4288955654।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
आवाज़ दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
सत श्री अकाल दोस्तों, हाजरा जी प्रोग्राम लेके लहरा। मैं तुहाडा दोस्त मिंटू बराड ਐਡਲੇਡ ਦੇ ਸਟੂਡੀਓ ਤੋਂ। ਗੱਲ ਜੇ ਜੜ ਗਿਆ ਐਡਲੇਡ ਕਹਿਣ ਲੱਗੇ, ਚਲੋ ਕੋਈ ਗੱਲ ਨੀ ਜੀ। ਬਿਲਾਲ ਮੋਬਾਈਲ ਸਟੂਡੀਓ ਤੋਂ ਜੀ, ਤੇ ਆਪ ਸਭ ਨਾਲ ਅਗਲੇ ਆਉਣ ਵਾਲੇ 2 ਘੰਟੇ ਤੁਹਾਡੇ ਨਾਲ ਸੰਪਰਕ ਰਹੇਗਾ, ਰਾਬਤਾ ਬਣਿਆ ਰਹੇਗਾ, ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਬਣਾਵਾਂਗੇ ਜੀ ਆਉਣ ਵਾਲੇ 2 ਘੰਟੇ। ਤੇ ਆਵਾਜ਼ ਦੀ ਦੁਨੀਆਂ ਨਾਲ ਜਿੱਥੇ ਜਿੱਥੋਂ ਵੀ ਤੁਸੀਂ ਜੁੜੇ ਹੋ, ਆਪ ਸਭ ਨੂੰ ਦਾ ਅਸੀਂ ਪਿਆਰ ਸਤਿਕਾਰ ਵੀ ਕਰਾਂਗੇ, ਆਪ ਸਭ ਦੇ ਜੀਆਂ ਕਹਾਂਗੇ, ਆਪ ਸਭ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਤੇ ਦੁੱਖ ਸੁੱਖ ਵੀ ਫਰੋਲਾਂਗੇ। ਸੋ ਦੋਸਤੋ, ਦਿਨ ਅੱਜ ਹੈਗਾ ਜੀ ਸੋਮਵਾਰ ਤੇ June 5, 2017 ਤੇ ਨਾਨਕਸ਼ਾਹੀ ਸੰਮਤ ਮੁਤਾਬਕ ਜੇ ਗੱਲ ਕਰੀਏ ਤਾਂ 23 ਜੇਠ ਆ ਜੀ, ਤੇ 23 ਜੇਠ ਤੇ 549ਵਾਂ ਬਰਾ। ਸੋ ਦੋਸਤੋ, ਅੱਜ ਪ੍ਰੋਗਰਾਮ ਦੇ ਵਿਚ ਦੀ ਰੂਪ ਰੇਖਾ ਦੱਸਦਿਆਂ ਜੀ, ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਹੋਵੇਗਾ ਜੀ, ਖਬਰਾਂ ਤੇ ਝਾਤ ਹੋਏਗੀ, ਨਾਲ ਨਾਲ ਤੁਹਾਡੀਆਂ ਫੋਨ ਕਾਲਸ ਲਵਾਂਗੇ, ਇਧਰੋਂ ਉਧਰੋਂ ਜਿਹੜੀਆਂ ਤੁਹਾਡੇ ਮਸਲੇ ਆਉਂਦੇ ਆ ਉਹ ਮਸਲਿਆਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਮਸਲਿਆਂ ਵੱਲ ਲੋਕ ਧਿਆਨ ਦਵਾਉਂਦੇ ਆ ਸੱਜਣ ਮਿੱਤਰ, ਉਹਨਾਂ ਤੇ ਵੀ ਵਿਚਾਰਾਂ ਕਰਾਂਗੇ। ਜੇ ਤੁਸੀਂ ਵੀ ਕਿਸੇ ਮਸਲੇ ਨੂੰ ਵਿਚਾਰਨਾ ਚਾਹੁੰਦੇ ਹੋ ਤਾਂ ਜ਼ਰੂਰ ਦੱਸਿਓ ਜੀ। ਤੇ ਨਾਲ ਨਾਲ ਜਿਹੜਾ ਸਾਨੂੰ ਇੱਕ ਜੂਨ ਦੇ ਮਹੀਨੇ ਦੀ ਇੱਕ ਖਾਸ ਤ੍ਰਾਸਦੀ ਰਹੀ ਹੈ ਸਾਡੇ ਇਤਿਹਾਸ ਨਾਲ ਜੁੜੀ ਹੋਈ, ਸਿੱਖ ਕੌਮ ਨਾਲ ਜੁੜੀ ਹੋਈ, ਉਹਨਾਂ ਸਲੋਕਾਂ ਨੂੰ ਵੀ ਅਸੀਂ ਅੱਜ ਯਾਦ ਕਰਾਂਗੇ, ਉਹਨਾਂ ਜਿਨ੍ਹਾਂ ਬੇਕਸੂਰਿਆਂ ਨੂੰ ਯਾਦ ਕਰਾਂਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਤੇ ਜਿਨ੍ਹਾਂ ਦੇ ਉੱਤੇ ਅੱਜ ਦੇ ਦਿਨਾਂ ਦੇ ਵਿੱਚ ਹੀ ਜੋ ਕਹਿਰ ਵਾਪਰਿਆ। ਨਿੱਕੇ ਨਿੱਕੇ ਜੇ ਸੀ ਜਦੋਂ ਇਹ ਗੱਲਾਂ, ਅਸੀਂ ਇੰਨੇ ਨਿੱਕੇ ਵੀ ਨਹੀਂ ਕਹਿ ਸਕਦੇ, ਪਰ ਫਿਰ ਵੀ ਜਿਹੜੀ ਦੀਵਾਨੀ ਦੀ ਦਲੀਜ਼ ਦੇ ਉੱਤੇ ਚੜੇ ਹੋਏ ਸਾਂ ਤੇ ਜਿਹੜੀ ਸੁਣ ਕੇ ਇੱਕ ਪਾਸੇ ਜੋਸ਼ ਆਉਂਦਾ ਸੀ, ਇੱਕ ਪਾਸੇ ਗੁੱਸਾ ਆਉਂਦਾ ਸੀ, ਇੱਕ ਪਾਸੇ ਕੁਝ ਕਰ ਗੁਜ਼ਰ ਨੂੰ ਦਿਲ ਕਰਦਾ ਸੀ ਤੇ ਦੂਜੇ ਪਾਸੇ ਜਿਹੜੀ ਸਹਿਮ ਤੇ ਅਹਿਮ ਤੇ ਮਾਂ ਬਾਪ ਦਾ ਡਰ ਤੇ ਆਲੇ ਦੁਆਲੇ ਦਾ ਡਰ, ਉਹ ਇੱਕ ਇਹੋ ਜਿਹਾ ਅਜੀਬ ਮਾਹੌਲ ਸੀ ਜਿਹੜੇ ਮਾਹੌਲ ਦੇ ਵਿੱਚ ਅਸੀਂ ਵਿਚਰੇ ਆ ਜਾਂ ਪੜ੍ਹੇ ਜਾਂ ਵੱਡੇ ਹੋਏ ਤੇ ਅੱਜ ਤੱਕ ਸੋਚਦੇ ਆ ਵੀ ਜਿਹੜਾ ਸਾਡਾ ਪ੍ਰਾਈਮ ਟਾਈਮ ਸੀ ਉਹ ਪ੍ਰਾਈਮ ਟਾਈਮ ਜਿਹੜਾ ਇੱਕ ਪੂਰੀ ਦੀ ਪੂਰੀ ਪੀੜ੍ਹੀ ਦਾ ਬਹੁਤ ਸਾਰੇ ਸ਼ਹਾਦਤਾਂ ਪਾ ਗਏ ਉਸ ਟਾਈਮ, ਬਹੁਤ ਸਾਰੇ ਇੰਨੀ ਕੁ ਮਾਰ ਦੇ ਵਿੱਚ ਆ ਗਏ ਵੀ ਉਹ ਕਿਸੇ ਕੰਮ ਜੋਗੇ ਨਹੀਂ ਰਹੇ ਤੇ ਬਹੁਤ ਸਾਰੇ ਇਹੋ ਜਿਹੇ ਹਾਲ ਦੇ ਵਿੱਚ ਆ ਗਏ ਆ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਦਿਲ ਸੀ ਪੜ੍ਹਨਾ ਸੀ, ਲਿਖਣਾ ਸੀ, ਅੱਗੇ ਵਧਣਾ ਸੀ, ਬਹੁਤ ਕੁਛ ਕਰਨਾ ਸੀ ਤੇ ਪਰ ਮਾਹੌਲ ਹੀ ਐਸਾ ਬਣਿਆ ਵੀ ਸਭ ਕੁਛ ਸਿੱਕੇ ਟੰਗਿਆ ਗਿਆ ਤੇ ਸਿਰਫ ਤੜਕੇ ਉੱਠ ਕੇ ਰੇਡੀਓ, ਅਖਬਾਰਾਂ ਦਾ ਵੀ ਉਦੋਂ ਬੁਰਾ ਹਾਲ ਸੀ ਤੇ ਰੇਡੀਓ ਨੂੰ ਕੰਨ ਹੁੰਦਾ ਸੀ ਕਈ ਵਾਰੀ ਵੀ ਦੇਖਦੇ ਆ ਵੀ ਮਾਰਕੀਟ ਲਈ ਕੀ ਕਹਿੰਦਾ, BBC ਕੀ ਕਹਿੰਦਾ, ਫਲਾਨਾ ਕੀ ਕਹਿੰਦਾ, ਪਰ ਅਖੀਰ ਕੋਈ ਚੰਗੀ ਖਬਰ ਜਾਂ ਚੰਗੀ ਗੱਲ ਕਿਸੇ ਪਾਸੇ ਨਹੀਂ ਆਉਂਦੀ ਸੀ, ਹਰ ਪਾਸੇ ਨਮੋਸ਼ੀ ਸੀ ਤੇ ਉਸ ਨਮੋਸ਼ੀ ਦਾ ਦੌਰ ਜਦੋਂ ਵੀ ਚੇਤੇ ਕਰਦੇ ਆ ਬਹੁਤ ਸਾਲ ਹੋ ਗਏ ਆ, ਪਰ ਫੇਰ ਵੀ ਉਹ ਉਵੇਂ ਦਾ ਉਵੇਂ ਤਰੋ ਤਾਜ਼ਾ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਜਿਹੜੇ ਚੇਤਿਆਂ ਦੇ ਵਿੱਚੋਂ ਉਹਨੂੰ ਕੋਈ ਕੱਢ ਸਕੂਗਾ। ਬਹੁਤ ਸਾਰੇ ਸੱਜਣ ਮਿੱਤਰ ਚਾਹੁਣ ਵਾਲੇ ਭਾਈਚਾਰਕ ਲੋਕ ਵੀ ਇਸ ਗੱਲ ਤੇ ਗਿਲਾ ਸ਼ਿਕਵਾ ਕਰਦੇ ਵੀ ਤੁਸੀਂ ਹੁਣ ਇਹਨੂੰ ਭੁੱਲ ਜਾਓ, ਤੁਸੀਂ ਇਹਨੂੰ ਛੱਡ ਦਿਓ, ਤੁਸੀਂ ਇਹਨੂੰ ਹੁਣ ਇਹਦਾ ਕੋਈ ਹੱਲ ਨਹੀਂ, ਪਰ ਨਹੀਂ, ਉਹ ਮੈਨੂੰ ਲੱਗਦਾ ਵੀ ਉਹਨਾਂ ਨਾਲ ਮੈਨੂੰ ਜਦੋਂ ਵੀ ਕੋਈ ਅਜਿਹਾ ਸੱਜਣ ਮਿੱਤਰ ਮਿਲਦਾ, ਕੱਲ ਪਰਸੋਂ ਇਹ ਗੱਲ ਕਹਿ ਰਿਹਾ ਸੀ ਤਾਂ ਮੈਂ ਬਹਿਸਣ ਦੀ ਥਾਂ ਤੇ ਉਸ ਬੰਦੇ ਦੀ ਜਿਹੜੀ ਗੱਲ ਸੋਚ ਦੇ ਉੱਤੇ ਥੋੜਾ ਜਿਹਾ ਆਪ ਦੇ ਆਪ ਚ ਹੱਸਦਾ ਹੁੰਦਾ ਵੀ ਦੇਖੋ ਇਹ ਲੱਗੀ ਨੀ ਨਾ ਹੈ ਤਾਂ ਕਰਕੇ ਇਹਨਾਂ ਨੂੰ ਇਹ ਕਹਿਣਾ ਕਿੱਡਾ ਸੌਖਾ ਲੱਗ ਰਿਹਾ ਵੀ ਛੱਡ ਦਿਓ ਭੁੱਲ ਜਾਓ ਕੋਈ ਚੱਕਰ ਨੀ ਸੋ ਕੋਈ ਚੱਕਰ ਨੀ ਜੀ ਦੇਖੋ ਉਹਨਾਂ ਨੂੰ ਉਹਨਾਂ ਨਾਲ ਬਹਿਸਿਆ ਨਾ ਕਰੋ ਇਹਨਾਂ ਲੋਕਾਂ ਨਾਲ ਉਹ ਆਪਦੀ ਥਾਂ ਤੇ ਸਹੀ ਆ ਸਹੀ ਹੋ ਸਕਦੇ ਆ ਪਰ ਅਸੀਂ ਆਪਦੀ ਥਾਂ ਤੇ ਸਹੀ ਆ ਸੋ ਬਹਿਸਬਾਜ਼ੀ ਕਰਕੇ ਹੋਰ ਮਾਹੌਲ ਨੂੰ ਫੇਰ ਖਰਾਬ ਕਰਨਾ ਉਹ ਬਿਹਤਰ ਆ ਵੀ ਆਪਾਂ ਜੇ ਕੋਈ ਕੁਛ ਕਹਿੰਦਾ ਇਹੋ ਜਿਹੀ ਗੱਲ ਤਾਂ ਇਹ ਉਹਦਾ ਦੀਨ ਮਾਨ ਆ ਜੀ ਉਹਦੀ ਸੋਚ ਹੋਣੀ ਹੈ ਤਾਂ ਸਾਡੀ ਸੋਚ ਸਾਡੇ ਨਾਲ ਆ ਪਰ ਅੱਜ ਅਸੀਂ ਇਸ ਮਹੀਨੇ ਦੇ ਦੌਰਾਨ ਅਸੀਂ ਚਾਹੁੰਦੇ ਹੋਏ ਵੀ ਕਈ ਗੱਲਾਂ ਤੋਂ ਅਸੀਂ ਨਹੀਂ ਭੁਲਾ ਸਕਦੇ ਤੇ ਇਹ ਰਹਿਣਗੀਆਂ ਸਾਡੇ ਅੰਗ ਸੰਗ ਸੋ ਦੋਸਤੋ ਗੀਤ ਨਾਲ ਜੇ ਸ਼ੁਰੂਆਤ ਹੋ ਜੇ ਤਾਂ ਚੰਗਾ ਅਜੇ ਮੇਰਾ ਵੀ ਸੁਬਹਾ ਸੁਬਹਾ ਗਲਾ ਜਿਹੜਾ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਕੱਲ ਹੀ ਆਪਣੀ ਰਿਕਾਰਡਡ ਪ੍ਰੋਗਰਾਮ ਸੁਣ ਰਿਹਾ ਸੀ ਮੈਨੂੰ ਘੱਟ ਹੀ ਚਾਂਸ ਮਿਲਦਾ ਪਰ ਕੱਲ ਸਰਬਜੀਤ ਹੋਰਾਂ ਬੰਨਿਓ ਜਾਂ ਅਮਨ ਧਾਲੀਵਾਲ ਕੈਨਬਰਾ ਤੋਂ ਬੜੀ ਖੇਚਲ ਕਰਦੇ ਆ ਜੀ ਵੀ ਕੱਟ ਕੱਟ ਕੇ ਆਡੀਓ ਭੇਜਦੇ ਆ ਹੁਣ ਸਾਨੂੰ ਤੇ ਉਹ ਮੈਂ ਇੱਕ ਦੋ ਸੁਣ ਰਿਹਾ ਸੀ ਤੇ ਮੈਂ ਆਪਦੇ ਆਪ ਤੇ ਸੋਚ ਰਿਹਾ ਸੀ ਤੇ ਦੇਖ ਰਿਹਾ ਸੀ ਮੈਂ ਕਿੰਨਾ ਸੁਬਹਾ ਸੁਬਹਾ ਉੱਠ ਕੇ ਲੋਕਾਂ ਤੇ ਤਸ਼ੱਦਦ ਕਰਦਾ ਤੇ ਮੇਰੇ ਉਹੀ ਗੱਲ ਚੇਤੇ ਆਈ ਮੈਂ ਕਿਹਾ ਜੇ ਉਹ ਰੇਡੀਓ ਦਾ ਜਲੰਧਰ ਰੇਡੀਓ ਜਿਹੜਾ ਆਕਾਸ਼ਵਾਣੀ ਦਾ ਦੌਰ ਹੁੰਦਾ ਤਾਂ ਮੈਨੂੰ ਕਦੇ ਵੀ ਸਰਟੀਫਿਕੇਟ ਨਹੀਂ ਮਿਲਣਾ ਸੀ ਰੇਡੀਓ ਦੀ ਆਵਾਜ਼ ਦਾ ਕਿਉਂਕਿ ਉਹ ਇੱਕ ਸਪੈਸ਼ਲ ਕਿਸਮ ਦੀ ਆਵਾਜ਼ ਹੁੰਦੀ ਆ ਮੈਂ ਆਪਣੀ ਹੀ ਸਮੀਖਿਆ ਕਰ ਰਿਹਾ ਸੀ ਨਾ ਤਾਂ ਮੇਰੀ ਆਵਾਜ਼ ਜਿਹੜੀ ਰੇਡੀਓ ਵਾਲੀ ਆ ਤੇ ਨਾ ਮੇਰੀ ਜਿਹੜੀ ਭਾਸ਼ਾ ਉਹ ਰੇਡੀਓ ਰੇਡੀਓ ਵਾਲੀ ਆ ਜਿਵੇਂ ਆਲੀ ਆ ਨੀ ਕਹਿ ਗਿਆ ਰੇਡੀਓ ਵਾਲੀ ਆ ਜਾਂ ਉਹ ਮੈਂ ਸਟਾਈਲ ਨੀ ਮੇਰੇ ਕੋਲੋਂ ਉਹ ਬੋਲਿਆ ਜਾਂਦਾ ਤੇ ਮੈਂ ਕੱਲ ਆਪਣੇ ਆਪ ਤੇ ਇਹ ਮੁਸਕਰਾ ਰਿਹਾ ਸੀ ਮੈਂ ਪਤਾ ਨੀ ਲੋਕ ਕਿਵੇਂ ਮੈਨੂੰ ਦੋ ਦੋ ਘੰਟੇ ਬਰਦਾਸ਼ਤ ਕਰਦੇ ਆ ਤੇ ਮੈਨੂੰ ਆਪ ਖੁਦ ਹੀ 5 ਮਿੰਟ ਨੀ ਮੈਥੋਂ ਮੈਂ ਆਪਣਾ ਆਪ ਸੁਣਿਆ ਗਿਆ ਚਲੋ ਦੋਸਤੋ ਤੁਹਾਡਾ ਮੈਂ ਅੱਜ ਹੋਰ ਤਹਿ ਦਿਲੋਂ ਧੰਨਵਾਦ ਆ ਵੀ ਤੁਸੀਂ ਮੇਰੀ ਇੱਕ ਬਿਨਾਂ ਕਿਸੇ ਗੱਲ ਦੀ ਬਿਨਾਂ ਕਿਸੇ ਕਲਾ ਨੂੰ ਸਤਿਕਾਰ ਕਰਦੇ ਹੋ ਪਿਆਰ ਕਰਦੇ ਹੋ ਤਾਂ ਮੈਂ ਫਿਰ ਹੋਰ ਵੱਧ ਰਹਿਣੀ ਆ ਤੇ ਕੱਲ ਮੈਂ ਸੋਚ ਕੇ ਸੱਚੀ ਦੱਸਾਂ ਆਪਦੀਆਂ ਅੱਖਾਂ ਭਰੀ ਬੈਠਾ ਸੀ ਵੀ ਕੀ ਚੀਜ਼ ਆ ਮੇਰੇ ਚ ਜਿਹੜੀ ਮੈਥੋਂ ਨੀ ਸੁਣੀ ਜਾ ਸਕਦੀ ਤੇ ਉਹ ਮੈਂ ਲੋਕਾਂ ਦੇ ਉੱਤੇ ਥੋਪਦਾ ਰੋਜ਼ ਪਤਾ ਨੀ ਕਿੰਨੇ ਕੁ ਲੋਕਾਂ ਨੂੰ ਮੈਨੂੰ ਝੱਲਣਾ ਪੈਂਦਾ ਬਰਦਾਸ਼ਤ ਕਰਨਾ ਪੈਂਦਾ ਪਰ ਚਲੋ ਕੋਈ ਨੀ ਦੋਸਤੋ ਕਈ ਵਾਰੀ ਕੀ ਹੁੰਦਾ ਰੱਬ ਨੇ ਤੁਹਾਨੂੰ ਆਵਾਜ਼ ਨੀ ਦਿੱਤੀ ਹੁੰਦੀ ਰੱਬ ਨੇ ਤੁਹਾਨੂੰ ਉਹ ਜੀ ਭਾਸ਼ਾ ਨੀ ਦਿੱਤੀ ਹੋ ਸਕਦੀ ਪਰ ਮੇਰਾ ਤਾਂ ਇੱਕ ਮੰਨਣਾ ਵੀ ਨੀਅਤ ਨੀਤੀ ਸਾਫ਼ ਨਾਲ ਜੋ ਕੁਛ ਬੋਲਦੇ ਆ ਜੋ ਕੁਛ ਕਹਿਣੇ ਆ ਉਹ ਦਿਲੋਂ ਕਹਿਣੇ ਆ ਸਟੇਟ ਹਾਰਟ ਤੋਂ ਆਉਂਦੀ ਆ ਕੋਈ ਲਾ ਕੇ ਬਣਾ ਕੇ ਜਾਂ ਕਿਸੇ ਦੀਨਹੀਣ ਭਾਵਨਾ ਨਾਲ ਜਾਂ ਕਿਸੇ ਇਹੋ ਜਿਹੀ ਗੱਲ ਨਾ ਕਰਦੇ ਬਸ ਇਸੇ ਕਰਕੇ ਫੇਰ ਵੀ ਮਾਣ ਨਾਲ ਖੜੇ ਆ ਤੇ ਮਾਣ ਨਾਲ ਖੜ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦੇ ਉੱਤੇ ਮਾਣ ਕਰੀਦਾ ਵੀ ਹਾਂ ਭਾਈ ਸਾਡੇ ਵੀ ਕੋਈ ਸਨੇਹੀ ਸੱਜਣ ਮਿੱਤਰ ਹੈਗੇ ਜਿਹੜੇ ਸਾਡੀ ਇਸ ਸਧਾਰਨ ਜੀ ਕਲਾ ਨੂੰ ਵੀ ਪਿਆਰ ਕਰਦੇ ਆ ਸੋ ਤੁਹਾਡੇ ਇਸ ਪਿਆਰ ਸਤਿਕਾਰ ਲਈ ਤਹਿ ਦਿਲੋਂ ਧੰਨਵਾਦੀ ਆ ਤੇ ਪਰ ਇੱਕ ਗੀਤ ਨਾਲ ਜੇ ਸ਼ੁਰੂਆਤ ਕਰੀਏ ਇੱਕ ਧਾਰਮਿਕ ਗੀਤ ਤੇ ਉਸ ਤੋਂ ਬਾਅਦ ਮੈਂ ਆਉਣਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਚ
ਤਾਰੇ ਤੱਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ਤਵੀ ਤਾਰੇ ਤਾ ਸਾਹੀ ਚਿੱਤ ਲਾ ਲਿਆ ਵੈਰੀਆਂ ਨੇ ਤਵੀ ਥੱਲੇ ਹੋਰ ਗੋਲਾ ਪਾ ਲਿਆ ਲਾਟਾ ਚੋਂ ਆਨੰਦ ਕਹਿੰਦੇ ਘੜੇ ਆਉਂਦਾ ਆਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ਤਵੀ ਤਾਰੇ ਤਾ ਰੂਪ ਬਾਬਾ ਰੱਬ ਦਾ ਲਾਜੂਗਾ ਉੜਾਂਬਾ ਅੱਜ ਤਪੇ ਹੋਏ ਜੱਗ ਦਾ ਉਹ ਤਰ ਲਿਆ ਨਾਲ ਪਰ ਕਿਹਨੂੰ ਸਮਝਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ತವಿ ತತ್ತಾರೆ ತಾ ವೀತ ಬಲ ಜೀತ ಕಿಥೋ ಕಣಿಯಾ ನೇ ಠಾರಿಯಾ ಜೀನೇ ಫುಲ್ಲಾ ಉತ್ತೇ ಡಾ ಕಹರ ಗುಜ಼ಾರಿಯಾ ಹೋ ಅಗ್ ನೇಡೇ ಆಕೇ ಕೇಡಾ ಚಬ್ಬಿಯಾ ನಾ ಜಾವೇ ಕಿಥೋ ಗುರು ದೇ ಪ್ಯಾರಿಯಾ ದೇ ಸೇಕ ನೇಡೇ ಆವೇ ತತ್ತೀ ತವೀ ತತ್ತಾರೇ ತಾ
ਧੱਤੀ ਤਵੀ ਤੱਤਾ ਰੇਤਾ ਸਾਡੇ ਲਈ ਸੁਣਨਾ ਮਹਾਲ ਆ ਤੇ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਉਹਨਾਂ ਬਾਰੇ ਸੋਚ ਕੇ ਤੁਸੀਂ ਸੋਚ ਕੇ ਦੇਖ ਲਓ ਬਸ ਜ਼ਿਆਦਾ ਕਹਿਣ ਦੀ ਲੋੜ ਨਹੀਂ ਕਈ ਵਾਰੀ ਸੋਚੇ ਤੋਂ ਹੀ ਜੇ ਤੁਸੀਂ ਦਿਲ ਦੀ ਗਹਿਰਾਈ ਤੋਂ ਸੋਚਦੇ ਹੋ ਤਾਂ ਤੁਹਾਨੂੰ ਸੋਚੇ ਤੋਂ ਹੀ ਅਹਿਸਾਸ ਹੋ ਜਾਂਦਾ ਵੀ ਕਿੱਥੇ ਤੇ ਕਿਵੇਂ ਕੀ ਮਾਹੌਲ ਹੋਣਾ ਉਸ ਟਾਈਮ ਦੇ ਵਿੱਚ ਇਧਰ ਸਾਡੇ ਕੋਲ ਦਲਜੀਤ ਸਿੰਘ ਮਹਿਤਾ ਚੌਕੋਰਾਨ ਨੇ ਜੀ ਭੇਜ ਦਿੱਤਾ ਆਪਣਾ ਅੱਜ ਦਾ ਵਿਚਾਰ ਜੀ ਉਹਨਾਂ ਨੇ ਕਿਹਾ ਦੁੱਧ ਧੋਤਾ ਨਹੀਂ ਕੋਈ ਜਹਾਨ ਅੰਦਰ ਹਰ ਬੰਦੇ ਵਿੱਚ ਐਬ ਜ਼ਰੂਰ ਹੁੰਦਾ ਪੈਸਾ ਨੱਪ ਲੈਂਦਾ ਸਭੇ ਖਾਮੀਆਂ ਨੂੰ ਪੈਸੇ ਨਾਲ ਹੀ ਬੰਦਾ ਮਸ਼ਹੂਰ ਹੁੰਦਾ ਪਰ ਦੇਖੋ ਇਹ ਢਿੱਲੋਂ ਸਾਹਿਬ ਮੈਨੂੰ ਲੱਗਦਾ ਵੀ ਮੈਂ ਇਸ ਨਾਲ ਸਹਿਮਤ ਨਹੀਂ ਹੋਊਂਗਾ ਵੀ ਪੈਸੇ ਨਾਲ ਹੀ ਬੰਦਾ ਮਸ਼ਹੂਰ ਹੁੰਦਾ ਪੈਸਾ ਬਹੁਤ ਕੁਛ ਆ ਪਰ ਪੈਸਾ ਸਭ ਕੁਛ ਨਹੀਂ ਇਹ ਤੁਹਾਨੂੰ ਇਹ ਇੱਕ ਲਾਈਨ ਲਿਖੀ ਹਜ਼ਾਰਾਂ ਥਾਵਾਂ ਤੇ ਮਿਲ ਜੂਗੀ ਹਜ਼ਾਰਾਂ ਥਾਵਾਂ ਦੇ ਉੱਤੇ ਲੋਕਾਂ ਨੇ ਲਿਖਿਆ ਵੀ ਪੈਸਾ ਬਹੁਤ ਕੁਛ ਹੈ ਪਰ ਪੈਸਾ ਸਭ ਕੁਛ ਨਹੀਂ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਮਸ਼ਹੂਰੀ ਆ ਜਿਹੜੀ ਉਹ ਪੈਸੇ ਨਾਲ ਮਿਲਦੀ ਆ ਪੈਸੇ ਨਾਲ ਖਰੀਦੀ ਜਾ ਸਕਦੀ ਆ ਮਸ਼ਹੂਰੀ ਮਿਲਦੀ ਨਹੀਂ ਮਿਲਣਾ ਤੇ ਖਰੀਦਣਾ ਇਹ ਚ ਵੀ ਕਾਫੀ ਫਰਕ ਆ ਦੋਨਾਂ ਗੱਲਾਂ ਵਿੱਚ ਮਸ਼ਹੂਰੀ ਜਿਹੜੀ ਮਿਲਦੀ ਆ ਉਹ ਚਿਰ ਸਥਾਈ ਹੁੰਦੀ ਆ ਤੇ ਜਿਹੜੀ ਖਰੀਦੀ ਜਾਂਦੀ ਆ ਉਹ ਅੱਜ ਕੱਲ ਦੇ ਫੇਸਬੁੱਕ ਦੇ ਤੇ ਇਹਦੇ ਯੂਟਿਊਬ ਦੇ ਲਾਈਕਾਂ ਵਾਲੀ ਆ ਜਿੱਦਾਂ ਰੋਜ਼ ਦੇਖਦੇ ਹੋ ਤੁਸੀਂ ਵੀ ਦੇਖੋ ਜੀ ਰਾਤ ਰਾਤ ਦੇ ਵਿੱਚ ਮਿਲੀਅਨ ਲਾਈਕ ਹੋ ਜਾਂਦੇ ਆ ਉਹ ਮਸ਼ਹੂਰੀ ਜ਼ਰੂਰ ਪੈਸੇ ਵਾਲੀ ਉਹ ਤੁਸੀਂ ਦੇਖਿਆ ਹੋਣਾ ਮੈਂ ਤੁਹਾਨੂੰ ਪੰਜ ਦਸ ਇਹੋ ਜਿਹੇ ਨਾਂ ਗਿਣਾ ਦਿੰਦਾ ਜਿਹੜੇ ਪੰਜ ਦਸ ਬੰਦੇ ਇਹੋ ਜਿਹੇ ਵੀ ਆਏ ਹੋਣ ਦੁਨੀਆਂ ਦੇ ਵਿੱਚ ਜਿਨ੍ਹਾਂ ਦੀ ਚਰਚਾ ਪੰਜ ਸੱਤ ਦਿਨ ਬੜੀ ਤੇਜ਼ੀ ਨਾਲ ਹੋਈ ਤੇ ਪਰ ਅੱਜ ਆਪਾਂ ਨੂੰ ਪਤਾ ਹੀ ਨਹੀਂ ਉਹ ਕਿੱਥੇ ਆ ਤੇ ਕਿਵੇਂ ਆ ਕਿਹੜੀ ਕਿਹੜੀ ਜ਼ਿੰਦਗੀ ਚ ਜਿਉ ਰਹੇ ਆ ਤੇ ਉਹ ਜਿਹੜੀ ਖਰੀਦੀ ਹੋਈ ਮਸ਼ਹੂਰੀ ਹੁੰਦੀ ਆ ਉਹਦਾ ਹਸ਼ਰ ਆ ਜਿਹੜਾ ਉਹ ਹਮੇਸ਼ਾ ਹੀ ਮਾੜਾ ਹੁੰਦਾ ਪਰ ਹਾਂ ਪੈਸੇ ਨੂੰ ਜੇ ਅਸੀਂ ਕਹੀਏ ਵੀ ਪੈਸੇ ਬਿਨਾਂ ਸਰ ਸਕਦਾ ਨਹੀਂ ਉਹ ਵੀ ਨਹੀਂ ਗੱਲ ਹੈ ਜੇ ਕੋਈ ਚੱਕਰ ਬਣਾਇਆ ਚੈਨ ਬਣਾਇਆ ਦੁਨੀਆਂ ਦਾ ਤਾਂ ਉਹਦੀ ਜੇ ਲੋੜ ਮੁਤਾਬਕ ਤੁਸੀਂ ਹਰ ਚੀਜ਼ ਨੂੰ ਹਾਸਲ ਕਰੋ ਤਾਂ ਠੀਕ ਆ ਜਦੋਂ ਉਹ ਬਰਦਾਸ਼ਤ ਜਦੋਂ ਉਹਨੂੰ ਲੋੜ ਤੋਂ ਵੱਧ ਕੇ ਜਾਣੀ ਕਿ ਤੁਸੀਂ ਓਵਰ ਕਰਨ ਲੱਗ ਜਾਂਦੇ ਹੋ ਕੁਛ ਵੀ ਤਾਂ ਉਹ ਕਿਤੇ ਨਾ ਕਿਤੇ ਮਾੜਾ ਸੋ ਅਕਸਰ ਕੱਲ ਇੱਕ ਮੇਰੇ ਕੋਲ ਆਇਆ ਸੀ ਕਿਸੇ ਦਾ ਸੁਨੇਹਾ ਆਇਆ ਸੀ ਕਹਿੰਦੇ ਜੀ ਇਹ ਮਾਇਆ ਨਾਲ ਨੀ ਜਾਂਦੀ ਇਹ ਮਾਇਆ ਜਿਹੜੀ ਇੱਥੇ ਰਹਿ ਜਾਂਦੀ ਆ ਮਾਇਆ ਇੱਦਾਂ ਕਰਕੇ ਤੇ ਉਦੋਂ ਬਾਅਦ ਥੱਲੇ ਲਿਖਿਆ ਸੀ ਵੀ ਇਹ ਪ੍ਰਵਚਨ ਆ ਜਿਹੜੇ ਇਹ ਉਹ ਮਹਾਂਪੁਰਖ ਕਰ ਰਹੇ ਸਨ ਜਿਹੜੇ ਖੁਦ 2 ਲੱਖ ਲੈ ਕੇ ਆਏ ਸੀ ਇਹ ਪ੍ਰਵਚਨ ਦੇਣ ਲਈ ਸੋ ਇਹ ਇੱਕ ਸੱਚਾਈ ਆ ਤੇ ਇਹਦੇ ਵਿੱਚ ਲੋਕਾਂ ਨੇ ਵੱਖਰੇ ਵੱਖਰੇ ਚੁਟਕਲੇ ਵੀ ਬਣਾਏ ਹੋਏ ਆ ਪਰ ਮੇਰਾ ਮੰਨਣਾ ਇਹ ਆ ਵੀ ਸਾਨੂੰ ਉਸ ਢੰਗ ਨਾਲ ਜਿਉਣਾ ਚਾਹੀਦਾ ਵੀ ਅਸੀਂ ਇਹ ਵੀ ਨਾ ਹੋਈਏ ਵੀ ਪੈਸਾ ਜਿਹੜਾ ਉਹ ਮਾੜੀ ਚੀਜ਼ ਆ ਤੇ ਜਾਂ ਇਹ ਵੀ ਨਾ ਹੋਈਏ ਵੀ ਪੈਸਾ ਬਹੁਤ ਚੰਗੀ ਚੀਜ਼ ਆ ਇਹਦੇ ਨਾਲ ਕੁਛ ਵੀ ਖਰੀਦਿਆ ਜਾ ਸਕਦਾ ਤਾਂ ਉਹ ਕੁਛ ਵੀ ਖਰੀਦਣ ਦੇ ਮਾਮਲੇ ਦੇ ਵਿੱਚ ਅਸੀਂ ਅਕਸਰ ਹੀ ਦੇਖਦੇ ਹਾਂ ਵੀ ਕਹਿੰਦੇ ਨੇ ਇੱਕ ਸਾਹ ਖਰੀਦ ਕੇ ਦਿਖਾ ਦਿਓ ਜੇ ਖਰੀਦ ਸਕਦੇ ਹੋ ਤਾਂ ਪੈਸੇ ਨਾਲ ਇੱਕ ਪਲ ਖਰੀਦ ਕੇ ਦਿਖਾ ਦਿਓ ਜੇ ਖਰੀਦ ਸਕਦੇ ਹੋ ਤਾਂ ਪੈਸੇ ਨਾਲ ਪਰ ਥੋੜੀ ਜਿਹੀ ਜੇ ਹੁਣ ਕਲਜੁਗੀ ਢੰਗ ਨਾਲ ਦੇਖੀਏ ਤਾਂ ਸਾਹ ਅੱਜ ਕੱਲ ਡਾਕਟਰ ਦੇ ਦਿੰਦੇ ਆ ਜੀ ਵੈਂਟੀਲੇਟਰ ਤੇ ਪੈਸੇ ਨਾਲ ਲਾ ਕੇ ਰੱਖ ਦਿੰਦੇ ਆ ਤੇ ਜਿੰਨਾ ਚਿਰ ਚਾਹੋ ਤੁਸੀਂ ਉਹਨਾਂ ਚਿਰ ਉਹ ਸਾਹ ਚੱਲਦੇ ਰਹਿ ਜਾਂਦੇ ਆ ਪਰ ਉਹਨਾਂ ਸਾਹ ਦੀ ਨੀ ਮੈਂ ਗੱਲ ਕਰ ਰਿਹਾ ਮੈਂ ਉਸ ਮਾਲਕ ਬੰਨਿਓ ਬਖਸ਼ੀਆਂ ਦਾਤਾਂ ਦੀ ਗੱਲ ਕਰ ਰਿਹਾ ਉਹ ਦਾਤਾਂ ਜਿਹੜੀਆਂ ਮਿਲਦੀਆਂ ਉਵੇਂ ਹੀ ਮਿਲਦੀਆਂ ਜਿਹੜੇ ਢੰਗ ਨਾਲ ਮਿਲਣੀਆਂ ਚਾਹੀਦੀਆਂ ਤੇ ਜਿਹੜੀ ਸੋਭਾ ਉਹ ਸੋਭਾ ਵੀ ਬੰਦੇ ਨੂੰ ਉਸੇ ਢੰਗ ਨਾਲ ਹੀ ਮਿਲਦੀ ਆ ਜਿੱਥੇ ਕਹਿੰਦੇ ਨੀ ਜੋ ਤੁਧ ਭਾਵੇ ਵਾਲੀ ਗੱਲ ਆ ਜੀ ਜੇ ਗੁਰਬਾਣੀ ਦੀ ਵੀ ਗੱਲ ਕਹੀਏ ਜਾਂ ਕਹੀਏ ਅਸੀਂ ਅਕਸਰ ਗੁਰਬਾਣੀ ਦਾ ਕਥਨ ਕਹਿੰਦੇ ਹਾਂ ਵੀ ਸਭ ਤੇਰੀ ਵਡਿਆਈ ਹੈ, ਕੋਈ ਨਾਮ ਨਾ ਜਾਣੇ ਮੇਰਾ। ਸੋ ਸਭ ਉਹਦੀ ਵਡਿਆਈ ਹੈ ਜੀ, ਜੇ ਜਿਹੜੇ ਰੂਪ ਦੇ ਵਿੱਚ ਉਹ ਦੇਣਾ ਚਾਹੁੰਦਾ ਦੇ ਦਿੰਦਾ, ਪਰ ਮੈਨੂੰ ਨਹੀਂ ਲੱਗਦਾ ਵੀ ਪੈਸੇ ਨਾਲ ਖਰੀਦੀ ਸ਼ੋਹਰਤ ਆ ਜਿਹੜੀ ਉਹ ਕਿਤੇ ਚੰਗੀ ਆ। ਸੋ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ, ਨਾਲ ਨਾਲ ਉਹਨਾਂ ਨੂੰ ਵੀ ਲੈਂਦੇ ਚੱਲਣਾ ਤੇ ਨਾਲ ਨਾਲ ਆਪਾਂ ਪ੍ਰੋਗਰਾਮ ਨੂੰ ਅੱਗੇ ਵੀ ਵਧਾਉਣਾ ਜੀ। ਜਗਤਾਰ ਸਿੰਘ ਗਿੱਲ ਢੁੱਡੀ ਕੇ ਤੋਂ ਹਾਂਗਕਾਂਗ ਤੋਂ ਇਸ ਟਾਈਮ ਉਹਨਾਂ ਨੇ ਆਪਣੀ ਇੱਕ ਫੋਟੋ ਭੇਜ ਦਿੱਤੀ ਹੈ ਜੀ, ਝੀਲ ਦਾ ਕਿਨਾਰਾ ਤੇ ਦਰਖਤਾਂ ਦੇ ਵਿੱਚ ਦੀ ਸਵੇਰ ਆ ਜਿਹੜੀ ਝਾਤੀ ਮਾਰ ਰਹੀ ਆ, ਤੇ ਉਹਦੇ ਚ ਲਿਖਿਆ ਜੀ, ਮੁਸੀਬਤ ਅਸਲ ਉਮੀਦ ਅਤੇ ਅਸਲੀਅਤ ਦੇ ਵਿਚਕਾਰਲਾ ਰਸਤਾ ਹੈ। ਮੁਸੀਬਤ ਅਸਲ ਉਮੀਦ ਅਤੇ ਅਸਲੀਅਤ ਦੇ ਵਿਚਕਾਰਲਾ ਰਸਤਾ ਹੈ। ਉਮੀਦਾਂ ਘਟਾ ਦਿਓ, ਅਸਲੀਅਤ ਅਪਣਾ ਲਵੋ, ਮੁਸੀਬਤਾਂ ਆਪਣੇ ਆਪ ਘਟ ਜਾਣੀਆਂ। ਸ਼ੁਭ ਸਵੇਰ ਦੋਸਤੋ। ਸੋ ਬਹੁਤ ਖੂਬਸੂਰਤ ਵਿਚਾਰ ਇਕੱਠੇ ਕਰਕੇ ਭੇਜਦੇ ਆ ਸਾਡੇ ਤਾਂ ਜੀ ਜਗਤਾਰ ਸਿੰਘ ਢੁੱਡੀ ਕੇ। ਸੋ ਧੰਨਵਾਦ ਗਿੱਲ ਸਾਹਿਬ, ਤੁਸੀਂ ਬੜੇ ਬੜੇ ਸੋਹਣੇ ਸੋਹਣੇ ਵਿਚਾਰ ਤੇ ਜਿਹੜੀ ਸੈਰ ਕਰਨ ਦੀ ਜਿਹੜੀ ਤੁਹਾਡੀ ਆਦਤ ਆ ਉਹ ਵੀ ਬਾ ਕਮਾਲ ਆ ਜੀ। ਸੋ ਇਸ ਦੇ ਨਾਲ ਜਿੱਥੇ ਜਿੱਥੇ ਸੁਬਹ ਸੁਬਹ ਤੁਹਾਡੇ ਮਨ ਦੇ ਵਿੱਚ ਚੰਗੇ ਵਿਚਾਰ ਜਿਹੜੇ ਆਉਂਦੇ ਆ ਜਾਂ ਉਹ ਆਪਣਾ ਥਾਂ ਬਣਾਉਂਦੇ ਆ, ਉਵੇਂ ਨਾਲ ਨਾਲ ਤੁਸੀਂ ਕੁਦਰਤ ਵੰਨਿਓ ਬਖਸ਼ੀਆਂ ਦਾਤਾਂ ਦਾ ਵੀ ਆਨੰਦ ਜਿਹੜਾ ਸੁਬਹ ਉੱਠ ਕੇ ਲੈ ਸਕਦੇ ਹੋ ਉਹ ਉਂਝ ਨਹੀਂ ਆਉਂਦਾ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਧਨੀ ਸਾਹਿਬ, ਤੇ ਧਨੀ ਸਾਹਿਬ ਹੋਰਾਂ ਨੇ ਗੁੱਡ ਮਾਰਨਿੰਗ ਸਰ ਜੀ, ਕੀ ਹਾਲ ਨੇ ਜੀ? ਬਹੁਤ ਵਧੀਆ ਹਾਲ ਜੀ। ਸਰ ਜੀ ਨਹੀਂ ਹੈਗੇ ਜੀ, ਅਸੀਂ ਤਾਂ ਬਸ ਸਰ ਸ਼ਬਦ ਦਾ ਤਾਂ ਮੀਨਿੰਗ ਬਹੁਤ ਵੱਡਾ ਜੀ, ਤੇ ਕਈ ਵਾਰੀ ਅਸੀਂ ਜਾਣੇ ਜਾਣੇ ਚ ਹੀ ਕੁਝ ਇੱਕ ਸ਼ਬਦ ਵਰਤਦੇ ਰਹਿੰਦੇ ਇੱਕ ਦੂਜੇ ਪ੍ਰਤੀ, ਸਤਿਕਾਰ ਆ ਇਹ ਵੱਖਰੀ ਗੱਲ ਆ, ਪਰ ਸਰ ਸ਼ਬਦ ਇੱਕ ਜੇ ਸਰ ਦੀ ਪਰਿਭਾਸ਼ਾ ਪੜੋਗੇ ਤੁਸੀਂ ਤਾਂ ਤੁਹਾਨੂੰ ਪਤਾ ਲੱਗੂ, ਖਾਸ ਕਰਕੇ ਵਿਦੇਸ਼ਾਂ ਚ ਵੱਸਦਿਆਂ ਨੂੰ ਦੇਖੋਗੇ ਵੀ ਸਰ ਦੀ ਉਪਾਧੀ ਕਿਦੋਂ ਤੇ ਕਿਵੇਂ ਮਿਲਦੀ ਆ, ਕਿਹੜੀਆਂ ਘਾਲਨਾਵਾਂ ਨਾਲ ਮਿਲਦੀ ਆ। ਇਹ ਵੱਖਰੀ ਗੱਲ ਆ ਜੀ, ਸਾਡੇ ਅਸੀਂ ਸਾਡੇ ਸਕੂਲਾਂ ਚ ਟੀਚਰ ਨੂੰ ਵੀ ਸਰ ਕਹਿੰਦੇ ਆ, ਪਰ ਤੁਸੀਂ ਦੇਖਿਆ ਹੋਣਾ ਇੱਥੇ ਕੋਈ ਸਰ ਨਹੀਂ ਕਹਿੰਦਾ, ਜਾਂ ਸਰ ਕਹਿੰਦੇ ਆ ਤਾਂ ਤੂੰ ਚੰਗਾ ਨਹੀਂ ਸਮਝਦੇ। ਇੱਥੇ ਤੁਸੀਂ ਮਿਸਟਰ ਕਹਿ ਕੇ ਬੁਲਾ ਸਕਦੇ ਹੋ ਜਾਂ ਕੁਛ ਹੋਰ ਸਤਿਕਾਰ ਦੇ ਸਕਦੇ ਹੋ, ਪਰ ਸਰ ਸ਼ਬਦ ਆ ਜਿਹੜਾ ਉਹ ਰਾਖਵਾਂ ਸ਼ਬਦ ਆ ਕੁਝ ਇੱਕ ਲੋਕਾਂ ਲਈ ਜਿਨ੍ਹਾਂ ਨੂੰ ਸਤਿਕਾਰ ਵੱਲੋਂ ਮਿਲਦਾ। ਉਹਨਾਂ ਨੇ ਲਿਖਿਆ ਜੀ, ਮੇਰੇ ਘਰ ਇੱਕ ਅੰਬ ਦਾ ਦਰਖਤ ਹੈ ਜਿਸ ਤੇ ਕਈ ਦਿਨਾਂ ਤੋਂ ਬੂਰ ਪੈ ਰਿਹਾ, ਰਾਤ ਦੀ ਮੀਂਹ ਹਨੇਰੀ ਨਾਲ ਕਾਫੀ ਬੂਰ ਝੜ ਗਿਆ। ਮੇਰਾ ਮਨ ਕਾਫੀ ਉਦਾਸ ਹੋਇਆ ਤੇ ਉਸ ਕਿਸਾਨ ਵੀਰ ਲਈ ਸੋਚੇ ਬਿਨਾਂ ਨਾ ਰਹਿ ਸਕਿਆ ਜਿਸ ਨੇ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿਧ ਮਿਧ ਪੁੱਤਾਂ ਵਾਂਗ ਫਸਲ ਪਾਲੀ ਤੇ ਅੱਜ ਬੈਠਾ ਕਦੇ ਰੱਬ ਵੱਲ ਤੇ ਕਦੇ ਖੇਤ ਬੰਨੀ ਵੇਖਦਾ ਹੋਊ, ਕੋਈ ਪਕੌੜੇ ਖਾਣ ਦੀ ਸੋਚ ਰਿਹਾ ਤੇ ਕੋਈ ਸਲਫਾਸ, ਵਾਹ ਡਾਢਿਆ ਤੇਰੀ ਤੂੰ ਹੀ ਜਾਣੇ। ਸੋ ਇਹ ਕਿਸੇ ਦੀ ਤ੍ਰਾਸਦੀ ਆ ਤੇ ਕਿਸੇ ਦੀ ਪੀੜਾ ਅਹਿਸਾਸ, ਕਿਸੇ ਦੀ ਜੁੱਤੀ ਦੀ ਪੀੜਾ ਦਾ ਅਹਿਸਾਸ ਲੈਣ ਦੀ ਜਿਹੜੀ ਗੱਲ ਕਿਸੇ ਨੇ ਲਿਖੀ ਆ ਜੀ, ਤੇ ਇਹੀ ਜੇ ਪੀੜਾ ਅਸੀਂ ਇੱਕ ਦੂਜੇ ਦੇ ਪ੍ਰਤੀ ਜੇ ਉਹਦੀ ਪੀੜਾ ਨੂੰ ਅਸੀਂ ਅਹਿਸਾਸ ਮੰਨੀਏ ਤੇ ਲੈ ਕੇ ਦੇਖੀਏ ਤਾਂ ਮੈਨੂੰ ਲੱਗਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਗਿਲੇ ਸ਼ਿਕਵੇ ਆ ਜਿਹੜੇ ਕਿਸੇ ਪ੍ਰਤੀ ਉਹ ਦੂਰ ਹੋ ਜਾਣਗੇ। ਗਿਲੇ ਸ਼ਿਕਵੇ ਸਾਨੂੰ ਉਦੋਂ ਹੀ ਆਉਂਦੇ ਆ ਜਦੋਂ ਅਸੀਂ ਕਿਸੇ ਦੀ ਗੱਲ ਨੂੰ ਵਿਰੋਧ ਭਾਸ਼ਾ ਚ ਲੈਣੇ ਆ ਜਾਂ ਉਹਦੀ ਉਹਨੂੰ ਲਾਈਟਲੀ ਲੈਣੇ ਆ, ਉਸਨੂੰ ਉਸ ਪੱਧਰ ਤੱਕ ਨਹੀਂ ਲੈਂਦੇ। ਹਾਂ, ਜਦੋਂ ਅਸੀਂ ਉਹਨੂੰ ਆਪਣੇ ਤੇ ਲਾ ਕੇ ਦੇਖਿਆ, ਆਪਣੇ ਆਪ ਤੇ ਮਹਿਸੂਸ ਕਰਕੇ ਦੇਖਿਆ, ਉਦੋਂ ਗੱਲ ਦਾ ਜਿਹੜਾ ਨਜ਼ਰੀਆ ਹੀ ਬਦਲ ਜੂ, ਗੱਲ ਦਾ ਜਿਹੜਾ ਰੁੱਖ ਹੀ ਬਦਲ ਜਾਂਦਾ। ਸੋ ਬਿਲਕੁਲ ਸਹੀ ਕਿਹਾ ਜੀ, ਜੇ ਤੁਸੀਂ ਜਿਹੜਾ ਜ਼ਿਮੀਂਦਾਰ ਆ ਉਹ ਦੇਖੋ, ਉਹਦਾ ਕੋਈ ਇੰਸ਼ੋਰੈਂਸ ਨਹੀਂ ਹੁੰਦਾ, ਉਹ ਕਦੇ ਆਪਦੀ ਫਸਲ ਨੂੰ ਜਿੰਦਾ ਨਹੀਂ ਲਾ ਸਕਦਾ, ਕਿੱਲਿਆਂ ਦੇ ਕਿੱਲੇ ਖੁੱਲੀ ਰਾਤ ਨੂੰ ਜਦੋਂ ਸ਼ਾਮ ਨੂੰ ਖੇਤੋਂ ਤੁਰਦਾ ਨਾ ਜ਼ਿਮੀਂਦਾਰ ਤੇ ਰੱਬ ਕੰਨੀ ਦੇਖ ਕੇ ਦੁਆ ਅਰਦਾਸ ਹੀ ਕਰ ਲੈਂਦਾ ਵੀ ਰੱਬਾ ਕੜੇ ਕਾਕੜੇ ਤੋਂ ਬਚਾ ਕੇ ਰੱਖੀ, ਰੱਬਾ ਮਾੜੇ ਮਾੜੇ ਕੰਮ ਤੋਂ ਬਚਾ ਕੇ ਰੱਖੀ। ਤੁਸੀਂ ਦੇਖੋ ਜਦੋਂ ਕਣਕਾਂ ਪੱਕ ਵੀ ਜਾਂਦੀਆਂ, ਪੱਕੀਆਂ ਕਣਕਾਂ ਕੰਬਾਈਨ ਮਿਲਣ ਤੇ ਜਾਂ ਵੱਢਣ ਟੁੱਕਣ ਤਰਨ ਤੇ ਲਾ ਕੇ ਵੀ 20-25 ਦਿਨ ਜਿਹੜੀਆਂ ਉਹ ਇਹੋ ਜਿਹੇ ਥਾਂ ਤੇ ਰਹਿ ਜਾਂਦੀਆਂ ਵੀ ਜਿਹੜੀਆਂ ਕਿ ਬਰੂਦ ਤੋਂ ਵੀ ਭੈੜੀਆਂ ਚੀਜ਼ ਆ, ਵੀ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਉਹਨੂੰ ਹਜ਼ਾਰਾਂ ਏਕੜ ਦੇ ਤੁਸੀਂ ਦੇਖਿਆ ਹਰ ਸਾਲ ਹਜ਼ਾਰਾਂ ਏਕੜ ਤਬਾਹ ਹੁੰਦੀ ਆ ਤੇ ਉਹ ਹਜ਼ਾਰਾਂ ਏਕੜ ਨੂੰ ਸਾੜ ਕੇ ਸਵਾਹ ਕਰ ਸਕਦੀ ਆ ਤੇ ਪਰ ਕੁਛ ਨਹੀਂ ਕਰ ਸਕਦਾ, ਸਿਰਫ ਤੇ ਸਿਰਫ ਉਸੇ ਤੇ ਇੱਕੋ ਗੱਲ ਕਹਿੰਦਾ, ਬਾਜਾਂ ਵਾਲਿਆ ਤੇਰੇ ਤੇ ਡੋਰ ਆ, ਕਲੰਗੀਆਂ ਵਾਲਿਆ ਤੇਰੇ ਤੇ ਡੋਰ ਆ, ਇਹੋ ਜਿਹੀਆਂ ਗੱਲਾਂ ਕਰਕੇ ਤੇ ਉਹ ਆਪਦਾ ਦਿਲ ਨੂੰ ਦਲਾਸਾ ਦੇ ਲੈਂਦਾ ਜ਼ਿਮੀਂਦਾਰ। ਤੇ ਫੇਰ ਦੇਖੋ ਏਡੇ ਏਡੇ ਦੁਖਾਂਤ ਵਾਪਰ ਜਾਂਦੇ ਆ, ਉਦੋਂ ਬਾਅਦ ਫੇਰ ਜੀ ਆ ਨਾਲ ਦੇ ਮੇਰੇ ਵਰਗੇ ਇੱਕ ਦੂਜੇ ਨੂੰ ਕਹਿ ਕੇ ਜੀ ਜੋ ਭਾਣਾ ਕੋਈ ਗੱਲ ਨੀ ਜੀ, ਕਿਹੜਾ ਕੁੰਭ ਦਾ ਮੇਲਾ ਅਗਲੇ ਸਾਲ ਆਜੂ, ਕਿਹੜਾ 12 ਸਾਲਾਂ ਬਾਅਦ ਆਉਣਾ, ਫੇਰ ਇੱਕ ਆ ਜਿਹੜਾ ਦਲਾਸਾ ਜ਼ਿਮੀਂਦਾਰ ਕੋਲੇ ਹੁੰਦਾ ਤੇ ਉਹ ਔਖਾ ਸੌਖਾ ਫੇਰ ਆਪਦੀ ਜ਼ਿੰਦਗੀ ਉੱਥੋਂ ਫੇਰ ਸ਼ੁਰੂ ਕਰ ਲੈਂਦਾ। ਦੇਖੋ ਜਿਮੀਦਾਰ ਦੇ ਵਿੱਚ, ਜਿਮੀਦਾਰੀ ਚ ਇੱਕ ਗੱਲ ਤਾਂ ਹੈ ਵੀ ਜੇ ਉਹ ਕਾਮਯਾਬ ਜ਼ਿੰਦਗੀ ਦੇ ਵਿੱਚ, ਸਾਰੀ ਜ਼ਿੰਦਗੀ ਕਾਮਯਾਬ ਨਹੀਂ ਹੁੰਦਾ, ਪੈਸਾ ਨਹੀਂ ਬਣਾ ਸਕਦਾ, ਪਾਪੜ ਵੇਲੀ ਜਾਂਦਾ, ਤਾਂ ਉਹ ਫੇਲ ਹੁੰਦਾ ਹੁੰਦਾ ਵੀ 5-10 ਸਾਲ ਲਾ ਦਿੰਦਾ। ਇਹ ਵੀ ਇੱਕ ਜਿਮੀਦਾਰੀ ਦੀ ਇੱਕ ਸੱਚਾਈ ਆ। ਤੇ ਕਿਉਂਕਿ ਉਹ ਚੀੜਾ ਹੋ ਜਾਂਦਾ, ਉਹਨੂੰ ਥੋੜੇ ਦਾ ਸਬਰ ਕਰਨਾ ਆ ਜਾਂਦਾ, ਉਹਨੂੰ ਉਹਦੇ ਚੋਂ ਵਿੱਚੋਂ ਗੁਜ਼ਾਰਨਾ ਆ ਜਾਂਦਾ। ਇਹ ਤਾਂ ਹੁਣ ਜਿਹੜਾ ਮਾਹੌਲ ਚੱਲਿਆ ਹੋਇਆ, ਜੇ ਕਹੀਏ ਵੀ ਕਾਲ ਅੱਗੇ ਨਹੀਂ ਪੈਂਦੇ ਸੀ, ਅੱਗੇ ਤਾਂ ਬਹੁਤ ਭੈੜੇ ਕਾਲ ਪੈਂਦੇ ਸੀ ਸਾਡੇ ਜੱਗਾਂ ਤੋਂ ਪਹਿਲਾਂ, ਜੇ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ, ਜਿਹਨੇ ਕਹਾਣੀਆਂ ਸੁਣੀਆਂ, ਉਹ ਤਾਂ ਕਾਲ ਇੰਨੇ ਪੈਂਦੇ ਹੁੰਦੇ ਸੀ ਵੀ ਪਾਣੀ ਦੀ ਗੜਬੀ ਲਈ ਵੀ ਤਰਸਦੇ ਹੁੰਦੇ ਸੀ ਲੋਕ। ਪਰ ਜਿਹੜਾ ਹੁਣ ਪੋਜੀਸ਼ਨ ਆ, ਹੁਣ ਤਾਂ ਜਿਹੜੀ ਸਲਫਾਸ ਖਾਧੀ ਜਾ ਰਹੀ ਆ ਜਾਂ ਰੱਸੇ ਗਲਾਂ ਚ ਪਾਏ ਜਾ ਰਹੇ ਆ, ਉਹ ਥੋੜਾ ਜਿਹਾ ਡਿਫਰੈਂਟ ਸਨੈਰੀਓ ਆ ਗਿਆ ਜੀ, ਵੱਖਰਾ ਇੱਕ ਮਾਹੌਲ ਬਣ ਗਿਆ। ਹੋ ਸਕਦਾ ਕਿਸੇ ਦੇ ਘਰੇ ਜਵਾਕਾਂ ਨੇ ਕਲੇਸ਼ ਕਰਕੇ ਵੱਡੇ ਟਰੈਕਟਰ, ਵੱਡੀਆਂ ਕਾਰਾਂ, ਵੱਡੇ ਮੋਟਰਸਾਈਕਲ ਲੈ ਲਏ ਹੋਣ, ਤੇ ਕਿਸੇ ਨੇ ਇੱਕ ਆਪਸ ਵਿੱਚ ਜਾਂ ਪਰਿਵਾਰ ਦੇ ਵਿੱਚ ਵੀ ਦੇਖਿਆ ਵੀ ਕਈ ਵਾਰੀ ਪਰਿਵਾਰਕ ਜੀਆਂ ਚ ਵੀ ਫਰਕ ਹੁੰਦਾ ਵੀ ਬੰਦਾ ਐਸ਼ਪ੍ਰਸਤੀ ਵਾਲਾ ਹੁੰਦਾ। ਕਈ ਵਾਰੀ ਔਰਤ ਨੇ ਕਹਿੰਦੀ ਆ ਵੀ ਨਹੀਂ, ਮੇਰੀ ਤਾਂ ਪੇਕਿਆਂ ਚ ਠੋਕਣੀ ਰਹਿੰਦੀ ਜੇ ਆਪਾਂ ਕਾਰ ਤੇ ਨਹੀਂ ਜਾਂਦੇ। ਤਾਂ ਇਹੋ ਜਿਹੜੇ ਕੰਮ ਆ, ਉਹਨਾਂ ਚੀਜ਼ਾਂ ਨੇ ਜ਼ਿਮੀਦਾਰੀ ਨੂੰ ਹੋਰ ਕਿਤੇ ਨਾ ਕਿਤੇ ਰੋਲਿਆ ਤੇ ਹੋਰ ਪਿੱਛੇ ਲੈ ਕੇ ਗਏ ਆ। ਵਰਨਾ ਜੇ ਸਬਰ ਸੰਤੋਖ ਦੀ ਜਿਹੜੀ ਜ਼ਿੰਦਗੀ ਹੈ, ਥੋੜੇ ਨਾਲ ਜਿਉਣ ਦੀ ਜਿਹੜੀ ਜ਼ਿੰਦਗੀ ਆ, ਉਹ ਕਿਤੇ ਨਾ ਕਿਤੇ ਪਦਾਰਥਵਾਦੀ ਜ਼ਿੰਦਗੀ ਨਾਲੋਂ ਜ਼ਿਆਦਾ ਚੰਗੀ ਆ। ਸੋ ਦੋਸਤੋ, ਬਹੁਤ ਸਾਰੇ ਸੁਨੇਹੇ ਆ ਰਹੇ ਆ, ਪਰ ਇੱਕ ਗੀਤ ਹੋਰ ਸੁਣ ਲਈਏ ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹਾਂ ਨਾਲ। ਤੇ ਅੱਜ ਦੇ ਪ੍ਰੋਗਰਾਮ ਚ ਦੱਸਦਿਆਂ ਜੀ, ਤੁਹਾਡੀਆਂ ਫੋਨ ਕਾਲਸ ਲੈਣੀਆਂ, ਤੇ ਫੋਨ ਕਾਲਸ ਲਈ ਮੈਂ ਜਿਹੜੀਆਂ ਲਾਈਨਸ ਆ ਉਹ ਖੋਲ ਦਿੱਤੀਆਂ ਜੀ ਹੁਣੇ। ਤੇ ਤੁਸੀਂ ਚਾਹੇ ਸਟੇਟਵੇ ਹੁਣ ਕਾਲ ਕਰ ਲਓ ਤੇ ਜਦੋਂ ਮਰਜ਼ੀ ਕਰ ਲਓ, ਕਿਸੇ ਵੀ ਵਿਸ਼ੇ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਅਸੀਂ ਜ਼ਰੂਰ ਤੁਹਾਡੀ ਕਾਲ ਲਵਾਂਗੇ। ਤੇ ਮੈਂ ਚਾਹਾਂਗਾ ਵੀ ਅੱਜ ਜ਼ਿਆਦਾ ਮਸਲੇ ਅਸੀਂ ਨਾ ਸੁਣਾਈਏ, ਤੁਹਾਡੇ ਸੁਣੀਏ। ਬਹੁਤ ਸਾਰੇ ਮਸਲੇ ਵਟਸਐਪ ਦੇ ਉੱਤੇ ਫਲੋਟ ਹੋ ਰਹੇ ਸੀ, ਉਹਨਾਂ ਦੇ ਵੀ ਆਪਾਂ ਜ਼ਿਕਰ ਕਰਨਾ। ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
ऐसे न मुझे तुम देखो, सीने से लगा लूंगा तुमको, मैं चुरा लूंगा तुमसे, दिल में छुपा लूंगा। ऐसे न मुझे तुम देखो, सीने से लगा लूंगा तुमको, मैं चुरा लूंगा तुमसे, दिल में छुपा लूंगा। दिल के सारे अरमान निकालूंगा तुमको, मैं चुरा लूंगा तुमसे, दिल में छुपा लूंगा। ऐसे न मुझे तुम देखो, सीने से लगा लूंगा तुमको, मैं चुरा लूंगा तुमसे, दिल में छुपा लूंगा। दामन में चुनकर हम फूल भर लेंगे, रास्ते के कांटे सारे दूर कर लेंगे। प्यार के दामन में चुनकर हम फूल भर लेंगे, रास्ते के कांटे सारे कर लेंगे। जाने मन तुमको अपनी मैं जान बना लूंगा, तुमको मैं चुरा लूंगा तुमसे, दिल में छुपा लूंगा।
है सिर मुझे तुम देखो सीने से लगा लूंगा तुमको मैं चुरा लूंगा तुमसे दिल में छुपा लूंगा ए, 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 ए,
दिल के अंदर दिल सुनदा जिंदगी दे क्रोशिए मन ही मन बुनदा खूबसूरत आवाज दी परवाज हरमन रेडियो ऑस्ट्रेलिया दे संग तुसी सुन रहे हो प्रोग्राम लहरा दिल पंजाबी जज्बा पंजाबी
लो जी दोस्तों गीत सीगा हिंदी गीत सरबजीत होरां ने सुनाया बहुत खूबसूरत गीत ਤੇ ਉਮੀਦ ਕਰਦੇ ਆ ਤੁਹਾਨੂੰ ਵੀ ਪਸੰਦ ਆਇਆ ਹੋਊਗਾ ਸੁਬਾਹ ਸੁਬਾਹ ਤੇ ਬਹੁਤ ਸਾਰੇ ਸੁਨੇਹੇ ਆ ਰਹੇ ਆ ਸੱਜਣਾ ਮਿੱਤਰਾਂ ਦੇ ਫੋਨ ਲਾਈਨਸ ਖੁੱਲੀਆਂ ਤੇ ਮੈਂ ਇੱਕ ਤੁਹਾਨੂੰ ਦੱਸਦੇ ਆ ਜਿਹੜੀ ਇੱਕ ਇਨਫੋਰਮੇਸ਼ਨ ਆ ਜੀ ਉਹ ਹੈਗੀ ਆ ਆਉਣ ਵਾਲੀ 16 June ਨੂੰ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਐਡਲੇਡ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ ਜੀ ਸਰਨ ਸਿੰਘ ਪ੍ਰਾਈਵੇਟ ਸਰਨ ਸਿੰਘ ਦੀ ਯਾਦ ਦੇ ਵਿੱਚ ਮੈਂ ਦੱਸਦਾ ਜੀ ਪ੍ਰਾਈਵੇਟ ਸਰਨ ਸਿੰਘ ਹੋਰਾਂ ਬਾਰੇ ਪ੍ਰਾਈਵੇਟ ਸਰਨ ਸਿੰਘ ਇੱਕ ਪ੍ਰਾਈਵੇਟ ਇੱਕ ਅਹੁਦੇ ਦਾ ਨਾਂ ਸੀ ਫੌਜ ਦੇ ਵਿੱਚ ਜੀ ਤੇ ਸਰਨ ਸਿੰਘ ਨਾਂ ਜੀ ਜਿਹੜੇ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਉੱਥੇ ਉਹ ਰਹਿੰਦੇ ਸਨ ਤੇ ਉਥੋਂ ਵਰਲਡ ਵਾਰ ਦੇ ਵਿੱਚ ਗਏ ਤੇ ਵਰਲਡ ਵਾਰ ਦੇ ਵਿੱਚ ਉਹ ਲੜੇ ਤੇ ਉਹ ਅੱਜ ਜਿਹੜੀ ਜੂਨ ਮਹੀਨੇ ਦੇ ਵਿੱਚ ਉਹਨਾਂ ਨੇ ਸ਼ਹਾਦਤ ਹਾਸਲ ਕੀਤੀ ਸੀ ਤੇ ਪਹਿਲੇ ਜਿਹੜੇ ਸ਼ਹੀਦ ਉਹਨਾਂ ਨੂੰ ਮੰਨਿਆ ਜਾ ਰਿਹਾ ਪੰਜਾਬੀ ਸ਼ਹੀਦ ਸਾਊਥ ਆਸਟ੍ਰੇਲੀਆ ਦੇ ਵਿੱਚ ਤਾਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਸਮਾਗਮ ਆ ਜਿਹੜਾ ਉਹ ਕੀਤਾ ਜਾ ਰਿਹਾ ਐਡਲੇਡ ਦੇ ਵਿੱਚ ਸਿੱਖ ਐਨਜੈਕ ਦੇ ਨਾਂ ਦੇ ਉੱਤੇ ਉਸ ਸਮਾਗਮ ਦੇ ਵਿੱਚ ਇੱਕ ਜਿਹੜਾ ਬਹੁਤ ਸਾਡੇ ਮਾਨਯੋਗ ਪ੍ਰੋਫੈਸਰ ਨੇ ਮਾਰਗਰੇਟ ਐਲਨ ਉਹਨਾਂ ਦਾ ਇੱਕ ਲੈਕਚਰ ਵੀ ਰੱਖਿਆ ਗਿਆ ਤੇ ਪਰ ਸ਼ਾਮ ਨੂੰ 4 to 4:30 ਜਿਹੜੀ ਨੈਸ਼ਨਲ ਵਾਰ ਮੈਮੋਰੀਅਲ ਆ ਜਿਹੜੀ ਨਾਰਥ ਟੈਰਸ ਦੇ ਉੱਤੇ ਬਣੀ ਹੋਈ ਆ ਬਿਲਕੁਲ ਕਹਿ ਸਕਦੇ ਹਾਂ ਗਵਰਨਰ ਹਾਊਸ ਦੀ ਬੈਕ ਦੇ ਉੱਤੇ ਤਾਂ ਸਾਊਥ ਆਸਟ੍ਰੇਲੀਆ ਰਹਿੰਦੇ ਸਾਰੇ ਜਾਣੇ ਜਾਣਦੇ ਆ ਜਦੋਂ ਅਸੀਂ ਨਾਰਥ ਟੈਰਸ ਦੇ ਉੱਤੇ ਤੇ ਕਿੰਗ ਵਿਲੀਅਮ ਦੇ ਕਾਰਨਰ ਦੇ ਉੱਤੇ ਉਹ ਬਣਿਆ ਹੋਇਆ ਜੀ ਤੇ ਉੱਥੇ ਤੁਸੀਂ ਜ਼ਰੂਰ ਆਪਣੀ ਹਾਜ਼ਰੀ ਲਵਾਇਓ ਜੀ 4 to 4:30 ਤਾਈਂ ਉੱਥੇ ਆ ਤੇ ਨਾਲ ਹੀ ਫਿਰ ਉਦੋਂ ਬਾਅਦ ਜਿਹੜਾ ਇੱਕ ਲੈਕਚਰ ਆ ਉਹਦੇ ਨਾਲ ਦੀ ਬਿਲਡਿੰਗ ਦੇ ਵਿੱਚ ਉੱਥੇ ਜਿਹੜਾ ਲਾਇਬ੍ਰੇਰੀ ਦੇ ਵਿੱਚ ਲੈਕਚਰ ਆ ਉਹ ਹੋਣਾ ਜੀ 5 ਤੋਂ ਲੈ ਕੇ 6:30 ਤੱਕ ਸੋ ਬਹੁਤ ਜਾਣਕਾਰੀ ਭਰਪੂਰ ਖਾਸ ਕਰਕੇ ਰਿਸਰਚ ਬੇਸਡ ਜਿਹੜਾ ਦੱਸਿਆ ਜਾਊਗਾ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਸਾਡੀ ਹੋਂਦ ਰਹੀ ਆ ਤੇ ਕੀ ਹੋਇਆ ਮੈਂ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕੀਤਾ ਹੁਣੇ ਅੱਜ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਜ਼ਰੂਰ ਪਹੁੰਚਿਓ ਉੱਥੇ ਖੁੱਲਾ ਸੱਦਾ ਸਾਰਿਆਂ ਲਈ ਇਹ ਉੱਥੇ ਪਹੁੰਚਣ ਦਾ ਤਾਂ ਕਿ ਅਸੀਂ ਇਸ ਨੂੰ ਜੇ ਇੱਕ ਕਿਸੇ ਵੀ ਬੰਦੇ ਨੇ ਜੋ ਵੀ ਚਾਹੇ ਉਹ ਰੋਜੀ ਰੋਟੀ ਲਈ ਇੱਥੇ ਆਇਆ ਫੌਜ ਜੁਆਇਨ ਕੀਤੀ ਚਾਹੇ ਵੱਖਰੀ ਗੱਲ ਆ ਪਰ ਉਹ ਇੱਕ ਉਸ ਲੜਾਈ ਦੌਰਾਨ ਉਹ ਸ਼ਹਾਦਤ ਹਾਸਲ ਕੀਤੀ ਤੇ 100th birthday ਜਿਹੜਾ ਉਹ ਆਪਾਂ ਮਨਾਉਣਾ ਗਾ ਸੋ ਇਹ ਹੈਰੀਟੇਜ ਸਿੱਖ ਹੈਰੀਟੇਜ ਪਰਥ ਵੱਲੋਂ ਉਪਰਾਲਾ ਕੀਤਾ ਬਾਈ ਹਰਜੀਤ ਹੋਰਾਂ ਨੇ ਤੇ ਤਰਨਪ੍ਰੀਤ ਹੋਰਾਂ ਨੇ ਤੇ ਅਸੀਂ ਰਲ ਮਿਲ ਕੇ ਇਸ ਨੂੰ ਆਪਾਂ ਉਸ ਉਪਰਾਲੇ ਨੂੰ ਸਿਰੇ ਲਾਉਣਾ ਜੀ ਸੋ ਡੇਟ ਨੋਟ ਕਰ ਲਓ ਜੀ 16 June ਦਿਨ ਸ਼ੁੱਕਰਵਾਰ ਆ ਸ਼ਾਮ ਨੂੰ 4 ਤੁਸੀਂ ਉੱਥੇ ਨੈੱਟ ਪਹੁੰਚਣਾ ਚਾਹੀਦਾ ਕਿਉਂਕਿ ਫੌਜੀ ਸਮਾਗਮ ਆ ਸੋ ਫੌਜੀਆਂ ਵਾਂਗ ਹੀ ਉੱਥੇ ਡਿਊਟੀ ਹੋਣਾ ਚਾਹੀਦਾ ਤੇ ਉਮੀਦ ਆ ਤਕਰੀਬਨ ਸਾਰੇ ਹੀ ਚੰਗੇ ਪੋਲੀਟੀਸ਼ੀਅਨ ਤੇ ਚੰਗੇ ਵੱਡੇ ਵੱਡੇ ਅਹੁਦੇਦਾਰ ਲੋਕ ਉੱਥੇ ਪਹੁੰਚਣਗੇ ਸੋ ਬਿੱਟੂ ਬੋਪਾ ਰਾਏ ਹੋਰਾਂ ਨੇ ਮਲਡੂਰਾ ਤੋਂ ਵੈਦਰ ਦੀ ਜਾਣਕਾਰੀ ਭੇਜ ਦਿੱਤੀ ਹੈ ਜੀ ਤੇ ਵੈਦਰ ਉਹਨਾਂ ਨੇ ਅੱਜ ਕਹਿੰਦੇ ਜੀ ਹੁਣ ਤਾਂ ਹੈਗਾ 1 degree ਤੇ ਟੂ ਨਾਈਟ ਸੀਗਾ 6 degree ਤੇ ਟੂਡੇ ਰਹਿਣਾ ਦਿਨੇ ਰਹਿਣਾ ਹੈਗਾ 17 degree ਸੋ 6 to 17 ਦੇ ਵਿੱਚ ਜਿਹੜਾ ਵੈਦਰ ਰਹਿਣਾ ਹੈਗਾ ਮਲਦੂਰੇ ਦਾ ਫਿਰ ਤਾਂ ਠੀਕ ਹੀ ਹੈ ਜੀ ਕੋਈ ਮਾੜਾ ਨਹੀਂ ਹੈ ਕਈ ਦਿਨਾਂ ਦਾ ਰਿਵਰਲੈਂਡ ਦਾ ਵੈਦਰ ਹੈ ਜਿਹੜਾ ਮਾਈਨਸ ਦੇ ਵਿੱਚ ਜਾ ਰਿਹਾ ਸੀ ਤੇ ਕੁੱਲ ਮਿਲਾ ਕੇ ਠੀਕ ਹੈ ਜੀ ਉਦੋਂ ਬਾਅਦ ਨਿੱਕਾ ਢਿੱਲੋਂ ਸਾਡੇ ਨਾਲ ਜੁੜੇ ਆ ਜੀ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ ਮੈਨੂੰ ਲੱਗਦਾ ਨਵੇਂ ਟ੍ਰੀ ਆ ਸਟੋਨ ਫਰੂਟ ਦੇ ਤੇ ਪ੍ਰੂਨਿੰਗ ਦੀ ਤਿਆਰੀ ਲੱਗਦੀ ਆ ਤੇ ਪ੍ਰੂਨਿੰਗ ਤਰੇਲ ਪੈਂਦੀ ਦੇ ਵਿੱਚ ਪ੍ਰੂਨਿੰਗ ਦਾ ਕੰਮ ਜਿਹੜਾ ਉਹ ਮੈਨੂੰ ਲੱਗਦਾ ਸ਼ੁਰੂ ਕਰ ਚੁੱਕੇ ਆ ਢਿੱਲੋਂ ਸਾਹਿਬ ਤੇ ਇਸੇ ਲਈ ਉਹਨਾਂ ਨੇ ਫੋਟੋ ਭੇਜੀ ਆ ਸਿੰਬਲ ਦੇ ਤੌਰ ਤੇ ਪਿੰਦਰ ਬਰਾੜ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ ਨਾਈਸ ਪ੍ਰੋਗਰਾਮ ਬਾਕੀ ਮਿਲਦੇ ਆ ਜੀ ਜਲਦੀ ਗ੍ਰਿਫਤ ਵਿੱਚ ਰੱਬ ਰਾਖਾ ਬਿਲਕੁਲ ਜੀ ਗ੍ਰਿਫਤ ਖੇਡਾਂ ਦੇ ਉੱਤੇ ਮਿਲਦੇ ਆ ਅਸੀਂ ਵੀ ਗ੍ਰਿਫਤ ਖੇਡਾਂ ਲਈ ਕਮਰ ਕਸੇ ਕੱਸ ਰਹੇ ਹਾਂ ਜੀ, ਤੇ ਜ਼ਰੂਰ ਆਪਾਂ ਰਲ ਮਿਲ ਕੇ ਇੱਥੇ ਰੌਣਕਾਂ ਲਾਉਣੀਆਂ ਦੋ ਦਿਨ, ਤੇ ਇੱਕ ਵਧੀਆ ਜਿਹੜਾ ਖੇਡ ਮੇਲੇ ਦੇ ਤੌਰ ਤੇ ਜਿਹੜਾ ਉੱਭਰ ਕੇ ਆਇਆ ਆਪਾਂ ਵੀ ਉਹਦੇ ਵਿੱਚ ਸਹਿਯੋਗ ਦੇਣਾ। ਰਾਜ ਮਹਿੰਦਰ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਸਲੋਕ ਮਹੱਲਾ ਪਹਿਲਾਂ ਭੇਜਿਆ, ਕਹਿੰਦੇ ਨਾਨਕ ਮੇਰੇ ਸਰੀਰ ਕਾ ਇੱਕ ਰੱਬ ਇੱਕ ਰਥਵਾ, ਜੁਗ ਜੁਗ ਫੇਰ ਬਟਾਇਆ ਗਿਆਨ ਬੁਝੇ ਤਾ, ਸਤ ਜੁਗ ਰੱਬ ਸੰਤੋਖ ਕਾ ਧਰਮ ਅੱਗੇ ਗਵਾਹ, ਤੈਤੇ ਰੱਬ ਜੈਤੇ ਕਾ ਜੋਰ ਅੱਗੇ ਰਥਵਾ, ਦੁਆਪਰ ਰਥ ਤਪੇ ਸਤ ਅੱਗੇ ਰਥਵਾ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਸੋ ਇਹ ਅੰਗ 470 ਦੇ ਉੱਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਭੇਜੀ ਆ, ਮਾਫੀ ਚਾਹੁੰਦਾ ਜਦੋਂ ਏਦਾਂ ਛੋਟੇ ਅੱਖਰਾਂ ਚ ਪੜ੍ਹੀ ਦਾ ਤੇ ਕਈ ਵਾਰੀ ਪ੍ਰੋਨਾਸੀਏਸ਼ਨ ਦੇ ਵਿੱਚ ਮਾੜੀ ਮੋਟੀ ਪ੍ਰੋਬਲਮ ਆ ਜਾਂਦੀ ਆ। ਸੋ ਪਰ ਗੁਰਬਾਣੀ ਆ ਜੀ, ਪੜ੍ਹੀ ਜਾਵੇ ਇਹੀ ਵੱਡੀ ਗੱਲ ਆ। ਇਹ ਅਸੀਂ ਅਕਸਰ ਕਹਿੰਦੇ ਆ ਵੀ ਕਈ ਵਾਰੀ ਗਲਤੀ ਕਰਨ ਤੋਂ ਡਰਦੇ ਅਸੀਂ ਗੁਰਬਾਣੀ ਤੋਂ ਹੀ ਦੂਰ ਹੋਈ ਜਾਂਦੇ ਆ, ਦੂਰ ਹੋਣ ਦੀ ਥਾਂ ਤੇ ਅਸੀਂ ਪੜ੍ਹ ਲਈਏ ਤਾਂ ਜ਼ਿਆਦਾ ਬਿਹਤਰ ਆ। ਸਾਡੇ ਨਾਲ ਅੱਗੇ ਜੁੜਿਆ ਜੀ ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲੇ ਮਲਬਨ ਤੋਂ, ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸ਼ੁਭ ਸਵੇਰ ਤੇ ਇੰਜੋਇੰਗ ਯੂਅਰ ਪ੍ਰੋਗਰਾਮ, ਬਹੁਤ ਮਿਹਰਬਾਨੀ ਜੀ। ਬਿਕਰਮ ਪੰਧੇਰ ਜੁੜਿਆ ਜੀ ਤੇ ਉਹਨਾਂ ਨੇ ਕੰਜੂਸੀ ਭਰੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਸੋ ਬਿਕਰਮ ਜੀ, ਹਾਜ਼ਰੀ ਤੁਹਾਡੀ ਲੱਗ ਗਈ ਆ ਪਰ ਮੈਨੂੰ ਲੱਗਦਾ ਤੁਸੀਂ ਕੰਮ ਚ ਬਿਜੀ ਹੋ, ਪਰ ਫੇਰ ਵੀ ਤੁਸੀਂ ਹਾਜ਼ਰੀ ਲਵਾਉਣੇ ਹੋ, ਬਹੁਤ ਚੰਗਾ ਲੱਗਦਾ। ਇੱਧਰ ਸਾਡੇ ਨਾਲ ਜੁੜ ਚੁੱਕੇ ਜਗਤਾਰ ਸਿੰਘ ਗਿੱਲ ਢੁੱਡੀ ਘੋਰਾਂ ਨੇ ਇੱਕ ਲੰਮਾ ਚੌੜਾ ਮੈਸੇਜ ਭੇਜਿਆ ਜੀ। ਉਹਨਾਂ ਨੇ ਲਿਖਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਵੀਰੇ, ਕਹਿੰਦੇ ਸਾਨੂੰ ਅਕਸਰ ਕਿਹਾ ਜਾਂਦਾ ਕਿ ਅਸੀਂ 84 ਭੁੱਲ ਜਾਈਏ ਜਦ ਸਾਡਾ ਨਾਂ ਪੂਰਾ ਹੋਣ ਵਾਲਾ ਨੁਕਸਾਨ ਹੋਇਆ, ਪਰ ਮੇਰਾ ਸਵਾਲ ਹੈ ਹੁਣ ਤੱਕ ਹਿੰਦੂ ਵੀਰ ਰਾਵਣ ਨੂੰ ਕਿਉਂ ਨਹੀਂ ਭੁੱਲ ਸਕੇ? ਇਸ ਨੇ ਸੀਤਾ ਮਾਤਾ ਨੂੰ ਛੋਹਿਆ ਤੱਕ ਨਹੀਂ ਸੀ ਪਰ ਮਾਣ ਸਤਿਕਾਰ ਦਿੱਤਾ ਸੀ ਸੀਤਾ ਮਾਤਾ ਨੂੰ। ਜੇ ਅਸੀਂ ਉਸ ਮਾੜੇ ਵਕਤ ਨੂੰ ਯਾਦ ਕਰਕੇ ਕੋਈ ਚੰਗਾ ਸਿਰਜਣ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਕਾਂਸਰ ਸਾਡੇ ਪੋਸਟਰ ਪਾਉਣ ਦੇ ਧਮਕੀਆਂ ਦੇ ਰਹੇ ਹਨ, ਇਹ ਕਿੱਥੋਂ ਤੱਕ ਜਾਇਜ਼ ਹੈ? ਕੱਲ ਇੱਕ ਭੋਰ ਭੋਰ ਕੇ ਖਾਣ ਵਾਲੀ ਗੱਲ ਤੋਂ ਮੈਨੂੰ ਸੇਬ ਖਾਣ ਵਾਲੀ ਗੱਲ ਯਾਦ ਆ ਗਈ, ਮਿੰਟੂ ਵੀਰੇ ਜ਼ਰੂਰ ਸ਼ੇਅਰ ਕਰਿਓ ਜੀ। ਕਹਿੰਦੇ ਰਾਣਾ ਗੁਰਜੀਤ ਯੂਪੀ ਸਰਕਾਰ ਦਾ ਡਿਫਾਲਟਰ ਹੈ, ਪਿਛਲੇ ਦਿਨੀ ਖਹਿਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਵਿਚ ਸਬੂਤ ਸਹਿਤ ਤੱਥ ਪੇਸ਼ ਕੀਤੇ। ਇਸ ਤਰ੍ਹਾਂ ਦੇ ਲੋਕਾਂ ਤੋਂ ਵਾਕਿਅਤ ਪੰਜਾਬ ਦੇ ਪੰਜਾਬ ਦੀ ਸਿਆਸਤ ਨੂੰ ਕਿੱਧਰ ਲੈ ਕੇ ਜਾ ਰਹੀ ਹੈ? ਧੰਨਵਾਦ। ਦੇਖੋ ਜਿਹੜੀ ਸਿਆਸਤਦਾਨ ਤੇ ਜਿਹੜੇ ਬਿਜ਼ਨਸਮੈਨ ਹੁੰਦੇ ਆ ਇਹਨਾਂ ਬਾਰੇ ਜੇ ਅਸੀਂ ਗੱਲ ਕਰੀਏ ਨਾ ਤਾਂ ਇਹਨਾਂ ਦਾ ਦੀਨ ਧਰਮ ਕਿਤੇ ਨਾ ਕਿਤੇ ਖਤਮ ਹੋਇਆ ਪਿਆ। ਜਿਹੜਾ ਗੁਰਬਾਣੀ ਵੀ ਕਹਿੰਦੀ ਆ ਵੀ ਤੁਸੀਂ ਧਰਮ ਨੂੰ ਰੱਖ ਕੇ ਰਾਜ ਕਰੋ, ਧਰਮ ਨੂੰ ਰੱਖ ਕੇ ਵਪਾਰ ਕਰੋ, ਧਰਮ ਨੂੰ ਅੱਗੇ ਰੱਖ ਕੇ, ਤਾਂ ਕਿਤੇ ਨਾ ਕਿਤੇ ਜ਼ਿਆਦਾ ਉਹ ਵਧੀਆ ਸਮਾਜ ਸਿਰਜਿਆ ਜਾ ਸਕਦਾ। ਪਰ ਉਲਟ ਹੋਈ ਹੋਈ ਆ ਗੱਲ ਵੀ ਧਰਮ ਨੂੰ ਵਰਤਿਆ ਜਾਂਦਾ ਰਾਜ ਕਰਨ ਲਈ, ਧਰਮ ਦਾ ਪੱਤਾ ਵਰਤਿਆ ਜਾਂਦਾ ਵਪਾਰ ਕਰਨ ਲਈ, ਪਰ ਅਸਲੀਅਤ ਕੁਛ ਹੋਰ ਹੁੰਦੀ ਆ। ਹੁਣ ਵਪਾਰੀ ਆ ਜੋ ਬਿਜ਼ਨਸਮੈਨ ਆ, ਵੱਡੇ ਵੱਡੇ ਬਿਜ਼ਨਸਮੈਨ ਸਾਨੂੰ ਦੇਖਦੇ ਆ, ਬੜੇ ਬੜੇ ਜੋ ਦੀਸਾਂ ਲੋਕ, ਤਾਂ ਕੋ ਵਿਆਪੇ ਚਿੰਤਾ ਰੋਗ, ਇਹ ਗੁਰਬਾਣੀ ਵੀ ਕਹਿੰਦੀ ਆ। ਇਹ ਚਿੰਤਾ ਰੋਗ ਤਾਂ ਚਲੋ ਘੱਟ ਦੀ ਗੱਲ ਆ, ਪਰ ਜਿਹੜੇ ਵੱਡੇ ਵੱਡੇ ਲੋਕ ਦੇਖਦੇ ਆ ਨਾ ਉਹ ਅੰਦਰੋਂ ਡਿਫਾਲਟਰ ਤੇ ਖੋਖਲੇ ਆ। ਅਸੀਂ ਹੁਣ ਬਹੁਤ ਸਾਰਿਆਂ ਨੂੰ ਦੇਖ ਚੁੱਕੇ ਆ, ਤੁਸੀਂ ਦੇਖਿਆ ਹੋਣਾ ਵੀ ਇਹ ਇੱਕ ਇਹੋ ਜਿਹਾ ਮਾਇਆ ਜਾਲ ਆ ਜਿਹਨੂੰ ਕਿਹਾ ਜਾਂਦਾ ਜਾਲ, ਅਕਸਰ ਮਾਇਆ ਜਾਲ, ਜਦੋਂ ਉਹ ਤੁਹਾਡੇ ਆਲੇ ਦੁਆਲੇ ਬੁਣਿਆ ਜਾਂਦਾ ਤੁਸੀਂ ਉਸ ਦੇ ਵਿੱਚ ਉਲਝਦੇ ਤੁਰੇ ਜਾਂਦੇ, ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ, ਪਰ ਉਹਦੇ ਵਿੱਚ ਉਲਝਦੇ ਤੁਰੇ ਜਾਂਦੇ ਹੋ, ਤੁਹਾਡੀਆਂ ਹੋਰ ਲੋੜਾਂ ਵੱਧਦੀਆਂ ਜਾਂਦੀਆਂ, ਵੱਧਦੀਆਂ ਵੱਧਦੀਆਂ ਲੋੜਾਂ ਤੁਸੀਂ ਇੱਥੋਂ ਤੱਕ ਪਹੁੰਚ ਜਾਂਦੇ ਹੋ ਵੀ ਇੱਕ ਦਿਨ ਤੁਹਾਡਾ ਆਪਣਾ ਵਜੂਦ ਆ ਉਹਨਾਂ ਲੋੜਾਂ ਦੇ ਵਿੱਚ ਕਿਤੇ ਨਾ ਕਿਤੇ ਗਵਾਚ ਕੇ ਰਹਿ ਜਾਂਦਾ। ਹੁਣ ਦੇਖਣ ਨੂੰ ਤਾਂ ਵਿਜੇ ਮਾਲੀਆ ਬਹੁਤ ਵੱਧ ਵੱਡਾ ਬੰਦਾ ਲੱਗਦਾ ਸੀ, ਪਰ ਉਹ ਵੀ ਅਰਬਾਂ ਖਰਬਾਂ ਦਾ ਜਿਹੜਾ ਡਿਫਾਲਟਰ ਸੀ। ਇਹੀ ਚੀਜ਼ ਜਿਹੜੀਆਂ ਇੱਕ ਦੋ ਘਰਾਣਿਆਂ ਨੂੰ ਜੇ ਛੱਡ ਦਈਏ, ਰਿਲਾਇੰਸ ਦੇ ਜੇ ਗੱਲ ਕਰੀਏ, ਰਿਲਾਇੰਸ ਕੋਲੇ ਅਸੀਂ ਅਕਸਰ ਦੱਸਦੇ ਹਾਂ ਵੀ ਉਹਦੇ ਕੋਲ ਇੱਕ ਸਥਾਈ ਕਮਾਈ ਦਾ ਸਾਧਨ ਆ, ਇਹ ਉਹਨਾਂ ਨੂੰ ਛੱਡ ਦਈਏ, ਬਾਕੀ ਘਰਾਣੇ ਤਕਰੀਬਨ ਇਧਰੋਂ ਉਧਰੋਂ ਇੱਕ ਦੂਜੇ ਦੇ ਪੈਸਿਆਂ ਨਾਲ ਚੱਲਦੇ ਹੀ ਘਰਾਣੇ ਆ ਤੇ ਉਹਨਾਂ ਦੇ ਜ਼ਰੀਏ ਹੀ ਉਹ ਪੈਸਾ ਇਕੱਠਾ ਕਰੀ ਜਾਂਦੇ ਆ। ਪੈਸੇ ਦੀ ਜਿਹੜੀ ਜਿਵੇਂ ਜਿਵੇਂ ਵੱਡੇ ਪੱਧਰ ਤੇ ਆ ਜਾਂਦਾ ਉਦੋਂ ਇਹਨਾਂ ਮੁਨਾਫਾ ਜਿਹੜਾ ਉਹ 1% ਅੱਧੇ ਪਰਸੈਂਟ ਦੇ ਵਿੱਚ ਆ ਜਾਂਦਾ, ਤੇ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਵੀ ਉਹ ਦੇਖਣ ਵਾਲੀ ਚੀਜ਼ ਉਹੋ ਜਿਹੀ ਹੋਵੇ ਵੀ। ਸੋ ਗੁਰਾਣੇ ਗੁਰਜੀਤ ਹੋਰਾਂ ਨੂੰ ਜਦੋਂ ਬਿਜ਼ਨਸ ਦੇ ਵਪਾਰ ਚ ਜਦੋਂ ਬੰਦਾ ਪੈ ਜਾਂਦਾ ਨਾ ਤੇ ਸਰਕਾਰੀ ਦਰਬਾਰੇ ਅਪਰੋਚ ਹੋ ਜਾਂਦੀ ਆ, ਫਿਰ ਨਵੇਂ ਨਵੇਂ ਗਾਂ ਦੀ ਗਾਂ ਕੰਮ ਸ਼ੁਰੂ ਕਰ ਲੈਂਦਾ ਤੇ ਉਹਨਾਂ ਦੇ ਵਿੱਚ ਫਿਰ ਡਿਫਾਲਟਰ, ਕਈ ਵਾਰੀ ਜਾਣ ਬੁੱਝ ਕੇ ਵੀ ਡਿਫਾਲਟਰ ਹੋਇਆ ਜਾਂਦਾ ਵੀ ਪੈਸਾ ਖਾ ਲਿਆ ਜਾਂਦਾ ਇੱਕ ਪਾਸਿਓਂ ਤੇ ਫਿਰ ਦੂਜੇ ਪਾਸੇ ਐਡਜਸਟ ਕਰ ਲਿਆ ਜਾਂਦਾ। ਤੁਸੀਂ ਦੇਖਿਆ ਹੋਣਾ ਵੀ ਆ ਕੰਪਨੀਆਂ ਦੇ ਵਿੱਚ ਕਿੱਡੀ ਸੁਖਾਲਾ, ਇੱਥੇ ਵੀ ਆਸਟ੍ਰੇਲੀਆ ਚ ਵੀ ਸਾਨੂੰ ਰਾਏ ਦਿੱਤੀ ਜਾਂਦੀ ਆ, ਮੈਨੂੰ ਜਿਵੇਂ ਮੈਂ ਕੰਪਨੀ ਬਣਾਉਣੀ ਸੀ ਤਾਂ ਮੈਨੂੰ ਸਭ ਤੋਂ ਵੱਡੀ ਰਾਏ ਇਹ ਮਿਲੀ ਵੀ ਕੰਪਨੀ ਬਣਾਉਣ ਦੇ ਫਾਇਦੇ ਹੈ ਜੀ, ਵੀ ਕੱਲ ਨੂੰ ਜੇ ਕੋਈ ਗਲਤ ਕੰਮ ਹੋ ਜੇ, ਕੋਈ ਤੁਹਾਡੇ ਤੋਂ ਕੇਸ ਹੋ ਜੇ, ਤਾਂ ਤੁਹਾਡੇ ਤੇ ਨਹੀਂ ਹੋਊਗਾ, ਉਹ ਕੰਪਨੀ ਤੇ ਹੋਊਗਾ, ਕੰਪਨੀ ਤੁਸੀਂ ਬੰਦ ਕਰ ਦਿਓ, ਚੱਲ ਗੱਲ ਮੁੱਕੀ ਜੀ। ਸੋ ਕਹਿਣ ਦਾ ਭਾਵ ਇਹ ਲੂਪ ਹੋਲ ਹੁੰਦੇ ਆ ਜਾਂ ਜੇ ਜਿਹੀਆਂ ਗੱਲਾਂ ਹੁੰਦੀਆਂ ਉਹ ਇੱਥੇ ਵੀ ਚੱਲਦੀਆਂ, ਤੇ ਉਸੇ ਕੰਪਨੀ ਦੇ ਤਹਿਤ ਜਿਹੜੇ ਰਾਣਾ ਗੁਰਜੀਤ ਹੋਰਾਂ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਕੀਤੀਆਂ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਾਂ ਤੁਹਾਡੇ ਸਾਹਮਣੇ ਆ, ਹੁਣ ਛੁਪੀਆਂ ਨਹੀਂ ਰਹਿੰਦੀਆਂ, ਹੁਣ ਲੋਕ ਜਾਗਰੂਕ ਹੋ ਗਏ ਆ। ਚਲੋ ਖਹਿਰੇ ਹੋਰਾਂ ਨੂੰ ਆਪਾਂ ਮੰਨੀਏ ਵੀ ਖਹਿਰਾ ਦੀ ਜਿਹੜੀ ਰਾਜਨੀਤੀ ਕਰਨ ਦਾ ਤਰੀਕਾ ਉਹ ਹਰ ਸ਼ੁਰੂ ਤੋਂ ਇਹੀ ਰਿਹਾ ਵੀ ਉਹ ਕਾਫੀ ਜਿਹੜਾ ਤੱਥਾਂ ਦੇ ਤੇ ਦਲੀਲ ਨਾਲ ਗੱਲ ਕਰਦਾ, ਲੈ ਕੇ ਆਉਂਦਾ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦੇ ਆ। ਸੋ ਖਹਿਰੇ ਵਰਗੇ ਹੁਣ ਉਹਨਾਂ ਨੂੰ ਦੇਖੋ ਦੇਖੀ ਬਹੁਤ ਸਾਰੇ ਜਾਗਰੂਕ ਲੀਡਰ ਹੋ ਗਏ ਆ, ਤੇ ਉਹ ਅਸੀਂ ਆਮ ਲੋਕ ਤਾਂ ਕਿਤੇ ਵੱਧ ਜਾਗਰੂਕ ਆ ਲੀਡਰਾਂ ਨਾਲੋਂ, ਪਰ ਆਮ ਲੋਕਾਂ ਦੀ ਬਾਹ ਨਹੀਂ ਚੱਲਦਾ, ਉਹਨਾਂ ਦੀ ਅਪਰੋਚ ਨਹੀਂ ਹੁੰਦੀ, ਉਹਨਾਂ ਦੀ ਉਹਨੂੰ ਉੱਥੋਂ ਤੱਕ ਪਹੁੰਚ ਨਹੀਂ ਹੁੰਦੀ, ਤੇ ਇਹਨਾਂ ਦੀ ਪਹੁੰਚ ਹੁੰਦੀ ਆ, ਪਰ ਇਹ ਲੋਕ ਕਿਤੇ ਨਾ ਕਿਤੇ ਫਿਰ ਲਿਆਜਾਂ ਪੂਰ ਜਾਂਦੇ ਆ, ਕਿਤੇ ਨਾ ਕਿਤੇ ਆਪ ਵੀ ਕਿਸੇ ਨਾ ਕਿਸੇ ਗੱਲੋਂ ਊਣੇ ਹੁੰਦੇ ਆ, ਇਸ ਲਈ ਉਸ ਪੱਦੇ ਵੱਡੇ ਪੱਧਰ ਤੇ ਮਸਲਾ ਨਹੀਂ ਉਠਾਉਂਦੇ। ਹੁਣ ਜੇ ਕੋਈ ਖਹਿਰੇ ਵਰਗੇ ਲੋਕ ਜਾਂ ਕੋਈ ਚੰਗੇ ਬੰਦੇ ਆ ਕੇ ਇਹ ਜਾਂ ਮਸਲਾ ਠਾਂ ਰਹੇ ਆ ਤੇ ਉਹ ਆਪਦੀ ਸਾਫ਼ ਸੁਥਰੀ ਦਿਖਾ ਰਹੇ ਆ ਦੇਖ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੀ ਵੀ ਉਹਦੇ ਕੀ ਨਤੀਜੇ ਆਉਂਦੇ ਆ, ਤੇ ਕੀ ਉਹ ਨਤੀਜਿਆਂ ਦੇ ਵਿੱਚ ਕੋਈ ਵਾਕਈ ਫਾਇਦਾ ਵੀ ਹੋਊਗਾ ਕਿ ਫੇਰ ਕਿਤੇ ਨਾ ਕਿਤੇ ਜਿਹੜੇ ਉਠਾਉਣ ਵਾਲੇ ਮਸਲੇ ਉਹਨਾਂ ਨੂੰ ਵੀ ਦਬਾ ਲਿਆ ਜਾਊਗਾ, ਇਹ ਆਉਣ ਵਾਲੇ ਦਿਨਾਂ ਚ ਦੇਖਿਆ ਜਾਊਗਾ। ਸੋ ਬਹੁਤ ਮਿਹਰਬਾਨੀ ਢਿੱਲੋਂ ਆਪਣੇ ਗਿੱਲ ਸਾਹਿਬ, ਤੁਸੀਂ ਜੁੜੇ ਤੇ ਮਸਲਾ ਉਠਾਇਆ। ਜੋਗਿੰਦਰ ਸਿੰਘ ਸੋਹੀ ਜੁੜੇ ਆ ਜੀ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂ ਐਂਡ ਆਲ ਲਿਸਨਰਸ। ਸੋ ਸੋਹੀ ਸਾਹਿਬ ਤੁਹਾਨੂੰ ਵੀ ਬਹੁਤ ਪਿਆਰ ਭਰੀ ਜਿਹੜੀ ਸਤਿ ਸ੍ਰੀ ਅਕਾਲ ਆ ਜੀ, ਤੇ ਫਤਿਹ ਤੁਹਾਡੀ ਪ੍ਰਵਾਨ, ਤੇ ਲਿਸਨਰ ਨੇ ਵੀ ਤੁਹਾਡੀ ਫਤਿਹ ਪ੍ਰਵਾਨ ਕਰ ਲਈ ਹੈ ਜੀ ਸਾਡੇ ਜ਼ਰੀਏ। ਮਹਿੰਦਰ ਸਿੰਘ ਹਾਂਸ ਬ੍ਰੰਪਟਨ ਵਾਲੇ ਜੁੜੇ ਆ ਜੀ ਬ੍ਰੰਪਟਨ ਤੋਂ, ਤੇ ਹੈਲੋ ਮੰਡੇ, ਵਿਸ਼ਿੰਗ ਯੂ ਏ ਵੰਡਰਫੁਲ ਵੀਕ, ਤੇ ਨਾਲ ਉਹਨਾਂ ਨੇ ਭੇਜਿਆ ਜੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਪ੍ਰੋਗਰਾਮ, ਪੋਲੀਟੀਕਲ ਲੀਡਰਸ ਯੂਜ਼ਿੰਗ 1984 ਫਾਰ ਵੋਟਸ ਓਨਲੀ, ਦੇ ਡੋਂਟ ਕੇਅਰ ਵਟ ਹੈਪਨ। ਬਿਲਕੁਲ ਜੀ, ਹਰ ਬੰਦਾ ਆਪੋ ਆਪਣੀਆਂ ਰੋਟੀਆਂ ਸੇਕ ਰਿਹਾ, ਇਹ ਇੱਕ ਸੱਚ ਆ, ਇਹ ਸੱਚ ਤੋਂ ਦੂਰ ਨਹੀਂ ਹੋਇਆ ਜਾ ਸਕਦਾ। ਹਰਮੀਤ ਸਿੰਘ ਚੰਨਾ ਜੁੜੇ ਆ ਜੀ ਸਾਡੇ ਨਾਲ, ਤੇ ਉਹਨਾਂ ਨੇ ਕਿਹਾ ਜੀ ਵਗਦੇ ਪਾਣੀ ਵਗਦੇ ਚੰਗੇ, ਦੀਵੇ ਜਗਦੇ ਚੰਗੇ, ਘਰ ਵਸਦੇ ਚੰਗੇ, ਬੰਦੇ ਹੱਸਦੇ ਚੰਗੇ। ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ ਚੰਨਾ ਸਾਹਿਬ, ਤੇ ਤੁਸੀਂ ਬੜੀ ਵਧੀਆ ਗੱਲ ਕਹੀ ਆ, ਦੀਵੇ ਜਗਦੇ ਰਹਿਣ ਜਿੱਥੇ ਉੱਥੇ ਹੀ ਚਾਨਣ ਰਹੇਗਾ ਜੀ, ਘਰ ਵਸਦੇ ਹੀ ਚੰਗੇ ਹੁੰਦੇ ਆ, ਤੇ ਪਾਣੀ ਵੀ ਵਗਦੇ ਚੰਗੇ, ਤੇ ਬੰਦੇ ਫਿਰ ਆਪੇ ਹੱਸਦੇ ਰਹਿੰਦੇ ਆ ਜੀ ਜਦੋਂ ਇਹ ਚੀਜ਼ਾਂ ਹੋਣ। ਸੋ ਬਹੁਤ ਮਿਹਰਬਾਨੀ। ਅਰਸ਼ ਮੱਲੀ ਜੁੜਿਆ ਜੀ ਸਾਡੇ ਨਾਲ, ਤੇ ਉਹਨਾਂ ਕਿਹਾ ਸਤਿ ਸ੍ਰੀ ਅਕਾਲ ਮਿੰਟੂ ਵੀਰ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮੇਰੇ ਫਰੈਂਡ ਮਨਦੀਪ ਤੇ ਚਾਹਲ ਵੀ ਪ੍ਰੋਗਰਾਮ ਸੁਣ ਰਿਹਾ ਜੀ, ਟਰੱਕ ਤੇ ਬੈਠੇ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਜੀ ਪ੍ਰੋਗਰਾਮ। ਸੋ ਬਹੁਤ ਚੰਗਾ ਲੱਗਦਾ ਅਰਸ਼ ਭਾਈ, ਤੁਸੀਂ ਜੋ ਜੁੜਦੇ ਹੋ ਤੇ ਪ੍ਰੋਗਰਾਮ ਸੁਣਦੇ ਹੋ, ਪਰ ਕੋਈ ਗੱਲ ਨੀ ਜੀ, ਰੱਬ ਦੇ ਘਰ ਦੀ ਕੋਈ ਗੱਲਬਾਤ ਵੀ ਸੁਣਾਓ ਜੀ, ਕੋਈ ਨਾ ਕੋਈ ਜਿਹੜੀ ਵੀ ਤੁਸੀਂ ਸਾਂਝ ਪਾਉਣੀ ਚਾਹੁੰਦੇ ਹੋ, ਜਦੋਂ ਵੀ ਟਾਈਮ ਮਿਲੇ, ਬ੍ਰੇਕ ਮਿਲੇ, ਰੁਕੋ ਸਾਡੇ ਨਾਲ ਸਾਂਝ ਜ਼ਰੂਰ ਪਾਇਓ, ਪ੍ਰੋਗਰਾਮ ਚ ਕਾਲ ਵੀ ਕਰ ਸਕਦੇ ਹੋ, ਤੇ ਤੁਹਾਡੇ ਦੋਸਤਾਂ ਦਾ ਵੀ ਜੀ ਆਇਆਂ ਨੂੰ ਜੀ ਪ੍ਰੋਗਰਾਮ ਸੁਣਦੇ ਆ ਸਾਰੇ ਰਲ ਕੇ। ਰਾਜਾ ਧਾਲੀਵਾਲ ਬਾਈ ਮਰਦੂਰੇ ਵਾਲੇ ਜੁੜੇ ਆ, ਹਰਮਨ ਰੈਡੀ ਦੇ ਸਰੋਤਿਆਂ ਨੇ ਮਿੰਟੂ ਬਰਾੜ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਖਿੱਚ ਖਿੱਚ ਕੇ ਰੱਖੋ ਕੰਮ ਬਾਈ ਜੀ, ਜੀਓ ਬਾਈ ਜੀ, ਬਿਲਕੁਲ ਜੀ ਖਿੱਚੀ ਆਉਣੇ, ਤੇ ਮੈਨੂੰ ਲੱਗਦਾ ਤੁਸੀਂ ਵੀ ਜਿਹੜਾ ਕੰਮ ਖਿੱਚੀ ਆਉਂਦੇ ਹੋਵੋਗੇ, ਖਾਸ ਕਰਕੇ ਮਲਦੂਰੇ ਦੇ ਵਿੱਚ ਪ੍ਰੂਨਿੰਗ ਸਟਾਰਟ ਹੋ ਗਈ ਆ, ਤੇ ਉਮੀਦ ਆ ਵੀ ਤੁਸੀਂ ਕੰਮ ਕਾਰਜ ਜਿਹੜੀ ਖੇਤਾਂ ਦੇ ਵਿੱਚ ਹਰਮਨ ਰੇਡੀਓ ਗੂੰਜ ਰਿਹਾ ਹੋਣਾ ਤੁਹਾਡੇ ਕੰਮ ਦੇ ਨਾਲ ਨਾਲ। ਈਮੇਲ ਦੇ ਜ਼ਰੀਏ ਵੀ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਚ ਅਵਤਾਰ ਸਿੰਘ ਮਾਨ ਹੋਰਾਂ ਨੇ ਕਿਹਾ ਜੀ ਹਾਜ਼ਰੀ ਕਮੂਲ ਕਰ ਲਿਓ ਜੀ, ਕੰਮ ਦੌਰਾਨ ਤਸ਼ੱਦਦ ਝੱਲਦੇ ਰਹਾਂਗੇ। ਸੋ ਕੋਈ ਚੱਕਰ ਨੀ ਜੀ, ਅਸੀਂ ਤਸ਼ੱਦਦ ਕਰਦੇ ਰਹਿਣਾ ਤੇ ਤੁਸੀਂ ਝੱਲਦੇ ਰਹੋ, ਬਹੁਤ ਮਿਹਰਬਾਨੀ। ਤੇ ਪ੍ਰਿਤਪਾਲ ਗੁੱਡ ਮਾਰਨਿੰਗ ਬਾਈ ਜੀ, ਪ੍ਰਿਤਪਾਲ ਹੋਰਾਂ ਨੇ ਕਿਹਾ ਤੇ ਕਹਿੰਦੇ ਬੜੀ ਹਸਰਤ ਸੇ ਸਰ ਪਟਕ ਪਟਕ ਕੇ ਗੁਜ਼ਰ ਗਈ ਕੱਲ ਸ਼ਾਮ ਮੇਰੇ ਸ਼ਹਿਰ ਸੇ, ਆਂਧੀ ਵੋ ਪੇੜ ਆਜ ਵੀ ਮੁਸਕਰਾਏ, ਜਿਹਨੇ ਹੁਨਰ ਥਾ ਥੋੜਾ ਝੁਕ ਜਾਣੇ ਕਾ। ਬਹੁਤ ਖੂਬਸੂਰਤ ਲਾਈਨਾਂ ਦੇ ਨਾਲ ਤੁਸੀਂ ਗੱਲ ਕਲੀਅਰ ਕੀਤੀ ਹੈ ਜੀ। ਸੋ ਬਹੁਤ ਮਿਹਰਬਾਨੀ ਸੱਜਣਾ ਮਿੱਤਰਾਂ ਦੀ, ਜਿਨ੍ਹਾਂ ਨੇ ਵੀ ਸੁਨੇਹੇ ਭੇਜੇ ਆ, ਤੇ ਪਰ ਮੈਂ ਬੇਨਤੀ ਕਰਦਾ ਵੀ ਤੁਸੀਂ ਫੋਨ ਵੀ ਸਾਨੂੰ ਕਰ ਸਕਦੇ ਹੋ, ਪਰ ਮੈਂ ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਣਾ ਜੀ, ਤੇ ਬ੍ਰੇਕ ਦਾ ਵੀ ਵੇਲਾ, ਤੇ ਉਦੋਂ ਬਾਅਦ ਫਿਰ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਹਿੱਸੇ ਵਿੱਚ।
ਦਵਸਣਾ ਨੀ ਘਰ ਚੰਨ ਮੱਖਣਾ, ਗੱਲ ਫੜ ਲਈ ਚੰਨਾ ਮੈਂ ਤੇਰੀ ਚੋਰੀ ਵੇ, ਲੱਗਦਾ ਕੜੀਸਣੀਆਂ ਪਊਗੀ ਜਿਹੜੀ ਰਹਿੰਦੀਆਂ ਗਵਾਂਢ ਵਿੱਚ ਗੋਰੀ ਵੇ ਮੈਨੂੰ ਢੂੜ ਸੂ ਬੰਦੀ ਨਾ ਵਿਆਹ ਕੇ ਲਿਆਇਆ ਸੀ ਕਿਵੇਂ ਦੇ ਦਿਆ ਚੜ੍ਹਾਉਣ ਤੈਨੂੰ ਚੰਦ ਵੇ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਮੈਂ ਵੀ ਸੋਚਾਂ ਬੈਠੀ ਏਡਾ ਤਾਂ ਨੀ ਮਿਹਨਤੀ ਹੁਣ ਨਿੱਤ ਕਿਵੇਂ ਘੰਟੇ ਬਾਣੇ ਲਾਉਣ ਲੱਗਿਆ ਕਾਹਦਾ ਕਰਨਾ ਸੀ ਸ਼ੱਕ ਕਿੱਥੋਂ ਲੱਗਣਾ ਸੀ ਪਤਾ ਮੇਰੇ ਵੇ ਤੂੰ ਅੱਖੀ ਘੱਟਾ ਪਾਉਣ ਲੱਗਿਆ ਕਾਹਦਾ ਕਰਨਾ ਸੀ ਸ਼ੱਕ ਕਿੱਥੋਂ ਲੱਗਣਾ ਸੀ ਪਤਾ ਮੇਰੇ ਵੇ ਤੂੰ ਅੱਖੀ ਘੱਟਾ ਪਾਉਣ ਲੱਗਿਆ ਤੇਰੇ ਵਾਲੀ ਜੱਟੀ ਨੇ ਨੀ ਜਰਨਾ ਨਾ ਦੇਣੇ ਰੱਖਣ ਬੇਗਾਨੀ ਨਾ ਸੰਬੰਧ ਵੇ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਤੂੰ ਸਾਫ਼ ਅੱਜ ਅੱਥਣੇ ਵੇ ਤੂੰ ਦੱਸ ਉਹਦੇ ਕੋਲ ਤਾਂ ਤੂੰ ਖੜਾ ਸੀ ਬਾਰਾਂ ਕੀਤੀਆਂ ਤੋਂ ਮਸਾਂ ਟੁੱਟ ਪੈਣਿਆ ਉੱਥੇ ਬੋਲਦਾ ਗਰੇਜੀ ਵਿੱਚ ਬੜਾ ਸੀ ਬਾਰਾਂ ਕੀਤੀਆਂ ਤੋਂ ਮਸਾਂ ਟੁੱਟ ਪੈਣਿਆ ਉੱਥੇ ਬੋਲਦਾ ਗਰੇਜੀ ਵਿੱਚ ਬੜਾ ਸੀ ਉਹਨੂੰ ਜਮਾਂ ਵੀ ਨੀ ਚੱਜ ਲੀੜੇ ਪਾਉਣ ਦਾ ਸਾਡੇ ਕੋਲ ਦੂ ਪਿਆਰਾਂ ਵਾਲੇ ਤੰਦ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਵਾਦਿਆਂ ਚ ਕੀਤੀਆਂ ਹੁਣ ਲਾਰਿਆਂ ਚ ਭੁੱਲੀ ਜਾਂਦੇ ਸਾਰੀਆਂ ਜਿੰਦ ਵਾਰ ਕੇ ਨਿਭਾਉਣੇ ਅੱਜ ਕੱਲ ਤੂੰ ਲੱਕੀ ਸੰਧੂ ਜਿਹੇ ਯਾਰਾਂ ਦੀਆਂ ਯਾਰੀਆਂ ਜਿੰਦ ਵਾਰ ਕੇ ਨਿਭਾਉਣੇ ਅੱਜ ਕੱਲ ਤੂੰ ਲੱਕੀ ਸੰਧੂ ਜਿਹੇ ਯਾਰਾਂ ਦੀਆਂ ਯਾਰੀਆਂ ਧੋਖਾ ਦੇਈ ਨਾ ਤੂੰ ਗਿੱਲ ਰੋਂਤੇ ਵਾਲਿਆ ਫਿਰ ਕਹੇਗਾ ਤੂੰ ਘਰੇ ਪਾਉਂਦੀ ਰੰਗ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪਣ ਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਆਸ
info@sandhubuslines.com.au
ਪ੍ਰੋਸੀ ਦਾ ਨਾਮ ਸੰਧੂ ਬੱਸ ਲਾਈਨ
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
0433-555-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au
ਯਾਦ ਰੱਖਿਓ ਨੰਬਰ 0433-552-127
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
24 ਘੰਟੇ 7 ਦਿਨ ਤੁਹਾਡੀ ਸੇਵਾ ਚ ਹਾਜ਼ਰ ਹੈ ਜੀ ਹਰਮਨ ਰੇਡੀਓ ਤੇ ਐਡਲੇਡ ਤੋਂ ਮੈਂ ਮਿੰਟੂ ਬਰਾੜ ਤੇ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਤੜਕੇ ਤੋਂ ਉੱਠ ਕੇ ਜਦੋਜਹਿਦ ਕਰ ਰਹੇ ਹਾਂ ਜੀ ਤੁਹਾਡੇ ਤੱਕ ਗੱਲਾਂ ਬਾਤਾਂ ਪਹੁੰਚਾਉਣ ਦੀ ਤੇ ਸਾਡੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜ ਚੁੱਕਿਆ ਸਾਡੇ ਅੰਕਲ ਗਿਆਨ ਸਿੰਘ ਕੰਗ ਵੀ ਲਾਈਨ ਦੇ ਵਿਚ ਆ ਪਰ ਫਿਲਹਾਲ ਗਿੱਲ ਸਾਹਿਬ ਸਤਿ ਸ੍ਰੀ ਅਕਾਲ
ਹਾਂਜੀ ਮਿੰਟੂ ਬਾਈ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਜੀ
ਬਸ ਠੀਕ ਠਾਕ ਜੀ ਠੀਕ ਠਾਕ
ਤੇ ਕੀ ਅੱਜ ਕਹਿਣਾ ਚਾਹੋਗੇ ਅੱਜ ਦੇ ਕਾਲ ਦੇ ਕੀ ਮਸਲਾ ਤੁਸੀਂ ਗੱਲਬਾਤ ਕਰਨੀ ਚਾਹੋਗੇ ਮਸਲੇ ਤੇ
ਮਸਲਾ ਮੈਂ ਕੱਲ ਦਾ ਜੀ ਦੇਖਣ ਦਿਆ ਪੰਜਾਬ ਦੇ ਵਿਚ ਕੱਲ ਟੈਂਪਰੇਚਰ 52 degrees ਰਿਹਾ ਜੀ ਮੈਕਸੀਮਮ
ਭੁੱਲੇ
ਤੇ ਹਾਂਜੀ ਇਹ ਹੁਣ ਫਿਰ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਮੈਂ ਸਾਊਦੀ ਅਰੇਬੀਆ ਦਾ ਚੈੱਕ ਕਰਾਂ ਵੀ ਉਹ ਆਪਾਂ ਉਹਦੀ ਐਗਜ਼ਾਮਪਲ ਦਿੰਦੇ ਹੁੰਦੇ ਨਾ ਵੀ ਉੱਥੇ ਇੰਨੀ ਗਰਮੀ ਆ ਰੇਗਿਸਤਾਨ ਆ ਤੇ ਮੈਂ ਸਵੇਰੇ ਚੈੱਕ ਕੀਤਾ ਤੇ ਮੇਰੇ ਸ਼ਹਿਰ ਫਗਵਾੜੇ ਇਸ ਵੇਲੇ 32 degrees ਸੀ ਤੇ ਸਾਊਦੀ ਅਰੇਬੀਆ 3 PM ਸੀ ਤੇ ਉੱਥੇ 29 degrees ਸੀ ਤੇ ਵੀ 3 degrees ਸਾਊਦੀ ਅਰੇਬੀਆ ਪੰਜਾਬ ਨਾਲੋਂ ਹਾਂਜੀ ਹਾਂਜੀ ਇਹ ਹੁਣ ਜਿਹੜੇ 10 lakh ਆਪਣੇ ਦਰਖਤ ਕੱਟੇ ਨਾ ਪਿਛਲੇ ਸਾਲ ਚ ਅਕਾਲੀਆਂ ਦੇ ਵਿਕਾਸ ਨੇ ਤੇ ਉਹ ਹੁਣ ਵਿਕਾਸ ਦੇਖ ਰਿਹਾ ਇਸ ਕੰਮ ਦੇ ਵਿਚ ਬਈ ਗਰਮੀਆਂ ਵੀ ਖਤਮ ਹੋ ਗਈਆਂ ਨੇ
ਗੁਰਪ੍ਰੀਤ 52 degrees ਟੈਂਪਰੇਚਰ ਕਿਹੜੇ ਏਰੀਏ ਦਾ ਨੋਟ ਕੀਤਾ ਗਿਆ ਤੁਸੀਂ ਕੱਲ ਦੇਖਿਆ ਹੋਣਾ
ਗੁਰਦਾਸਪੁਰ ਜੀ
ਓਕੇ ਗੁਰਦਾਸਪੁਰ ਹਾਲਾਂਕਿ ਨੀਮ ਪਹਾੜੀ ਏਰੀਆ
ਹਾਂਜੀ ਕੱਲ ਸਾਰੇ ਪੰਜਾਬ ਦੇ ਵਿਚ ਹੀ 48-51 ਦੇ ਨੇੜੇ ਤੇੜੇ ਟੈਂਪਰੇਚਰ ਰਿਹਾ ਕਿਉਂਕਿ ਮੈਂ ਕੱਲ ਕਈ ਮੁੰਡਿਆਂ ਨੇ ਪੋਸਟਾਂ ਪਾਈਆਂ ਵੀ ਅੱਜ ਗਰਮੀ ਨੇ ਅੱਤ ਕਰਤੀ ਆ ਕਰਤਾ ਉਹ ਕਰਤਾ ਤੇ ਤੁਸੀਂ ਦੇਖੋ ਵੀ ਮੈਂ ਆਪਣੀ ਲਿਵਿੰਗ ਮੈਮਰੀ ਚ ਇੰਨਾ ਟੈਂਪਰੇਚਰ ਮੈਂ ਪੰਜਾਬ ਚ ਨਹੀਂ ਦੇਖਿਆ
ਜੀ ਜੀ ਜੀ
40+
ਟੈਂਪਰੇਚਰ ਮੈਂ 50 degrees ਟੈਂਪਰੇਚਰ ਇੱਕ ਵਾਰ 2008 ਦੇ ਵਿਚ ਰਿਵਰਲੈਂਡ ਦੇ ਵਿਚ 1-2 ਦਿਨਾਂ ਲਈ ਦੇਖਿਆ ਤੇ ਬੜੀ ਤਰਾਸ ਦੀ ਮੱਚੀ ਸੀ ਉਸ ਟਾਈਮ ਦੇ ਵਿਚ ਤੇ ਪਰ ਪੰਜਾਬ ਚ ਤਾਂ ਅਸੀਂ ਕਿਤੇ 40-42 ਇੱਥੇ ਕਿਤੇ ਜੀ ਸਾਨੂੰ ਇਦੋਂ ਵੱਧ ਨਹੀਂ ਕਿਤੇ ਦਿਖਾਈ ਦਿੱਤਾ ਸੀ ਤੇ ਸਾਡੇ ਖਾਸ ਕਰਕੇ ਗੁਰਪ੍ਰੀਤ ਮੇਰੀ ਜਿਹੜੀ ਯਾਦ ਜੁੜੀ ਹੋਈ ਆ ਉਹ ਇਹ ਆ ਵੀ ਅਸੀਂ ਉੱਥੇ ਤਕਰੀਬਨ ਬਾਗਬਾਨੀ ਦਾ ਕੰਮ ਹੋਣ ਕਾਰਨ ਤੇ ਸਾਨੂੰ ਸਾਡੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਵੀ ਜਦੋਂ ਟੈਂਪਰੇਚਰ 42 ਟੱਪ ਗਿਆ ਨਾ ਤੇ ਉਸ ਸਾਲ ਜਿਹੜੇ ਅਮਰੂਦਾਂ ਦੇ ਜਿਹੜੇ ਬਾਗ ਸੀ ਉਹਨਾਂ ਦਾ ਫਲ 80% ਫਲ ਡਿੱਗ ਪੈਂਦਾ ਸੀਗਾ 42 ਟੈਂਪਰੇਚਰ ਦੇ ਉੱਤੇ। ਸੋ ਹੁਣ ਦੇਖੋ ਫਿਰ 50 ਤੇ 52 ਤੇ ਤਾਂ ਕਿੱਥੇ ਜਾ ਕੇ ਕੀ ਗੱਲ ਬਣੀ ਹੋਣੀ ਆ।
ਹਾਂਜੀ ਆਪਾਂ ਕੋਈ ਆਪਾਂ ਪੰਜਾਬੀ ਹੁੰਦੇ ਨਾ ਆਪਾਂ ਤਾਂ ਕੋਈ ਗੱਲ ਕਰਨੀ ਨੀ, ਵਾਤਾਵਰਨ ਜਾਵੇ ਜਿੱਥੇ ਜਾਣਾ ਆ ਲੋਕ ਵਧੀਆ ਜ਼ਿੰਦਗੀ ਮਾਣ ਰਹੇ ਨੇ। ਜੇ ਕਿਸੇ ਨੂੰ ਉੱਥੇ ਸਲਾਹ ਦਈਏ ਉਹ ਅਗਲਾ ਕਹਿੰਦਾ ਜੀ ਅਸੀਂ ਤਾਂ ਪੂਰੇ ਨਜ਼ਾਰੇ ਲੈ ਰਹੇ ਹਾਂ। ਵਧੀਆ ਨਜ਼ਾਰੇ ਲਈ ਜਾਓ, ਨਜ਼ਾਰੇ ਤਾਂ ਜਿਹੜੀਆਂ ਨਹਿਰਾਂ ਹੈਗੀਆਂ ਨੇ ਉਹ ਸਾਰੀਆਂ ਕਾਲੀਆਂ ਨੇ। ਉੱਥੇ ਕਿਸੇ ਨੇ ਕਦੀ ਕੁਐਸਚਨ ਕੀਤਾ ਵੀ ਇਹ ਨਹਿਰ ਕਾਲੀ ਕਿਉਂ ਆ? ਪਾਣੀ ਦਾ ਰੰਗ ਤਾਂ ਨੀਲਾ ਹੁੰਦਾ ਜਾਂ ਚਿੱਟਾ ਹੁੰਦਾ, ਤੇ ਜੋ ਪਾਣੀ ਦਾ ਰੰਗ ਹੁੰਦਾ ਹੀ ਆ, ਪਾਣੀ ਦਾ ਰੰਗ ਤਾਂ ਵੈਸੇ ਚਲੋ ਹੁੰਦਾ ਨੀ, ਉਹ ਇਸ ਕਰਕੇ ਆ ਵੀ ਜਿਹੜੀ ਗੱਤਾ ਮਿਲ ਲੱਗੀ ਤੁਹਾਡੇ ਕਸਬੇ ਚ ਉਹ ਸਿੱਧਾ ਪਾਣੀ ਤੁਹਾਡੀ ਨਹਿਰ ਚ ਪਾ ਰਹੇ ਆ। ਤੇ ਅਸੀਂ ਸਲੂਸ਼ਨ ਇਹ ਲੱਭ ਲਿਆ ਵੀ RO ਸਿਸਟਮ ਲਵਾ ਲਓ, ਪਾਣੀ ਜਿਹੜਾ ਥੋੜਾ ਗੰਦਾ ਤਾਂ ਹੋ ਹੀ ਗਿਆ ਪਰ RO ਸਿਸਟਮ ਲਾ ਲਓ। ਹੁਣ ਨੈਕਸਟ ਜਿਹੜੀ ਇੰਡਸਟਰੀ ਆਈ ਆ ਉਹ ਏਅਰ ਪਿਊਰੀਫਾਇਰ ਦੀ ਆਈ ਆ। ਏਅਰ ਓਦਾਂ ਨੀ ਆਪਾਂ ਸਾਫ਼ ਕਰਨੀ ਪਰ ਮਸ਼ੀਨਾਂ ਨਾਲ ਸਾਫ਼ ਕਰਕੇ ਆਪਣੇ ਘਰੇ ਵੀ ਉਹਨੂੰ ਇਨਹੇਲ ਕਰਨਾ ਨਾ। ਸੋ ਕਿਸੇ ਨੂੰ ਸਮਝਾਈਏ, ਉਹ ਫਿਰ ਅਗਰ ਅੱਗਿਓ ਇਹ ਕਹਿੰਦੇ ਆ ਵੀ ਤੁਸੀਂ ਬਾਹਰ ਬੈਠੇ ਆ ਤੁਸੀਂ ਆ ਕੇ ਇੱਥੇ ਕੁਛ ਕਰੋ, ਵੀ ਲਿਟਰਲੀ ਤਾਂ ਵੀ ਕੀ ਸਲਾਹ ਵੀ ਫ੍ਰੀ ਦੀ ਲੈਣੀ ਵੀ ਔਖੀ ਆ ਲੋਕਾਂ ਦੀ।
ਕੱਲ ਨਾ ਮੈਂ ਦੇਖ ਰਿਹਾ ਸੀ ਅੰਕੜੇ ਗੁਰਪ੍ਰੀਤ, ਜਿਹੜੇ ਦਰਖਤਾਂ ਦੀ ਆਪਾਂ ਗੱਲ ਕੀਤੀ ਆ, ਤੁਸੀਂ ਦੱਸਿਆ 10 ਲੱਖ ਦਰਖਤ ਕੱਟੇ ਗਏ ਆ ਵਿਕਾਸ ਦੇ ਨਾਂ ਦੇ ਉੱਤੇ। ਦੇਖੋ ਦਰਖਤਾਂ ਦੀ ਕਟਾਈ ਦੁਨੀਆਂ ਭਰ ਦੇ ਵਿੱਚ ਹੁੰਦੀ ਆ ਵਿਕਾਸ ਦੇ ਨਾਂ ਦੇ ਉੱਤੇ, ਪਰ ਉਹਨਾਂ ਦੀ ਪੂਰਤੀ ਜਿਵੇਂ ਹੁਣ ਆਸਟ੍ਰੇਲੀਆ ਚ ਅਸੀਂ ਗੱਲ ਸੁਣੀ ਸੁਣਾਈ ਗੱਲ ਕਰਦੇ ਆ ਵੀ ਜੇ ਇੱਥੇ ਇੱਕ ਦਰਖਤ ਵੱਢਦੇ ਉਹਨੂੰ ਸਜ਼ਾ ਵਜੋਂ ਇੰਨੇ ਦਰਖਤ ਲਾਉਣੇ ਪੈਂਦੇ ਆ, ਜਾਂ ਏਦਾਂ ਮੈਂ ਦੇਖ ਰਿਹਾ ਸੀ ਅੰਕੜੇ ਵੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਪਰ ਮੈਂ ਹੈੱਡ ਦਰਖਤਾਂ ਦੀ ਜੇ ਗੱਲ ਕਰੀਏ ਤੇ ਸਭ ਤੋਂ ਵੱਧ ਦਰਖਤ ਆ ਜਿਹੜੇ ਕੈਨੇਡਾ ਦੇ ਵਿੱਚ ਆ, ਤੇ ਸਭ ਤੋਂ ਘੱਟ ਦਰਖਤ ਆ ਜਿਹੜੇ ਉਹ ਭਾਰਤ ਦੇ ਵਿੱਚ ਆ ਜੇ ਆਬਾਦੀ ਦੇ ਹਿਸਾਬ ਨਾਲ ਕੰਪੇਅਰ ਕਰਕੇ ਦੇਖੀਏ। ਜੇ ਹੁਣ ਦੂਜੇ ਪਾਸੇ ਆਪਾਂ ਦੇਖੀਏ ਵੀ ਮੈਨ ਪਾਵਰ ਸਭ ਤੋਂ ਵੱਧ ਭਾਰਤ ਕੋਲੇ ਆ ਕੈਨੇਡਾ ਨਾਲੋਂ ਵੱਧ, ਤੇ ਜੇ ਅਸੀਂ ਚਾਹੀਏ ਤਾਂ ਮੈਨੂੰ ਲੱਗਦਾ ਸਿਰਫ ਤੇ ਸਿਰਫ ਇੱਕ ਸੀਜ਼ਨ ਦੇ ਵਿੱਚ ਹੀ ਅਸੀਂ ਕੈਨੇਡਾ ਜਿੰਨੇ ਦਰਖਤ ਕਰ ਸਕਦੇ ਹਾਂ। ਜੇ ਇੱਕ ਬੰਦਾ ਚਾਹੇ ਵੀ ਮੈਂ 5 ਦਰਖਤ ਪਾਲਨੇ ਆ ਤਾਂ ਮੈਨੂੰ ਲੱਗਦਾ ਇੱਕ ਸੀਜ਼ਨ ਦੇ ਵਿੱਚ ਹੀ ਅਸੀਂ ਸਾਰੀ ਦੁਨੀਆਂ ਤੋਂ ਵੱਧ ਦਰਖਤ ਲਾ ਸਕਦੇ ਹਾਂ।
ਪਰ ਕਰੇ ਕੌਣ ਜੀ? ਮਾਤਾ ਦੇ ਜਗਰਾਤੇ ਤੇ ਨੀ ਜਾਣਾ ਆਪਾਂ, ਜਿਹੜੀਆਂ ਮੱਸਿਆ ਸੰਗਰਾਂਦ ਹੈ ਉੱਥੇ ਨੀ ਜਾਣਾ, ਬਾਬਿਆਂ ਦੀ ਬਰਸੀਆਂ ਤੇ ਨੀ ਜਾਣਾ। ਟਾਈਮ ਤਾਂ ਜਿੱਦਾਂ ਪੰਜਾਬੀਆਂ ਦੀ ਉਹ ਗੱਲ ਹੋਈ ਪਈ ਹੈ ਵੀ ਹਾਂ, ਮੇਰਾ ਇੱਕ ਫਰੈਂਡ ਸੀ ਤੇ ਉਹ ਨਾ ਅਸੀਂ ਹਾਕੀ ਖੇਡਣ ਜਾਂਦੇ ਤੇ ਕੋਚ ਨੇ ਕਿਹਾ ਕਹਿੰਦਾ ਵੀ ਤੂੰ ਆਉਣਾ ਨੀ ਕੋ ਦੂਜਾ ਆਪਣੇ ਸਵੇਰੇ ਟ੍ਰੇਨਿੰਗ ਤੇ, ਕਹਿੰਦਾ ਕੀ ਦੱਸੀਏ ਕੋਚ ਸਾਹਿਬ ਬਹੁਤ ਬਿਜ਼ੀ ਆ ਜੀ ਬੜਾ ਕੰਮ ਆ, ਤੇ ਉਹ ਕਹਿੰਦਾ ਕੀ ਕਰਦਾ ਉਹਨੂੰ, ਕਹਿੰਦਾ ਕੁਛ ਨੀ ਜੀ ਵਿਹਲੇ। ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ ਡਿਊਰਿੰਗ ਵੀ ਹਾਰਵੈਸਟਿੰਗ ਵੀ ਜਦੋਂ ਫਸਲ ਲਾਉਣੀ ਆ ਵੀ ਫਸਲ ਮੰਡੀ ਲੈ ਕੇ ਜਾਣੀ ਆ, ਉਹ ਜਿਹੜਾ ਵਿਚਲਾ ਪੀਰੀਅਡ ਉਹਦੇ ਵਿੱਚ ਕੀ ਕਰਦੇ ਨੇ ਪੰਜਾਬੀ? ਉਹ ਹੁੰਦੇ ਤਾਂ ਬਹੁਤ ਬਿਜ਼ੀ ਨੇ ਪਰ ਕਰਦੇ ਕੁਛ ਨੀ। ਹੁਣ ਪੰਜਾਬੀ ਦਾ ਚਲੋ ਠੀਕ ਆ ਵੀ ਆਪਾਂ ਕਹਿ ਲਈਏ ਆਪਣੀ ਨਾਲ ਦੀ ਬਰੀਡ ਆਪਾਂ ਕਹਿ ਦਿੰਦੇ ਹਾਂ। ਬੰਗਲੌਰ ਦੇ ਵਿੱਚ ਪਰਸੋਂ ਬੀਬੀਸੀ ਜਾਂ ਚੌਥੇ ਆ ਉਹ 4 ਦਿਨ ਪਹਿਲਾਂ ਬੀਬੀਸੀ ਦੀ ਰਿਪੋਰਟ ਆਈ ਆ ਵੀ ਬੰਗਲੌਰ ਦੇ ਵਿੱਚ ਪਾਣੀ 50% ਪਾਪੂਲੇਸ਼ਨ ਨੂੰ ਬਿਲਕੁਲ ਖਤਮ ਹੋ ਗਿਆ ਬੰਗਲੌਰ ਵਿੱਚ। ਜੇ ਇਹੀ ਹਾਲਾਤ ਰਹੇ ਤੇ 2023 ਤੱਕ ਬੰਗਲੌਰ ਖਾਲੀ ਕਰਾਉਣਾ ਪੈਣਾ,
ਦੇਖ ਲੋ ਫਿਰ ਅੰਕੜੇ ਨਾ ਅੰਕੜੇ ਦੇਖ ਕੇ ਗੁਰਬੀਤ ਅੱਖਾਂ ਮੀਚਣ ਦੀ ਕੋਸ਼ਿਸ਼ ਕਰਦੇ ਆ ਅਕਸਰ। ਸਾਨੂੰ ਅੰਕੜੇ ਤਾਂ ਦੇਖੋ ਵੇਲੇ ਵੇਲੇ ਸਿਰ ਆਉਂਦੇ ਰਹਿੰਦੇ ਆ, ਵਿਗਿਆਨਿਕ ਦਿੰਦੇ ਰਹਿੰਦੇ ਆ, ਚੇਤਾਵਨੀਆਂ ਦਿੰਦੇ ਰਹਿੰਦੇ ਆ, ਪਰ ਅਸੀਂ ਇਹ ਜਿਵੇਂ ਅਸੀਂ ਮੌਤ ਵੇਲੇ ਨੀ ਦਿੰਦੇ ਹੁੰਦੇ ਜਿਵੇਂ ਸੰਸਕਾਰ ਕਰਨ ਕਿਸੇ ਦਾ ਜਾਈਦਾ, ਤੇ ਉੱਥੇ ਐਂ ਲੱਗਦਾ ਵੀ ਇਹ ਤਾਂ ਇਹਦੇ ਨਾਲ ਹੀ ਹੋਣੀ ਸੀ, ਮੇਰੇ ਨਾਲ ਥੋੜਾ ਹੋਣੀ ਆ, ਮੈਂ ਤਾਂ ਇਸ ਦੌਰ ਚ ਆਉਣਾ ਹੀ ਨੀ, ਇਹ ਮੇਰੇ ਲਈਆਂ ਗੱਲਾਂ ਨੀ ਹੈਗਾ, ਇਹ ਤਾਂ ਲੋਕਾਂ ਦੀਆਂ ਗੱਲਾਂ, ਇੱਥੇ ਲੋਕਾਂ ਨੂੰ ਸੰਸਕਾਰ ਹੋਊਗਾ। ਉਹੀ ਚੀਜ਼ ਅਸੀਂ ਅੰਕੜਿਆਂ ਪ੍ਰਤੀ ਦੇਖਦੇ ਹਾਂ ਵੀ ਅੰਕੜੇ ਮੇਰੇ ਲਈ ਨੀ ਹੈ ਨਾ ਮੇਰੇ ਕ ਵਾਸਤੇ ਆ, ਇਹ ਤਾਂ ਲੋਕਾਂ ਲਈ ਆ। ਸੋ ਸਾਨੂੰ ਇੱਕ ਪਾਸੇ ਅਸੀਂ ਇਹ ਸੌਂ ਖਾਂਦੇ ਹਾਂ ਵੀ ਅਸੀਂ ਆਉਣ ਵਾਲੀ ਜਨਰੇਸ਼ਨ ਲਈ ਕੁਛ ਨਾ ਕੁਛ ਚੰਗਾ ਛੱਡ ਕੇ ਜਾਣਾ, ਪਰ ਮੈਨੂੰ ਲੱਗਿਆ ਅਸੀਂ ਚੰਗਾ ਛੱਡਣ ਦੀ ਥਾਂ ਤੇ ਉਹਨਾਂ ਲਈ ਧਨ ਦੌਲਤ ਛੱਡਣ ਦੀ ਕੋਸ਼ਿਸ਼, ਵੱਡੇ ਮਹਿਲ ਵੱਡੇ ਬਿਜ਼ਨਸ ਛੱਡਣ ਦੀ ਕੋਸ਼ਿਸ਼ ਦੇ ਵਿੱਚ ਆ। ਜਿਹੜੀ ਕੁਦਰਤ ਦੀ ਬੜਮੁੱਲੀ ਚੀਜ਼ ਦੇਣ ਉਹਨੂੰ ਤਾਂ ਅਸੀਂ ਖਤਮ ਕਰਕੇ ਉਹਦੇ ਤੇ ਚੀਜ਼ਾਂ ਖੜੀਆਂ ਕਰਕੇ ਦੇ ਰਹੇ ਹਾਂ ਅਗਲੀ ਜਨਰੇਸ਼ਨ ਨੂੰ।
ਕੋਈ ਦੇਖੋ ਹੁਣ ਬਾਬੇ ਵੀ ਗੁਰੂ ਵੀ ਕਿੰਨਾ ਕੁ ਸਮਝਾ ਲੈਣ, ਪਾਣੀ ਦੇ ਵਿੱਚ ਵੀ ਲਿਖਿਆ ਆ, ਉਦਾਂ ਵੀ ਸਾਰਾ ਕੁਝ ਦੱਸਿਆ, ਅਕਲ ਹੀ ਹੈ ਨੀ ਕਿ ਗੱਲ ਇਹ ਆ ਵੀ ਪਰਸਨਲ ਚੀਜ਼ ਆ। ਹੁਣ ਜਿਹੜੇ ਕਿਸਾਨ ਮੇਰੇ ਨਾਲ ਸਾਡੇ ਨਾਲ ਹੀ ਹੋਇਆ ਵੀ ਜਦੋਂ ਅਸੀਂ ਜਿੱਥੇ ਜ਼ਮੀਨ ਸਾਡੀ ਹੈਗੀ ਸੀ ਉੱਥੇ ਵਾਹੁੰਦੇ ਸੀ ਤੇ ਉਹ ਵੱਟਾਂ ਛੋਟੀਆਂ ਛੋਟੀਆਂ ਕਰ ਦਿੰਦੇ ਨੇ, ਪਹਿਲਾਂ ਇੰਨੇ ਦਰਖਤ ਹੁੰਦੇ ਸੀ ਵੱਟਾਂ ਦੇ ਉੱਤੇ ਤੇ ਉਹ, ਪਰ ਨਹੀਂ ਜੀ ਮੈਂ ਕੱਟ ਕੇ ਇਹਨੂੰ ਹੋਰ ਛੋਟੀ ਕਰੂੰਗਾ ਕਿਉਂਕਿ ਮੈਂ ਇੱਥੇ ਕਣਕ ਗਾਉਣੀ ਆ, ਤੇ ਉਹ ਫਿਰ ਕਰਦੇ ਕਰਦੇ ਉਹ ਦੂਜੇ ਪਾਸੇ ਵੀ ਫਿਰ ਜਿਹੜੇ ਰਾਹ ਨੇ ਰਾਹ ਵੀ ਛੋਟੇ ਕਰਤੇ ਬਿਲਕੁਲ ਹੀ, ਵੀ ਆਪਣੇ ਹੱਥੀਂ ਨਾ ਆਪਣੀ ਅਸੀਂ ਕਵਰ ਪੁੱਟ ਰਹੇ ਹਾਂ ਤੇ ਸਾਨੂੰ ਲੱਗ ਰਿਹਾ ਅਸੀਂ ਖੂਹ ਪੁੱਟ ਰਹੇ ਹਾਂ ਤੇ ਖੂਹ ਤੋਂ ਬਾਅਦ ਸਾਨੂੰ ਪਾਣੀ ਮਿਲੂਗਾ, ਪਰ ਮਿਲਣਾ ਕੁਛ ਨੀ ਹੈਗਾ, ਆਪਾਂ ਥੱਲੇ ਤੋਂ ਥੱਲੇ ਜਾਈ ਜਾਣਾ, ਬਾਅਦ ਵਿੱਚ ਸਾਡੇ ਕੋਲ ਨਿਕਲ ਵੀ ਨੀ ਹੋਣਾ, ਤੇ ਜਿਹੜੀ ਹੁਣ ਅਗਲੀ ਜਨਰੇਸ਼ਨ ਆ ਰਹੀ ਹੈ ਵੀ 4-5 ਸਾਲ ਦੇ ਬੱਚੇ ਨੇ ਇਹ ਏਦਾਂ ਮਰ ਰਹੇ ਨੇ, ਮੇਰੇ ਮੇਰੇ ਫਰੈਂਡ ਦੇ ਵੀ ਬੱਚੇ ਦੀ ਡੈਥ ਹੋਈ ਹੈ 4 ਸਾਲ ਦਾ ਸੀ, ਉਹਨੂੰ ਇਨਫੈਕਸ਼ਨ ਹੋ ਗਈ, ਇਨਫੈਕਸ਼ਨ ਹੀ ਨੀ ਕੰਟਰੋਲ ਹੋਈ ਡਾਕਟਰਾਂ ਕੋਲ, ਵੀ ਤੁਸੀਂ ਕੀ ਕਰ ਲੂਗੇ ਦੱਸੋ, ਵੀ ਜੇ ਤੁਸੀਂ ਫਿਰ ਕਹਿਣਾ ਪੈਸਾ ਵੀ ਤੁਸੀਂ ਕਿੱਥੋਂ ਕੀ ਕਰ ਲੂਗੇ, ਡਾਕਟਰਾਂ ਦੇ ਕੋਲ ਵੀ ਉਹਦਾ ਕੋਈ ਹੈ ਹੀ ਨੀ ਸੀ, ਤੇ 4 ਸਾਲ ਦਾ ਬੱਚਾ ਇੰਨਾ ਸੀਰੀਅਸਲੀ ਬਿਮਾਰ ਹੋ ਗਿਆ। ਹੁਣ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਕਹਿਣਾ ਜੀ ਇਹਨਾਂ ਨੂੰ ਬੜੀਆਂ ਗੱਲਾਂ ਆਉਂਦੀਆਂ, ਪਰ ਮੈਂ ਇਹ ਦੱਸ ਦਿੰਦਾ ਬਜ਼ੁਰਗੋ ਤੁਹਾਡੇ ਟਾਈਮ ਤੇ ਇਨਫੋਰਮੇਸ਼ਨ ਬਹੁਤ ਘੱਟ ਸੀ, ਤੁਸੀਂ ਉਹੀ ਪੜ੍ਹਦੇ ਸੀ ਜੋ ਅਜੀਤ ਵਿੱਚ ਆਉਂਦਾ ਸੀ ਜਾਂ ਜੱਗ ਬਣੀ ਚਾਹੁੰਦਾ ਸੀ। ਹੁਣ ਸਾਡੇ ਕੋਲ ਜਿਹੜੇ ਵੀ ਇਸ ਵੇਲੇ ਜੋ ਗਏ ਆ ਵੀ ਸਮਾਰਟਫੋਨ ਜੇ ਲੰਡਨ ਦੇ ਵਿੱਚ ਅਟੈਕ ਹੋਇਆ ਸੀ ਤੇ ਦੂਜੇ ਮਿੰਟ ਹੀ ਸਾਨੂੰ ਰਿਪੋਰਟ ਆ ਗਈ ਜੀ, ਇੱਥੇ ਵੀ ਐਪ ਦੇ ਵਿੱਚੋਂ ਆ ਜਾਂਦੀਆਂ ਨੇ ਨੋਟੀਫਿਕੇਸ਼ਨ ਲੰਡਨ ਦੇ ਵਿੱਚ ਕੁਛ ਹੋਇਆ। ਸੋ ਤੁਸੀਂ ਜੇ ਕਹਿੰਦੇ ਹੋ ਵੀ ਤੁਸੀਂ ਵਧੀਆ ਸਾਨੂੰ ਛੱਡ ਕੇ ਗਏ ਹੋ, ਬਹੁਤ ਗਲਤੀਆਂ ਹੋਈਆਂ ਵੀ ਪਾਣੀਆਂ ਦਾ ਕੋਈ ਮਸਲਾ ਨੀ ਕਿਸੇ ਨੇ ਹੱਲ ਕੀਤਾ, ਬੋਰ ਕਰ ਕਰਕੇ ਆਪਾਂ ਜ਼ਮੀਨ ਬੰਜਰ ਕਰ ਚੱਲੇ ਆ। ਜੇ ਆਪਾਂ ਆਸਟ੍ਰੇਲੀਆ ਦੀ ਐਗਜ਼ਾਮਪਲ ਦੇਖੀਏ, ਇੱਥੇ ਹਰੇਕ ਜਿਹੜਾ ਫਾਰਮ ਆ ਉੱਥੇ ਉਹਦਾ ਛੋਟਾ ਇੱਕ ਆਪਣਾ ਡੈਮ ਹੋਣਾ ਚਾਹੀਦਾ, ਇਹ ਰਿਕੁਆਇਰਮੈਂਟ ਆ। ਹੁਣ ਤੁਸੀਂ ਇਹ ਰਿਕੁਆਇਰਮੈਂਟ ਉੱਥੇ ਲਾ ਕੇ ਦੇਖੋ, ਪੰਜਾਬ ਦੇ ਲੋਕਾਂ ਨੇ ਤਾਂ ਰੇਲਾਂ ਰੋਕਣੀਆਂ ਸ਼ੁਰੂ ਕਰ ਦੇਣੀਆਂ ਵੀ ਸਾਡਾ ਤੁਸੀਂ ਕਿੱਦਾਂ 2-3 ਮਰਲੇ ਤੁਸੀਂ ਸਾਡੇ ਕੈਪਚਰ ਕਰ ਰਹੇ ਹੋ, ਉੱਥੇ ਕਣਕ ਬੀਜਣੀਆਂ ਝੋਨਾ ਲਾਉਣਾ ਸਾਨੂੰ ਤਾਂ ਬਹੁਤ ਘਾਟਾ ਪੈ ਜਾਣਾ, ਜਦਕਿ ਉਹੀ ਪਾਣੀ ਆ ਜਿਹੜਾ ਉਹ ਤੁਸੀਂ ਆਪਣੇ ਇੱਥੇ ਪਸ਼ੂ ਨੂੰ ਆ ਸਕਦੇ ਹੋ, ਉੱਥੇ ਤੁਸੀਂ ਪਸ਼ੂਆਂ ਨੂੰ ਪਾਣੀ ਪਿਲਾ ਸਕਦੇ ਹੋ, ਪਾਣੀ ਕਿੰਨਾ ਸੇਫ ਹੋਊਗਾ, ਜਿਹੜਾ ਮੀਂਹ ਦਾ ਪਾਣੀ ਉੱਥੇ ਖੜੂਗਾ। ਪਰ ਇਹ ਤਾਂ ਵੀ
ਦੇਖੋ
ਕਹਿਣ ਵਾਲੀ ਗੱਲ ਹੋਈ ਨੀ ਪਤਾ। ਹਾਂਜੀ
ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਆ, ਆਸਟ੍ਰੇਲੀਆ ਜਾਂ ਇਹਨਾਂ ਮੁਲਕਾਂ ਦੇ ਵਿੱਚ ਲੋ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨਾ ਉਹ ਲੋਕ ਅਪਣਾਉਂਦੇ ਵੀ ਆ ਤੇ ਉਹਨਾਂ ਤੇ ਪਹਿਰਾ ਵੀ ਦਿੰਦੇ ਆ। ਇੱਥੇ ਹੁਣ ਜੇ ਤੁਸੀਂ ਪਾਣੀ ਲਾਉਣਾ, ਹੁਣ ਦੇਖੋ ਪਾਣੀ ਪਹਿਲਾਂ ਫਲੱਡ ਸੀਗਾ, ਫਲੱਡ ਤੋਂ ਬਾਅਦ ਓਵਰਹੈਡ ਸਪ੍ਰਿੰਕਲੇ ਆਏ ਤੇ ਪਾਣੀ ਦੀ 50% ਬਚਤ ਕਰ ਲਈ ਗਈ, ਫਿਰ ਉਦੋਂ ਬਾਅਦ 30% ਬਚਤ ਹੋਈ ਸੀ ਉਹਦੇ ਨਾਲ, ਉਦੋਂ ਬਾਅਦ ਅੰਡਰਹੈਡ ਸਪ੍ਰਿੰਕਲੇ ਆਏ ਉਹਨਾਂ ਨਾਲ ਪਾਣੀ ਅੱਧਾ ਲੱਗਣ ਲੱਗ ਗਿਆ, ਫਿਰ ਹੁਣ ਉਦੋਂ ਬਾਅਦ ਡ੍ਰਿਪ ਇਰੀਗੇਸ਼ਨ ਆ ਗਈ ਜਿਹਦੇ ਨਾਲ 30% ਪਾਣੀ ਲੱਗਣ ਲੱਗ ਗਿਆ, ਤੇ ਗੌਰਮੈਂਟ ਇਨਕਰੇਜ ਕਰ ਰਹੀ ਹੈ ਇਸ ਗੱਲਾਂ ਦੇ ਲਈ। ਉਹ ਕਹਿੰਦੇ ਆ ਵੀ ਤੁਸੀਂ ਜੇ ਡ੍ਰਿਪ ਇਰੀਗੇਸ਼ਨ ਪਾਉਣੇ ਹੋ ਤਾਂ ਤੁਸੀਂ ਸਾਨੂੰ ਮੰਨ ਲਓ 20 ਮੈਗਾਲੀਟਰ ਪਾਣੀ ਬਚਾਉਣੇ ਹੋ ਤਾਂ ਤੁਹਾਨੂੰ 10 ਮੈਗਾਲੀਟਰ ਜਿਹੜਾ ਦੇਣਾ ਪੈਣਾ, ਜਿਹਦੇ ਵੱਟੇ $5,000 1 ਮੈਗਾਲੀਟਰ ਦਾ ਸਰਕਾਰ ਪੈਸੇ ਦਿੰਦੀ ਆ, ਵੀ ਤੁਹਾਨੂੰ ਅਸੀਂ $50,000 ਦੇ ਦਿਆਂਗੇ, ਤੁਸੀਂ 10,000 ਮੈਗਾਲੀਟਰ ਪਾਣੀ ਸਾਨੂੰ ਵਾਪਸ ਮੋੜ ਦਿਓ ਜਿਹੜਾ ਤੁਹਾਡਾ ਲਾਇਸੈਂਸ ਆ ਉਹਦੇ ਚੋਂ, ਤੇ ਅਸੀਂ ਤੁਹਾਨੂੰ ਤੁਹਾਡਾ ਪਾਣੀ 20 ਬਚ ਜੂਗਾ ਤੁਹਾਡਾ ਡ੍ਰਿਪ ਪੈਣ ਨਾਲ, ਤੇ ਤੁਹਾਡੀ ਜ਼ਿੰਦਗੀ ਵੀ ਸੁਖਾਲੀ ਹੋ ਜੂਗੀ। ਦੇਖੋ ਫ੍ਰੀ ਦੇ ਵਿੱਚ ਜ਼ਿਮੀਦਾਰ ਨੂੰ ਡ੍ਰਿਪ ਪੈ ਰਹੀ ਆ ਤੇ ਉਹ ਚੀਜ਼ਾਂ, ਪਰ ਭਾਰਤ ਦੇ ਵਿੱਚ ਕੀ ਆ ਸਟਰਕਚਰ ਹੈਗਾ, ਸਟਰਕਚਰ ਦੀ ਕੋਈ ਕਮੀ ਨਹੀਂ। ਤੁਸੀਂ ਰਾਹਾਂ ਦੀ ਗੱਲ ਕੀਤੀ, 5 ਕਰਮਾਂ ਦਾ ਰਾਹ ਅਸੂਲਣ, ਜੇ ਜਿਹੜਾ ਵੀ ਬੰਦੇ ਨੂੰ ਕੋਈ ਮਾੜਾ ਜਿਹਾ ਵੀ ਖੇਤੀ ਬਾਰੇ ਪਤਾ, ਉਹਨਾਂ ਨੂੰ ਪਤਾ ਵੀ ਜਿਹੜੇ ਰਾਹ ਹੁੰਦੇ ਆ ਪਿੰਡਾਂ ਦੇ ਵਿੱਚ ਪਹੀਆਂ ਹੁੰਦੀਆਂ ਉਹ 5 ਕਰਮਾਂ ਦੀਆਂ ਹੁੰਦੀਆਂ ਜੀ, 5 ਕਰਮਾਂ ਮੀਨਸ 27.5 ਫੁੱਟ ਦੀ ਜੀ, ਤੇ ਕਰਮ ਇੱਕ 5.5 ਫੁੱਟ ਦੀ ਕਰਮ ਹੁੰਦੀ ਆ, ਤੇ 5 ਕਰਮਾਂ ਦੀ ਪਹੀ ਹੁੰਦੀ ਆ ਜੇ ਜਿੱਥੇ ਨਾਰਮਲ ਰਾਹ, ਤੇ ਜਿੱਥੇ 1 ਜਾਂ 2 ਘਰ ਰਹਿ ਗਏ ਅੱਗੇ ਜਾ ਕੇ, ਵੀ ਕਈ ਖੇਤ ਇਹੋ ਜਿਹੇ ਰਹਿ ਜਾਂਦੇ ਆ ਵੀ ਜਿੱਥੇ ਸਿਰਫ 2 ਘਰ ਹੀ ਸ਼ੇਅਰ ਕਰਦੇ ਆ ਉਸ ਰਾਹ ਨੂੰ, ਤਾਂ ਉਹ ਵੀ ਮਿਨੀਮਮ 3 ਕਰਮਾਂ ਦੀ ਹੋਣੀ ਚਾਹੀਦੀ ਆ। ਪਰ ਤੁਸੀਂ ਹੈਰਾਨ ਰਹੋਗੇ ਵੀ ਟਰੈਕਟਰ ਆ ਨਾ ਜਿਹੜਾ 1 ਕਰਮ ਤੋਂ ਥੋੜਾ ਜਿਹਾ ਥਾਂ ਜ਼ਿਆਦਾ ਲੈਂਦਾ ਟੱਪਣ ਲੱਗੀ, 6 ਫੁੱਟ ਥਾਂ ਵਿੱਚ ਦੀ ਟਰੈਕਟਰ ਟਰਾਲੀ, 6 ਫੁੱਟ ਦੀ ਟਰਾਲੀ ਹੁੰਦੀ ਆ ਤਾਂ 6.5 ਚ ਵੀ ਟੱਪ ਜਾਂਦੀ ਆ, ਟਾਇਰਾਂ ਵਾਲਾ ਥਾਂ ਤਾਂ ਟੱਪਣੀ ਹੁੰਦੀ ਆ, ਤੇ ਤੁਸੀਂ ਹੈਰਾਨ ਰਹੋਗੇ। ਮੈਂ ਇਹੋ ਜਿਹੀਆਂ ਪਹੀਆਂ ਵੀ ਦੇਖੀਆਂ ਜਿਨ੍ਹਾਂ ਦੇ ਉੱਤੇ ਜਿਵੇਂ ਤਲਵਾਰ ਦੀ ਧਾਰ ਦੇ ਉੱਤੇ ਟਰੈਕਟਰ ਤੋਰਨਾ ਹੁੰਦਾ ਨਾ, ਐ ਕੀਤੀਆਂ ਹੋਈਆਂ ਵੱਢ ਵੱਢ ਕੇ ਉਹਨਾਂ ਨੂੰ ਵਿੱਚ ਰਲਾਇਆ ਹੋਇਆ। ਸੋ ਬਾਕੀ ਜੀ ਵਾਤਾਵਰਨ ਦੇ ਮਾਮਲੇ ਤੁਸੀਂ ਗੱਲ ਕੀਤੀ ਹੈ, ਚਿੰਤਾ ਵਧੀਆ
ਆਪਣੇ 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 ਹੀ ਟਰੈਕਟਰ ਟਰਾਲੀਆਂ ਫਿਰ ਉਹ ਖੱਡਾਂ ਚ ਸਿੱਟਦੇ ਨੇ ਆਲੇ ਦੁਆਲੇ ਜਿਹੜੇ ਉਹਨਾਂ ਨੇ ਕੱਟ ਕੱਟ ਕੇ ਕੀਤੀਆਂ ਹੁੰਦੀਆਂ ਨੇ। ਸੋ ਉਹ ਵੀ ਅਕਲ ਕਿੱਥੇ ਜਾ ਰਹੀ ਹੈ ਵੀ ਕੀ ਪੜਿਆ ਕੀ ਜਾ ਰਿਹਾ। ਫੇਰ ਕਹਿੰਦੇ ਜੀ IAS IPS ਦੀ ਟ੍ਰੇਨਿੰਗ ਬੜੀ ਔਖੀ ਆ, ਉਹ ਚ ਜਾਣਾ ਬੜਾ ਔਖਾ ਆ। ਉਹ ਮੈਂ ਇੱਕ ਬੰਦੇ ਨੂੰ ਸਵਾਲ ਕੀਤਾ, ਮੈਂ ਕਿਹਾ ਜੇ ਇੰਨਾ ਹੀ ਔਖਾ ਆ ਤੇ ਬਾਅਦ ਵਿੱਚ ਸਾਨੂੰ ਇੰਪਲੀਮੈਂਟੇਸ਼ਨ ਕਿਉਂ ਨੀ ਦੱਸਦੀ, ਸਾਨੂੰ ਡਿਲੀਵਰੀ ਕਿਉਂ ਨੀ ਦੱਸਦੀ ਵੀ ਕੁਛ ਕੀਤਾ ਜਾ ਰਿਹਾ। ਤੁਸੀਂ ਇੱਕ ਸਾਈਨ ਹੀ ਸਾਨੂੰ ਦੱਸਦਾ ਵੀ ਹਾਂ ਵੀ ਕਿਸੇ ਨੇ ਪਲੈਨਿੰਗ ਕੀਤੀ ਆ, ਵੀ ਕਿਆ ਬਾਤ ਹੈ ਵੀ ਦੇਖੋ ਕਿੰਨੀ ਸੋਹਣੀ ਪਲੈਨਿੰਗ ਕੀਤੀ ਆ, ਇੰਨੀ ਵਧੀਆ ਰੋਡ ਬਣਾਈ ਆ, ਵੀ ਇੰਨਾ ਇਨਫਰਾਸਟ੍ਰਕਚਰ ਲਾਇਆ, ਇੰਨਾ ਫਿਊਚਰ ਬਾਰੇ ਸੋਚਿਆ, ਸਾਨੂੰ ਕਿਤੇ ਦਿਖਦਾ ਹੀ ਨਹੀਂ ਹੈਗਾ। ਵੀ ਪਤਾ ਨੀ, ਆਈ ਡੋਂਟ ਨੋ, ਵੀ ਜਿੱਦਾਂ ਗੋਰੇ ਨੇ ਲਿਖਿਆ ਸੀ ਨਾ ਆਪਣੇ ਸਫ਼ਰਨਾਮੇ ਤੋਂ ਬਾਅਦ, ਕਹਿੰਦਾ ਵੀ ਜੇ ਕਿਸੇ ਨੇ ਰੱਬ ਅਸਲੀ ਚ ਦੇਖਣਾ ਨਾ ਉਹ ਭਾਰਤ ਚ ਚੱਲ ਜਾਵੇ, ਉੱਥੇ ਸਾਰਾ ਕੰਮ ਹੀ ਰੱਬ ਦੇ ਆਸਰੇ ਚੱਲ ਰਿਹਾ। ਕਿਸੇ ਨੂੰ ਕੋਈ ਜਵਾਬ ਦੇ ਹੀ ਨੀ। ਹਾਂਜੀ,
ਜਿਹੜੇ ਅਫਸਰ ਆ ਨਾ, ਅਫਸਰ ਗੁਰਪ੍ਰੀਤ ਜਦੋਂ ਬਣ ਜਾਂਦੇ ਉਹਨਾਂ ਕੋਲ ਦੋ ਕੰਮ ਰਹਿ ਜਾਂਦੇ, ਇੱਕ ਤਾਂ ਰਹਿ ਜਾਂਦਾ ਹੈਗਾ ਲੀਡਰਾਂ ਦੇ ਜਿਹੜੀ ਖੁਸ਼ਾਮਦੀਦ ਕਰਨੀ, ਉਹਨਾਂ ਨੂੰ ਖੁਸ਼ ਕਰਨਾ, ਤੇ ਦੂਜਾ ਰਹਿ ਜਾਂਦਾ ਵੀ ਉਹਨਾਂ ਦੀ ਜੌਬ ਆ ਜਿਹੜੀ ਉਹ ਪੱਕੀ ਹੋ ਗਈ ਤਾਂ ਉਹਨਾਂ ਨੇ ਆਪਦੀ ਜਿਹੜੀ ਆਪਦੇ ਪਰਿਵਾਰ ਪਾਲਣਾ ਤੇ ਐਸ਼ ਮਸਤੀ ਕਰਨੀ ਤੇ ਸਰਕਾਰੀ ਪੈਸੇ ਤੇ ਕੰਮ ਕਰਨ ਦੀ ਲੋੜ ਨੀ। ਹੁਣ ਜਦੋਂ ਜੌਬ ਵੀ ਪੱਕੀ ਹੋ ਗਈ,
ਲੀਡਰਾਂ ਵਾਲੀ ਗੱਲ ਘੱਟ ਆ ਜੀ, ਇਹ ਆਪ ਹੀ ਢੀਠ ਤੇ ਬੇਸ਼ਰਮ ਨੇ। ਇਹਨਾਂ ਨੂੰ ਇੰਨਾ ਪੈਸਾ ਮਿਲਦਾ ਆ ਵੀ ਤੁਸੀਂ ਆਪ ਹੀ ਨਿਗਰਾਨੀ, ਜਿੱਥੇ ਬਹਿੰਦੇ ਨੇ ਕੁੱਤਾ ਵੀ ਉੱਥੇ ਪੂਛ ਮਾਰ ਕੇ ਸਾਫ਼ ਕਰਕੇ ਬਹਿੰਦਾ। ਜਿਹੜੇ ਕੰਪਲੈਕਸਾਂ ਜੇ ਬਹਿੰਦੇ ਨੇ ਉੱਥੇ ਤੁਸੀਂ ਕਿੰਨਾ ਗੰਦ ਦੇਖੋ, ਤੁਸੀਂ ਉੱਥੇ ਕਿੰਨਾ ਗੰਦ ਹੁੰਦਾ। ਇਹਨਾਂ ਨੂੰ ਸੇਵਾਦਾਰ ਮਿਲੇ ਹੁੰਦੇ, ਸਾਰਾ ਕੁਝ ਮਿਲਿਆ ਹੁੰਦਾ ਇਹਨਾਂ ਨੂੰ, ਸਵੀਪਰ ਮਿਲੇ ਹੁੰਦੇ ਨੇ। ਤੁਸੀਂ ਤਹਿਸੀਲ ਦੇ ਵਿੱਚ ਜਾਓ ਉੱਥੇ ਕਿੰਨਾ ਗੰਦ ਹੁੰਦਾ, ਤੁਸੀਂ ਸੈਸ਼ਨ ਕੋਰਟ ਦੇ ਵਿੱਚ ਚੱਲ ਜਾਓ ਉੱਥੇ ਕਿੰਨਾ ਗੰਦ। ਵੀ ਘੱਟੋ ਘੱਟ ਸਫਾਈ ਤਾਂ ਕਰ ਲਓ। ਉਹ ਵੀ ਅੱਖਾਂ ਬੰਦ ਕਰਕੇ ਇਹਨਾਂ ਨੂੰ ਲੈ ਕੇ ਆਉਂਦੇ ਨੇ, ਜੱਜ ਵੀ ਕੋਰਟ ਵਿੱਚ ਜੱਜ ਅੱਖਾਂ ਬੰਦ ਕਰਕੇ ਆਉਂਦਾ, ਜਾਂ ਡੀ ਸੀ ਆਪਣੇ ਦਫ਼ਤਰ ਅੱਖਾਂ ਬੰਦ ਕਰਕੇ ਬਹਿੰਦਾ, ਵੀ ਇਹਨੂੰ ਆਲੇ ਦੁਆਲੇ ਦੇਖਦੇ ਨੇ ਮੇਰੇ ਕਿੰਨਾ ਗੰਦ ਪਿਆ ਹੋਇਆ।
ਬਹੁਤ ਮਿਹਰਬਾਨੀ, ਤੁਸੀਂ ਵਧੀਆ ਮਸਲੇ ਚੱਕੇ ਆ ਤੇ ਆਪਾਂ ਇਹਨਾਂ ਤੇ ਗੱਲਬਾਤ ਜਾਰੀ ਰੱਖਾਂਗੇ। ਸੋ ਇਹ ਸਨ ਜੀ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਸਨ, ਤੇ ਗਿਆਨ ਸਿੰਘ ਕੰਗ ਸਾਡੇ ਅੰਕਲ ਜੀ ਬ੍ਰਿਸਬਨ ਤੋਂ ਸਾਨੂੰ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਵੈਸੇ ਜੋ ਗਿੱਲ ਸਾਹਿਬ ਨੇ
ਕਿਹਾ ਜੀ, ਲੰਮਾ ਚਿਰ ਤੋਂ ਹੋਲਡ ਕਰਾਇਆ ਪਰ
ਨਾ ਨਹੀਂ, ਕੋਈ ਨੀ ਕੋਈ ਨੀ, ਉਹਨਾਂ ਨੇ ਗੱਲਾਂ ਤਾਂ ਠੀਕ ਦੱਸੀਆਂ। ਇਹਨਾਂ ਦਾ ਮੇਰੇ ਔਰ ਇਹਨਾਂ ਦੇ ਪਿੰਡ ਦਾ ਫਿਰ ਫਰਕ ਸਿਰਫ 9 ਕੁ ਮੀਲ ਦਾ ਹੀ ਆ, ਸਮਝੋ ਨੀ। ਪਰ ਮੈਂ ਜਿਹੜਾ ਮਸਲਾ ਲੈਣਾ ਜੀ ਉਹ ਅੱਜ ਇਹ ਆ। ਹਾਂਜੀ, ਇੱਥੇ ਗੁਆਂਢ ਦੇਸੀ ਮੇਲਾ ਹੋਇਆ ਬਿਲਕੁਲ ਸਾਡੇ ਘਰ ਤੋਂ ਅੱਧੇ ਕੁ ਮੀਲ ਤੇ। ਦਿਨ ਬੜਾ ਵਧੀਆ ਗੁਜ਼ਰਿਆ, ਬੜਾ ਸੋਹਣਾ ਸਟੇਜ ਚੱਲੀ, ਬੜਾ ਸੋਹਣਾ ਕਬੱਡੀ ਦਾ ਮੈਚ ਹੋਇਆ, ਬੜਾ ਸੋਹਣਾ ਰੱਸਾ ਕਸ਼ੀ ਹੋਈ। ਜਿਸ ਵੇਲੇ ਟਕਾਲਾਂ ਪਈਆਂ, ਜਿਸ ਵੇਲੇ ਕਾਰਾਂ ਦੀਆਂ ਡਿੱਗੀਆਂ ਖੁੱਲਣ ਲੱਗੀਆਂ, ਸ਼ਾਇਦ ਤੁਹਾਨੂੰ ਵੀ ਰਿਪੋਰਟ ਪਹੁੰਚ ਗਈ ਹੋਵੇ। ਹਾਂਜੀ, ਉਸ ਤੋਂ ਬਾਅਦ ਜੋ ਅਸੀਂ ਆਪਣਾ ਆਪ ਦਿਖਾ ਲਿਆ, ਉਹਦੇ ਨਾਲ ਅਸੀਂ ਆਪਣੇ ਲੋਕਾਂ ਨੂੰ ਕੀ ਸਬਕ ਦੇਵਾਂਗੇ।
ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਪਹਿਲਾਂ ਹੀ ਚਿੰਤਾ ਇਸ ਤੇ ਕਰ ਚੁੱਕੇ ਹਾਂ।
ਨਹੀਂ ਨਹੀਂ, ਦੇਖੋ ਤੁਸੀਂ ਮੇਰੀ ਇੱਕ ਗੱਲ ਸੁਣੋ, ਤੁਸੀਂ ਕੀ ਉੱਥੇ ਲੇਡੀਜ਼ ਵੀ ਗਈਆਂ ਆ, ਸਾਰਿਆਂ ਦੇ ਪਰਿਵਾਰ ਗਏ ਹੋਆ, ਤੇ ਕੀ ਅਸੀਂ ਉੱਥੇ ਦਿਖਾ ਲੈਣਾ ਚਾਹੁੰਦੇ ਹਾਂ ਦੱਸੋ। ਉਹ ਇੱਕ ਭਾਈ ਹਾਰਨ ਨਹੀਂ ਵਜਾਈ ਜਾਂਦਾ ਟਰੱਕ ਦੇ, ਦੱਸੋ ਉਹਨੂੰ ਹਾਰਨ ਵਜਾਉਂਦਾ ਕਦੇ ਸੁਣਿਆ ਨੀ ਉਹ ਹੁਣ ਕਦੇ ਨਾ। ਫਿਰ ਇਹੀ ਗੱਲ ਆ ਵੀ
ਦੇਖੋ,
ਮੀਟਰ ਲਾਉਣਾ ਪਊ, ਇਹਨੇ ਪੀਤੀ ਹੋ ਕਿ ਨਹੀਂ ਪੀਤੀ ਹੋ।
ਮੈਨੂੰ 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 ਲੱਗਦਾ ਅੰਕਲ, ਜਿਹੜੀਆਂ ਇਹਨਾਂ ਚੀਜ਼ਾਂ ਲਈ ਨਾ ਸਾਡੇ ਭਾਈਚਾਰੇ ਨੂੰ, ਸਾਡੇ ਮੀਡੀਆ ਨੂੰ ਇਕੱਠੇ ਹੋ ਕੇ ਇਹਨਾਂ ਲੋਕਾਂ ਨੂੰ ਸ਼ਰਮਸਾਰ ਕਰਨਾ ਪੈਣਾ। ਕਿਤੇ ਨਾ ਕਿਤੇ ਅਸੀਂ ਗੱਲਬਾਤ ਕੀਤੀ ਸੀ ਸਿੱਖ ਖੇਡਾਂ ਚੋਂ, ਕਿਤੇ ਨਾ ਕਿਤੇ ਅਸੀਂ ਰਿਮੂਵ ਕਰਨ ਚ ਕਾਮਯਾਬ ਹੋਏ ਆ। ਗ੍ਰਿਫਤ ਖੇਡਾਂ ਦੇ ਵਿਚ ਵੀ ਸਖਤੀ ਹੋਈ ਆ, ਕੱਲ ਵੀ ਅਸੀਂ ਦੱਸਿਆ ਵੀ ਐਤਕੀ ਹੋਰ ਵੀ ਜ਼ਿਆਦਾ ਸਖਤੀ ਹੋਣੀ ਆ, ਤੇ ਕੁਝ ਇੱਕ ਸਾਡਾ ਅਖਲਾਕੀ ਫਰਜ਼ ਵੀ ਆ ਜਾਂਦਾ ਜਿੱਥੇ ਧਰਮ ਦਾ ਨਾਂ ਜਾਂ ਕੋਈ ਸ਼ਹਾਦਤ ਦਾ ਨਾਂ ਜੁੜ ਜਾਂਦਾ, ਉੱਥੇ ਇਹੋ ਜਿਹੀਆਂ ਚੀਜ਼ਾਂ ਕਿਤੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਪਰ ਮੇਰਾ ਮੰਨਣਾ ਵੀ ਜਾਗ੍ਰਿਤੀ ਤਾਂ ਆਊਗੀ।
ਹਾਂਜੀ
ਅੰਕਲ, ਮੇਰਾ ਕਹਿਣ ਦਾ ਭਾਵ ਇਹ ਸੀ ਵੀ ਜਾਗ੍ਰਿਤੀ ਤਾਂ ਆਊਗੀ ਜੇ ਅਸੀਂ ਆਪ ਜਾਗਰਕ ਹੋ ਕੇ, ਮੰਨ ਲਓ ਅਸੀਂ ਇਹ ਜੀ ਕੋਈ ਊਨਤਾ ਹੀ ਹੁੰਦੀ ਦੇਖਦੇ ਹਾਂ, ਤੇ ਅਸੀਂ ਕੀ ਕਰਦੇ ਹਾਂ ਵੀ ਮੈਂ ਕੀ ਲੈਣਾ, ਮੈਨੂੰ ਕੀ, ਮੈਂ ਲਿਖਿਆ ਵੀ ਸੀ ਆਰਟੀਕਲ, ਮੈਨੂੰ ਕੀ, ਇਹ ਸ਼ਬਦ ਵਰਤ ਕੇ ਪਾਸੇ ਹੋ ਜਾਂਦੇ ਆ, ਅੱਖਾਂ ਭਰ ਜਾਂਦੇ ਉਸ ਗੱਲ ਤੋਂ, ਅੱਖਾਂ ਮੀਚ ਲੈਂਦੇ ਹਾਂ ਵੀ ਸਾਨੂੰ ਤਾਂ ਦਿਖੇ ਹੀ ਨਹੀਂ। ਪਰ ਜੇ ਅਸੀਂ ਉਹਦੀ ਕੰਪਲੇਂਟ ਕਰੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਸਹੀ ਆ।
ਨਾ ਨਾ, ਅਸੀਂ ਉੱਥੇ ਜਾ ਕੇ ਸ਼ਾਇਦ ਆਪਣਾ ਪੜਵਾਈਏ।
ਦੇਖੋ ਨਹੀਂ ਪੜਵਾ ਸਕਦੇ, ਪਰ ਅਸੀਂ ਲੀਗਲ ਤਾਂ ਕਰ ਹੀ ਸਕਦੇ ਹਾਂ ਨਾ, ਲੀਗਲ ਐਕਸ਼ਨ ਤਾਂ ਲੈ ਹੀ ਸਕਦੇ ਹਾਂ ਨਾ।
ਲੀਗਲ ਅਸੀਂ ਪੁਲਿਸ ਸੱਦਾਂਗੇ, ਹੋਰ ਕੀ ਹੋਊਗਾ।
ਬਸ ਇਹੀ ਹੈ ਜੀ, ਜੋ ਪੁਲਿਸ ਆਊਗੀ ਤਾਂ ਆਪੇ ਪਤਾ ਤਾਂ ਲੱਗੂਗਾ ਉਹਨਾਂ ਨੂੰ ਇਸ ਮੁਲਕ ਦੇ ਵਿੱਚ। ਹਾਂਜੀ ਹਾਂਜੀ, ਪੁਲਿਸ ਤਾਂ ਸੱਦਣ ਦਾ ਸਾਡੀ ਡਿਊਟੀ ਬਣਦੀ ਆ, ਐਟ ਏ ਟਾਈਮ ਅਸੀਂ ਕਾਲ ਕਰੀਏ।
ਹਾਂਜੀ, ਬਹੁਤ ਵਧੀਆ, ਸਾਡੀ ਬਦਨਾਮੀ ਹੋਵੇ।
ਦੇਖੋ ਫੇਰ ਬਦਨਾਮੀ ਦੂਜੇ ਪਾਸੇ ਹੋਊਗੀ ਜੇ ਆਪਾਂ ਪੁਲਿਸ ਨਹੀਂ ਸਾਥ ਦੇ ਤੇ ਉੱਥੇ ਉਹ ਗੱਲ ਬਹੁਤ ਜ਼ਿਆਦਾ ਵੱਧ ਗਈ ਮੰਨ ਲਓ ਬਹੁਤ ਵੱਡਾ ਮਸਲਾ ਬਣ ਗਿਆ ਤਾਂ ਫੇਰ ਕਹਿਣਗੇ ਵੀ ਤੁਸੀਂ ਜਾਗਰੂਕ ਨਾਗਰਿਕ ਨਹੀਂ ਸੀ ਉਹਨਾਂ ਨੇ ਮਸਲਾ ਬਣਨ ਤੋਂ ਪਹਿਲਾਂ ਕਿਉਂ ਨਾ ਅਵੇਅਰ ਕੀਤਾ
ਨਹੀਂ ਫੇਰ ਗੱਲ ਇਹ ਜੀ ਮੈਂ ਕਰ ਦਿੰਦਾ ਫਰਜ਼ ਕਰੋ ਉਹ ਮੇਰੇ ਮਗਰ ਪੈ ਜਾਣਾ ਉਹਨਾਂ ਨੇ
ਨਹੀਂ ਦੇਖੋ ਇਹ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕੋਈ ਪਬਲਿਕਲੀ ਦੱਸ ਕੇ ਨਹੀਂ ਕਰਨ ਦੀ ਲੋੜ ਹੈਗੀ ਦੇਖੋ ਹੁਣ ਜੇ ਮੈਲਬਨ ਦੇ ਵਿੱਚ ਹਾਦਸਾ ਵਾਪਰਨਾ ਸੀ ਬਹੁਤ ਵੱਡਾ ਹਾਦਸਾ ਵਾਪਰਨਾ ਸੀ ਪਰ ਬਹੁਤ ਸਾਰੇ ਜਾਗਰੂਕ ਲੋਕਾਂ ਨੇ ਉੱਥੇ ਮੇਲ ਕੀਤੇ ਮੈਸੇਜ ਕੀਤੇ ਫੋਨ ਕੀਤੇ ਪੁਲਿਸ ਨੂੰ ਤੇ ਉਹ ਹਾਦਸਾ ਨਹੀਂ ਹੋਇਆ ਟਲ ਗਿਆ ਤਾਂ ਉਹ ਕੋਈ ਮਾੜਾ ਨਹੀਂ ਹੋਇਆ ਕਿਸੇ ਨੇ ਉਹਨੂੰ ਜੇ ਉਹ ਚਾਰ ਬੰਦੇ ਮਾੜਾ ਕਹਿ ਦੇਣਗੇ ਤੁਹਾਨੂੰ ਤਾਂ ਕਹਿ ਦੇਣ ਪਰ ਦੁਨੀਆਂ ਨੇ ਤੁਹਾਨੂੰ ਚੰਗਾ ਹੀ ਕਹਿਣਾ ਕਿਉਂਕਿ ਤੁਸੀਂ ਫਰਜ਼ ਨਿਭਾਇਆ ਆਪਦਾ
ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਤੁਹਾਡਾ ਟਾਈਮ ਲਿਆ
ਬਹੁਤ ਮਿਹਰਬਾਨੀ ਅੰਕਲ ਜੀ ਤੁਸੀਂ ਜੁੜੇ ਤੇ ਮਸਲੇ ਵੱਲ ਧਿਆਨ ਦਵਾਇਆ ਬਹੁਤ ਮਿਹਰਬਾਨੀ ਸੋ ਸਾਡੇ ਨਾਲ ਜੁੜੇ ਹੋਏ ਸਨ ਗਿਆਨ ਸਿੰਘ ਕੰਗ ਬ੍ਰਿਸਬਨ ਤੋਂ ਤੇ ਦੇਸੀ ਮੇਲੇ ਦੇ ਮਾਮਲੇ ਚ ਤੁਸੀਂ ਵੀ ਇਹਨਾਂ ਨਾਲ ਸਹਿਮਤ ਹੋਵੋਗੇ ਬਹੁਤ ਸਾਰਾ ਹੈ ਕੁਛ ਹੋਇਆ ਪਰ ਮਨਪ੍ਰੀਤ ਸਿੰਘ ਖਰੌੜ ਜੁੜ ਚੁੱਕਿਆ ਜੀ ਸਾਡੇ ਨਾਲ ਮੈਲਬਨ ਤੋਂ ਖਰੌੜ ਸਾਹਿਬ ਸਤਿ ਸ੍ਰੀ ਅਕਾਲ
ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ
ਹਾਲ ਚਾਲ ਵਧੀਆ ਮਾਫੀ ਚਾਹੁੰਦੇ ਲੰਮਾ ਵੇਟ ਕਰਨ ਲਈ ਪਰ ਉਹ ਥੋੜਾ ਜਿਹਾ ਅਸੀਂ ਵੀ ਮਸਲੇ
ਹਾਂਜੀ ਮੈਂ ਤਾਂ ਹੁਣ ਛੇਤੀ ਨਿਬੜ ਨੀ ਬਣੀ ਗੱਲ ਮੈਂ ਅੱਠ ਨੌ ਸਾਲ ਪਹਿਲਾਂ ਇੰਡੀਆ ਛੇ ਮਹੀਨੇ ਲਾ ਕੇ ਆਇਆ ਸੀਗਾ ਬਾਈ ਜੀ ਮੈਂ ਪਾਪਾ ਨੂੰ ਗੱਲ ਕਹੀ ਸੀ ਮੈਂ ਪਾਪਾ ਆਪਣਾ ਪੰਜਾਬ ਰਾਜਸਥਾਨ ਬਣ ਜਾਣਾ ਤੇ ਮੇਰੇ ਬਜ਼ੁਰਗਾਂ ਨੇ ਆਪ ਮੈਨੂੰ ਕੀ ਕਿਹਾ ਕਹਿੰਦੇ ਮਨੀ ਜੋ ਤੂੰ ਕਹਿੰਦਾ ਸੀਗਾ ਉਹ ਸਹੀ ਹੈ ਵੀ ਸੱਚੀਓ ਪੰਜਾਬ ਰਾਜਸਥਾਨ ਦੇ ਰਾਹ ਦੇ ਤੁਰ ਚੁੱਕਿਆ ਵੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਕੀ ਰਹੇ ਰੱਬ ਦਾ ਨਾਂ ਅਸੀਂ ਸਾਡੇ ਪਿੰਡ ਮਤਲਬ ਸਾਰੀ ਰੋਡ ਦੇ ਉੱਤੇ ਬਾਈ ਜੀ ਮੇਰਾ ਦਾ 300-400 ਪਲਾਂਟ ਲਵਾਤਾ ਗਾ ਮਤਲਬ ਪੰਚਾਇਤ ਨੀ ਲਵਾਇਆ ਕਿਸੇ ਨੇ ਹੈਲਪ ਨੀ ਕਰੀ ਪੰਚਾਇਤ ਨੀ ਲਵਾਇਆ ਗਾ ਪਰ ਉਹ ਕੱਲਾ ਸਾਡੇ ਪਿੰਡ ਲੱਗਿਆ ਹੋਰ ਕਿਤੇ ਨੀ ਲੱਗਿਆ ਜੀ ਤਾਂ ਰੋਡ ਸਾਰੀ ਸ਼ਾਂਤੀ ਕਿਤੇ ਕਿਸੇ ਰੋਡ ਤੇ ਕੋਈ ਦਰਖਤ ਨੀ ਹੈਗਾ ਸੋਚਣਾ ਪੈਣਾ ਪੰਜਾਬ ਨੂੰ ਕੁਛ ਨਹੀਂ ਤਾਂ ਬਹੁਤ ਮਾੜੇ ਹਾਲ ਹੋ ਜਾਣੇ ਨੇ ਬਾਈ ਚਲੋ ਵੀਰੇ ਥੈਂਕ ਯੂ ਧੰਨਵਾਦ
ਮੈਂ ਤੁਹਾਨੂੰ ਮਨਪ੍ਰੀਤ ਦੱਸਦਾ ਵੀ ਜਿਹੜਾ ਇਹ ਦਰਖਤ ਲਾਉਣ ਦਾ ਜਿਹੜਾ ਬਣੀ ਹੋਈ ਹੈ ਰਵਾਇਤ ਉਹ ਸਰਕਾਰਾਂ ਤਾਂ ਜ਼ਰੂਰ ਨਰਸਰੀਆਂ ਚ ਤੁਹਾਨੂੰ ਬੂਟੇ ਮੁਹੱਈਆ ਕਰਾਉਂਦੀਆਂ ਬਰਸਾਤਾਂ ਦੇ ਮੌਸਮ ਦੇ ਵਿੱਚ ਸਰਕਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੂਟੇ ਮੁਹੱਈਆ ਕਰਾਉਂਦੇ ਆ ਫ੍ਰੀ ਦੇ ਵਿੱਚ ਵੀ ਦਿੱਤੇ ਜਾਂਦੇ ਆ ਜੇ ਲਾਉਣੇ ਚਾਹੁਣ ਪਰ ਰੌਲਾ ਤਾਂ ਇਹ ਆ ਜਾਂਦਾ ਜੀ ਵੀ ਉਹ ਜਿਹੜੇ ਪੈਸੇ ਲੈ ਲਏ ਜਾਂਦੇ ਆ ਵੀ 10,000 ਦਰਖਤ ਲਾਤਾ 5,000 ਦਰਖਤ ਲਾਤਾ ਤੇ ਲੇਬਰ ਨੇ ਪਿੱਛੇ ਜੇ ਇੱਕ ਕੇਸ ਸਾਹਮਣੇ ਆਇਆ ਸੀ ਵੀ ਜਦੋਂ ਲੇਬਰ ਨੇ ਆਫਿਸਰ ਦੇ ਉੱਤੇ ਕੇਸ ਕਰ ਦਿੱਤਾ ਸੀ ਵੀ ਉਹਨਾਂ ਤੋਂ 1400 ਟੋਏ ਪਟਾਉਣ ਦਾ ਜਿਹੜਾ ਖਰਚਾ ਉਹਨੇ ਸਰਕਾਰ ਤੋਂ ਲੈ ਲਿਆ ਤੇ ਪਰ ਉੱਥੇ ਟੋਏ 500 ਵੀ ਨਹੀਂ ਪੱਟੇ ਸੀ ਸੋ ਇਹ ਕਾਫੀ ਚੀਜ਼ਾਂ ਦੇ ਸਾਨੂੰ ਵਿਚਾਰਾਂ ਕਰਨੀਆਂ ਪੈਣੀਆਂ ਤੇ ਪਹਿਲਾਂ ਆਪਾਂ ਜਿਹੜਾ ਗੀਤ ਬੜਾ ਵਧੀਆ ਸੁਣਿਆ ਸੀ ਗਿੱਲ ਰੌਂਤੇ ਬਾਈ ਦਾ ਉਹਦੇ ਲਈ ਮੈਸੇਜ ਸੁਨੇਹੇ ਆਏ ਆ ਕਹਿੰਦੇ ਗੀਤ ਬਹੁਤ ਸੋਹਣਾ ਸੁਣਾਇਆ ਸੀ 5 ਵਜੇ ਰੋਟੀ ਪਾਣੀ ਬੰਦ ਵਾਲਾ ਬਿਲਕੁਲ ਜੀ ਸਾਡਾ ਛੋਟਾ ਵੀਰ ਆ ਜੀ ਗਿੱਲ ਰੌਂਤਾ ਛੋਟੀ ਜਿਹੀ ਉਮਰ ਦਾ ਨੌਜਵਾਨ ਆ ਤੇ ਪਹਿਲਾਂ ਜੰਗ ਜਾਰੀ ਰੱਖਿਓ ਕਿੱਡਾ ਖੂਬਸੂਰਤ ਗਾਣਾ ਵਾਰਿਸ ਭਰਾਵਾਂ ਨੇ ਗਾਇਆ ਫਿਰ ਕਮਲ ਹੀਰ ਨੇ ਗਾਇਆ ਤੇ ਹੁਣ ਇਹ ਦਿਲ ਜਾਨ ਜਿਹੜੇ ਕਿ ਕਾਫੀ ਫੇਮਸ ਹੋਏ ਸੀ ਪਹਿਲੀ ਵਾਰ ਜੋ ਆਵਾਜ਼ ਪੰਜਾਬ ਦੀ ਪ੍ਰੋਗਰਾਮ ਬਣਿਆ ਸੀ ਉਹਦੇ ਵਿੱਚ ਤਾਂ ਉਹਨਾਂ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਤੇ ਚੁਲਵਲਾ ਗਾਣਾ ਦੀ ਵੀਡੀਓ ਵੀ ਬਹੁਤ ਸੋਹਣੀ ਬਣੀ ਆ ਮੈਂ ਕੱਲ ਪਰਸੋਂ ਦੇਖੀ ਸੀ ਤੇ ਜ਼ਰੂਰ ਇਹ ਜੇ ਗਾਣਿਆਂ ਨੂੰ ਅੱਗੇ ਵਧਾਉਣਾ ਚਾਹੀਦਾ ਪਿਆਰੀ ਜੀ ਨੋਕ ਝੋਕ ਆ ਕਈ ਵਾਰੀ ਲੋਕ ਕਹਿ ਦਿੰਦੇ ਆ ਨਾ ਵੀ ਇਸ਼ਕ ਮੁਹੱਬਤ ਪਿਆਰ ਦੀਆਂ ਗੱਲਾਂ ਗਾਣਿਆਂ ਚ ਜੇ ਕਰਦੇ ਆ ਤੇ ਉਹਦੇ ਵਿੱਚ ਲੱਚਰਤਾ ਆਉਂਦੀ ਹੈ ਜੇ ਪਰ ਦੇਖੋ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਵੀ ਹੁਣ ਇੱਕ ਮੀਆਂ ਬੀਬੀ ਦੀ ਨੋਕ ਝੋਕ ਸਾਡੇ ਨਾਲ ਸਾਂਝੀ ਕੀਤੀ ਆ ਸੋ ਬਹੁਤ ਵਧੀਆ ਲੱਗਿਆ ਤੇ ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਜੁੜ ਚੁੱਕਿਆ ਜੀ ਉਹਨਾਂ ਦੀ ਕਾਲ ਆ ਗਈ ਆ ਸਤਿ ਸ੍ਰੀ ਅਕਾਲ ਢੁੱਡੀਕਾ ਸਾਹਿਬ
ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਆਪਣੇ ਹਰਮਨ ਰੇਡੀਓ ਨੂੰ ਸੁਣ ਰਹੇ ਨੇ ਵੀਰ ਜੀ ਮੈਂ ਨਾ ਇੱਕ ਵਿਸ਼ੇ
ਪਾਣੀ
ਦੇ ਮਸਲੇ ਤੇ
ਗੱਲ ਮਾਸਟਰ ਜੀ ਦਾ ਹਾਲ ਕਰ
ਬਹੁਤ ਵਧੀਆ ਜੀ
ਮਸਲੇ ਤੇ ਫੇਰ ਗੱਲ ਕਰਦੇ ਪਹਿਲਾਂ ਮਾਸਟਰ ਜੀ ਦਾ ਹਾਲ ਚਾਲ ਤਾਂ ਪੁੱਛ ਲਈਏ ਨਾ
ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਬਾਬੇ ਦੀ ਕਿਰਪਾ ਹੈ ਬਸ ਸੈਰ ਤੇ ਜਾ ਰਹੇ ਆ ਪਹਾੜਾਂ ਦੇ ਵਿੱਚ ਤੁਰੇ ਜਾ ਰਹੇ ਆ ਨਾਲ ਤੁਹਾਡਾ ਰੇਡੀਓ ਦਾ ਆਨੰਦ ਮਾਣ ਰਹੇ ਆ ਤੇ ਮੈਂ ਪਾਣੀ ਦੇ ਮਸਲੇ ਤੇ ਗੱਲ ਕਰਨੀ ਮੰਗਦਾ ਸੀ ਮੈਂ ਨਾ ਪਰਸੋਂ ਵੀ ਆਪਣਾ ਅਮਨਦੀਪ ਸਿੱਧੂ ਦੁਨੀ ਤੇ ਆਪਣਾ ਆਏ ਹੋਏ ਸੀ ਉਦਨ ਵੀ ਇਹਨਾਂ ਨਾਲ ਗੱਲ ਕੀਤੀ ਸੀਗੀ ਗੱਲ ਨੀ ਕੀਤੀ ਸੀ ਮਤਲਬ ਉਧਰ ਮੈਸੇਜ ਤੇ ਗੱਲ ਹੋਈ ਸੀ ਕਾਲ ਤੇ ਮੈਂ ਪਹਿਲੀ ਵਾਰ ਕਰਨ ਲੱਗਾ ਮੇਰੇ ਖਿਆਲ ਚ ਤੇ ਮਸਲਾ ਇਹ ਕਿ ਧਰਤੀ ਹੇਠਲਾ ਪਾਣੀ ਜਿਹੜਾ ਤੁਹਾਨੂੰ ਵੀ ਪਤਾ ਤੁਸੀਂ ਵੀ ਪੰਜਾਬ ਨਾਲ ਸੰਬੰਧਿਤ ਹੈ ਵੀ ਮੇਰੇ ਵੇਖਦੇ ਵੇਖਦੇ ਵੀ 15 ਸਾਲਾਂ ਦੇ ਵਿੱਚ ਤਕਰੀਬਨ 300 ਫੁੱਟ ਤੇ ਜਾ ਜਿਹੜਾ 60 ਫੁੱਟ ਤੇ ਸੀ ਮੈਂ ਆਪਦੇ ਹੱਥੀ ਬੋਰ ਕਰਾਇਆ ਸੀ 60 ਫੁੱਟ ਤੇ ਪਾਣੀ ਦਾ 70 ਸੀਗਾ ਹੋਰ ਸਮੱਸਿਆ ਇਹ ਹੋਈ ਹੈ ਵੀ ਆਉਣ ਵਾਲੇ 20 ਸਾਲ ਦੇ ਵਿੱਚ ਮੈਨੂੰ ਨੀ ਲੱਗਦਾ ਧਰਤੀ ਥੱਲੇ ਪਾਣੀ ਬਚੂਗਾ ਵੀ ਇਸ ਸਮੱਸਿਆ ਦਾ ਹੱਲ ਕੀ ਹੋ ਸਕਦਾ ਅੱਜ ਤੋਂ 3 ਸਾਲ ਪਹਿਲਾਂ ਨਾ 4 ਸਾਲ ਪਹਿਲਾਂ ਮੈਂ ਫੇਸਬੁੱਕ ਤੇ ਇੱਕ ਆਰਟੀਕਲ ਦੀ ਤਰ੍ਹਾਂ ਲਿਖਿਆ ਸੀਗਾ ਵੀ ਪਾਣੀ ਨੂੰ ਕਿਵੇਂ ਬਚਾਇਆ ਜਾ ਸਕਦਾ ਵੀ ਤੁਹਾਡੇ ਮੁਤਾਬਕ ਜਦੋਂ ਬਾਰਿਸ਼ਾਂ ਹੁੰਦੀਆਂ ਵੀ ਉਦੋਂ ਆਪਣੇ ਅਕਸਰ ਹੀ ਝੋਨੇ ਡੁੱਬ ਜਾਂਦੇ ਆ ਜਿਹੜੇ ਖਾਸ ਕਰ ਨੀਵੇਂ ਥਾਵਾਂ ਤੇ ਹੁੰਦੇ ਆ
ਬਿਲਕੁਲ
ਕੀ ਉਹਨਾਂ ਕਿਸਾਨਾਂ ਨੂੰ ਜਿਹੜੇ ਮਤਲਬ ਵੀਹ ਵੀਹ ਪੱਚੀ ਪੱਚੀ ਏਕੜ ਦੇ ਸਾਡੀ ਆਪਦੀ ਜ਼ਮੀਨ ਵੀਹ ਪੱਚੀ ਏਕੜ ਆਉਂਦੀ ਹੈ ਨੀਵੇਂ ਥਾਂ ਚ ਜਦੋਂ ਬਾਰਿਸ਼ਾਂ ਆਉਂਦੀਆਂ ਉਹ ਤਕਰੀਬਨ ਢਕ ਜਾਂਦੀ ਆ ਪਾਣੀ ਜੇ ਉਹਨਾਂ ਨੂੰ ਗੌਰਮੈਂਟ ਸਬਸਿਡੀ ਦੇ ਕੇ ਖਾਲੀ 8 ਇੰਚ 10 ਇੰਚ ਦੇ ਬੋਰ ਧਰਤੀ ਦੇ ਸੱਲੇ ਕਰਾਏ ਜਾਣ ਇੱਕ ਲੈਵਲ ਤੇ ਜਾ ਕੇ ਉਹਨਾਂ ਤੇ ਜਾਲੀ ਪਾ ਦਿੱਤੀ ਜਾਵੇ ਤਾਂ ਕੀ ਇਸ ਤਰੀਕੇ ਨਾਲ ਪਾਣੀ ਦਾ ਸਤਰ ਬਚਾਇਆ ਨੀ ਜਾ ਸਕਦਾ ਵੀ ਗੌਰਮੈਂਟ
ਹੋਰ ਤਾਂ
ਸਾਰੀ ਆ ਤੇ ਮੇਰੇ ਖਿਆਲ
ਸੈਮੀਨਾਰ ਹੁੰਦੇ ਆ
ਹਾਂਜੀ
ਮੈਂ ਗੱਲ ਸਾਹਿਬ ਬਹੁਤ ਸਾਰੇ ਸੈਮੀਨਾਰ ਦੇਖੇ ਆ ਸੁਣੇ ਆ ਅਟੈਂਡ ਕੀਤੇ ਆ ਜਿਨ੍ਹਾਂ ਸੈਮੀਨਾਰਾਂ ਦੇ ਵਿੱਚ ਚਿੰਤਾ ਜ਼ਾਹਰ ਕੀਤੀ ਜਾਂਦੀ ਆ ਤੇ ਉਹ ਸੈਮੀਨਾਰਾਂ ਦੇ ਵਿੱਚ ਫਿਰ ਉਦੋਂ ਬਾਅਦ ਲੰਚ ਟਾਈਮ ਹੋ ਜਾਂਦਾ ਫਿਰ ਕੌਫੀ ਬ੍ਰੇਕ ਹੋ ਜਾਂਦੀ ਆ ਤੇ ਉਦੋਂ ਬਾਅਦ ਫਿਰ ਅਖੀਰ ਚ ਜਿਹੜੇ ਬੁੱਧੀਜੀਵੀ ਹੁੰਦੇ ਆ ਉਹ ਘਰੋ ਘਰੀ ਆ ਜਾਂਦੇ ਆ ਤੇ ਜਿਹੜੀਆਂ ਉਹ ਕੰਧਾਂ ਉਹ ਸੁਣ ਕੇ ਇਹ ਸਕੀਮਾਂ ਤੇ ਉੱਥੇ ਕੰਧਾਂ ਉਸ ਕਮਰੇ ਚ ਹੀ ਸਕੀਮਾਂ ਰਹਿ ਜਾਂਦੀਆਂ ਇਹ ਇੱਕ ਸੱਚਾਈ ਆ ਤੇ ਪਰ ਸਰਕਾਰ ਵੱਲੋਂ ਇਹ ਚੀਜ਼ਾਂ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਰ ਗੱਲ ਤਾਂ ਇਹ ਆਮ ਲੋਕਾਂ ਤੱਕ ਉਹ ਪਹੁੰਚਦੀਆਂ ਨੀ ਰਾਹਾਂ ਚ ਹੀ ਖਾਧੀਆਂ ਜਾਂਦੀਆਂ
ਨਹੀਂ ਮੇਰਾ ਤਾਂ ਕਹਿਣ ਦਾ ਮਤਲਬ ਇਹ ਹੈ ਜੀ ਜੇ ਆਪਾਂ ਨੂੰ ਮੇਰੇ ਖਿਆਲ ਮੁਤਾਬਕ ਵੀ ਸਾਨੂੰ ਸੜਕਾਂ ਦੀ ਓਨੀ ਜ਼ਰੂਰਤ ਨਹੀਂ ਹੈ ਵੀ ਚੌੜੀਆਂ ਚੌੜੀਆਂ ਸੀਮੈਂਟ ਵਾਲੀਆਂ ਸੜਕਾਂ ਚਾਹੀਦੀਆਂ ਠੀਕ ਹੈ ਉਹਨਾਂ ਦੀ ਲੋੜ ਹੈਗੀ ਹੈ ਪਰ ਮੇਰੇ ਖਿਆਲ ਮੁਤਾਬਕ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਲੋੜ ਹੈ ਵਾਤਾਵਰਨ ਸਾਫ਼ ਕਰਨ ਦੀ ਲੋੜ ਹੈ ਤੇ ਨਹੀਂ ਤਾਂ ਅਸੀਂ ਆਪਣੇ ਆਉਣ ਵਾਲੇ
ਜਨਰੇਸ਼ਨ ਲਈ ਬਹੁਤ ਵੱਡੀ ਸਜ਼ਾ ਦੇ ਕੇ ਜਾ ਰਹੇ ਹਾਂ
ਹਾਂਜੀ ਪ੍ਰਾਇਓਰਟੀ ਇਸ ਚੀਜ਼ ਦੀ ਬਣਦੀ ਹੈ
ਪ੍ਰਾਇਓਰਟੀ ਮੁਤਾਬਕ ਕੰਮ ਕਰਨਾ ਚਾਹੀਦਾ ਹੁਣ
ਹਾਂ ਦੂਸਰੀ ਗੱਲ ਜਿਹੜੀ ਆ ਕੰਗ ਸਾਹਿਬ ਗੱਲ ਕਰ ਰਹੇ ਸੀਗੇ ਵੀ ਲੋਕਾਂ ਨੇ ਉੱਥੇ ਦਾਰੂ ਪੀਣੀ ਇਹ ਨਾ ਸਾਡੀ ਮਾਨਸਿਕਤਾ ਸੈੱਟ ਹੋ ਚੁੱਕੀ ਆ ਸਾਡੇ ਵੀ ਇੱਥੇ ਅਸੀਂ ਇੱਥੇ ਫੰਕਸ਼ਨ ਕਰਵਾਉਂਦੇ ਹਾਂ ਹਰ ਸਾਲ ਸਾਡਾ ਕਲਚਰ ਫੰਕਸ਼ਨ ਹੁੰਦਾ ਹਾਕੀ ਟੂਰਨਾਮੈਂਟ ਹੁੰਦਾ ਕਬੱਡੀ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਤਾਂ ਹੁਣ ਬੰਦ ਹੋ ਗਿਆ ਵੈਸੇ ਤੇ ਹਾਕੀ ਟੂਰਨਾਮੈਂਟ ਕਰਾਉਣੇ ਆ ਹੋਰ ਵੀ ਫੰਕਸ਼ਨ ਕਰਾਉਣੇ ਹੁੰਦੇ ਸੀ ਸਪੋਰਟਸ ਡੇ ਵਗੈਰਾ ਉੱਥੇ ਵੀ ਸਾਨੂੰ ਇਹ ਸਮੱਸਿਆਵਾਂ ਆਉਂਦੀਆਂ ਨੇ ਕਿਸੇ ਹੱਦ ਤੱਕ ਤਾਂ ਕੰਟਰੋਲ ਹੋ ਗਿਆ ਲੋਕਾਂ ਨੂੰ ਅਸੀਂ ਇਹ ਗੱਲ ਸਮਝਾਉਣ ਦੇ ਵਿੱਚ ਮਤਲਬ ਕਾਮਯਾਬ ਹੋ ਗਏ ਹਾਂ ਤੇ ਭਾਈ ਤੁਸੀਂ ਇਕੱਲੇ ਪੰਜਾਬੀ ਇਕੱਲੇ ਆਪਦੇ ਪੀਣ ਖਾਣ ਦੇ ਵਿੱਚ ਟੌਪ ਨਾ ਸਮਝੋ ਤੁਸੀਂ ਪੰਜਾਬੀ ਕਮਿਊਨਿਟੀ ਨੂੰ ਰਿਪ੍ਰੈਜੈਂਟ ਵੀ ਕਰਦੇ ਹੋ ਕੱਲ ਨੂੰ ਸਾਡਾ ਇੱਕ ਪੰਜਾਬੀ ਕੋਈ ਗਲਤ ਕੰਮ ਕਰਦਾ ਤਾਂ ਸਾਰੇ ਪੰਜਾਬੀਆਂ ਦਾ ਨਾਮ ਖਰਾਬ ਕਰਦਾ ਪਰ ਕੁਛ ਕੁਛ ਲੋਕਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਉਹਨਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਉਹ ਕਹਿੰਦੇ ਆ ਸਾਡਾ ਸ਼ਰਾਬ ਪੀਣ ਚ ਤਾਂ ਬੜੀ ਵੱਡੀ ਮਹਾਨਤਾ ਹੈ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਸਾਡੇ ਇੱਥੇ ਬਹੁਤ ਜਣੀਆਂ ਸਾਡੇ ਆਪ ਨੂੰ ਹੁਣੇ ਅਸੀਂ ਪਿੱਛੇ ਜੇ ਫੰਕਸ਼ਨ ਕਰਵਾ ਕੇ ਹਟੇ ਹਾਂ ਉੱਥੇ ਵੀ ਸਾਨੂੰ ਇੱਕ ਸਮੱਸਿਆ ਆਈ ਸੀਗੀ ਜਦੋਂ ਦੀਪ ਦੀਪ ਆਇਆ ਸੀ ਇੱਥੇ ਤੇ ਉਦੋਂ ਵੀ ਸਾਨੂੰ ਇਹੀ ਸਮੱਸਿਆ ਆਈ ਸੀ ਉਹ 3-4 ਬੰਦੇ ਆ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਪਰ ਉਹ ਨੀ ਸਮਝਦੇ ਉਹ ਕਹਿੰਦੇ ਨਾ 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 ਸ਼ਰਾਬ ਪੀਣ ਚ ਟੌਰ ਬਣਦੀ ਹੈ ਬਸ ਇਸ ਕਰਕੇ ਇਹ ਲੋਕ ਇਹੋ ਜਿਹੇ ਲੋਕਾਂ ਨੂੰ ਨਾ ਉਹੋ ਜਿਹਾ ਤਰੀਕਾ ਹੀ ਅਪਣਾਉਣਾ ਪੈਣਾ ਵੀ ਉਹਨਾਂ ਨੂੰ ਸੁਚੇਤ ਜਾਂ ਤਾਂ ਵੀ ਉਹ ਤੁਹਾਡੇ ਵਾਲੀ ਗੱਲ ਜੀ ਇਹ ਪਾਸੇ ਹੋ ਕੇ ਪੁਲਿਸ ਨੂੰ ਫੋਨ ਕਰ ਦਿਓ ਤੇ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਹੋਰ ਤਰੀਕਾ ਅਪਣਾਇਆ ਜਾਵੇ ਬਾਕੀ ਵੀਰ ਜੀ ਇਹ ਮਸਲੇ ਜਿਹੜੇ ਆ ਨਾ ਖਾਸ ਕਰਕੇ ਵਾਤਾਵਰਨ ਵਾਲਾ ਇਹ ਤਾਂ ਸਾਡੇ ਪੰਜਾਬ ਲਈ ਬਹੁਤ ਹੀ ਡੇਂਜਰ ਹੈ ਤੇ ਆਉਣ ਵਾਲੇ ਜਿਹੜੇ 15 ਸਾਲਾਂ ਬਾਅਦ ਅਸੀਂ ਆਮ ਹੋਈ ਜਨਰੇਸ਼ਨ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਜਾ ਰਹੇ ਹਾਂ ਓਕੇ ਜੀ ਇੰਨੀ ਕੀ ਗੱਲਬਾਤ ਸੀ ਬਾਕੀ ਫੇਰ ਕਦੇ ਹੁਣ ਮਿਲਦੇ ਰਹਾਂਗੇ ਓਕੇ ਸਤਿ ਸ਼੍ਰੀ ਅਕਾਲ
ਬਹੁਤ ਮਿਹਰਬਾਨੀ ਢੁੱਡੀ ਸਾਹਿਬ ਤੁਸੀਂ ਜੁੜੇ ਤੇ ਚੰਗਾ ਲੱਗਿਆ ਗੱਲਬਾਤ ਕੀਤੀ ਤੇ ਜ਼ਰੂਰ ਕਾਲ ਕਰਿਆ ਕਰੋ ਸੋ ਜਗਤਾਰ ਸਿੰਘ ਗਿੱਲ ਢੁੱਡੀ ਕਹਿੰਦੇ ਜੁੜੇ ਹੋਏ ਸਨ ਸਾਡੇ ਨਾਲ ਅੱਜ ਕੱਲ ਹਾਂਗਕਾਂਗ ਤਾਂ ਜੀ ਉਹ ਤੇ ਉਹ ਕਾਫੀ ਚਿੰਤਕ ਆ ਜੀ ਤੇ ਸਦਾ ਹੀ ਚਿੰਤਨ ਕਰਦੇ ਰਹਿੰਦੇ ਆਪਦੇ ਸੋਸ਼ਲ ਮੀਡੀਆ ਦੇ ਪ੍ਰਤੀ ਪਰ ਮੇਰਾ ਮੰਨਣਾ ਵੀ ਦੋਸਤੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਗੁਰਪ੍ਰੀਤ ਨੇ ਇਹਨੂੰ ਜਿਹੜਾ ਇੱਧਰ ਵਾਤਾਵਰਨ ਵਾਲੇ ਪਾਸੇ ਮੋੜ ਦਿੱਤਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰਪ੍ਰੀਤ ਗਿੱਲ ਦਾ ਤੇ ਦੂਜਾ ਮੈਂ ਚਾਹੂੰਗਾ ਵੀ ਅੱਜ ਦੇ ਪ੍ਰੋਗਰਾਮ ਦੇ ਬਾਅਦ ਉਹੀ ਸੈਮੀਨਾਰ ਵਾਲੀਆਂ ਗੱਲਾਂ ਨਾ ਹੋਣ ਪ੍ਰੋਗਰਾਮ ਕੀਤਾ ਛੱਡਤਾ ਵਾਹ ਵਾਹ ਹੋ ਗਈ ਇੱਕ ਦੂਜੇ ਦੀ ਵਾਹ ਵਾਹ ਕਰ ਲਈ ਦੋ ਚਾਰ ਨੂੰ ਨਿੰਦਤਾ ਭੰਡਤਾ ਇਹ ਇੱਕ ਮਕਸਦ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਐਕਸ਼ਨ ਕੀ ਹੋਣਾ ਚਾਹੀਦਾ ਉਹ ਅਗਲਾ ਐਕਸ਼ਨ ਇਹੀ ਹੋਣਾ ਚਾਹੀਦਾ ਵੀ ਸਾਨੂੰ ਇਹ ਐਦ ਲੈਣਾ ਚਾਹੀਦਾ ਵੀ ਐਤਕੀ ਬਰਸਾਤਾਂ ਦੇ ਮੌਸਮ ਦੇ ਵਿੱਚ ਅਸੀਂ ਮੰਨ ਲਓ ਇੱਕ ਇੱਕ ਬੰਦਾ ਅਸੀਂ $200 ਵੀ ਮੰਨ ਲਓ ਕਹੀਏ ਵੀ ਅਸੀਂ $200 ਇੰਡੀਆ ਭੇਜਣਾ ਭਾਈ ਤੇ ਇੰਡੀਆ ਭੇਜਣਾ ਇਸ ਲਈ ਆ ਵੀ ਉੱਥੇ ਕਹੀਏ ਵੀ ਭਾਈ ਇਸ ਦੇ ਤੂੰ ਨਾ ਘੱਟੋ ਘੱਟ ਮੇਰੇ ਬੰਨਿਓ 50 ਬੂਟੇ ਲੈ ਕੇ ਸਭ ਤੇ ਇੰਨੀ ਕੁ ਲੇਬਰ ਲੱਗੂਗੀ ਤੇ ਇਹ ਤੂੰ ਜ਼ਰੂਰ ਭਾਈ ਕਿਸੇ ਬੰਦੇ ਦੀ ਜ਼ਿੰਮੇਵਾਰੀ ਬਥੇਰੇ ਹੁੰਦੇ ਆ ਜਾਂ ਇਹੋ ਜਿਹੇ ਜਾਗਰੂਕ ਨੌਜਵਾਨ ਜਿਹੜੇ ਕਿ ਕਰਨਾ ਬਹੁਤ ਕੁਛ ਚਾਹੁੰਦੇ ਆ ਪਰ ਉਹ ਫਾਈਨੈਂਸ਼ਲੀ ਉਹਨਾਂ ਨੂੰ ਕੋਲੇ ਨਹੀਂ ਕੁਛ ਹੁੰਦਾ ਤਾਂ ਫਾਈਨੈਂਸ਼ਲੀ ਤੌਰ ਦੇ ਉੱਤੇ ਉਹਨਾਂ ਨੂੰ ਕਹਿ ਕੇ ਵੀ ਭਾਈ ਤੁਹਾਨੂੰ ਅਸੀਂ ਹੈਲਪ ਕਰਦੇ ਹਾਂ ਤੇ ਤੁਸੀਂ ਆਪਣੇ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਪੰਜ ਪੰਜ ਦਸ ਦਸ NRI ਗਏ ਹੋਏ ਆ ਤੇ ਉਹ NRI ਕਬੱਡੀ ਟੂਰਨਾਮੈਂਟਾਂ ਦੇ ਪੈਸੇ ਲਾਉਂਦੇ ਆ ਜਿਹੜਾ ਕਿ ਨਸ਼ੇ ਤੋਂ ਸਿਵਾਏ ਹੋਰ ਕੁਛ ਨੀ ਨਸ਼ੇ ਦੇ ਘਰ ਬਣ ਕੇ ਰਹਿ ਗਏ ਆ। ਮੈਂ ਪਿੱਛੇ ਜੇ ਇੱਕ ਗੱਲ ਸ਼ੇਅਰ ਕੀਤੀ ਸੀ ਸਾਡੇ ਬਾਈ ਤਰਨਦੀਪ ਬਿਲਾਸਪੁਰੀ ਹੋਰਾਂ ਦੇ ਪਿੰਡ ਦੀ ਗੱਲ, ਮੈਨੂੰ 2016 ਦੇ ਵਿੱਚ 15 ਦੇ ਵਿੱਚ ਇੰਡੀਆ ਉਹਨਾਂ ਦੇ ਪਿੰਡ ਜਾਣ ਦਾ ਮੌਕਾ ਮਿਲਿਆ ਅਚਾਨਕ, ਤਾਂ ਉੱਥੇ ਉਹਨਾਂ ਦੀ ਜਿਹੜੀ ਇੱਕ ਪੇਂਡੂ ਸੰਸਥਾ ਸੀ, ਅੱਜ ਕੱਲ ਤਾਂ ਬਾਈ ਤਰਨਦੀਪ ਨਿਊਜ਼ੀਲੈਂਡ ਦੇ ਚ ਆ, ਪਰ ਉਦੋਂ ਉੱਥੇ ਸਨ ਤੇ ਉਹਨਾਂ ਨੇ ਆਪਣੀ ਇੱਕ ਸੰਸਥਾ ਬਾਰੇ ਮੈਨੂੰ ਦੱਸਿਆ, ਉਹਨਾਂ ਦੇ ਪਿੰਡ ਦੀ ਇੱਕ ਸੰਸਥਾ ਸੀ, ਉਹ ਪਿੰਡ ਨੇ ਐਦ ਲੈ ਲਿਆ ਵੀ ਅਸੀਂ ਕਬੱਡੀ ਟੂਰਨਾਮੈਂਟ ਕਰਾਉਣੀ ਹੀ ਨਹੀਂ। ਕਬੱਡੀ ਟੂਰਨਾਮੈਂਟ ਦੇ 2-3-4 ਲੱਖ ਰੁਪਇਆ ਲਾ ਕੇ ਤੇ ਉੱਥੇ ਡਰੱਗ ਤੇ ਬਾਅਦ ਚ ਕਹਿੰਦੇ ਸੀ ਸੂਈਆਂ ਸਰਿੰਜਾਂ ਸਾਂਭੀ ਜਾਂਦੇ ਸੀ ਇੱਥੇ ਨਸ਼ੇ ਵਾਲਿਆਂ ਦਾ, ਕੁਛ ਨੀ ਨਿਕਲਦਾ ਸੀ। ਤੇ ਉਸ ਪਿੰਡ ਨੇ ਮੈਨੂੰ ਈਵਨ ਪਿੰਡ ਦਾ ਸਾਰਾ ਗੇੜਾ ਵੀ ਲਵਾਇਆ, ਦੇਖਿਆ ਵੀ ਉੱਥੇ ਕਿਵੇਂ ਸੜਕਾਂ ਬਣ ਰਹੀਆਂ ਸਨ, ਕਿਵੇਂ ਘਰ ਘਰ ਦੇ ਵਿੱਚ ਉਹਨਾਂ ਨੇ ਲਾਈਟ ਲਾਤੀ ਸੀ, ਹਰੇਕ ਘਰੇ ਸਟਰੀਟ ਲਾਈਟ ਲਾਤੀ ਉਹਨਾਂ ਨੇ ਇੱਕ, ਤੇ ਉਹ ਘਰਦਿਆਂ ਦੀ ਜ਼ਿੰਮੇਵਾਰੀ ਲਾਤੀ ਵੀ ਤੁਸੀਂ ਛੱਡਣੀ ਹੈ ਸ਼ਾਮ ਨੂੰ ਤੇ ਤੁਸੀਂ ਚਲਾਉਣੀ ਹੈ ਤੇ ਤੁਸੀਂ ਬੰਦ ਕਰਨੀ ਹੈ, ਜਾਣੀ ਕਿ ਬੜੇ ਵਧੀਆ ਉਹਦੇ ਨਾਲ ਸਾਰਾ ਪਿੰਡ ਜਿਹੜਾ ਜਗਮਗਾ ਰਿਹਾ ਸੀ। NRI ਭਰਾ ਜਿਹੜੇ ਉਹ ਇਹਨਾਂ ਚੀਜ਼ਾਂ ਲਈ ਪੈਸੇ ਦੇ ਰਹੇ ਆ, ਬਹੁਤ ਸਾਰੇ ਪਿੰਡਾਂ ਦਾ ਅਸੀਂ ਦੇਖ ਵੀ ਚੁੱਕੇ ਹਾਂ ਕਿਵੇਂ ਮਹਾਂਦਰਾ ਬਦਲ ਗਿਆ, ਪਰ ਨਾਲ ਨਾਲ ਅਸੀਂ ਨਾ ਹੁਣ ਵਾਤਾਵਰਨ ਪ੍ਰਤੀ ਵੀ ਸੁਚੇਤ ਹੋਈਏ। ਜੇ ਹੁਣ ਸੀਚੇਵਾਲ ਹੋਰਾਂ ਨੇ ਇੱਕ ਪਾਣੀ ਦੇ ਤੋਂ ਬਈ ਨਦੀ ਸਾਫ ਕਰ ਸਕਦੇ ਆ, ਇੱਕ ਟੀਮ ਬਣ ਸਕਦੀ ਹੈ, ਕਾਫਲਾ ਬਣ ਸਕਦਾ, ਅਸੀਂ ਜ਼ਰੂਰੀ ਨਹੀਂ ਹੁੰਦਾ ਵੀ ਸਾਡੇ ਕੋਲ ਵੱਡੀ ਓਪਰਚੁਨਿਟੀ ਨਹੀਂ ਹੈ, ਛੋਟੀ ਤਾਂ ਸਾਡੇ ਆਲੇ ਦੁਆਲੇ ਫਿਰਦੀ ਹੈ ਨਾ, ਜ਼ਮੀਨੀ ਪੱਧਰ ਤੋਂ ਤਾਂ ਅਸੀਂ ਕੰਮ ਸ਼ੁਰੂ ਕਰ ਹੀ ਸਕਦੇ ਹਾਂ ਨਾ। ਸੋ ਕੋਸ਼ਿਸ਼ ਕਰੀਏ ਦੋਸਤੋ ਵੀ ਆਪਾਂ ਰਲ ਮਿਲ ਕੇ ਹੁਣ ਇਸ ਨੂੰ ਇੱਕ ਰੇਡੀਓ ਸ਼ੋਅ ਨਾ ਰਹਿ ਕੇ ਜਾਂ ਇੱਕ ਚਿੰਤਾ ਦਾ ਵਿਸ਼ਾ ਨਾ ਰਹਿ ਕੇ ਇਹਨੂੰ ਅਮਲੀ ਜਾਮਾ ਬਣਾਈਏ। ਐਤਕੀ ਆਉਣ ਵਾਲੀਆਂ ਬਰਸਾਤਾਂ ਚ ਜੇਠ ਤੋਂ ਬਾਅਦ ਜਿਹੜਾ ਸਾਉਣ ਭਾਦੋਂ ਆਉਣਾ, ਜੇਠ ਹਾੜ ਸਾਉਣ ਭਾਦੋਂ ਦੇ ਵਿੱਚ ਜਿਹੜੇ ਦਰਖਤਾਂ ਦੀ ਜਿਹੜੀ ਲੱਗਦੇ ਆ ਲਗਾਈ ਹੁੰਦੀ ਆ, ਹਾਂ ਉੱਥੇ ਮੈਨੂੰ ਪਤਾ ਵੀ ਉੱਥੇ ਦਰਖਤ ਲਵਾਉਣਾ ਸੌਖਾ, ਫਿਰ ਉਦੋਂ ਬਾਅਦ ਸਾਂਭਣਾ ਔਖਾ, ਪਰ ਬਹੁਤ ਸਾਰੇ ਇਹੋ ਜਿਹੇ ਦਰਖਤ ਆਉਂਦੇ ਆ ਜੀ ਜਿਨ੍ਹਾਂ ਨੂੰ ਤੁਸੀਂ ਉਹ ਵਾਤਾਵਰਨ ਸ਼ੁੱਧ ਕਰਦੇ ਆ, ਜਿਨ੍ਹਾਂ ਚੋਂ ਖਾਸ ਕਰਕੇ ਨਿੰਮ ਵਰਾਇਟੀ ਦੇ ਜਿਹੜੇ ਨਿੰਮਾਂ ਦੀ ਜਿਹੜੀ ਕਰਦੇ ਆ ਉਹ ਜ਼ਰੂਰ ਕੀਤੇ ਜਾ ਸਕਦੇ ਆ। ਪਰ ਇੱਧਰ ਕਾਲ ਆਈ ਆ ਜੀ ਸਕਾਈਪ ਦੇ ਜ਼ਰੀਏ ਸਾਡੇ ਕੋਲੇ, ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ, ਦਲਜੀਤ ਸਿੰਘ ਜੀ ਪਿੱਛੇ ਰੇਡੀਓ ਚੱਲ ਰਿਹਾ ਸੀ, ਦਲਜੀਤ ਸਿੰਘ ਮਹਿਤਾ ਚੌਕ ਮੈਨੂੰ ਲੱਗਦਾ ਟਰਾਈ ਕਰ ਰਹੇ ਸਨ ਕਾਲ ਦੀ, ਤੇ ਪਰ ਉਹ ਪਿੱਛੇ ਰੇਡੀਓ ਚੱਲਣ ਕਾਰਨ ਉਹਨਾਂ ਨੂੰ ਆਵਾਜ਼ ਨਹੀਂ ਸੁਣਾਈ ਦਿੱਤੀ। ਮੈਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਤੁਹਾਨੂੰ ਲੈਣ ਦੀ। ਤੇ ਦੂਜਾ ਮੈਂ ਗੱਲਬਾਤ ਇਹੀ ਕਰ ਰਿਹਾ ਸੀ ਜੀ ਵੀ ਅਸੀਂ ਇਹੋ ਜਿਹਾ ਸਿਸਟਮ ਬਣਾਈਏ ਜਿਵੇਂ ਨਿੰਮ ਵਰਾਇਟੀ ਜਿਹੜੀ ਆਉਂਦੀ ਆ ਉਹ ਵਾਤਾਵਰਨ ਲਈ ਕਾਫੀ ਚੰਗੀ ਆ, ਸਹਾਈ ਆ, ਤੇ ਉਹਨੂੰ ਜਿਹੜੀਆਂ ਬੱਕਰੀਆਂ ਜਾਂ ਜਾਨਵਰ ਵੀ ਨਹੀਂ ਖਾਂਦਾ ਤੇ ਉਹ ਸੁਖਾਲਾ ਜਿਹੜਾ ਹੋ ਜਾਂਦਾ, ਤੇ ਇਸ ਢੰਗ ਨਾਲ ਅਸੀਂ ਜਿਹੜੀਆਂ ਜਿਹੜੀ ਵਾਤਾਵਰਨ ਦੇ ਵਿੱਚ ਆਪਣਾ ਸਹਿਯੋਗ ਪਾ ਸਕਦੇ ਹਾਂ ਦਰਖਤ ਲਾ ਕੇ ਵੱਧ ਤੋਂ ਵੱਧ। ਪਰ ਸਾਡੀ ਥੋੜੀ ਜਿਹੀ ਇੱਕ ਮੈਂਟੈਲਿਟੀ ਆ, ਮੈਨੂੰ ਇੱਕ ਗੋਰੇ ਨੇ ਵੀ ਦੱਸਿਆ ਸੀ ਕਹਿੰਦਾ ਦੇਖੋ ਜੀ ਆਪਾਂ ਜਦੋਂ ਵੀ ਇੱਥੇ ਪੰਜਾਬੀ ਘਰ ਲੈਂਦਾ ਨਾ ਸਭ ਤੋਂ ਪਹਿਲਾਂ ਉਹ ਕਹਿੰਦੇ ਆਰੀ ਲਿਆਉਂਦਾ, ਆਰੀ ਖਰੀਦਦਾ, ਤੇ ਪਰਸੋਂ ਮੈਂ ਵੀ ਕੁਦਰਤੀ ਕਿਸੇ ਸੰਯੋਗ ਬਸ ਸਭ ਤੋਂ ਪਹਿਲਾਂ ਇੱਕ ਚੀਜ਼ ਖਰੀਦਣੀ ਸੀ ਤੇ ਮੈਂ ਵੀ ਚੇਨ ਸੌ ਖਰੀਦੀ ਤੇ ਮੇਰੇ ਨਾਲ ਦੀ ਨਾਲ ਮੇਰਾ ਮੱਥਾ ਠਣਕਿਆ, ਮੈਂ ਕਿਹਾ ਹੈ ਮੈਂ ਵੀ ਉਹੀ ਕੈਟਾਗਰੀ ਚ ਜਾ ਰਿਹਾ, ਮੈਂ ਇੱਥੇ ਆਇਆ ਤੇ ਮੈਂ ਇੱਕ ਚੇਨ ਸੌ ਖਰੀਦੀ ਹੈ ਸਭ ਤੋਂ ਪਹਿਲਾਂ, ਤੇ ਉਹ ਚੇਨ ਸੌ ਕੀ ਕਰੂਗੀ ਸਭ ਤੋਂ ਪਹਿਲਾਂ ਉਹ ਦਰਖਤ ਵੱਢੂਗੀ ਨਾ, ਤੇ ਮੈਂ ਤਾਂ ਇੱਕ ਪਾਸੇ ਦਰਖਤਾਂ ਦਾ ਰੌਲਾ ਪਾਈ ਜਾਣਾ ਵੀ ਲਾਉਣੇ ਚਾਹੀਦੇ ਸਾਨੂੰ, ਪਰ ਫਿਰ ਮੈਂ ਚਲੋ ਆਪਣੇ ਆਪ ਨਾਲ ਇੱਕ ਸਮਝੌਤਾ ਕੀਤਾ, ਆਪਣੇ ਆਪ ਨਾਲ ਇੱਕ ਅਹਿਦ ਕੀਤਾ ਵੀ ਜੇ ਮੈਂ ਇਹ ਬੇਲੋੜੀ ਚੀਜ਼ ਉੱਗੀ ਹੈ ਜਿਹੜੀ ਉਹਨੂੰ ਇੱਥੋਂ ਖਤਮ ਕਰਕੇ ਪਰ ਉਹਦੇ ਅਗੇਂਸਟ ਲੋੜ ਵਾਲੇ ਥਾਂ ਤੇ ਵਧੀਆ ਥਾਂ ਤੇ 10-15 ਜ਼ਰੂਰ ਐਸੇ ਸਾਲ ਦੇ ਵਿੱਚ ਲਾਊਂਗਾ ਆਪਦੇ ਪਸ਼ਚਾਤਾਪ ਦੇ ਤੌਰ ਦੇ ਉੱਤੇ। ਪਰ ਮੇਰੇ ਉਹ ਗੱਲ ਚੇਤੇ ਆਈ ਵੀ ਜਦੋਂ ਵੀ ਪੰਜਾਬੀ ਕੋਈ ਜੁੜਦਾ ਜਾਂ ਕੁਛ ਕਰਦਾ ਤਾਂ ਉਹ ਸਭ ਤੋਂ ਪਹਿਲਾਂ ਨਾ ਇੱਕ ਆਰੀ ਖਰੀਦ ਕੇ ਲਿਆਉਂਦਾ ਵੀ ਆਲਾ ਦੁਆਲਾ ਸਾਫ ਕਰ ਦਈਏ। ਤੇ ਇੱਥੇ ਤੁਸੀਂ ਗੋਰਿਆਂ ਦੀ ਜ਼ਿੰਦਗੀ ਦੇਖੀ ਹੋਣੀ, ਉਹ ਬੁਸ਼ਾਂ ਚ ਰਹਿਣਾ ਪਸੰਦ ਕਰਦੇ ਆ, ਏਦਾਂ ਬੁਸ਼ ਬਣਾ ਕੇ ਕਹਿੰਦੇ ਨੇਚਰ ਨੇ ਬਣਾਈਆਂ ਜਿਹੜੀਆਂ ਚੀਜ਼ਾਂ ਸੀ ਉਹਨੂੰ ਇੰਜੋਏ ਕਰਦੇ ਆ। ਮੈਨੂੰ ਲੱਗਦਾ ਦਲਜੀਤ ਸਿੰਘ ਜੁੜੇ ਹੋਏ ਆ ਮੇਰੇ ਨਾਲ, ਹੈਲੋ
ਹੈਲੋ ਸਤਿ
ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਢਿੱਲੋਂ ਸਾਹਿਬ?
ਠੀਕ ਆ ਜੀ, ਕਿਰਪਾ ਤੁਹਾਡੀ, ਗਰਮੀ ਪੈ ਰਹੀ ਆ ਪੂਰੇ ਜ਼ੋਰਾਂ ਨਾਲ।
ਚਲੋ ਕਿਰਪਾ ਤਾਂ ਵਾਹਿਗੁਰੂ ਦੀ ਆ ਜੀ, ਤੇ ਆਪਾਂ ਯਾਰਾਂ ਦੋਸਤਾਂ ਦੀਆਂ ਦੁਆਵਾਂ ਤੇ ਗਰਮੀ ਦਾ ਆਨੰਦ ਲੈ ਰਹੇ ਹਾਂ ਪੂਰਾ।
ਗਰਮੀ ਪੂਰੀ ਆ ਜੀ। ਮੈਂ
ਕਿੰਨਾ ਤੁਹਾਡਾ ਟੈਂਪਰੇਚਰ ਕਿੱਥੋਂ ਤੱਕ ਗਿਆ
ਹੁਣ? ਇਸ ਵੇਲੇ 32 ਡਿਗਰੀ ਆ ਜੀ ਸਵੇਰ ਦਾ।
ਵੱਡੇ ਤੜਕੇ 32 ਡਿਗਰੀ ਹੋਣਾ ਮੈਂ ਨਾ ਰੱਖਦਾ
ਜੀ ਜੀ ਮਿੰਟੂ ਬਾਜੀ, ਗਰਮੀ ਦਾ ਕਾਰਨ ਮੈਂ ਇਹੋ ਕਹਾਂਗਾ, ਪਿਛਲੇ ਦਿਨੀ ਸਰਕਾਰ ਨੇ ਮਨਾਹੀ ਕੀਤੀ ਸੀ ਨਾੜ ਨੂੰ ਅੱਗ ਲਾਉਣ ਤੋਂ, ਫਿਰ ਬਾਅਦ ਵਿੱਚ ਹੌਲੀ ਹੌਲੀ ਖੁੰਡ ਚਰਚਾ ਹੁੰਦੀ ਰਹੀ ਕਿ ਕੈਪਟਨ 10 ਦਿਨ ਦੇ ਦੇਣਾ ਤੇ ਸਾਡੇ ਖੇਤ ਜਿਹੜੇ ਆ ਖਾਲੀ ਹੋ ਜਾਣ, ਨਹੀਂ ਤੇ ਨਾੜ ਖੜਾ ਰਹਿਣਾ, ਤੇ ਲੋਕਾਂ ਨੇ ਹੌਲੀ ਹੌਲੀ ਕਰਕੇ ਅੱਗ ਲਾਈ। ਉਸ ਤੋਂ ਬਾਅਦ ਉਹਨਾਂ ਦਿਨਾਂ ਚ ਮੌਸਮ ਬਹੁਤ ਵਧੀਆ ਸੀ, ਤੇ ਜਿਉਂ ਜਿਉਂ ਨਾੜ ਨੂੰ ਅੱਗ ਲੱਗਦੀ ਰਹੀ ਤਿਉਂ ਤੋਂ ਗਰਮੀ ਵੱਧ ਗਈ। ਤੇ ਜਿਵੇਂ ਰੁੱਖਾਂ ਦੀ ਗੱਲ ਚੱਲ ਰਹੀ ਸੀ, ਮੈਂ ਇਹਦੇ ਵਿੱਚ ਇੱਕ ਐਡ ਕਰਨਾ ਚਾਹੁੰਦਾ ਕਿ ਤੁਸੀਂ ਵੀ ਸਾਰਿਆਂ ਨੇ ਇਹ ਰਾਏ ਦਿੱਤੀ ਕਿ ਜਿਹੜੇ NRI ਵੀਰ ਆ ਉਹ ਕੁਛ ਨਾ ਕੁਛ ਇਹਦੇ ਚ ਮਦਦ ਕਰਨ, ਇੰਨੇ ਪੈਸੇ ਭੇਜਣਾ, ਇੰਨੇ ਰੁੱਖ ਲੱਗ ਸਕਦੇ। ਰੁੱਖ ਲਗਾਉਣੇ ਅੱਜ ਕੱਲ ਔਖੇ ਨਹੀਂ ਆ, ਰੁੱਖ ਫ੍ਰੀ ਮਿਲ ਰਹੇ ਆ ਸ਼੍ਰੋਮਣੀ ਕਮੇਟੀ ਵੱਲੋਂ, ਸਰਕਾਰ ਵੱਲੋਂ, ਹੋਰ ਸੰਸਥਾਵਾਂ ਵੱਲੋਂ। ਉਹਨਾਂ ਦੀ ਸੰਭਾਲ ਨੀ ਕੋਈ ਕਰਦਾ ਮਿੰਟੂ ਭਾਜੀ, ਉਹਨਾਂ ਦੀ ਸੰਭਾਲ ਲਈ NRI ਨੂੰ ਜ਼ਰੂਰ ਪੈਸੇ ਭੇਜਣੇ ਚਾਹੀਦੇ ਆ ਕਿ ਪਿੰਡਾਂ ਚ ਮਾਲੀ ਰੱਖ ਦੇਣ, ਜਾਂ ਕਿਸੇ ਬੰਦੇ ਨੂੰ ਬੇਰੁਜ਼ਗਾਰ ਨੂੰ ਰੁਜ਼ਗਾਰ ਦੇ ਦੇਣ ਕਿ ਉਹਨਾਂ ਨੂੰ ਪਾਣੀ ਪਾਵੇ, ਉਹਨਾਂ ਦੀ ਗੋਡੀ ਕਰੇ। ਮੈਂ ਇਹ ਰਾਏ ਜ਼ਰੂਰ ਦੇਣੀ ਚਾਹੁੰਦਾ ਜੀ।
ਦੇਖੋ ਢਿੱਲੋਂ ਸਾਹਿਬ, ਮੇਰਾ ਇਹ ਮੰਨਣਾ ਵੀ ਆਲਰੇਡੀ ਸਾਰੀਆਂ ਚੀਜ਼ਾਂ ਹੈਗੀਆਂ, ਪਰ ਪ੍ਰੋਬਲਮ ਪਤਾ ਕਿੱਥੇ ਆ ਰਹੀ ਆ? ਪ੍ਰੋਬਲਮ ਜਾਂ ਤਾਂ ਸਾਡੇ ਚ ਜਾਗ੍ਰਿਤੀ ਦੀ ਘਾਟ ਆ, ਜਾਂ ਅਸੀਂ ਫਾਲਤੂ ਦੇ ਕੰਮਾਂ ਚ ਪੈਣਾ ਨੀ ਚਾਹੁੰਦੇ। ਹੁਣ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਕਾਲ ਇੱਕ ਹੋਰ ਆਈ ਹੈ ਢਿੱਲੋਂ ਸਾਹਿਬ, ਆਪਾਂ ਕਾਲ ਲੈ ਲਈਏ ਵਿੱਚ ਨਾਲ ਨਾਲ, ਤੁਸੀਂ ਜੁੜੇ ਰਹੋ ਢਿੱਲੋਂ ਸਾਹਿਬ ਮੇਰੇ ਨਾਲ। ਹੈਲੋ,
ਠੀਕ ਆ
ਜੀ। ਹੈਲੋ
ਹੈਲੋ
ਹੈਲੋ,
ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਗੌਰਵ ਸ਼ਰਮਾ ਬੋਲ ਰਿਹਾ ਵਿਨੀਪੈਗ ਤੋਂ।
ਹਾਂਜੀ ਗੌਰਵ ਜੀ, ਕੀ ਹਾਲ ਆ ਜੀ?
ਬਸ ਬਰਾੜ ਸਾਹਿਬ ਸ਼ੁਕਰੀਆ, ਬਸ ਤੁਹਾਡਾ ਥੈਂਕ ਯੂ ਕਹਿੰਦਾ ਫੋਨ ਕੀਤਾ, ਤੁਸੀਂ ਕੱਲ ਮੇਰੇ ਨਾਲ ਗੱਲ ਕੀਤੀ ਤੇ ਮੇਰੇ ਦੋਸਤ ਸੱਤ ਨੂੰ ਸਹੀ ਸਲਾਹ ਦਿੱਤੀ ਐਡੀਟ ਵਾਲਾ।
ਬਹੁਤ ਮਿਹਰਬਾਨੀ ਹੈ ਤੁਹਾਡੀ, ਤੁਸੀਂ ਮੈਨੂੰ ਮਾਣ ਦਿੱਤਾ। ਤੇ ਗੌਰਵ ਭਾਈ, ਪਹਿਲਾਂ ਇਹ ਦੱਸੋ, ਅੱਜ ਵਾਤਾਵਰਨ ਦੀ ਗੱਲ ਚੱਲ ਰਹੀ ਆ ਤੇ ਕੈਨੇਡਾ ਦੇ ਵਿੱਚ ਤਾਂ ਤੁਹਾਡੇ ਬਹੁਤ ਰੁੱਖ ਆ, ਤੇ ਵਿਨੀਪੈਗ ਤਾਂ ਪਹਿਲਾਂ ਹੀ ਠੰਡ ਨਾਲ ਮਾਰਿਆ ਹੋਇਆ, ਫਿਰ ਥੋੜੀ ਜੀ ਗਲੋਬਲ ਵਾਰਮਿੰਗ ਅਸੀਂ ਤੁਹਾਨੂੰ ਭੇਜ ਦਈਏ, ਜਾਂ ਤੁਸੀਂ ਦਰਖਤ ਰੁੱਖ ਤੋਂ ਵੱਢੋ ਕੁਛ ਨਾ ਕੁਛ ਉੱਤੇ।
ਬਰਾੜ ਸਾਹਿਬ, ਸਾਡਾ ਆਪਣਾ ਕੱਲ ਦਾ ਬਹੁਤ ਬੁਰਾ ਹਾਲ, ਕੱਲ ਦਾ 33 ਡਿਗਰੀ ਟੈਂਪਰੇਚਰ, ਕੱਲ 33 ਸੀਗਾ, ਅੱਜ 31 ਹੈ। ਤੇਤੀ ਔਰ 31 ਦੇ ਵਿੱਚ ਵੀ ਇੰਨੀ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਕਿ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ।
ਜੀ ਜੀ ਜੀ, ਠੰਡਾ ਏਰੀਆ ਨਾ, ਤਾਂ ਕਰਕੇ ਡਿਪੈਂਡ ਕਰਦਾ।
ਬਾਕੀ ਮੈਂ ਹੁਣੇ ਸੁਣ ਰਿਹਾ ਸੀ ਗੁਰਪ੍ਰੀਤ ਬਾਈ ਦੀ ਗੱਲ ਕਿ ਪੰਜਾਬ ਦੇ ਵਿੱਚ ਜੇ 48-50 ਤਾਂ ਮਤਲਬ ਲੱਗਦਾ ਕਿ ਕਹਿਣਾ ਸੀ ਵੀ ਉੱਥੋਂ ਹੀ ਆਏ ਆ, ਉਦੋਂ ਮਹਿਸੂਸ ਨਹੀਂ ਹੁੰਦਾ, ਪਰ ਹੁਣ ਲੱਗਦਾ ਕਿ ਪੰਜਾਬ ਬਹੁਤ ਜ਼ਿਆਦਾ ਹੋਏਗਾ।
ਬਿਲਕੁਲ ਬਿਲਕੁਲ, ਪੰਜਾਬ 52 ਤੱਕ ਪਹੁੰਚ ਗਿਆ ਜੀ।
ਅੱਜ ਵਰਲਡ ਇਨਵਾਇਰਮੈਂਟ ਦੇ ਆਪਾਂ ਨੂੰ ਕੁਛ ਸੋਚਣਾ ਚਾਹੀਦਾ ਪੰਜਾਬ ਬਾਰੇ, ਆਪਾਂ ਲੋਕ ਸੋਚਦੇ ਨੀ ਹੈਗੇ।
ਜੀ ਜੀ ਬਿਲਕੁਲ ਜੀ, ਉਹੀ ਚਿੰਤਨ ਕਰ ਰਹੇ ਹਾਂ, ਉਹੀ ਚਿੰਤਨ ਕਰ ਰਹੇ ਸੀ ਢਿੱਲੋਂ ਸਾਹਿਬ ਨਾਲ, ਤੇ ਕੋਸ਼ਿਸ਼ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਨਾ ਛੱਡ ਕੇ, ਤੇ ਇਹਨੂੰ ਇਹਦੇ ਚ ਕੁਛ ਨਾ ਕੁਛ ਜ਼ਰੂਰ ਕੱਢਾਂਗੇ
ਜੀ। ਬਰਾੜ ਸਾਹਿਬ, ਬਾਕੀ ਬਸ ਮੈਂ ਤਾਂ ਕੋਈ ਖਾਸ ਗੱਲ ਨੀ ਸੀ, ਬਸ ਮੈਂ ਤੁਹਾਨੂੰ ਸ਼ੁਕਰੀਆ ਅਦਾ ਕਰਨੀ ਫੋਨ ਕੀਤਾ, ਮੈਂ ਚਲੋ ਬਰਾੜ ਸਾਹਿਬ ਨਾਲ ਮੇਰੀ ਬਹੁਤ ਮਦਦ ਕੀਤੀ।
ਨਹੀਂ ਨਹੀਂ,
ਚਲੋ ਗਾਈਡੈਂਸ ਵੀ ਮਿਲੀ, ਬਹੁਤ
ਧੰਨਵਾਦ।
ਬਾਕੀ ਜਿਹੜਾ ਤੁਸੀਂ ਨਵਾਂ ਕੰਮ ਕਰਦਾ, ਤੁਹਾਨੂੰ ਬਹੁਤ ਸ਼ੁਕਰਾਨਾਵਾਂ, ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਗੌਰਵ ਸ਼ਰਮਾ ਵਿਨੀਪੈਗ ਤੋਂ ਸਾਡੇ ਨਾਲ ਜੁੜੇ ਹੋਏ ਸਨ। ਢਿੱਲੋਂ ਸਾਹਿਬ, ਮੈਂ ਗੱਲਬਾਤ ਕਰ ਰਿਹਾ ਸੀਗਾ ਵੀ ਆਲਰੇਡੀ ਹੈਗਾ, ਆਲਰੇਡੀ ਹੈਗਾ ਦਾ ਮਤਲਬ ਇਹ ਆ ਵੀ ਜਿਵੇਂ ਹੁਣ ਨਰੇਗਾ ਦੇ ਤੌਰ ਦੇ ਉੱਤੇ ਸਰਕਾਰ ਪੈਸਾ ਦਿੰਦੀ ਆ, ਤੇ ਪਿੰਡਾਂ ਦੇ ਵਿੱਚ ਕਹਿੰਦੀ ਆ ਵੀ ਤੁਸੀਂ ਜੇ ਲੇਬਰ ਨਹੀਂ ਮਿਲੀ ਤਾਂ ਤੁਸੀਂ ਪਿੰਡ ਲਈ ਕੰਮ ਕਰੋ, ਤੇ ਤੁਹਾਨੂੰ ਅਸੀਂ ਲੇਬਰ ਦਿੰਨੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਘਾਟ ਆ ਚੰਗੀ ਲੀਡਰਸ਼ਿਪ ਦੀ, ਚੰਗੀ ਘਾਟ ਆ ਕਿਸੇ ਦੀ ਚੰਗੀ ਅਗਵਾਈ ਦੀ, ਤੇ ਉੱਥੇ ਪ੍ਰੋਬਲਮ ਪਤਾ ਕੀ ਆਉਂਦੀ ਆ? ਉੱਥੇ ਪ੍ਰੋਬਲਮ ਇਹ ਆਉਂਦੀ ਹੈ ਜੇ ਹੁਣ ਮੰਨ ਲਓ ਦਲਜੀਤ ਸਿੰਘ ਢਿੱਲੋਂ ਉੱਠ ਕੇ ਮਹਿਤਾ ਚੌਕ ਦੇ ਵਿੱਚ ਨਰੇਗਾ ਵਾਲਿਆਂ ਨੂੰ ਜਾ ਕੇ ਕਵੇ ਵੀ ਚਲੋ ਆ ਜਾਓ ਮੇਰੇ ਆਖੇ ਲਾ ਕੇ ਕੰਮ ਕਰੋ, ਤਾਂ ਉਹ ਕਹਿਣਗੇ ਤੇ ਪਿੰਡ ਵੀ ਕਹੂਗਾ ਵੀ ਤੂੰ ਕੌਣ ਆ? ਫਿਰ ਦਲਜੀਤ ਸਿੰਘ ਢਿੱਲੋਂ ਨੂੰ ਇੱਕ ਪੂਸ ਚਾਹੀਦੀ ਹੋਊ ਉਹਦੇ ਲਈ, ਉਹ ਫਿਰ ਉਹ ਸਰਪੰਚ ਖੜਾ ਹੋਊਗਾ ਜਾਂ ਸਰਪੰਚ ਬਣਨ ਦੀ ਕੋਸ਼ਿਸ਼ ਕਰੂਗਾ ਵੀ ਮੇਰੀ ਭਾਈ ਪੂਸ ਹੋਊਗਾ ਤਾਂ ਹੀ ਮੇਰੇ ਆਖੇ ਲੱਗਣਗੇ ਲੋਕ। ਪਰ ਉਹ ਪੂਛ ਲਵਾਉਂਦਾ ਲਵਾਉਂਦਾ ਬੰਦਾ ਆਪਦੀ ਪੂਛ ਪਟਾ ਬਹਿੰਦਾ, ਪੈਸੇ ਲਾ ਬਹਿੰਦਾ, ਹੋਰ ਬਹੁਤ ਕੁਛ ਕਰ ਬਹਿੰਦਾ, ਤੇ ਫਿਰ ਉਹ ਬੰਦਾ ਉਸ ਕਾਬਲ ਹੀ ਨਹੀਂ ਰਹਿੰਦਾ, ਫਿਰ ਉਹਦੀ ਭਰਪਾਈ ਕਰਨ ਲੱਗ ਜਾਂਦਾ, ਫਿਰ ਉਹ ਭੁੱਲ ਜਾਂਦਾ ਵੀ ਕਾਹਦੇ ਲਈ ਇਹ ਪੂਛ ਲਵਾਈ ਸੀ। ਸੋ ਤੁਹਾਨੂੰ ਨੀ ਲੱਗਦਾ ਇਹ ਕਾਰਨ ਹੈ ਵੀ ਜਾਗ੍ਰਿਤੀ, ਜਾਂ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਤਾਂ ਉਹਨੂੰ ਆਉਣ ਨੀ ਦਿੰਦੇ, ਜੇ ਕੋਈ ਕਰਨ ਯੋਗ ਆ ਤਾਂ ਉਹ ਕਰਨਾ ਨੀ ਚਾਹੁੰਦਾ?
ਬਿਲਕੁਲ ਮਿੰਟੂ ਭਾਜੀ, ਇਹਦੇ ਚ ਬਿਲਕੁਲ ਸਚਾਈ ਆ, ਪਰ ਜੇ ਸਾਰੀਆਂ ਗੱਲਾਂ ਨੂੰ ਇੱਕੋ ਥਾਂ ਲੈ ਲਈਏ ਨਾ, ਜਾਗ੍ਰਿਤੀ ਦੀ ਲੋੜ ਆ। ਜੇ ਆਪਾਂ ਸਾਰੀਆਂ ਪੁਛਾਂ ਵਗੈਰਾ ਜੋ ਵੀ ਆ ਉਹਨਾਂ ਨੂੰ ਇੱਕ ਪਾਸੇ ਕਰ ਦਈਏ, ਜਾਗ੍ਰਿਤੀ ਨਹੀਂ ਹੈਗੀ ਸਾਡੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮਤਲਬ ਸਰਕਾਰਾਂ ਤੇ ਡਿਪੈਂਡ ਕਰ ਛੱਡਦੇ ਹਾਂ, ਆਪ ਅਸੀਂ ਕੁਛ ਕਰਨਾ ਨੀ ਚਾਹੁੰਦੇ। ਜਿਵੇਂ ਆ ਹੁਣੇ ਸਾਡੇ ਹਾਂਗਕਾਂਗ ਵਾਲੇ ਵੀਰ ਜੀ ਪਾਣੀ ਬਾਰੇ ਬੜੀ ਸੋਹਣੀ ਸਕੀਮ ਦੱਸ ਰਹੇ ਸੀ ਤੇ ਉਹ ਸਕੀਮ ਜੇ ਕਿਤੇ ਲਾਗੂ ਕਰ ਲਈਏ ਆਪਾਂ ਪਿੰਡਾਂ ਦੇ ਵਿੱਚ ਏਦਾਂ ਬੋਰ ਕਰਵਾ ਦਈਏ ਤੇ ਜਿਹੜਾ ਪਾਣੀ ਆ ਧਰਤੀ ਦੇ ਵਿੱਚ ਫਿਰ ਜਾਵੇ ਤੇ ਮੇਰੇ ਖਿਆਲ ਚ ਤੇ ਹੁਣ ਕੋਈ ਘਾਟ ਨੀ ਹੋ ਸਕਦੀ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਮੇਰੇ ਜਵਾਨੀ ਦੇ ਦਿਨਾਂ ਚ ਸਾਡਾ ਸਿਰਫ 20 ਫੁੱਟ ਦਾ ਨਲਕੇ ਦਾ ਬੋਰ ਹੁੰਦਾ ਸੀ ਤੇ ਇਸ ਵੇਲੇ ਮੈਂ ਜਿਸ ਏਰੀਏ ਚ ਚੰਗਾ ਪਾਣੀ ਲੈਣ ਲਈ 400 ਫੁੱਟ ਤੱਕ ਬੋਰ ਹੋ ਗਏ ਆ ਸ਼ੁਰੂ ਤੇ ਇਹ ਗੱਲ ਅੱਗੇ ਤੋਂ ਅੱਗੇ ਜਾ ਰਹੀ ਹੈ। ਪਾਣੀ ਵੈਸੇ 150 ਫੁੱਟ ਤੇ ਹੈਗਾ ਪਰ ਉਹ ਮੈਲਾ ਕਾਲਾ ਵੀ ਆ ਰਿਹਾ ਤੇ ਕੁਝ ਵਿੱਚ ਪੱਥਰ ਜੇ ਆ ਰਹੇ ਆ ਕੈਲਸ਼ੀਅਮ ਜੇ ਵਾਂਗੂ ਬਣਿਆ ਹੁੰਦਾ ਸੱਤ ਜੇ ਇਸ ਕਰਕੇ ਸਾਰੀ ਚੱਕਰ ਪਿਆ ਵਾ ਜਾਗਰਤੀ ਨੀ ਹੈਗੀ। ਜੀ ਮਿੰਟ ਭਾਜੀ
ਬਿਲਕੁਲ ਜੀ ਕਮੀ ਜਾਗਰਤੀ ਦੀ ਹੈ ਤੇ ਪਰ ਮੈਨੂੰ ਲੱਗਦਾ ਵੀ ਇੱਕ ਤਰੀਕਾ ਕੀਤਾ ਜਾ ਸਕਦਾ। ਅਸੀਂ ਸਹਾਰਾ ਕਲੱਬ ਨਿਊ ਕਾਲੇ ਵਾਲੀ ਮੰਡੀ ਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ। ਅਸੀਂ ਪਾਣੀ ਦੇ ਟੈਂਕਰ ਤੇ ਟਰੈਕਟਰ ਬਣਾਏ ਸਨ ਜਿਹੜੇ ਦਰਖਤਾਂ ਨੂੰ ਪਾਣੀ ਪਾਉਂਦੇ ਸੀ ਜਿਵੇਂ ਬਾਅਦ ਚ ਦਰਖਤ ਸਾਂਭਣ ਦਾ, ਪਰ ਫੇਰ ਕੀ ਹੋਇਆ ਕਈ ਵਾਰੀ ਚੀਜ਼ਾਂ ਹੀ ਇਹੋ ਜਿਹੀਆਂ ਆ ਜਾਂਦੀਆਂ ਵੀ ਉਹ ਵਿੱਚ ਕੰਟਰੋਵਰਸਲ ਚੀਜ਼ਾਂ ਖੜੀਆਂ ਹੋਈਆਂ ਤੇ ਸਾਨੂੰ ਉਹਨੂੰ ਡਰੋਪ ਕਰਨਾ ਪਿਆ ਉਸ ਆਈਡੀਏ ਨੂੰ। ਪਰ ਮੇਰਾ ਹੁਣ ਮੰਨਣਾ ਵੀ ਸਾਨੂੰ ਕੋਸ਼ਿਸ਼ ਇਹ ਕੀਤੀ ਜਾਵੇ ਵੀ ਅਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਰਿਕੁਐਸਟ ਬੇਨਤੀ ਕਰੀਏ ਉਹਨੂੰ ਕਹੀਏ ਵੀ ਜਿਹੜੀ ਨਰੇਗਾ ਦੇ ਸਾਨੂੰ 5 ਬੰਦੇ ਦੇ ਅਸੀਂ ਇੱਕ ਉਹਨਾਂ ਚ ਇੱਕ ਬੰਦੇ ਨੂੰ ਅਸੀਂ ਕੋਈ ਚਾਹੇ ਤਨਖਾਹ ਇੱਥੋਂ ਦੇਈਏ ਆਪਦੇ ਪਿੰਡ ਦੇ ਬੰਦੇ ਨੂੰ ਕਹੀਏ ਮੁੰਡੇ ਨੂੰ ਨੌਜਵਾਨ ਨੂੰ ਲੈ ਭਾਈ ਤੈਨੂੰ ਤਨਖਾਹ ਦਿੱਤੀ ਹੈ ਤੈਨੂੰ 5 ਬੰਦੇ ਨਰੇਗਾ ਦੇ ਸਰਪੰਚ ਦੇਊਗਾ ਤੇ ਤੂੰ ਇਹ ਤਨਖਾਹ ਨਾਲ ਇਹਨਾਂ ਦਰਖਤਾਂ ਦੇ 4 ਸਵੇਰੇ ਜੰਗਲੇ ਲਾਉਣੇ ਆ ਬਹੁਤ ਸਾਰੇ। ਜੇ ਹੁਣ ਅਸੀਂ ਸਪੋਂਸਰ ਲੱਭਣ ਤੁਰ ਪੈਂਦੇ ਹਾਂ ਕਬੱਡੀ ਲਈ ਸਾਨੂੰ ਸਪੋਂਸਰ ਮਿਲ ਜਾਂਦੇ ਆ, ਸਾਨੂੰ ਮੇਲੇ ਕਰਾਉਣ ਲਈ ਸਪੋਂਸਰ ਮਿਲ ਜਾਂਦੇ ਆ। ਜੇ ਮੈਂ ਗਰੰਟੀ ਕਰਦਾ ਜੇ ਸਾਡੇ 4 ਨੌਜਵਾਨ ਉੱਠ ਕੇ ਤੁਹਾਡੇ ਮੰਨ ਲਓ ਤੁਹਾਡੇ ਮਹਿਤਾ ਚੌਕ ਦੇ ਵਿੱਚ 20-50 ਇਹੋ ਜਿਹੀਆਂ ਦੁਕਾਨਾਂ ਹੋਣਗੀਆਂ ਜਿਹਨਾਂ ਕੋਲੇ ਤੁਸੀਂ ਜਾਓ ਉੱਠ ਕੇ 4 ਜਾਣੇ ਵੀ ਲੈ ਭਾਈ ਤੇਰੇ ਤੂੰ ਨਾ ਸਾਨੂੰ 4 ਵੱਡੇ ਲੋਹੇ ਦੇ ਜੰਗਲੇ ਬਣਾ ਕੇ ਦੇ ਉਹ 500,000-2,000 ਦੇ ਬਣ ਜਾਣਗੇ ਤੇ ਉਹਦੇ ਉੱਤੇ ਤੇਰੀ ਮਸ਼ਹੂਰੀ ਲਾ ਲੈ, ਪੱਕੀ ਤੇਰੀ ਮਸ਼ਹੂਰੀ ਲੱਗੂਗੀ ਉਹਦੇ ਉੱਤੇ। ਠੀਕ ਹੈ ਜੀ, ਤੇਰੀ ਵਰਕਸ਼ਾਪ ਦੀ, ਤੇਰੀ ਸ਼ੋਅ ਫੋਟੋ, ਤੇਰੀ ਬਿਜ਼ਨਸ ਦੀ। ਤੇ ਮੈਨੂੰ ਨੀ ਲੱਗਦਾ ਕੋਈ ਵੀ ਬੰਦਾ ਜਵਾਬ ਦੇਊਗਾ ਤੇ ਤੁਸੀਂ ਆਰਾਮ ਨਾਲ ਹੀ 500-700 ਜਿਹੜਾ ਉਹਨੂੰ ਗਮਲੇ ਜਿਹਨੂੰ ਕਹਿ ਸਕਦੇ ਆ ਸੇਫਟੀ ਗਮਲੇ ਉਹ ਬਣਾ ਸਕਦੇ ਹੋ ਦਰਖਤਾਂ ਨੂੰ ਵੱਡੇ ਕਰਨ ਤੱਕ। ਸੋ ਇਹਦੀਆਂ ਚੀਜ਼ਾਂ ਸਾਨੂੰ ਮੈਨੂੰ ਲੱਗਦਾ ਵੀ NRI ਭਰਾ ਅਸੀਂ ਇੱਕ ਇੱਕ ਬੰਦਾ ਹਾਇਰ ਕਰਕੇ ਉਹਦੀ ਪੇ ਦੇਈਏ ਤੇ ਉਹਦੀ ਗਾਂਹ ਟਿਊਨਿੰਗ ਕਰਾਈਏ ਸਰਪੰਚ ਨਾਲ ਵੀ ਸਰਪੰਚ ਨਰੇਗਾ ਦੇ ਬੰਦੇ ਉਹਨਾਂ ਨੂੰ ਦੇਵੇ ਤੇ ਉਹ ਰਲ ਕੇ ਪਹਿਲਾਂ ਦਰਖਤ ਲਾਉਣ, ਦਰਖਤ ਲਾਉਣ ਤੋਂ ਬਾਅਦ ਫਿਰ ਉਹਨੂੰ ਉਹਦੀ ਸਾਂਭ ਸੰਭਾਲ ਕਰਨ। ਸਿਰਫ ਤੇ ਸਿਰਫ 6 ਮਹੀਨੇ ਤੇ 1 ਸਾਲ ਕੁ ਸੰਭਾਲ ਹੋ ਜਾਏ ਨਾ ਦਰਖਤ ਦੀ ਤੇ ਸਾਲ ਦੇ ਵਿੱਚ ਹੀ ਉਹ ਦਰਖਤ ਉਹ ਆਪਦੀ ਮਾਰ ਚੋਂ ਨਿਕਲ ਜਾਂਦਾ।
ਮਿੰਟੂ ਭਾਈ, 1 ਰੁੱਖ ਲਗਭਗ 3-4 ਸਾਲ ਲੈਂਦਾ ਸੰਭਾਲ ਲਈ, ਇਹ ਨੀ ਗੱਲ 1 ਸਾਲ ਚ ਨੀ, ਪਰ ਫੇਰ ਵੀ ਜਿਹੜੀ ਤੁਸੀਂ ਰਾਏ ਦਿੱਤੀ ਹੈ ਗਮਲੇ ਵਾਲੀ ਉਹਦੇ ਨਾਲ ਕਾਫੀ ਵਧੀਆ ਹੋ ਸਕਦਾ। ਪਰ ਇਹਦੇ ਚ ਹੁਣ ਗੱਲ ਜਿਹੜੀ ਤੁਸੀਂ ਸਰਪੰਚਾਂ ਨੂੰ ਨਾਲ ਗੱਲ ਲਈ ਆ, ਮੈਂ ਸਾਰਿਆਂ ਦੀ ਗੱਲ ਨੀ ਕਰਾਂਗਾ, ਬਹੁਤ ਚੰਗੇ ਚੰਗੇ ਵੀ ਸਰਪੰਚ ਹੈਗੇ ਆ, ਪਰ ਬਹੁਤੇ ਸਰਪੰਚ ਇਹੋ ਚਾਹੁੰਦੇ ਆ ਕਿ ਇਸ ਸਕੀਮ ਦੇ ਵਿੱਚੋਂ ਅਸੀਂ ਕੀ ਖਾਣਾ, ਹਾਂਜੀ
ਸਾਨੂੰ ਕੀ ਮਿਲੂਗਾ। ਹਾਂਜੀ
ਮਿੰਟੂ ਭਾਜੀ ਤੇ ਬਾਕੀ ਸਾਰੇ ਸੁਣਨ ਵਾਲੇ ਨੂੰ ਪਿਆਰ ਭਾਈ, ਸਤਿ ਸ੍ਰੀ ਅਕਾਲ ਜੀ। ਗੁਰਿੰਦਰ ਸਿੰਘ ਬੈਂਸ ਮੈਲਬੋਰਨ ਤੋਂ ਬੋਲਦਾ ਜੀ।
ਹਾਂਜੀ ਬੈਂਸ ਸਾਹਿਬ, ਕੀ ਹਾਲ ਆ ਜੀ? ਸਤਿ ਸ੍ਰੀ ਅਕਾਲ,
ਚੜ੍ਹਦੀ ਕਲਾ ਬਾਈ, ਤੁਸੀਂ ਸੁਣਾਓ, ਠੀਕ ਠਾਕ ਹੋ ਜੀ?
ਬਸ ਚੜ੍ਹਦੀ ਕਲਾ ਚ ਜੀ ਲੱਗੇ ਹੋਏ ਆ ਚਿੰਤਨ ਕਰਨ।
ਬਹੁਤ ਧੰਨਵਾਦ ਭਾਈ, ਏਦਾਂ ਦੇ ਮਸਲੇ ਛੇੜਦੇ ਹੋ। ਬਾਕੀ ਇੱਕ ਗੱਲ ਕਰਨੀ ਸੀਗੀ, ਬੈਠੇ ਬੈਠੇ ਮਾਇੰਡ ਵਿੱਚ ਆਈ ਤੇ ਮੈਂ ਸੋਚਿਆ ਵੀ ਸ਼ੇਅਰ ਕਰੀਏ ਤੇ ਆਪਣੇ ਲੱਤਾਂ ਖਿੱਚਣ ਵਾਲੇ ਬਹੁਤ ਆ ਇੰਡੀਆ, ਆਪਣੇ ਜੇ ਕੇ ਪਿੰਡਾਂ ਚ ਕੰਮ ਕਰਨ ਨੂੰ ਮੁੰਡੇ ਹੈਨੀਗੇ ਜਾਂ ਨਾ ਉਹ ਬਹੁਤ ਹੈਗੇ ਆ, ਪਰ ਲੱਤਾਂ ਖਿੱਚਣ ਵਾਲੇ ਬਹੁਤ ਆ। ਕੀ ਹੁੰਦਾ, ਮੈਂ ਸਾਡਾ ਪਰਸਨਲ ਐਕਸਪੀਰੀਅੰਸ ਹੈਗਾ, ਜਿੱਦਾਂ ਆਪਾਂ ਤੁਹਾਨੂੰ ਪਤਾ ਆਪਾਂ ਬਾਬਾ ਦੀਪ ਸਿੰਘ ਸੇਵਾ ਦਲ ਜਥੇਬੰਦੀ ਜਿਹੜੀ ਚੱਲਦੀ ਪਈ ਗੜ੍ਹਦੀਵਾਲਾ ਦੇ ਵਿੱਚ, ਉਹਨਾਂ ਨੇ ਜਦੋਂ ਪਹਿਲੀ ਵਾਰੀ ਰਾਸ਼ਨ ਵੰਡ ਸਮਾਗਮ ਕੀਤਾ ਸੀ ਨਾ, ਤੇ ਆਪਾਂ ਨੂੰ ਸੀਗਾ ਚਲੋ ਆਪਣੇ ਏਰੀਏ ਦਾ ਕੋਈ ਜਿਹੜੇ ਮਹਾਨ ਜਾਂ ਪ੍ਰਚਾਰਕ ਕਹਿ ਸਕਦੇ ਜਾਂ ਕੋਈ ਜਿਹਨੂੰ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਆਪਣਾ ਵੀ ਚੰਗੇ ਕੰਮਾਂ ਲਈ ਅੱਗੇ ਆ ਰਹੇ, ਚਾਹੇ ਉਹ ਸਾਡੇ ਹੈਗੇ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਉਹਨਾਂ ਦੀ ਜਗ੍ਹਾ ਤੇ ਬੈਠੇ ਹੋਏ ਆ ਸੰਤ ਸੇਵਾ ਸਿੰਘ ਜੀ। ਚਲੋ ਤੇ ਆਪਾਂ ਉਹਨਾਂ ਨੂੰ ਪਹਿਲੀ ਵਾਰੀ ਸੱਦਿਆ ਤਾਂ ਸਾਡੇ ਖਿਲਾਫ਼ ਕਿਸੇ ਨੇ ਪੋਸਟ ਪਾਤੀ ਜੀ, ਇਹਦਾ ਨਾਂ ਦੀ ਜਥੇਬੰਦੀ ਬਣੀ ਆ, ਇਹ ਗਰੀਬਾਂ ਦੇ ਨਾਂ ਤੇ ਪੈਸੇ ਲੁੱਟਦੇ ਆ ਜੀ, ਐਂ ਕਰਦੇ ਆ, ਜਦਕਿ ਪਹਿਲੀ ਵਾਰ ਚ 100 ਬੰਦਿਆਂ ਨੂੰ 100 ਫੈਮਿਲੀ ਨੂੰ ਰਾਸ਼ਨ ਦਿੱਤਾ ਗਿਆ ਸੀਗਾ, ਜਿਨ੍ਹਾਂ ਵਿੱਚ ਸ਼ਹੀਦ ਪਰਿਵਾਰ ਸੀਗੇ, ਜਿਨ੍ਹਾਂ ਦੇ ਵਿੱਚ ਬਿਲਕੁਲ ਲੋੜਵੰਦ ਸੀ, ਬਜ਼ੁਰਗ ਸੀਗੇ, ਹਾਲਾਂਕਿ ਉਹਨਾਂ ਦੇ ਘਰਾਂ ਤੱਕ ਵੀ ਜਾ ਕੇ ਦਿੱਤਾ ਜਾਂਦਾ, ਹਜੇ ਤੱਕ ਚੱਲ ਰਿਹਾ, ਕੋਈ 1.5-2 ਸਾਲ ਹੋ ਗਿਆ ਇਹਨੂੰ। ਤੇ ਉਹ ਕੋਸ਼ਿਸ਼ ਕੀ ਕਰਦੇ ਆ ਲੋਕੀ, ਉਹ ਮੇਰਾ ਉੱਥੇ ਆਪਣਾ ਵੀਰ ਬਹੁਤ ਵਧੀਆ ਜਿਹੜਾ ਉੱਥੇ ਕੰਮ ਕਰ ਰਿਹਾ ਮਨਜੋਤ ਸਿੰਘ, ਉਹਨੂੰ ਇੱਧਰਲੇ ਮੇਰੇ ਖਿਲਾਫ਼ ਭੜਕਾਉਂਦੇ ਆ, ਇੱਧਰੋਂ ਫੋਨ ਕਰਕੇ ਸਾਨੂੰ ਉਹਦੇ ਮੈਨੂੰ ਉਹਦੇ ਖਿਲਾਫ਼ ਭੜਕਾਉਂਦੇ, ਉੱਥੇ ਇਹ ਕੁਛ ਹੋ ਰਿਹਾ, ਉੱਥੇ ਇਹ ਕੁਛ ਹੋ ਰਿਹਾ, ਮਤਲਬ ਕੋਈ ਜੇ ਚੰਗਾ ਕੰਮ ਹੋ ਰਿਹਾ ਨਾ ਉਹਨੂੰ ਦੇਖ ਕੇ ਕੋਈ ਜਰਦਾ ਨੀ ਹੈਗਾ। ਇਹੀ ਸਿਸਟਮ ਪਿੰਡਾਂ ਦੇ ਵਿੱਚ ਹੋ ਰਿਹਾ ਜਿਹੜਾ ਵੀ ਹੈ ਨਾ। ਆਪਾਂ ਕੋਸ਼ਿਸ਼ ਕੀਤੀ ਪਿੰਡ ਦੇ ਵਿੱਚ, ਸਾਡੇ ਠੇਕਾ ਸੀਗਾ, ਆਪਾਂ ਕੋਸ਼ਿਸ਼ ਕੀਤੀ ਇਹਨੂੰ ਬੰਦ ਕਰਾਉਣ ਦੀ, ਫਿਰ ਬੰਦ ਕਰਾਇਆ ਜਾਵੇ, ਐਂ ਕੀਤਾ ਜਾ ਹੋ ਜਾਵੇ, ਤੇ ਉਹ ਸਾਡੇ ਘਰਦਿਆਂ ਨੂੰ ਜਾ ਕੇ ਨਾ ਬਸ ਮੈਂ ਡਰਾਈ ਜਾਣਾ ਸੀ, ਏਦਾਂ ਹੋਜੂਗੀ ਨੀ, ਏਦਾਂ ਹੋਜੂਗੀ, ਜੇ ਤੁਸੀਂ ਐਂ ਕੀਤਾ ਤੁਹਾਡੇ ਮੁੰਡੇ ਨੇ ਐਂ ਹੋਜੂਗੀ। ਮਤਲਬ ਬਹੁਤ ਬਹੁਤ ਮਾੜਾ ਇਫੈਕਟ ਪੈ ਰਿਹਾ ਇਸ ਚੀਜ਼ਾਂ ਦਾ ਭਾਈ, ਲੱਤਾਂ ਖਿੱਚਣ ਵਾਲੇ ਬਹੁਤ ਜ਼ਿਆਦਾ ਆ, ਉਸੇ ਕਰਕੇ ਇਹ ਕੰਮ ਨੀ ਹੋ ਰਿਹਾ ਸਾਰੇ ਵਾਤਾਵਰਨ ਬਾਰੇ ਬਿਲਕੁਲ ਸੁਚੇਤ
ਸਾਹਿਬ। ਪਰ ਮੇਰੇ ਪਰਸਨਲ ਤਜਰਬੇ ਕਹਿੰਦੇ ਆ, ਜਾਂ ਮੈਂ ਜਿੰਨਾ ਕੁ ਦੇਖਿਆ, ਜਦੋਂ ਪੈਸਾ ਨਾ ਇਨਵੋਲਵ ਹੋਵੇ ਨਾ ਕਿਸੇ ਚੀਜ਼ ਦੇ ਵਿੱਚ, ਤੇ ਕਿਸੇ ਤੋਂ ਪੈਸਾ ਮੰਗਣਾ ਨਾ ਹੋਵੇ, ਫੇਰ ਜਾ ਕੇ ਕਈ ਵਾਰੀ ਲੋਕਾਂ ਦੇ ਮੂੰਹਾਂ ਬੰਦ ਕੀਤੇ ਜਾਂਦੇ ਆ। ਅਸੀਂ ਮੈਂ ਸ਼ਾਇਦ ਤੁਸੀਂ ਕਿਤੇ ਪੜਿਆ ਵੀ ਹੋ, ਮੈਂ ਲਿਖਿਆ ਵੀ ਆ, ਸਹਾਰਾ ਵੈਲਫੇਅਰ ਕਲੱਬ ਨਾਂ ਦਾ ਇੱਕ ਸੰਸਥਾ ਬਣਾਈ ਸੀ 1996 ਦੇ ਵਿੱਚ, ਤੇ ਉਹਦੇ ਵਿੱਚ ਪਹਿਲਾ ਐਦ ਇਹ ਲਿਆ ਸੀ ਵੀ ਅਸੀਂ ਕਿਸੇ ਤੋਂ ਵੀ ਫੰਡ ਨੀ ਮੰਗਣ ਜਾਣਾ, ਕਿਸੇ ਤੋਂ ਪੈਸੇ ਨੀ ਮੰਗਣੇ, ਤੇ ਫੇਰ ਦੇਖਾਂਗੇ ਸਾਨੂੰ ਕੌਣ ਬਦਨਾਮ ਕਰਦਾ, ਫੇਰ ਅਸੀਂ ਇਹਨੂੰ ਲਵਾਂਗੇ ਆੜੇ ਹੱਥੀ। ਤੇ ਅਸੀਂ ਉਸ ਦੇ ਤੇ ਕੈਮਰੇ, ਕਿਸੇ ਤੋਂ ਮੰਗਣ ਨੀ ਗਏ, ਕਿਸੇ ਤੋਂ ਫੰਡ ਨੀ ਲੈਣ ਗਏ, ਕਿਸੇ ਨੂੰ ਅਪਰੋਚ ਨੀ ਕੀਤੀ, ਤੇ ਅਸੀਂ ਕੰਮ ਕੀਤੇ। ਸਿਰਫ ਤੇ ਸਿਰਫ ਐਕਸੀਡੈਂਟ ਚੱਕਣੇ ਹੁੰਦੇ ਸੀ ਵੀ ਚੱਲ ਜਿਹੜਾ ਪੈਟਰੋਲ ਹੀ ਮਚਣਾ, ਤੇਲ ਮਚਣਾ, ਉਹ ਆਪਦੀ ਜੇਬ ਚੋਂ ਪਾ ਲਿਆ ਕਰਾਂਗੇ, ਤੇ ਆਪਾਂ ਨੂੰ ਲੋੜ ਨੀ। ਤਾਂ ਉਹ ਇਹੋ ਜਿਹਾ ਇੱਕ ਦਿਨ ਕਾਫਲਾ ਬਣਿਆ ਵੀ ਅੱਜ ਸਾਡੇ ਕੋਲੇ ਉਹਦੇ ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪ ਆ ਕੇ ਫੰਡ ਜਮ੍ਹਾਂ ਕਰਾਉਂਦੇ ਆ। ਸਾਨੂੰ ਕਹਿਣ ਦੀ ਲੋੜ ਨੀ ਪੈਂਦੀ, ਸਾਨੂੰ ਦੱਸਣ ਦੀ ਲੋੜ ਨੀ, ਸਾਨੂੰ ਕਹਿਣ ਦੀ ਨੀ। ਲੋਕ ਇੱਥੋਂ ਤੱਕ ਵੀ ਭੋਗਾਂ ਦੇ ਉੱਤੇ ਵੀ ਪੱਖੇ ਗੁਰਦੁਆਰਿਆਂ ਚ ਚੜਾਉਣ ਦੀ ਥਾਂ ਤੇ ਸਹਾਰਾ ਕਲੱਬ ਨੂੰ ਆ ਕੇ ਦੇ ਕੇ ਦਿੰਦੇ ਕਹਿ ਕੇ ਜਾਂਦੇ ਆ। ਸੋ ਇਹ ਗੱਲਾਂ ਹੁੰਦੀਆਂ, ਥੋੜਾ ਜਿਹਾ ਆਪਾਂ ਨਾ ਜਿਵੇਂ ਸ਼ੁਰੂਆਤੀ ਪੈਸਾ ਨਾ ਇਨਵੋਲਵ ਕਰੀਏ ਵਿੱਚ।
ਜੀ ਜੀ ਬਿਲਕੁਲ ਉਹੀ ਸਿਸਟਮ ਹੋਇਆ ਜੇ ਉਹ ਤੁਸੀਂ ਹੁਣ ਕਹਿ ਰਹੇ ਨਾ, ਉਹੀ ਸਿਸਟਮ ਹੋ ਰਿਹਾ। ਹੁਣ ਜੇ ਸਾਨੂੰ ਕੋਈ ਕਹਿੰਦਾ ਵੀ ਨਾ ਕਿ ਭਾਈ ਤੁਸੀਂ ਦੱਸੋ ਤੁਸੀਂ ਨਹੀਂ ਸੇਵਾ ਕਰਨੀ ਨਾ ਕਰੋ, ਤੁਸੀਂ ਜਿਹੜੇ ਕਰਦੇ ਉਹਨਾਂ ਨੂੰ ਕਰਨ ਦਿਓ, ਆਪਾਂ ਕਿਹੜਾ ਕਿਸੇ ਮੰਗਣ ਜਾਂਦੇ ਹਾਂ। ਸਾਡਾ ਬਿਲਕੁਲ ਉਹੀ ਸਿਸਟਮ ਆ, ਹੁਣ ਆਪਾਂ ਕੁਛ ਨੀ ਕਹਿੰਦੇ ਹੈਗੇ, ਜੇ ਕਿਸੇ ਨੇ ਸੇਵਾ ਕਰਨੀ ਆ ਉਹਨਾਂ ਦੀ ਖੁਸ਼ੀ ਆ ਕਰੋ, ਜਿੰਨਾ ਅਸੀਂ ਕਰ ਸਕਦੇ ਆਪਣੇ ਵੱਲੋਂ ਨਾ ਕਰ ਸਕਦੇ ਬਸ ਨਾ।
ਬਸ ਇਹ ਸਭ ਤੋਂ ਬੈਸਟ ਹੁੰਦਾ, ਤੁਸੀਂ ਜਦੋਂ ਕਿਸੇ ਕੋਲੇ ਵੀ ਨਾ ਮੰਗਣ ਗਏ ਤਾਂ ਸਾਰਾ ਸਹੀ ਹੋਜੂ। ਬਹੁਤ ਮਿਹਰਬਾਨੀ ਬੈਂਸ ਸਾਹਿਬ,
ਬਹੁਤ ਧੰਨਵਾਦ।
ਗੁਰਿੰਦਰ ਬੈਂਸ ਮੈਲਬਨ ਤੋਂ ਜੁੜੇ ਹੋਏ ਸਨ, ਤੇ ਜਗਤਾਰ ਸਿੰਘ ਗਿੱਲ ਫੇਰ ਜੁੜੇ ਆ ਸਾਡੇ ਨਾਲ ਟੁੱਟੀ ਵਾਲੇ ਹਾਂਗਕਾਂਗ ਤੋਂ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਅਗੇਨ।
ਸਤਿ ਸ੍ਰੀ ਅਕਾਲ ਮਿੰਟੂ ਜੀ। ਮਿੰਟੂ ਜੀ ਮੈਂ ਨਾ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਇਸ ਪਾਣੀ ਦੇ ਵਿਸ਼ੇ ਦੇ ਉੱਤੇ ਹੀ। ਮੈਂ ਇੱਕ ਦਿਨ ਮਤਲਬ ਆਪਣੇ ਇੱਕ ਦੋਸਤ ਨਾਲ ਗੱਲ ਕਰ ਰਿਹਾ ਸੀ ਕੈਨੇਡਾ, ਤੇ ਉਹਨਾਂ ਨਾਲ ਵੈਸੇ ਗੱਲ ਕਰਦਿਆਂ ਕਰਦਿਆਂ ਇਹ ਜ਼ਿਕਰ ਆ ਗਿਆ ਇਸ ਚੀਜ਼ ਦਾ, ਤਾਂ ਉਹਨੇ ਮੈਨੂੰ ਦੱਸਿਆ, ਕਹਿੰਦਾ ਯਾਰ ਵੀ ਅਸੀਂ ਨਾ ਇੱਥੇ ਮਤਲਬ ਸਾਡੇ ਕੈਨੇਡਾ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਲੋਕਾਂ ਨੇ ਨਾ ਥੱਲੇ ਟੈਂਕ ਬਣਾਏ ਹੋਏ ਜ਼ਮੀਨ 'ਚ। ਤੇ ਉਹ ਮੇਰੇ ਖਿਆਲ 'ਚ ਇੱਕ ਵਾਰੀ ਆਪਾਂ ਪ੍ਰੋਗਰਾਮ 'ਚ ਤੁਸੀਂ ਪ੍ਰੋਗਰਾਮ 'ਚ ਸ਼ੇਅਰ ਕੀਤਾ ਸੀ ਜਾਂ ਕਿਹਨੇ ਕੀਤਾ ਸੀ ਮੈਨੂੰ ਯਾਦ ਨਹੀਂ ਹੈ ਪੱਕਾ, ਕਿ ਵੀ ਆਸਟ੍ਰੇਲੀਆ ਦੇ ਵਿੱਚ ਵੀ ਗੱਲ ਚੱਲੀ ਸੀ ਵੀ ਲੋਕਾਂ ਨੇ ਆਪਣੇ ਵਿਹੜੇ ਦੇ ਵਿੱਚ ਨਾ ਲੋਕਮੇਂ ਟੈਂਕ ਬਣਾਏ ਹੋਏ ਆ ਥੱਲੇ, ਜਿਨ੍ਹਾਂ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਕੋਈ ਮਟੀਰੀਅਲ ਲਾ ਕੇ ਜਿਹਦੇ ਨਾਲ ਉਹ ਥੱਲੇ ਜਲ ਵੀ ਨੀ ਲੱਗਦੀ ਜਾਂ ਉਹ ਪਾਣੀ ਖਰਾਬ ਨਹੀਂ ਹੁੰਦਾ, ਤੇ ਉਹ ਸਾਰਾ ਛੱਤ ਦਾ ਪਾਣੀ ਹੈ ਨਾ ਜਿਹੜਾ ਕੋਠੇ ਦਾ ਪਾਣੀ, ਉਹ ਸਾਰਾ ਪਾਣੀ ਉਸ ਟੈਂਕ ਦੇ ਵਿੱਚ ਜਮ੍ਹਾਂ ਕਰ ਲੈਂਦੇ ਆ, ਤੇ ਉਹਦੇ ਨਾਲ ਜਿਵੇਂ ਗੱਡੀਆਂ ਧੋਣੀਆਂ ਜਾਂ ਹੋਰ ਕੱਪੜੇ ਧੋਣ ਵਾਸਤੇ ਜਾਂ ਹੋਰ ਕੰਮਾਂ ਵਾਸਤੇ। ਤੇ ਦੂਸਰਾ ਹੈਗਾ ਕਿ ਵੀ ਮੈਨੂੰ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਇਹ ਸਕੀਮ ਲਾਗੂ ਕੀਤੀ ਜਾਵੇ ਤਾਂ ਨਾਲੇ ਤਾਂ ਧਰਤੀ ਵਿਚਲਾ ਪਾਣੀ ਬਚਾਇਆ ਜਾ ਸਕਦਾ, ਤੇ ਨਾਲੇ ਜੇ ਆਪਾਂ ਇਹ ਚੀਜ਼ ਸੋਚੀਏ ਜਿਹੜੀਆਂ ਕੋਠੇ ਦੇ ਉੱਤੇ ਆਪਾਂ ਏਡੀਆਂ ਏਡੀਆਂ ਵੱਡੀਆਂ ਟੈਂਕੀਆਂ ਲਾ ਰਹੇ ਹਾਂ, ਕੋਈ ਬਾਜ ਬਣਾਉਂਦਾ, ਕੋਈ ਕੁਛ ਬਣਾਉਂਦਾ, ਕੋਈ ਕੁਛ ਬਣਾਉਂਦਾ, ਉਹ ਵੀ ਰਿਧਾਨ ਘੱਟ ਗਏ, ਤੇ ਜ਼ਮੀਨ ਦੇ ਵਿੱਚ ਉਹ ਟੈਂਕ ਬਣ ਜਾਣ, ਵਿਹੜੇ ਵਾਲੇ ਬਣ ਜਾਣ, ਉਹਦੇ 'ਚ ਸਲੈਬ
ਬਾਜੀ।
ਮੈਂ ਤੁਹਾਨੂੰ ਦੱਸਦਾ ਜੀ, ਅਪਡੇਟ ਕਰਦਾ ਇਸ ਵਿਸ਼ੇ ਦੇ ਮਾਮਲੇ ਚ, ਜਿਹੜਾ ਇਹ ਸਿਸਟਮ ਆਸਟ੍ਰੇਲੀਆ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਹੀ ਲਾਗੂ ਹੁੰਦਾ, ਹਰ ਆਸਟ੍ਰੇਲੀਆ ਦੇ ਘਰ ਦੇ ਵਿੱਚ ਇੱਕ ਵਾਟਰ ਜਿਹੜਾ ਰੇਨ ਵਾਟਰ ਟੈਂਕ ਹੁੰਦਾ ਜੀ, ਤੇ ਸਾਰੇ ਗਟਰ ਦਾ ਪਾਣੀ ਨਿਕਲ ਕੇ ਆ ਕੇ ਰੇਨ ਵਾਟਰ ਟੈਂਕ ਦੇ ਵਿੱਚ ਜਮ੍ਹਾਂ ਹੁੰਦਾ। ਪਰ ਮੈਂ ਤੁਹਾਨੂੰ ਦੱਸਦਾ, ਇਕੱਲਾ ਕਾਰਾਂ ਧੋਣ ਦੇ ਨਹੀਂ, ਲੋਕ ਆਸਟ੍ਰੇਲੀਆ ਦੇ ਵਿੱਚ ਰੇਨ ਵਾਟਰ ਪੀਣਾ ਪਸੰਦ ਕਰਦੇ ਆ, ਉਹ ਕਹਿੰਦੇ ਵੀ ਰੇਨ ਵਾਟਰ ਦੇ ਉੱਤੋਂ ਵਧੀਆ ਕੋਈ ਪਾਣੀ ਨਹੀਂ ਹੈ। ਇੱਥੋਂ ਤੱਕ ਕਹਿੰਦੇ ਆ ਵੀ ਜੇ ਤੁਸੀਂ ਪਾਣੀ ਪੀਣਾ ਜੋੜਾਂ ਦਾ ਦਰਦ ਕਦੇ ਵੀ ਤੁਹਾਡੇ ਲਾਗੇ ਤੇ ਕੇ ਨਹੀਂ ਆਉਂਦਾ, ਤੇ ਇੱਥੇ ਰੇਨ ਵਾਟਰ ਹੀ ਪੀਤਾ ਜਾਂਦਾ ਹੈਗਾ ਆਸਟ੍ਰੇਲੀਆ ਦੇ ਵਿੱਚ, ਤੇ ਹਰ ਲੋਕ ਸਾਂਭਦੇ ਆ। ਇੰਡੀਆ ਦੀ ਜੇ ਮੈਂ ਗੱਲ ਕਰਾਂ, ਸਾਡੇ ਜਿਹੜਾ ਉੱਤਰ ਭਾਰਤ ਦੇ ਵਿੱਚ ਛੱਤਾਂ ਪੈਂਦੀਆਂ ਸਿੱਧੀਆਂ ਥੋੜੀਆਂ, ਤੇ ਉਹਨਾਂ ਦੇ ਜਿਹੜੀ ਸਾਫ਼ ਸਫਾਈ ਪਤਰਾਲੇ ਉਹ ਉਸ ਢੰਗ ਨਾਲ ਅਸੀਂ ਨਹੀਂ ਰੱਖਦੇ। ਪਰ ਜੇ ਕੇਰਲਾ ਦੇ ਇੱਕ ਪਿੰਡ ਦੀ ਗੱਲ ਆਈ ਹੈ, ਤੁਸੀਂ ਯੂਟਿਊਬ ਦੇ ਉੱਤੇ ਦੇਖਿਓ, ਲਿਖ ਕੇ ਗੂਗਲ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਮਿਲੂਗੀ, ਇੱਕ ਬੰਦੇ ਨੇ ਕੇਰਲਾ ਦੇ ਸਾਰੇ ਪਿੰਡ ਦਾ ਪਾਣੀ ਏਦਾਂ ਹੀ ਉਹਨੇ ਸਾਂਭਿਆ, ਛੱਤਾਂ ਦਾ ਪਾਣੀ, ਦੋਨੇ ਪਿੰਡ ਦੇ ਵਿੱਚ ਪਾਣੀ ਦੀ ਘਾਟ ਦੂਰ ਕਰਤੀ ਇਸ ਪ੍ਰੋਜੈਕਟ ਦੇ ਨਾਲ। ਪਰ ਗੱਲ ਤਾਂ ਇਹ ਹੈ ਵੀ ਥੋੜੇ ਦਿਨ ਟੀਵੀ ਚੈਨਲਾਂ ਤੇ ਵਾਹ ਵਾਹ ਮਿਲੀ, ਅਖਬਾਰਾਂ ਚ ਵਾਹ ਵਾਹ ਮਿਲੀ, ਕਿਸੇ ਨੇ ਫਾਲੋ ਨਹੀਂ ਕੀਤਾ ਉਸ ਪ੍ਰੋਜੈਕਟ ਨੂੰ।
ਨਹੀਂ ਹੁਣ ਇੱਕ ਚੀਜ਼ ਹੋਰ ਆ ਜੀ, ਮੈਂ ਆਪਣੇ ਪਿੰਡ ਦੀ ਗੱਲ ਹੀ ਕਰਦਾ। ਸਾਡੇ ਪਿੰਡ ਦੇ ਵਿੱਚ 3 ਛੱਪੜ ਨੇ ਤੇ ਜਿਹੜੇ ਬਾਰਿਸ਼ਾਂ ਦੇ ਦਿਨਾਂ ਦੇ ਵਿੱਚ ਨਾ ਬਹੁਤ ਵੱਡੇ ਮਤਲਬ ਫੁੱਲ ਹੋ ਜਾਂਦੇ ਨੇ, ਉਹ ਸੜਕਾਂ ਦੇ ਪਾਣੀ ਆ ਜਾਂਦਾ। ਤੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਿਵੇਂ ਚੱਕਰ ਪਿੰਡ ਦੇ ਵਿੱਚ ਉਹਨਾਂ ਨੇ ਵਾਟਰ ਟ੍ਰੀਟਮੈਂਟ ਪਲਾਂਟ ਲਾਏ ਹੋਏ ਆ, ਜਾਂ ਸਾਡੇ ਇੱਕ ਬੈਰੋਗੇ ਪਿੰਡ ਆ ਉੱਥੇ ਵੀ ਲੱਗਿਆ ਹੋਇਆ। ਵੀ ਜੇ ਇਸੇ ਤਰ੍ਹਾਂ ਦੇ ਹੀ ਸਾਡੇ NRI ਥੋੜੇ ਜੇ ਹਿੰਮਤ ਕਰਨ ਦੇ ਪਿੰਡ ਵਾਲੇ ਸਰਪੰਚਾਂ ਨਾਲ ਜਾਂ ਪੰਚਾਇਤਾਂ ਨਾਲ ਮਿਲ ਕੇ ਵੀ ਇਸ ਤਰ੍ਹਾਂ ਦੇ ਉੱਦਮ ਕੀਤੇ ਜਾਣ, ਜਿਹੜਾ ਉਹ ਪਾਣੀ ਆ ਉਹ ਪਾਣੀ ਨੂੰ ਸਾਂਭਿਆ ਜਾਵੇ, ਤੇ ਮੇਰੇ ਖਿਆਲ ਚ ਬਾਹਲਾ ਨਹੀਂ ਤੇ ਪਿੰਡ ਦਾ ਤੁਸੀਂ 10ਵਾਂ ਹਿੱਸਾ ਰਕਬਾ ਤਾਂ ਕਵਰ ਕਰ ਸਕਦੇ ਆ ਨਾ। ਖੇਤੀ ਵਾਸਤੇ
ਕੋਸ਼ਿਸ਼ ਕਰਾਂਗੇ ਜੀ,
ਖੇਤੀ ਵਾਸਤੇ
ਜੀ 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 ਆਪਾਂ ਨਾ ਕੋਸ਼ਿਸ਼ ਕਰਾਂਗੇ। ਗਿੱਲ ਸਾਹਿਬ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਐਦ ਲਿਓ, ਮੈਂ ਮੇਰੇ ਤਾਂ ਬੈਕਗਰਾਉਂਡ ਦੇ ਇੱਕ ਅਚੇਤ ਮਨ ਨੀ ਹੁੰਦਾ, ਜਿਹੜਾ ਜਿਵੇਂ ਇੱਕ ਤਾਂ ਅਚੇਤ ਮਨ ਹੁੰਦਾ ਇੱਕ ਅਚੇਤ ਹੁੰਦਾ, ਅਚੇਤ ਮਨ ਮੇਰਾ ਗੱਲਾਂ ਤੁਹਾਡੇ ਨਾਲ ਕਰੀ ਜਾਂਦਾ ਅਚੇਤ ਮਨ, ਤੇ ਅਚੇਤ ਮਨ ਮੇਰਾ ਮੇਰੇ ਪਿੰਡ ਚ ਫਿਰਦਾ ਤੇ ਦੇਖ ਰਿਹਾ ਵੀ ਕਿਹੜੇ ਕਿਹੜੇ ਮੁੰਡਿਆਂ ਨੂੰ ਆਪਾਂ ਰਿਕੁਐਸਟ ਕਰਾਂਗੇ, ਫਿਰ ਮੈਂ ਜਦੋਂ ਐਤਕੀ ਜਾਊਂਗਾ ਮੈਂ ਕਿਵੇਂ ਪੰਚਾਇਤ ਨਾਲ ਇੱਕ ਸਾਂਝੀ ਪਿੰਡ ਮੀਟਿੰਗ ਰੱਖੂਗਾ, ਮੈਂ ਕੀ ਕਰੂੰਗਾ, ਮੈਂ ਮੇਰੇ ਤਾਂ ਉਲੀਕਣੀਆਂ ਸ਼ੁਰੂ ਹੋ ਗਈਆਂ ਇਹ ਗੱਲਾਂ। ਸੋ ਉਮੀਦ ਹੈ ਤੁਸੀਂ ਵੀ ਇਹ ਸਾਰੇ ਸਰੋਤੇ ਜ਼ਰੂਰ ਇਹ ਚੀਜ਼ਾਂ ਨੂੰ ਉਲੀਕ ਰਹੇ ਹੋਣਗੇ।
ਮੇਰਾ ਮੈਂ ਹਾਂਜੀ ਅੱਜ ਮੈਂ ਰੇਡੀਓ ਦੇ ਉੱਤੇ ਤੁਹਾਡੇ ਨਾਲ ਗੱਲ ਸਾਂਝੀ ਕਰਦਾ। ਮੈਂ ਆਪਣੇ ਪਿੰਡ ਦੇ ਲੋਕਾਂ ਨਾਲ ਕਿ ਜਨਵਰੀ ਚ ਪਿੰਡ ਗਿਆ ਸੀ ਸਾਡੀ ਮਤਲਬ ਮੇਲਾ ਕਮੇਟੀ ਸੀ, ਉੱਥੇ ਮੇਲਾ ਕਮੇਟੀ ਬੈਠਿਆਂ ਵੀ ਗੱਲ ਚੱਲੀ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਵੀ ਮੇਰਾ ਸੁਪਨਾ ਜੇ ਮੈਂ ਜਿਉਂਦਾ ਰਿਹਾ ਤੇ ਗੁਰੂ ਮਹਾਰਾਜ ਨੇ ਮੈਨੂੰ ਮਤਲਬ ਥੋੜੀ ਜਿਹੀ ਫਾਈਨੈਂਸ਼ਲੀ ਮੈਨੂੰ ਸਟੈਂਡ ਕਰਤਾ ਤਾਂ ਮੈਂ ਚੱਕਰ ਪਿੰਡ ਅਰਗਾ ਢੁੱਡੀ ਕੇ ਪਿੰਡ ਵੇਖਣਾ ਚਾਹੁੰਦਾ, ਮੇਰਾ ਸੁਪਨਾ ਤਾਂ ਮੈਨੂੰ ਮੇਰੇ ਸਾਡੇ ਜਿਹੜੇ ਵੱਡੇ ਚਾਚੂ ਵਰਗੇ ਹੈਗੇ ਸਾਡੇ ਧੀਦੋ ਗੱਲ ਹੋਣੀ ਉੱਥੇ ਅਮਰੀਕਾ ਦੇ ਵਿੱਚ ਪੁਰਾਣੇ ਗਏ ਨੇ ਉਹ ਤੇ ਉਹ ਮੈਨੂੰ ਕਹਿੰਦੇ ਹੁੰਦੇ ਆ ਕਹਿੰਦੇ ਵੀ ਜਗਤਾਰ ਤੂੰ ਹਿੰਮਤ ਕਰ, ਤੂੰ ਹਿੰਮਤ ਕਰ ਅਸੀਂ ਤੇਰੇ ਨਾਲ। ਪਰ ਮੈਂ ਕਿਹਾ ਯਾਰ ਵੀ ਮੈਂ ਹਿੰਮਤ ਤਾਂ ਹੀ ਕਰੂ, ਮੈਨੂੰ ਆਪ ਨੂੰ ਥੋੜਾ ਜਿਹਾ ਫਾਈਨੈਂਸ਼ਲੀ ਮੈਂ ਖੜਦਾ, ਮੈਂ ਕਹਿ ਸਕਾਂ ਵੀ ਮੈਂ 50 ਲੱਖ ਦੇ ਰਿਹਾ ਭਾਈ ਹੁਣ ਤੁਸੀਂ ਆਓ ਹਨਾ। ਉਹਨੀ ਦੇਰ ਪਹਿਲਾਂ ਫਿਰ ਦੂਜੇ ਨੂੰ ਐਂ ਲੱਗਦਾ ਗੱਲ ਲੀਡਰ ਹੀ ਚਮਕਾਉਣੀ ਆ ਜਾਂ ਹੋਰ ਕੁਛ ਕਰਨਾ, ਮੈਂ ਕਿਹਾ ਅਸੀਂ ਤਾਂ NRI ਆ ਬਾਹਰ ਬੈਠੇ ਆ ਅਸੀਂ ਤਾਂ ਬਾਹਰ ਹੀ ਰਹਿਣਾ। ਮਤਲਬ ਇਹ ਮੇਰੇ ਦਿਲ ਦੀ ਤਮੰਨਾ ਹੈ ਵੀ ਇਸ ਤਰ੍ਹਾਂ ਦਾ ਕੁਛ ਹੋਣਾ ਚਾਹੀਦਾ। ਜੇ ਰੀਤ ਸ਼ੁਰੂ ਹੋ ਜਾਂਦੀ ਹੈ ਚੱਕਰ ਵਾਲਿਆਂ ਨੇ ਚੱਕਰ ਬਣਾਇਆ ਉਸੇ ਤਰ੍ਹਾਂ ਨਾਲ ਦੇ ਪਿੰਡ ਵਾਲੇ ਨਾਲ ਹੋਰ ਕੋਸ਼ਿਸ਼ ਕਰਨ, ਮੇਰੇ ਖਿਆਲ ਚ ਜੇ ਸਾਰੇ NRI ਸਾਡੇ ਨਾ ਆਪਣੇ ਆਪਣੇ ਪਿੰਡਾਂ ਨੂੰ ਅਡੋਪਟ ਕਰ ਲੈਣ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਰਕਾਰਾਂ ਵੱਲ ਨਹੀਂ ਵੇਖਣ ਦੀ ਜ਼ਰੂਰਤ ਨਹੀਂ ਪੈਣੀ।
ਦੇਖੋ ਬਿਲਕੁਲ ਇਹ ਸੱਚਾਈ ਆ ਤੇ ਇਹੀ ਹੋਣੀ ਚਾਹੀਦੀ ਆ ਤੇ ਜੀ 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 ਆਪਾਂ ਜ਼ਰੂਰ ਇਸ ਤੇ ਅਮਲ ਕਰਾਂਗੇ।
ਠੀਕ ਆ ਜੀ, ਓਕੇ ਜੀ, ਥੈਂਕ ਯੂ ਸਰ ਜੀ,
ਸਭ ਮਿਹਰਬਾਨੀ। ਸੋ ਜਗਤਾਰ ਸਿੰਘ ਗਿੱਲ ਢੁੱਡੀ ਘੋਰਾਂ ਨੇ ਦੁਬਾਰਾ ਜਿਹੜਾ ਫੋਨ ਕੀਤੀ ਉਹਦੇ ਚ ਵੀ ਚਿੰਤਨ ਕੀਤਾ ਜੀ, ਉਮੀਦ ਹੈ ਤੁਸੀਂ ਸਹਿਮਤ ਹੋਵੋਗੇ। ਬਹੁਤ ਸਾਰੇ ਸੁਨੇਹੇ ਆ ਰਹੇ, ਮੈਂ ਛੇਤੀ ਛੇਤੀ ਸੁਨੇਹੇ ਲੈ ਲਾਂ ਸੱਜਣਾ ਮਿੱਤਰਾਂ ਦੇ। ਅੱਗੇ ਦਲਜੀਤ ਸਿੰਘ ਜੀ ਜੁੜੇ ਹੋਏ ਹੋ ਮੇਰੇ ਨਾਲ?
ਜੀ ਜੀ ਬਿਲਕੁਲ ਜੀ, ਤੁਹਾਡੇ ਨਾਲ ਹੀ
ਆ ਜੀ। ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਗੱਲ ਇਹ ਆ ਵੀ ਸੱਜਣਾ ਮਿੱਤਰਾਂ ਦੇ ਸੁਨੇਹੇ ਬਹੁਤ ਆ ਰਹੇ, ਆਪਾਂ ਛੇਤੀ ਛੇਤੀ ਉਹ ਪੜ੍ਹ ਲਈਏ ਤੇ ਫਿਰ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ। ਨਵੀ ਮਲਾਂਸੋਰਾ ਨੇ ਹੱਥ ਲਿਖਤ ਭੇਜੀ ਹੈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਅਤੇ ਬਾਈ ਜੀ ਅਤੇ ਸਾਰੇ ਸਰੋਤਿਆਂ ਨੂੰ ਜੀ। ਬਾਈ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦਿੰਦਾ, ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਅਤੇ ਸਾਡੇ ਪਰਿਵਾਰ ਤੇ ਆਪਣੇ ਆਸ਼ੀਰਵਾਦ ਅਤੇ ਆਪਣੀ ਜ਼ਿੰਦਗੀ ਦੇ ਤਜਰਬੇ ਜੋ ਆਪਣੀ ਉਮਰ ਨਾਲ ਖੋਜੇ ਉਹਨਾਂ ਤਜਰਬਿਆਂ ਨਾਲ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਸੇਧ ਦਿੰਦੇ ਰਹਿਣ ਜੀ। ਮੈਨੂੰ ਮੇਰੇ ਬਾਪੂ ਜੀ ਤੇ ਬਹੁਤ ਮਾਣ ਹੈ ਜੀ, ਕਿਉਂਕਿ ਉਹ ਨੈਸ਼ਨਲ ਦੇ 400 ਮੀਟਰ ਦੇ ਗੋਲਡ ਮੈਡਲਿਸਟ ਅਤੇ ਪੰਜਾਬ ਸਟੇਟ ਦੇ 1999 ਦੇ ਹਾਰਡ ਵਰਕਰ ਨਾਲ ਸਨਮਾਨਿਤ ਨੇ ਜੀ। ਵਾਹ ਕਿਆ ਬਾਤ ਹੈ। ਦੂਜੀ ਸੂਚਨਾ ਹੈ ਕਿ ਸਾਡੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਲਈ ਕਿ ਸਾਡੇ ਵੱਡੇ ਵੀਰ ਸੀਰੇ ਦਾ ਸ਼ਨੀਵਾਰ ਨੂੰ 5:30 ਸਵੇਰੇ ਚਾਹ ਬ੍ਰੈਡ ਦਾ ਲੰਗਰ ਲਗਾਇਆ ਜਾ ਰਿਹਾ ਹੈ ਜੀ ਗ੍ਰਿਫਤ ਵਾਲੀ ਸੰਗਤ ਲਈ। ਕਿਰਪਾ ਕਰਕੇ ਮੈਲਬੋਰਨ ਤੋਂ ਸਾਰੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਕੀ ਸ਼ੈਪਟਨ ਗੁਰੂ ਘਰ ਵਿੱਚ ਜ਼ਰੂਰ ਰੁਕਣ ਜੀ। ਧੰਨਵਾਦ ਸਹਿਤ ਨਵੀ ਮਲਾਂਸ। ਸੋ ਨਵੀ ਬਿਲਕੁਲ ਬਾਈ, ਪਹਿਲਾਂ ਤਾਂ ਵਧਾਈਆਂ ਸਾਨੂੰ ਸਾਡੇ ਬੰਨਿਓਂ ਵੀ ਆਪ ਜੀ ਦੇ ਬਜ਼ੁਰਗਾਂ ਦੇ ਜਨਮ ਦਿਨ ਦੇ ਮੌਕੇ ਤੇ। ਮਾਣ ਬਾਪ ਤੇ ਤੁਸੀਂ ਕਰਦੇ ਹੋ, ਕਰਮਾਂ ਵਾਲਿਆ ਉਹ ਪਿਓ ਆ ਜਿਨ੍ਹਾਂ ਦੇ ਪੁੱਤਰ ਉਹਨਾਂ ਦੇ ਤੇ ਮਾਣ ਕਰਦੇ ਆ ਜੀ। ਦੂਜੀ ਸੂਚਨਾ ਜਿਹੜੀ ਤੁਸੀਂ ਦਿੱਤੀ ਹੈ ਜੀ ਸ਼ੈਪਟਨ ਵਾਲੀ, ਉਹ ਕੱਲ ਵੀ ਅਸੀਂ ਪਾਸ ਕੀਤੀ ਸੀ ਤੇ ਅੱਜ ਫੇਰ ਕਹਿਣੇ ਆ ਵੀ ਗ੍ਰਿਫਤ ਜਾਣ ਵਾਲੇ ਦੋਸਤੋ ਸ਼ੈਪਟਨ ਜ਼ਰੂਰ ਰੁਕ ਕੇ ਜਾਇਓ ਤੇ ਉੱਥੇ ਤੁਹਾਡੀ ਸੇਵਾ ਭਾਵਨਾ ਨਾਲ ਸੇਵਾ ਭਾਵਨਾ ਕੀਤੀ ਜਾਏਗੀ। ਤੇ ਅੱਗੇ ਸਾਡੇ ਨਾਲ GSK ਅਕਾਊਂਟੈਂਟ ਤੋਂ ਜੁੜੇ ਆ ਜੀ ਗੁਰਸ਼ਰਨ ਬਾਈ, ਗੁਰਸ਼ਰਨ ਸਿੰਘ ਕੰਦੋਲਾ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਪਾਣੀ ਸਰਬੱਤ ਦਾ ਭਲਾ, ਕਹਿੰਦੇ ਆਈ ਹੈਵ ਵਾਚਡ ਆਲਮੋਸਟ ਆਲ ਐਪੀਸੋਡ ਆਫ ਪੇਂਡੂ ਆਸਟ੍ਰੇਲੀਆ ਐਂਡ ਦੇ ਆਰ ਰੀਅਲੀ ਵੈਰੀ ਗੁੱਡ। ਆਈ ਹੈਵ ਸ਼ੇਅਰਡ ਪੇਂਡੂ ਆਸਟ੍ਰੇਲੀਆ ਐਪੀਸੋਡ ਇਨ ਆਵਰ ਵੈਬਸਾਈਟ ਫਾਰਮ ਚੱਲ ਅੰਡਰ ਦਾ ਟੈਬ ਨੌਲੇਜ ਐਸ ਯੂਜਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ। ਸੋ ਦੋਸਤੋ ਮੈਂ ਦੱਸਦਿਆਂ ਵੀ ਕੰਦੋਲਾ ਸਾਹਿਬ ਨੇ ਆਪਣੇ ਪਿੰਡ ਲਈ ਬਹੁਤ ਕੁਛ ਉਪਰਾਲੇ ਸ਼ੁਰੂ ਕੀਤੇ ਹੋਏ ਆ ਪਿਛਲੇ 1 ਸਾਲ ਤੋਂ ਤੇ ਹੁਣ ਉਹਨਾਂ ਨੇ ਇੱਕ ਜ਼ਿਮੀਦਾਰਾਂ ਲਈ ਨਵਾਂ ਉਪਰਾਲਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਉਹ ਅਕਾਊਂਟੈਂਟ ਨੇ ਤੇ ਆਪਣੀ ਇੱਕ ਫਰਮ ਚਲਾ ਰਹੇ ਆ ਮੈਲਬਰਨ ਚ, ਪਰ ਉਹਨਾਂ ਨੇ ਇੱਕ ਹੁਣ ਫਾਰਮ ਚੱਲ ਨਾਂ ਦੀ ਇੱਕ ਵੈਬਸਾਈਟ ਬਣਾਈ ਹੈ ਜੀ, ਤੇ ਤੁਸੀਂ ਵੀ ਉਸ ਜਰੂਰ ਸਬਸਕ੍ਰਾਈਬ ਕਰਿਓ, ਉਹਦੇ ਤੇ ਜਾਇਓ ਤਾਂ ਕਿ ਤੁਹਾਨੂੰ ਪਤਾ ਲੱਗੇ ਫਾਰਮ ਚੱਲ ਦੇ ਵਿੱਚ ਕੀ ਕੀ ਚੀਜ਼ਾਂ, ਫਾਰਮ ਦੇ ਮਾਮਲੇ ਦੇ ਵਿੱਚ, ਖੇਤੀ ਦੇ ਮਾਮਲੇ ਚ ਉਹ ਇੱਕ ਥਾਂ ਦੇ ਉੱਤੇ ਸਭ ਕੁਝ ਸਾਂਝੀਆਂ ਕਰਨੀਆਂ ਚਾਹੁੰਦੇ ਆ, ਤੇ ਉਸੇ ਤਹਿਤ ਉਹਨਾਂ ਨੇ ਪਿੰਡ ਆਸਟ੍ਰੇਲੀਆ ਦੇ ਵੀ ਲਿੰਕ ਲਾਏ ਆ, ਤੇ ਮੈਂ ਦੱਸਦਾ ਕੱਲ ਹੀ ਪਿੰਡ ਆਸਟ੍ਰੇਲੀਆ ਦਾ 31ਵਾਂ ਐਪੀਸੋਡ ਜਿਹੜਾ ਅਸੀਂ ਅਪਲੋਡ ਕੀਤਾ, ਤੁਸੀਂ ਜਰੂਰ ਦੇਖੋ ਜੀ। ਕੈਨੇਡਾ ਦੇ ਸ਼ਾਪਿੰਗ ਐਡਮਿੰਟਨ ਦਾ ਸਭ ਤੋਂ ਵੱਡਾ ਜਿਹੜਾ ਸ਼ਾਪਿੰਗ ਮਾਲ ਆ ਦੁਨੀਆ ਦਾ, ਉਹਦੇ ਬਾਰੇ ਚ ਜਾਣਕਾਰੀ ਦਿੱਤੀ ਹੈ। ਸੋ ਕੰਦੋਲਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਤੇ ਫਾਰਮ ਚੱਲ ਦੇ ਉੱਤੇ ਜਰੂਰ ਅਸੀਂ ਵੀ ਅੱਜ ਗੇੜੀ ਮਾਰਾਂਗੇ। ਜੈਸੀ ਗਰੇਵਾਲ ਜੁੜਿਆ, ਸਤਿ ਸ੍ਰੀ ਅਕਾਲ, ਬੁਲਾ ਰਿਹਾ, ਕਹਿੰਦੇ ਮੇਰੇ ਫਰਜਾਨ ਦਾ ਪਹਿਲਾ ਜਨਮ ਦਿਨ ਆਉਣ ਵਾਲਾ ਜੀ, ਤੇ ਮੇਰੇ ਦਿਮਾਗ ਵਿੱਚ ਬਹੁਤ ਜਦੋ ਜਹਿਦ ਚੱਲ ਰਹੀ ਹੈ ਕਿ ਜਾਏ ਕੀ ਕੀਤਾ ਜਾਵੇ ਕਿ ਉਸ ਦਿਨ ਚ ਜੋ ਹੋਰਾਂ ਲਈ ਵੀ ਲਾਹੇਵੰਦ ਹੋਵੇ, ਤੇ ਯਾਦਗਾਰੀ ਵੀ। ਗੁਰਪ੍ਰੀਤ ਵੀਰ ਨੇ ਮੇਰਾ ਹੱਲ ਕਰ ਦਿੱਤਾ, ਦਰਖਤ ਲਾਉਣ ਤੱਕ ਤੋਂ ਪਾਲਣ ਤੱਕ ਦੀ ਜ਼ਿੰਮੇਵਾਰੀ ਚੱਕਾਂਗਾ। ਬਹੁਤ ਖੂਬਸੂਰਤ ਜੈਸੀ ਬਾਈ, ਇਹੀ ਇੱਕ ਵੱਡੀ ਚੀਜ਼ ਆ ਤੇ ਚੱਕਣੀ ਚਾਹੀਦੀ ਹੈ ਤੁਹਾਨੂੰ, ਕਿਉਂਕਿ ਜੇ ਤੁਸੀਂ 5 ਦਰਖਤਾਂ ਦੀ ਵੀ ਚੱਕ ਲਓ ਨਾ, 5 ਦਰਖਤ ਵੀ ਤੁਸੀਂ ਸਾਹਮਣੇ ਆ ਤੇ ਤੁਸੀਂ ਦੁਨੀਆਂ ਨਾਲੋਂ ਵੱਖਰੇ ਹੋ, ਤੇ ਬਹੁਤ ਕੁਛ ਕਰਤਾ ਤੁਸੀਂ ਸਮਝੋ। ਮੈਨੂੰ ਪਤਾ ਵੀ ਉਹੀ ਸਾਡੇ ਬਜ਼ੁਰਗਾਂ ਵਾਲੀ ਗੱਲ ਆ ਜੀ, ਮੇਰੇ ਡੈਡੀ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਜੇ ਤੁਸੀਂ ਕਹਿੰਦੇ ਵੀ 2 ਸਾਲ ਦੱਬ ਕੇ ਮਿਹਨਤ ਕਰ ਲਾ, ਤੇ ਮੈਂ ਆਖਦਾ ਠੀਕ ਆ ਜੀ, ਕਿ ਫੇਰ ਭਾਵੇਂ ਕੁਛ ਨਾ ਕਰੀਏ ਕਹੀ ਜਾਂਦੇ। ਤੇ ਮੈਂ ਜਦੋਂ ਪੁੱਛਦਾ ਉਹਨਾਂ ਨੂੰ ਵੀ ਇਹ 2 ਸਾਲ ਵਾਲਾ ਕੀ ਮਾਜਰਾ, ਇੱਕ ਦਿਨ ਜਦੋਂ ਮੈਂ ਪੁੱਛਿਆ ਉਹਨਾਂ ਨੂੰ, ਕਹਿੰਦੇ ਜੀ 2 ਸਾਲ ਜੇ ਤੂੰ ਮਿਹਨਤ ਕਰ ਲਈ ਤਾਂ ਤੈਨੂੰ ਆਦਤ ਪੈਜੂ, ਫੇਰ ਤੂੰ ਆਪ ਹੀ ਕਰਦਾ ਰਹੇਗਾ। ਸੋ ਉਹੀ ਚੀਜ਼ ਆ ਜੀ, ਜੇ 5 ਦਰਖਤ ਤੁਸੀਂ ਪਾਲ ਲੈਣਾ ਤੁਹਾਡਾ ਸ਼ੌਂਕ ਬਣਜੂ। ਗੁਰਪ੍ਰੀਤ ਸਿੰਘ ਗਿੱਲ ਫੇਰ ਜੁੜਿਆ ਜੀ, ਬਹੁਤ ਵਧੀਆ ਸਾਨੂੰ ਮੁੱਦਾ ਦੇ ਕੇ ਗਏ ਹੋ ਤੁਸੀਂ, ਤੇ ਵਧੀਆ ਗੱਲਬਾਤ ਛਿੜੀ ਹੈ। ਹੁਣ ਗਿੱਲ ਸਾਹਿਬ ਕੀ ਵਾਧਾ ਕਰਨਾ ਚਾਹੋਗੇ ਉਸ ਮੁੱਦੇ ਚ?
ਹਾਂਜੀ, ਮੈਂ ਕਹਿਣਾ ਵੀ ਆਪਣੇ ਗਿੱਲ ਸਾਹਿਬ ਹਾਂਗਕਾਂਗ ਵਾਲਿਆਂ ਨੇ ਉਹ ਟੈਂਕ ਦੀ ਗੱਲ ਕੀਤੀ ਸੀ। ਤੁਸੀਂ ਦੇਖੋ ਕੈਨਬਰਾ ਦੇ ਵਿੱਚ ਜਿਹੜੀ ਜਦੋਂ ਸਰਕਾਰ ਦੇ ਵਿੱਚ ਪੜ੍ਹੇ ਲਿਖੇ ਬੰਦੇ ਜਾਂਦੇ ਆ ਨਾ, ਤੇ ਉਹ ਪਾਲਿਸੀਆਂ ਨੂੰ ਸਮਝਦੇ ਨੇ। ਉਹਨਾਂ ਦੇ ਦਿਮਾਗ ਦੇ ਵਿੱਚ ਵੀ ਜਿਹੜਾ ਇਰੀਗੇਸ਼ਨ ਮਿਨਿਸਟਰ ਆ ਜਾਂ ਵਾਟਰ ਮਿਨਿਸਟਰ ਆ, ਉਹਦੀ ਬੈਕਗ੍ਰਾਉਂਡ ਵੀ ਇਸੇ ਕੰਮ ਦੇ ਵਿੱਚ ਹੀ ਹੁੰਦੀ ਆ, ਸੋ ਉਹਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਪੈਂਦੀ। ਤੇ ਉਹ ਦੇਖੋ ਸਾਡੇ ਇੱਥੇ ਮੈਂਡੇਟਰੀ ਕਰਤਾ ਸੀ, ਕੰਪਲਸਰੀ ਕਰਤਾ ਸੀ 2008 ਤੋਂ ਬਾਅਦ ਵੀ ਜਿਹੜਾ ਵੀ ਨਵਾਂ ਘਰ ਬਣੂਗਾ ਉਹਦੇ ਵਿੱਚ ਰੇਨ ਵਾਟਰ ਟੈਂਕ ਲੱਗਾ ਹੋਣਾ ਚਾਹੀਦਾ।
ਜੀ ਜੀ,
2500 ਲੈ ਕੇ 5000 ਲੀਟਰ ਦੀ ਕਪੈਸਿਟੀ ਵਾਲਾ। ਤੇ ਉਹਦੇ ਨਾਲ ਕੀ ਹੋਇਆ ਵੀ ਜਿਹੜਾ ਟੋਇਲਟ ਵਾਲਾ ਪਾਣੀ ਆ ਉਹ ਜਿਹੜਾ ਟੋਇਲਟ ਚ ਆਪਾਂ ਯੂਜ ਕਰਦੇ ਆ, ਇੱਕ ਫਲਸ਼ ਚ ਆਪਾਂ ਮੈਨੂੰ ਕਿੰਨੇ ਲੀਟਰ ਯੂਜ ਕਰ ਲੈਂਦੇ ਆ, ਉਹ ਸਾਰਾ ਪਾਣੀ ਰੇਨ ਵਾਟਰ ਟੈਂਕ ਤੋਂ ਆਉਂਦਾ। ਤੇ ਜਿਹੜਾ ਤੁਸੀਂ ਲੈਂਡਸਕੇਪ ਘਾਹ ਨੂੰ ਬੂਟਿਆਂ ਨੂੰ ਪਾਣੀ ਲਾਉਂਦੇ ਆ ਉਹ ਵੀ ਤੁਹਾਡਾ ਉੱਥੋਂ ਹੀ ਆਉਂਦਾ। ਸੋ ਹੁਣ ਇਹਨਾਂ ਨੇ ਸਾਡੇ ਇੱਕ ਨਵਾਂ ਸਬਰਬ ਬਣ ਰਿਹਾ ਵੀ ਕਾਫੀ ਮਹਿੰਗਾ ਸਬਰਬ ਆ, ਉੱਥੇ ਇਹਨਾਂ ਨੇ ਇਹ ਕਰਤਾ ਵੀ ਜਿਹੜਾ ਵੀ ਘਰ ਬਣੂਗਾ ਉਹਦੇ ਉੱਤੇ ਸੋਲਰ ਪੈਨਲ ਜਿਹੜੇ ਉਹ ਲੱਗੇ ਹੋਣੇ ਚਾਹੀਦੇ ਆ
ਜੀ,
ਨਹੀਂ ਤਾਂ ਘਰ ਦੀ ਜਿਹੜੀ ਆਕੂਪੈਂਸੀ ਦਾ ਸਰਟੀਫਿਕੇਟ ਆ ਉਹ ਮਿਲਣਾ ਨੀ। ਸੋ ਏਦਾਂ ਦੇ ਜਿਹੜੇ ਸਲੂਸ਼ਨ ਚਾਰਜ ਵਾਲੀ ਬਣਾਉਂਦੇ, ਬਾਅਦ ਚ ਮੋਟਰ ਨਾ ਹੀ ਭਰਨੀ ਆ, ਉਹ ਤਾਂ ਮੋਟਰ ਨਾ ਹੀ ਭਰਨੀ ਆ, ਪਰ ਜਿਹੜੀ ਤੁਸੀਂ ਮੀਂਹ ਵਾਲਾ ਪਾਣੀ ਆ ਉਹਦੇ ਨਾਲ ਤੁਸੀਂ ਆਪਣੇ ਪਸ਼ੂ ਨੂੰ ਆ ਸਕਦੇ ਹੋ, ਤੁਸੀਂ ਆਪਣੇ ਬੂਟਿਆਂ ਨੂੰ ਪਾਣੀ ਦੇ ਸਕਦੇ ਹੋ, ਤੁਸੀਂ ਆਪਣੇ ਟੋਇਲਟ ਵਿੱਚ ਉਹ ਵਾਲਾ ਪਾਣੀ ਯੂਜ ਕਰ ਸਕਦੇ ਜਿਹੜਾ ਅਸੀਂ ਪੀਣਾ ਨਹੀਂ ਹੈਗਾ, ਜਿਹੜਾ ਪੀਣ ਵਾਲਾ ਪਾਣੀ ਉਹਨੂੰ ਪੀਣ ਵਾਸਤੇ ਰੱਖੀਏ, ਤੇ ਇਹਦੇ ਨਾਲ ਵੀ ਕਾਫੀ ਫਰਕ ਪੈ ਸਕਦਾ ਵਾਟਰ ਦੀ ਕੰਜ਼ੰਪਸ਼ਨ ਦੇ ਉੱਤੇ।
ਜੀ 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 ਜੀ, ਸੋ ਗਿੱਲ ਸਾਹਿਬ ਜਿਹੜਾ ਰੇਨ ਵਾਟਰ ਆ, ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਪੀਣ ਲਈ ਵੀ ਬਹੁਤ ਜ਼ਿਆਦਾ ਚੰਗਾ, ਤੁਸੀਂ ਸਰਚ ਕਰਕੇ ਦੇਖਿਓ, ਤੁਸੀਂ ਦੇਖਿਓ ਰੇਨ ਵਾਟਰ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ, ਆਪਾਂ ਪਹਿਲਾਂ ਨਾ ਬੈਟਰੀਆਂ ਦੇ ਵਿੱਚ ਪਾਣੀ ਜਿਹੜੀਆਂ ਟਰੈਕਟਰਾਂ ਦੀਆਂ ਬੈਟਰੀਆਂ ਹੁੰਦੀਆਂ ਸੀ ਉਹ ਚ ਕਹਿੰਦੇ ਨੇ ਨਾ ਮੀਂਹ ਦਾ ਪਾਣੀ ਪਾਓ ਰੇਨ ਵਾਟਰ ਉਹਦੀ ਦੇ ਵਿੱਚ, ਤਾਂ ਉਹ ਤਾਂ ਹੀ ਕਹਿੰਦੇ ਸੀ ਵੀ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਤੁਸੀਂ ਅੱਜ ਜ਼ਰੂਰ ਇਹਦੇ ਤੇ ਗਾਂ ਦੀ ਰਿਸਰਚ ਕਰਿਓ ਤੇ ਆਪਾਂ ਸਰੋਤਿਆਂ ਨਾਲ ਅਗਲੇ ਪ੍ਰੋਗਰਾਮ ਚ ਸਾਂਝਾ ਪਾਵਾਂਗੇ।
ਹਾਂ, ਮੇਰੇ ਕੋਲ ਅੱਧੀ ਕੁ ਜਾਣਕਾਰੀ ਸੀ, ਮੈਂ ਤਾਂ ਪ੍ਰੋਪਰ ਸਰਚ ਕਰੂੰਗਾ ਵੀ ਸ਼ਾਇਦ ਉਹਦੇ ਵਿੱਚ ਨਾ ਜਿਹੜਾ ਫਿਲਟਰ ਵੀ ਲੱਗਾ ਹੋਇਆ, ਕਿਉਂਕਿ ਜੇ ਛੱਤ ਤੋਂ ਪਾਣੀ ਉਹਦੇ ਵਿੱਚ ਪੈਂਦਾ ਤੇ ਉਹਦੇ ਨਾਲ ਵੀ ਪੱਤੇ ਪੁੱਤੇ ਜਾਂ ਉਹਦਾ ਚੀਜ਼ਾਂ ਵੀ ਆ ਜਾਂਦੀਆਂ, ਫਿਰ ਉਹ ਪਾਣੀ ਪੀਣ ਵਾਸਤੇ ਸਹੀ ਨਹੀਂ ਰਹਿੰਦਾ, ਤੇ ਮੇ ਬੀ ਵਾਟਰ ਟੈਂਕ ਦੇ ਵਿੱਚ ਫਿਲਟਰ ਵੀ ਲੱਗਾ ਹੋਵੇ ਜਿਹੜਾ ਪਾਣੀ ਨੂੰ ਸਾਫ਼ ਕਰਕੇ ਟੈਪ ਦੇ ਵਿੱਚ ਭੇਜਦਾ ਹੋਵੇ, ਮੈਂ ਉਹ ਵੀ ਸਰਚ ਕਰਕੇ ਤੁਹਾਨੂੰ ਦੱਸੂਗਾ। ਠੀਕ ਹੈ,
ਦੇਖੋ ਬਿਲਕੁਲ ਹੈਗਾ ਜੀ ਬਿਲਕੁਲ, ਮੈਨੂੰ ਗੋਰੇ ਅਕਸਰ ਜਦੋਂ ਕਿਸੇ ਪਾਣੀ ਮੰਗੀਏ ਨਾ ਤਾਂ ਪਹਿਲਾਂ ਕਹਿਣਗੇ ਵੀ ਤੂੰ ਬਿਊਟੀਫੁਲ ਰੇਨ ਵਾਟਰ ਪੀਣਾ ਚਾਹੇਗਾ ਕਿ ਦੂਜਾ ਪਾਣੀ ਪੀਣਾ, ਤੇ ਰੇਨ ਵਾਟਰ ਦੇਣ ਲੱਗੇ ਉਹਨਾਂ ਨੂੰ ਐਂ ਲੱਗਦਾ ਜੇ ਤੁਹਾਨੂੰ ਕੋਕ ਦੇ ਤਾ, ਏਦਾਂ ਫੀਲ ਕਰਦੇ ਇੱਥੇ।
ਹਾਂ,
ਤੁਸੀਂ ਇੱਥੇ ਜ਼ਰੂਰ
ਸਿਆਣੇ ਬਣ ਕੇ ਇਹ ਕੰਮ ਕਰਨਾ ਚਾਹੀਦਾ, ਤੇ ਆਪਾਂ ਮੈਂ ਚਾਹੁੰਦਾ ਵੀ ਆਪਾਂ ਇੱਕ ਹਫਤੇ ਮਹੀਨੇ ਦੇ ਵਿੱਚ ਇੱਕ ਹਫਤਾ ਨਾ ਇਸੇ ਉੱਤੇ ਗੱਲ ਕਰੀਏ, ਜਦੋਂ ਤੱਕ ਉਹ ਵਾਲਾ ਕੰਮ ਕਰੀਏ ਵੀ ਬੱਚਾ ਜਦੋਂ ਤੱਕ ਉਦੋਂ ਤੱਕ ਰੋਂਦਾ ਜਦੋਂ ਤੱਕ ਉਹਨੂੰ ਦੁੱਧ ਨੀ ਮਿਲਦਾ ਨਾ, ਤੇ ਆਪਾਂ ਵੀ ਉਦੋਂ ਤੱਕ ਰੌਲਾ ਪਾਈਏ ਜਦੋਂ ਤੱਕ ਵੀ ਇਹਦੇ ਉੱਤੇ ਕੋਈ ਇਨੀਸ਼ੀਏਟਿਵ ਹੁੰਦਾ ਨੀ। ਤੁਸੀਂ ਕੋਸ਼ਿਸ਼ ਕਰੋ, ਵਾਤਾਵਰਨ ਜਿਹੜਾ ਮਿਨਿਸਟਰ ਜੇ
ਉਹਨਾਂ ਨੂੰ ਵੀ ਲੈ ਕੇ ਆਓ ਤੇ ਉਹਨਾਂ ਨੂੰ ਪੁੱਛੋ ਸਵਾਲ ਕਰੋ ਵੀ ਤੁਸੀਂ ਤੁਹਾਡੀ ਕੀ ਪਾਲਿਸੀ ਕੀ ਪਲੈਨਿੰਗ ਹੈ ਤੇ ਫੇਰ ਸਾਨੂੰ ਪਤਾ ਲੱਗੂਗਾ ਵੀ ਸਰਕਾਰ ਆਪਣੇ ਵੱਲੋਂ ਕੀ ਕਰ ਰਹੀ ਹੈ।
ਜਰੂਰ ਜਰੂਰ ਇਸ ਨੂੰ ਆਪਾਂ ਅੱਗੇ ਤੋਰਦੇ ਹਾਂ। ਤੁਸੀਂ ਧੰਨਵਾਦ ਇੱਕ ਵਾਰ ਫੇਰ ਤੁਹਾਡਾ
ਧੰਨਵਾਦ ਧੰਨਵਾਦ
ਬਹੁਤ ਮਿਹਰਬਾਨੀ। ਗੁਰਪ੍ਰੀਤ ਸਿੰਘ ਗਿੱਲ ਜੁੜੇ ਸਨ। ਢਿੱਲੋਂ ਸਾਹਿਬ ਪਹਿਲਾਂ ਤਾਂ ਤੁਹਾਡੀ ਵੀ ਅਸੀਂ ਇੱਕ ਜ਼ਿੰਮੇਵਾਰੀ ਲਾਈਏ, ਤੁਸੀਂ ਪਹਿਲਾਂ ਤਾਂ ਇਹ ਦੇਖੋ ਵੀ ਵਾਤਾਵਰਨ ਮੰਤਰੀ ਦਾ ਚਾਰਜ ਕਿਹਦੇ ਕੋਲ ਆ ਤੇ ਫਿਰ ਮੈਨੂੰ ਜ਼ਰੂਰ ਉਹ ਦੱਸਿਓ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਤੇ ਇੱਕ ਜੰਗਲਾਤ ਮਹਿਕਮੇ ਨਾਲ ਵੀ ਆਪਾਂ ਗੱਲ ਕਰਨ ਦੀ।
ਜੀ ਭਾਜੀ ਮੈਂ ਥੋੜੀ ਜਿਹੀ ਗੱਲਾਂ ਐਡ ਕਰਨੀਆਂ ਚਾਹਾਂਗਾ ਕਿ ਮੈਂ ਭੁੱਲ ਜਾਂਦਾ ਕਈ ਵਾਰੀ ਤੇ ਗੁਰਬਾਣੀ ਵਿੱਚ ਪਾਣੀ ਨੂੰ ਬੜੀ ਮਹੱਤਤਾ ਦਿੱਤੀ ਗਈ ਆ। ਪਹਿਲਾ ਪਾਣੀ ਜੀਓ ਹੈ
ਜੀ ਜੀ ਜੀ
ਤੇ ਭਾਈ ਅਮਨਦੀਪ ਸਿੰਘ ਜੀ ਇੱਕ ਗੁਰਬਾਣੀ ਦੀ ਤੁਕ ਬੋਲਦੇ ਹੁੰਦੇ ਆ, ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ, ਜਲ ਤੇ ਤਰੇ ਪਵਣ ਸਾਜੇ ਆ ਘੜ ਘੜ ਜੋਤ ਸਮੋਏ। ਜਿਹੜਾ ਪ੍ਰਮਾਤਮਾ ਸੱਚਾ ਹੈ ਉਹਦੇ ਤੋਂ ਹਵਾ ਬਣੀ ਤੇ ਹਵਾ ਤੋਂ ਪਾਣੀ ਬਣਿਆ, ਇਹ ਦੋਵੇਂ ਚੀਜ਼ਾਂ ਆਪਾਂ ਪ੍ਰਦੂਸ਼ਿਤ ਕਰਤੀਆਂ, ਮਾਤਾ ਪਿਤਾ ਨੂੰ ਮਤਲਬ ਪ੍ਰਦੂਸ਼ਿਤ ਕਰ ਦਿੱਤਾ, ਇਹ ਕਹਿ ਲਓ ਨਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਹਿ ਕੇ ਸਾਰਾ ਕੋਈ ਪ੍ਰਦੂਸ਼ਿਤ ਕਰਤਾ। ਸਭ ਤੋਂ ਜ਼ਿੰਮੇਵਾਰ ਅਸੀਂ ਆ ਪੰਜਾਬੀ ਜਿਹਨਾਂ ਨੂੰ ਸਤਿਗੁਰਾਂ ਨੇ ਸਮਝਾਇਆ ਵੀ ਪਰ ਸਾਡੀ ਮਾਤਾ ਕੌਣ ਆ ਸਾਡਾ ਪਿਤਾ ਕੌਣ ਆ ਤੇ ਅਸੀਂ ਉਹਨਾਂ ਨੂੰ ਹੀ ਗੰਧਲੇ ਕਰ ਦਿੱਤਾ। ਇਹ ਸਭ ਇਹ ਦੋਸ਼ ਜਿਹੜਾ ਵਾ ਇਹ ਸਾਡੇ ਤੇ ਲਾਗੂ ਹੁੰਦਾ। ਕਾਲ ਲੈ ਲਓ ਮਿੰਟੂ ਭਾਜੀ ਤੁਸੀਂ ਪਹਿਲਾਂ ਫੇਰ ਆਪਾਂ ਗੱਲ ਕਰ।
ਜੀ 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 ਲੱਕੀ ਸਿਡਨੀ ਤੋਂ ਜੁੜਿਆ ਸਾਡੇ ਨਾਲ। ਹਾਂਜੀ ਲੱਕੀ ਜੀ ਸਤਿ ਸ੍ਰੀ ਅਕਾਲ
ਭਾਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ?
ਹਾਲ ਚਾਲ ਵਧੀਆ ਜੀ, ਤੁਸੀਂ ਸੁਣਾਓ ਲੱਕੀ ਭਾਈ।
ਭਾਜੀ ਬਹੁਤ ਵਧੀਆ ਟੋਪਿਕ ਤੇ ਗੱਲ ਹੋ ਰਹੀ ਅੱਜ। ਐਕਚੁਅਲੀ ਮੈਂ ਏਦਾਂ ਸੋਚਦਾ, ਮੇਰੀ ਪਰਸਨਲ ਸੋਚ ਆ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆ ਨਾ, ਜਿਹੜੀਆਂ ਉਹਨਾਂ ਦੀਆਂ ਆਦਤਾਂ ਬਣ ਗਈਆਂ, ਉਹਨਾਂ ਨੂੰ ਇਨਵਾਇਰਮੈਂਟ ਦੇ ਪ੍ਰਤੀ ਸਚੇਤ ਕਰਨਾ ਥੋੜਾ ਔਖਾ ਆ। ਪਰ ਜੇ ਅਸੀਂ ਨਵੀਂ ਜਨਰੇਸ਼ਨ ਨੂੰ ਜਿੱਦਾਂ ਸਕੂਲਾਂ ਦੇ ਸਟੂਡੈਂਟ ਹੋ ਗਏ, ਕਾਲਜ ਦੇ ਸਟੂਡੈਂਟ ਹੋ ਗਏ, ਉਹਨਾਂ ਨੂੰ ਅਸੀਂ ਪ੍ਰੇਰਿਤ ਕਰੀਏ ਕੰਮ ਕਰਨ ਲਈ ਤਾਂ ਜ਼ਿਆਦਾ ਬੈਨੀਫਿਸ਼ੀਅਲ ਹੋਊਗਾ ਭਾਜੀ ਫਿਊਚਰ ਲਈ ਸਾਡੇ।
ਜੀ 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 ਬਿਲਕੁਲ ਸਹੀ ਗੱਲ ਆ।
ਸਾਨੂੰ ਮੈਨੂੰ ਲੱਗਦਾ ਵੀ ਇਸ ਚੱਕਰ ਚ ਕੁਛ ਕਰਨਾ ਚਾਹੀਦਾ। ਨਾਲੇ ਭਾਜੀ ਇੱਕ ਹੋਰ ਗੱਲ ਸੀ, ਜਿੱਦਾਂ ਸਾਡੇ ਨਾ ਪਿੰਡ, ਮੇਰਾ ਪਿੰਡ ਫਗਵਾੜੇ ਦੇ ਕੋਲ ਹੀ ਆ, ਤੇ ਉੱਥੇ ਸਾਡੇ ਨੌਜਵਾਨ ਸਭਾ ਬਣੀ ਸੀ ਪਿੰਡ ਚ। ਉਹਨਾਂ ਨੇ ਕੰਮ ਸ਼ੁਰੂ ਕੀਤਾ, ਉਹਨਾਂ ਨੇ ਬਹੁਤ ਜ਼ਿਆਦਾ ਪਲਾਂਟਸ ਲਾਏ, ਪਿੰਡ ਦੇ ਛੱਪੜ ਸਾਫ਼ ਕੀਤੇ, ਗਲੀਆਂ ਦਾ ਤੇ ਸਟਰੀਟ ਲਾਈਟਸ ਵੀ ਲਾਈਆਂ। 2 ਸਾਲ ਬਾਅਦ ਭਾਜੀ ਉਹਨਾਂ ਦੇ ਗਰੁੱਪ ਬਣ ਗਏ, ਫਿਰ ਉੱਥੇ ਪੋਲੀਟਿਕਸ ਇਨਵੋਲਵ ਹੋ ਗਏ ਭਾਜੀ। ਜਿਹੜੀ ਪੋਲੀਟਿਕਸ ਇਨਵੋਲਵ ਹੋਈ ਭਾਜੀ, ਜਿਹੜਾ ਕੰਮ ਹੋ ਰਿਹਾ ਸੀ ਉਹ ਹੁਣ ਹੋਰੇ ਪਾਸੇ ਨੂੰ ਜਾਣ ਲੱਗ ਪਿਆ ਜੀ।
ਜੀ 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 ਇਹੀ ਤਰਾਸਦੀ ਹੈ ਜੀ, ਉਹੀ ਲੱਤਾਂ ਖਿੱਚਣ ਦੀ ਗੱਲ ਆਈ ਸੀ ਨਾ, ਉਹੀ ਗੱਲ ਆ ਜੀ ਇਹ।
ਹਾਂਜੀ ਭਾਜੀ ਸਾਹਿਬ, ਐਕਚੁਅਲੀ ਸਭ ਭਾਈ ਗੁੱਡ ਟੋਪਿਕ ਆ ਭਾਜੀ, ਮੈਂ ਵੀ ਸੋਚਿਆ ਕਿ ਕੁਛ ਕੀਤਾ ਜਾਵੇ ਪਲਾਂਟਸ ਦੇ ਲਈ, ਤੇ ਇਨ ਫਿਊਚਰ ਮੈਂ ਪ੍ਰੋਪਰਲੀ ਕੁਛ ਸੋਚ ਕੇ ਜਦੋਂ ਮੇਰਾ ਇੰਡੀਆ ਚੱਕਰ ਲੱਗਾ।
ਮੈਨੂੰ ਅੱਜ ਉਮੀਦ ਆ ਲੱਕੀ ਬਾਈ, ਮੈਨੂੰ ਅੱਜ ਉਮੀਦ ਆ ਵੀ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਜ਼ਰੂਰ 20-30-50 ਬੰਦਿਆਂ ਦੀ ਜਿਹੜੀ ਜ਼ਮੀਰ ਜ਼ਰੂਰ ਜਾਗੂ, ਹਾਲਾਂਕਿ ਹਜ਼ਾਰਾਂ ਦੀ ਗਿਣਤੀ 'ਚ ਜਿਹੜਾ ਪ੍ਰੋਗਰਾਮ ਸੁਣਿਆ ਜਾ ਰਿਹਾ, ਪਰ 20-30-50 ਬੰਦੇ ਜ਼ਰੂਰ ਇਹ ਜਾਗਰਤੀ ਲੈ ਕੇ ਆਉਣਗੇ, ਤੇ ਉਹ ਜਿਹੜੀਆਂ ਚੀਜ਼ਾਂ ਇਹ ਪੈਸਾ ਜਿਹੜਾ ਹੋਰਾਂ ਢੰਗਾਂ ਨਾਲ ਜਿਹੜਾ ਕੱਢਦੇ ਆਪਦਾ ਦਸਵੰਧ, ਉਹਦੇ ਨਾਲੋਂ ਇਸ ਚੀਜ਼ਾਂ ਦੇ ਉੱਤੇ ਕੱਢਣ ਦੀ ਕੋਸ਼ਿਸ਼ ਕਰਨਗੇ। ਤੇ ਕਈ ਵਾਰੀ ਕੀ ਹੁੰਦਾ ਨਾ, ਤੁਹਾਡੀ ਐਕਸਟਰਾ ਆਰਡੀਨਰੀ ਜੇ ਤੁਹਾਡੀ ਸ਼ਖਸੀਅਤ ਹੋਵੇ ਤਾਂ ਪਿੰਡ ਦੇ ਵਿੱਚ ਫੇਰ ਨਹੀਂ ਵਿਰੋਧਤਾ ਮਿਲਦੀ, ਤੇ ਤੁਸੀਂ ਜੇ ਪਿੰਡ ਚ ਲੱਭੋ ਤਾਂ ਇੱਕ ਅੱਧੀ ਇਹੋ ਜਿਹੀ ਸ਼ਖਸੀਅਤ ਜ਼ਰੂਰ ਮਿਲ ਜਾਂਦੀ ਆ ਜਿਹਦੇ ਸਾਰਾ ਪਿੰਡ ਸਤਿਕਾਰ ਕਰਦਾ, ਤੇ ਜੇ ਉਹੋ ਜਿਹੇ ਬੰਦੇ ਨੂੰ ਤੁਸੀਂ ਅੱਗੇ ਲਾ ਕੇ ਤੋਰੋ ਤਾਂ ਮੈਨੂੰ ਲੱਗਦਾ ਇਸ ਪ੍ਰੋਜੈਕਟ ਨੂੰ ਤੁਸੀਂ ਕਾਮਯਾਬ ਕਰ ਸਕਦੇ ਹੋ। ਸੋ ਬਹੁਤ ਮਿਹਰਬਾਨੀ ਲੱਕੀ ਬਾਈ, ਤੁਸੀਂ ਜੁੜੇ ਤੇ ਆਪਣੇ ਵਿਚਾਰ ਦਿੱਤੇ।
ਠੀਕ ਹੈ ਜੀ ਬਾਈ, ਮਿਹਰਬਾਨੀ ਜੀ, ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ। ਸੋ ਢਿੱਲੋਂ ਸਾਹਿਬ, ਆਪਣੀ ਗੱਲਬਾਤ ਚੱਲ ਰਹੀ ਸੀਗੀ ਵਾਤਾਵਰਨ ਮੰਤਰੀ ਬਾਰੇ, ਤੇ ਤੁਸੀਂ ਗੱਲ ਪੂਰੀ ਕਰੋ ਫੇਰ ਆਪਾਂ ਬਹੁਤ ਸਾਰੇ ਸੁਨੇਹੇ ਆਏ ਆ ਉਹ ਵੀ ਲੈਣੇ।
ਜੀ ਜੀ, ਮੈਂ ਸਿਰ ਇਸ ਕਰਕੇ ਗੱਲ ਕਰ ਰਿਹਾ ਸੀ ਗੁਰਬਾਣੀ ਦੀ, ਕਿਉਂਕਿ ਅਸੀਂ ਲੋਕ ਜੇ ਗੁਰਬਾਣੀ ਦੀ ਗੱਲ ਹੀ ਨੀ ਮੰਨਦੇ ਤੇ ਪੜ੍ਹ ਪੜ੍ਹ ਕੇ ਅਸੀਂ ਗੱਡੀਆਂ ਕੱਲ ਹੀ ਲੱਗ ਲਈਏ, ਗੱਡੀਆਂ ਕੱਲ ਹੀ ਲੱਗ ਲਈਏ ਵਿੱਚ ਆਵਾਜ਼ ਆ ਰਹੀ ਨਹੀਂ, ਵਿੱਚ ਆਵਾਜ਼ ਆ ਰਹੀ ਨਹੀਂ।
ਹਾਂਜੀ ਹਾਂਜੀ, ਹੁਣ ਠੀਕ ਆ ਜੀ।
ਸਾਡੇ ਸਾਰੇ ਬਹੁਤੇ NRI ਨੇ, ਉਹਨਾਂ ਨੂੰ ਇੱਕ ਬੇਨਤੀ ਉਹ ਕਰਾਂਗਾ ਕਿ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੋ, ਜਾਂ ਕਦੇ ਬਜ਼ੁਰਗਾਂ ਨੂੰ ਆਪਣਿਆਂ ਨੂੰ ਯਾਦ ਕਰਦੇ ਹੋ, ਜਾਂ ਆਪਣੇ ਸ਼ਹੀਦਾਂ ਨੂੰ ਜਿਵੇਂ ਆਪਾਂ ਸ਼ਹੀਦੀ ਹਫ਼ਤਾ ਮਨਾ ਰਹੇ ਹਾਂ ਉਹਨਾਂ ਨੂੰ ਯਾਦ ਕਰਦੇ ਹੋ, ਕੋਸ਼ਿਸ਼ ਕਰੀਏ ਆਪਾਂ
ਉਹਨਾਂ ਦੇ ਨਾਂ ਤੇ ਪੰਜ ਪੰਜ ਰੁੱਖ ਲਗਾਈਏ ਜਾਂ ਪਿੰਡ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕੋਈ ਹੋਰ ਕੰਮ ਕਰੀਏ। ਜੇ ਆਪਾਂ ਇਹ ਸਾਰੇ ਸੰਕਲਪ ਲੈ ਲਾਂਗੇ ਨਾ ਤੇ ਕੋਈ ਇਹ ਵੱਡੀ ਗੱਲ ਨਹੀਂ ਕਿ ਆਪਾਂ ਪੰਜਾਬ ਨੂੰ ਇੱਕ ਦਿਨ ਫਿਰ ਉਸੇ ਸਟੇਜ ਤੇ ਉਸੇ ਚੰਗੀ ਸਟੇਜ ਤੇ ਲੈ ਆਈਏ ਜਿਹਦੇ ਵਿੱਚ ਆਪਾਂ ਜੋ ਗੁਰੂਆਂ ਦੀ ਧਰਤੀ ਆ ਉਹਨੂੰ ਪਵਿੱਤਰ ਕਰ ਲਈਏ। ਜੀ ਮਿੰਟੂ ਭਾਜੀ
ਦੇਖੋ ਇੱਕ ਇੱਕ ਢਿੱਲੋਂ ਸਾਹਿਬ ਇੱਕ ਬਹੁਤ ਵਧੀਆ ਇਹ ਆਈਡੀਆ ਵੀ ਹੈਗਾ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਆਪ ਪਿਛਲੇ ਸਾਡੇ ਕਾਲਰ ਕਹਿ ਕੇ ਗਏ ਆ ਵੀ ਜਵਾਕਾਂ ਚ ਲਿਆਉਣੀ ਪੈਣੀ ਆ ਜਾਗਰਤੀ, ਤੇ ਜੇ ਬੱਚਿਆਂ ਚ ਜਾਗਰਤੀ ਇੱਕ ਤਰੀਕੇ ਨਾਲ ਲਿਆਦੀ ਜਾ ਸਕਦੀ ਆ, ਉਹਨਾਂ ਦੇ ਅੰਦਰ ਨਾ ਇੱਕ ਇਹੋ ਜਿਹੀ ਜਗਿਆਸਾ ਜਗਾਈ ਜਾਵੇ, ਇਹੋ ਜਿਹਾ ਮਾਹੌਲ ਬਣਾਇਆ ਜਾਵੇ ਬੱਚੇ ਪ੍ਰਤੀ ਵੀ ਉਹ ਨਾ ਸਾਲ ਭਰ ਡੀਕਦਾ ਰਹੇ ਮੇਰਾ ਜਨਮ ਦਿਨ ਹੋਊਗਾ। ਉਹਦੇ ਚ ਇਹ ਕੀਤਾ ਜਾਵੇ ਵੀ ਬੱਚੇ ਨੂੰ ਕਹੀਏ ਵੀ ਤੂੰ ਜਿਵੇਂ ਉਹਦੇ ਪਹਿਲੇ ਜਨਮ ਦਿਨ ਤੇ ਜਿੰਨਾ ਚਿਕ ਤਾਂ ਬੱਚਾ ਸੁਰਤ ਵਾਲਾ ਨਹੀਂ ਹੋਇਆ, ਉਹਨਾਂ ਚਿਕ ਤਾਂ ਮਾਪੇ ਜ਼ਿੰਮੇਵਾਰੀ ਸਮਝਣ ਵੀ ਇੱਕ ਦਰਖਤ ਲਾਉਣ ਉਹਦੇ ਨਾਂ ਦੇ ਉੱਤੇ ਤੇ ਉਹਨੂੰ ਸਾਂਭਣ ਜਿਵੇਂ ਆਪਦੇ ਜਵਾਕ ਨੂੰ ਸਾਂਭਦੇ ਆ, ਉਹਦੇ ਚ ਉਹਨੂੰ ਦੇਖਣ ਤੇ ਜਦੋਂ ਜਵਾਕ ਸੁਰਤ ਸੰਭਾਲਣ ਵਾਲਾ ਹੋ ਜਾਏ ਨਾ ਤੇ ਉਦੋਂ ਜਵਾਕ ਨੂੰ ਕਵੇ ਵੀ ਦੇਖ ਲਾ ਤੇਰੇ ਛੇਵੇਂ ਬਰਥਡੇ ਤੇ ਲਾਇਆ ਆ ਸੱਤਵੇਂ ਬਰਥਡੇ ਤੇ ਲਾਇਆ, ਤੇ ਜਵਾਕ ਆਪਦੀ ਉਮਰ ਦੇ ਵਿੱਚ ਜਿੰਨੀ ਉਮਰ ਭੋਗੂ ਉਨੇ ਦਰਖਤ ਤਾਂ ਲਾਊਗਾ ਹੀ ਲਾਊਗਾ ਨਾ, ਤੇ ਉਹਨੂੰ ਇਹ ਜਿਹਾ ਮਾਹੌਲ ਉਹਦਾ ਪਿਆਰ ਬਣ ਜੇ ਉਹਦਾ ਉਹਦੇ ਪ੍ਰਤੀ ਦਰਖਤ ਪ੍ਰਤੀ ਪਾਣੀ ਦੇਣਾ ਉਹਨੂੰ ਸਾਂਭਣਾ ਤੇ ਉਹ ਵੀ ਯਾਦ ਦੇ ਤੌਰ ਦੇ ਉੱਤੇ ਰੱਖੇ, ਉਹਦੇ ਤੇ ਬੱਚੇ ਦੀ ਤਖਤੀ ਲਾਓ ਨਿੱਕੀ ਜੀ ਵੀ ਬੱਚੇ ਨੂੰ ਹੋਰ ਅਟਰੈਕਟ ਹੋਵੇ ਵੀ ਇਹ ਭਾਈ ਮੰਨ ਲਓ ਵੀ ਅਨਮੋਲ ਵੀਰ ਸਿੰਘ ਦੇ ਜਨਮ ਦਿਨ ਦੇ ਉੱਤੇ ਲਾਇਆ ਜੀ, ਇਸ ਦੇ ਉੱਤੇ ਲਾਇਆ ਇੰਨੇਵੇਂ ਜਨਮ ਦਿਨ ਤੇ ਲਾਇਆ, ਤੇ ਇੱਕੋ ਨਹੀਂ ਇੱਕ ਫਿਲਮ ਬਣ ਜੇ ਹੌਲੀ ਹੌਲੀ ਚੇਨ ਬਾਈ ਚੇਨ, ਤੇ ਮੈਨੂੰ ਲੱਗਦਾ ਇੱਕ ਤਰੀਕਾ ਚੰਗਾ ਜਾਗਰਤੀ ਜਗਾਉਣ ਦਾ।
ਬਿਲਕੁਲ ਬਿਲਕੁਲ, ਜਿਉਂ ਜਿਉਂ ਰੁੱਖ ਵੱਡੇ ਹੋਣਗੇ ਬੱਚਾ ਇਹ ਦੇਖੇਗਾ ਕਿ ਮੇਰੇ ਨਾਲ ਹੀ ਇਹ ਵੀ ਵੱਡੇ ਹੋ ਰਹੇ ਆ, ਇਹ ਬਹੁਤ ਸੋਹਣੀ ਤੁਸੀਂ
ਰਾਜੀ ਜੀ ਜੀ ਇੱਕ ਇੱਕ ਵੱਖਰਾ ਅਹਿਸਾਸ ਜਿਹਾ ਹੋਊਗਾ, ਦੇਖੋ ਵੱਖਰਾ ਤੁਸੀਂ ਫੀਲ ਕਰਕੇ ਦੇਖੋ ਕਿੱਡਾ ਵਧੀਆ ਅਹਿਸਾਸ ਹੋਊਗਾ।
ਜੀ ਬਿਲਕੁਲ,
ਸੋ ਬਹੁਤ ਸਾਰੇ ਸੁਨੇਹੇ ਆਏ ਆ ਜੀ, ਆਪਾਂ ਦਵਾ ਦਵ ਲੈਣੇ ਆ। ਹਰਮੀਤ ਸਿੰਘ ਚਾਨਾ ਮੈਲਬਨ ਤੋਂ ਜੁੜੇ ਆ, ਉਹਨਾਂ ਨੇ ਇੱਕ ਗਾਣਾ ਕਿਹਾ ਸੀ ਜੀ ਵੈਸ਼ਨੂੰ ਦਲਜੀਤ ਸਿੱਧੂ ਦਾ, ਉਹ ਜ਼ਰੂਰ ਲਾਉਂਦੇ ਆ, ਲਾਵਾਂਗੇ ਜੀ ਪ੍ਰੋਗਰਾਮ ਦੇ ਐਂਡ ਦੇ ਵਿੱਚ ਲਾਵਾਂਗੇ। ਗੁਰਜੀਤ ਸਿੰਘ ਚਾਹਲ ਜੁੜਿਆ ਜੀ ਸਾਡੇ ਨਾਲ, ਕਹਿੰਦੇ ਮਿੰਟੂ ਭਾਜੀ ਸਤਿ ਸ੍ਰੀ ਅਕਾਲ, ਅਰਮਨ ਰੇਡੀਓ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਾਹਿਬ। ਉਹਨਾਂ ਨੇ ਕੁਝ ਜਾਣਕਾਰੀ ਭੇਜੀ ਆ ਜੀ, ਤੇ ਕੋਈ ਨੀ ਮੈਂ ਜ਼ਰੂਰ ਉਹ ਜਾਣਕਾਰੀ ਸਾਂਝੀ ਕਰੂੰਗਾ ਜਦੋਂ ਵੇਲਾ ਆਉਣ ਦੇ ਉੱਤੇ। ਤੇ ਇੱਧਰ ਗੁਰਕਾਰਜ ਸਿੰਘ ਜੁੜਿਆ ਸਾਡੇ ਨਾਲ, ਉਹਨਾਂ ਨੇ ਕਹਿੰਦੇ ਆ ਜੀ ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ, ਪਲੀਜ਼ ਸ਼ੇਅਰ ਹਾਓ ਪੀਪਲ ਕੈਨ ਕੰਟੈਕਟ ਟੂ ਰੇਡੀਓ SMS ਈਮੇਲ। ਦੇਖੋ ਜੀ ਬਹੁਤ ਸੌਖਾ, ਤੁਸੀਂ ਐਪ ਦੇ ਵਿੱਚ ਜਾਓ ਗੁਰਕਾਰਜ ਬਾਈ, ਐਪ ਦੇ ਵਿੱਚ ਹੀ ਸਰਬਜੀਤ ਬਾਈ ਨੇ ਸਾਰਾ ਕੁਝ ਭਰਤਾ, ਹਰ ਚੀਜ਼ ਉੱਥੇ ਆ, ਤੁਸੀਂ ਉੱਥੇ ਈਮੇਲ ਕਰ ਸਕਦੇ ਹੋ, ਉੱਥੋਂ ਹੀ ਤੁਸੀਂ ਟੈਲੀਗ੍ਰਾਮ ਕਰਦੇ ਹੋ, ਉੱਥੋਂ ਹੀ ਵਟਸਐਪ ਕਰ ਸਕਦੇ ਹੋ। ਤੇ ਇੱਧਰ ਜਸਵਿੰਦਰ ਸਿੰਘ ਜੁੜ ਚੁੱਕੇ ਆ ਮੈਲਬਨ ਤੋਂ ਸਾਡੇ ਨਾਲ, ਆਪਾਂ ਉਹਨਾਂ ਦੀ ਵੀ ਕਾਲ ਲੈ ਲਈਏ ਪਹਿਲਾਂ। ਹਾਂਜੀ ਜਸਵਿੰਦਰ ਬਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਸਾਰੇ ਲਿਸਨਰ ਨੂੰ ਔਰ ਸਤਿ ਸ੍ਰੀ ਅਕਾਲ ਆਪ ਨੂੰ ਜੀ ਵੀ।
ਕੀ ਹਾਲ ਆ ਜੀ?
ਬਸ ਵਧੀਆ ਜੀ, ਦੱਸੋ ਕਿੱਦਾਂ ਭਾਜੀ? ਪ੍ਰੋਗਰਾਮ ਆਪਣਾ ਬੜਾ ਵਧੀਆ ਜੀ। ਵੈਸੇ ਮੈਂ ਹਰਿਆਣੇ ਤੋਂ ਜੀ, ਅਸੀਂ ਤਾਂ ਤੁਹਾਨੂੰ ਪਤਾ ਹੋਏਗਾ ਜੰਬਾਲੇ ਤੋਂ ਜੀ।
ਜੀ ਜੀ ਜੀ।
ਤੇ ਭਾਜੀ ਮੈਂ ਪਿਛਲੇ ਮੰਥ ਨਾਲ ਇੰਡੀਆ ਘੁੰਮਣ ਗਿਆ ਸੀ ਮੈਂ ਬੱਚਿਆਂ ਨਾਲ, ਤੇ ਮੇਰਾ ਆਪਣਾ ਇਹ ਹੁੰਦਾ ਹੈ ਕਿ ਵੀ ਮੈਂ ਆਪਣੇ ਬੇਟੇ ਤੋਂ ਨਾ ਇੱਕ ਚੀਕੂ ਦਾ ਪੇਡਾ ਲਵਾ ਕੇ ਆਇਆ ਸੀ ਉੱਥੋਂ, ਤੇ ਉਹਨੂੰ ਉਹਦੇ ਟੈਗ ਕਰਕੇ ਆਏ ਸੀ ਕਿ ਵੀ ਤਾਂ ਕਿ ਅਸੀਂ ਨੈਕਸਟ ਟਾਈਮ ਜਦ ਅਸੀਂ ਆਏਗੇ ਤਾਂ ਤੂੰ ਦੇਖੇਗਾ ਕਿ ਕਿੰਨਾ ਵੱਡਾ ਹੋ ਗਿਆ। ਮੈਂ ਕਿਤਨੇ ਸਾਲ ਹੋ ਗਏ ਇੰਡੀਆ ਆਇਆ ਸੀ? 2 ਸਾਲ ਪਹਿਲੇ ਆਇਆ ਸੀ, 3 ਸਾਲ ਪਹਿਲੇ ਆਇਆ ਸੀ, ਤੇ ਮੈਂ ਐਕਸਪੈਰੀਮੈਂਟ ਕਰਕੇ ਆਇਆ ਸੀ, 2 ਕਰੇ ਸੀ ਜੀ ਮੈਂ। ਮੈਂ ਉਦੋਂ ਚੀਕੂ ਸਰ ਸਾਡੇ ਚੀਕੂ ਹੁੰਦਾ ਸਾਨੂੰ ਪਤਾ ਨੀ ਸੀ, ਮੈਂ ਕਿਸੇ ਦੇ ਘਰੇ ਦਰਖਤ ਲੱਗਿਆ ਵਾ ਦੇਖਿਆ ਚੀਕੂ, ਉਹ ਤਾਂ ਇਤਨੇ ਕੁ ਚੀਕੂ ਲੱਗੇ ਹੋਏ ਜਿੱਦਾਂ ਆਪਣਾ ਉਹ ਲੱਗਦਾ ਜੀ ਅਮਰੂਦ। ਤਾਂ ਫਿਰ ਮੈਂ ਕਿਸੇ ਨੂੰ ਪੁੱਛਿਆ ਕਿ ਚੀਕੂ ਸਾਡੇ ਏਰੀਆ ਚ ਹੋ ਜਾਂਦਾ? ਕਹਿੰਦੇ ਹਾਂ ਬੜਾ ਵਧੀਆ ਹੁੰਦਾ। ਤੇ ਅਸੀਂ ਫਿਰ ਚੀਕੂ ਦਾ ਪੌਦਾ ਲਾ ਕੇ ਆਏ ਜੀ, ਘਰੇ ਲਾ ਕੇ ਆਏ, ਖੇਤ ਚ ਲਾ ਕੇ ਆਏ ਜੀ, ਤੇ ਇਹ ਮੇਰਾ ਐਕਸਪੀਰੀਅੰਸ ਕਾਫੀ ਅੱਛਾ ਰਿਹਾ ਜੀ। ਤੇ ਮੇਰਾ ਬੇਟਾ ਬੜਾ ਖੁਸ਼ ਸੀ, ਉਹ ਸਿਰਫ ਅਜੇ 5 ਸਾਲ ਦਾ ਜੀ, ਪਰ ਉਹ ਬੜਾ ਖੁਸ਼ ਸੀ ਕਿ ਅਸੀਂ ਪੌਦਾ ਲਾ ਕੇ ਆਏ, ਕਿ ਅਸੀਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਜਾਏਂਗੇ ਫਿਰ ਮੈਂ ਦੇਖੂੰਗਾ ਕਿਤਨਾ ਬੜਾ ਹੋ ਗਿਆ।
ਜੀ ਜੀ ਜੀ, ਨਹੀਂ ਬਿਲਕੁਲ ਜਸਵਿੰਦਰ ਬਾਈ, ਤੁਸੀਂ ਜ਼ਰੂਰ ਇਹ ਕਿਰਤ ਪਾਈ ਹੈ, ਤੇ ਅਸੀਂ ਹੋਰ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇੱਦਾਂ ਹੀ ਟੈਗ ਲਾ ਕੇ ਬੱਚਿਆਂ ਦਾ ਦਰਖਤਾਂ ਪ੍ਰਤੀ ਮੋਹ ਬਣਾਓ, ਜਿਵੇਂ ਕਈ ਬੱਚੇ ਜਾਨਵਰਾਂ ਪ੍ਰਤੀ ਮੋਹ ਕਰ ਲੈਂਦੇ ਆ ਜਾਨਵਰਾਂ ਨਾਲੋਂ, ਫੇਰ ਵੀ ਕਿਸੇ ਨਾ ਕਿਸੇ ਉਹਨਾਂ ਦੀ ਉਮਰ 5-10 ਸਾਲ ਹੁੰਦੀ ਹੈ, ਫਿਰ ਬੱਚੇ ਦਾ ਦਿਲ ਟੁੱਟਦਾ, ਤੇ ਉਦੋਂ ਬਿਹਤਰ ਆ ਮੈਨੂੰ ਲੱਗਦਾ ਵੀ ਨਾਲ ਨਾਲ ਜੇ ਦਰਖਤਾਂ ਪ੍ਰਤੀ ਵੀ ਮੋਹ ਬਣਾਇਆ ਜਾਵੇ ਤਾਂ ਦੁੱਗਣੀ ਗੱਲ ਹੋ ਜਾਏਗੀ, ਨਾਲ ਵਾਤਾਵਰਨ ਸਹੀ ਹੋਊਗਾ ਤੇ ਨਾਲ ਨਾਲ ਇੱਕ ਸਾਡਾ ਮਕਸਦ ਹੱਲ ਹੋਜੂ। ਜੀ ਜੀ।
ਤੇ ਬਾਜੀ ਮੇਰੇ ਦੋ ਐਕਸਪੀਰੀਅੰਸ, ਇੱਕ ਐਕਸਪੀਰੀਅੰਸ ਇਹ ਮੇਰਾ ਬੜਾ ਬੈਸਟ ਰਿਹਾ ਜੀ, ਇੱਕ ਐਕਸਪੀਰੀਅੰਸ ਮੇਰਾ ਹੋਰ ਸੀ ਜੇ ਤੁਸੀਂ ਕਹੋ ਤਾਂ ਮੈਂ ਸ਼ੇਅਰ ਕਰ ਸਕਦਾ ਹਾਂ ਜੀ।
ਜੀ 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 ਬਿਲਕੁਲ।
ਹਾਂਜੀ, ਇੱਕ ਸਾਡੇ ਘਰੇ ਨਾ ਬਜ਼ੁਰਗ ਹੈ ਜੀ, ਕਾਫੀ ਏਜ ਦੇ ਜੀ, ਤਾਂ ਉਹ ਬਜ਼ੁਰਗ ਜੀ ਨਾ ਫੁਲਕਾਰੀ ਕੱਢਦੇ ਆ ਜੀ ਹੱਥ ਨਾਲ ਜੀ, ਠੀਕ ਹੈ ਜੀ। ਮੇਰੀ ਬੇਟੀ ਇੱਥੋਂ ਨਾ 6 ਸਾਲ ਬਾਅਦ ਗਈ ਜੀ ਇੰਡੀਆ, ਤੇ ਉਹਨਾਂ ਨੇ ਉਹਨੂੰ ਫੁਲਕਾਰੀ ਦਿੱਤੀ ਜੀ, ਉਹਨਾਂ ਨੇ ਬੜਾ ਖੁਸ਼ ਹੋਈ ਮੇਰੀ ਬੇਟੀ, ਯਾਨੀ ਉਹ ਬੜਾ ਮਤਲਬ 14 ਈਅਰਸ ਹੈ
ਤੇ ਉਹ ਬੜੀ ਹੈਪੀ ਹੋਈ ਸੀ ਕਿ ਵੀ ਹਾਂ ਮੈਨੂੰ ਫੁਲਕਾਰੀ ਦਿੱਤੀ ਮੇਰੀ ਦਾਦੀ ਨੂੰ ਤੇ ਉਹ ਉਹਨੂੰ ਸਭ ਤੋਂ ਜ਼ਿਆਦਾ ਲਵ ਕਰਦੀ ਕਿ ਡੈਡੀ ਮੇਰਾ ਜੋ ਸਭ ਤੋਂ ਬੜਾ ਐਕਸਪੀਰੀਅੰਸ ਰਿਹਾ ਉਹ ਇਹ ਰਿਹਾ ਕਿ ਵੀ ਮੈਨੂੰ ਕਿਸੇ ਨੇ ਹੱਥ ਨਾਲ ਕੱਢੀ ਵੀ ਚੀਜ਼ ਦਿੱਤੀ ਤੇ ਉਹ ਕਿਸੇ ਕੋਲ ਨਹੀਂ ਹਾਂਜੀ ਉਹ ਪਹਿਲੇ ਆ ਰਹੇ ਸੀ ਉਹਨਾਂ ਨੇ ਆਉਣਾ ਤੇ ਉਹਨਾਂ ਨੇ ਫੁਲਕਾਰੀ ਕੱਢਣੀ ਸ਼ੁਰੂ ਕਰਤੀ ਸੀ ਕਿ ਮੈਂ ਆਪਣੀ ਪੋਤੀ ਨੂੰ ਜਦੋਂ ਆਏਗੀ ਮਤਲਬ ਸਾਡੇ ਦੂਜੀ ਤਾਏ ਜੀ ਹੈ ਥੋੜੀ ਜਿਹੀ ਫੈਮਿਲੀ ਚੋਂ ਹੈ ਫੈਮਿਲੀ ਚੋਂ ਪਰ ਸਗੇ ਨੀ ਸਾਡੇ ਥੋੜੇ ਦੂਰ ਹੈ ਥੋੜੇ ਜਿਹੇ ਹਲਕੇ ਪਰ ਉਹਨਾਂ ਨੂੰ ਫੁਲਕਾਰੀ ਗਿਫਟ ਕੀਤੀ ਹੈ ਅਸੀਂ ਸਭ ਤੋਂ ਬੈਸਟ ਐਕਸਪੀਰੀਅੰਸ ਰਿਹਾ ਜੀ ਸਾਡਾ ਦੋ ਵਾਲੇ ਐਕਸਪੀਰੀਅੰਸ ਸਾਨੂੰ ਹੁਣ ਤੱਕ ਯਾਦ ਰਹਿੰਦੇ ਅਸੀਂ ਯਾਦ ਕਰਦੇ ਹਾਂ ਸਾਡੇ ਘਰੇ ਅੱਜ ਵੀ ਕੋਈ ਆਉਂਦਾ ਫੁਲਕਾਰੀ ਦੇਖ ਕੇ ਖੁਸ਼ ਹੋ ਜਾਂਦਾ ਕਿ ਇਹ ਫੁਲਕਾਰੀ ਤੁਸੀਂ ਲੈ ਕੇ ਕਿੱਥੋਂ ਆਏ
ਅਹਿਮੀਅਤ ਰੱਖਦੀਆਂ ਇਹਨਾਂ ਨੂੰ ਜਰੂਰ ਮਾਨਿਆ ਕਰੋ ਤੇ ਸਾਡੇ ਸਰੋਤੇ ਨੇ ਜਾਣਕਾਰੀ ਲੈਣੀ ਚਾਹੀਦੀ ਜੀ ਹਾਂ ਜੀ ਜੀ ਢਿੱਲੋਂ ਸਾਹਿਬ
ਜੀ ਮੈਂ ਇਹਨਾਂ ਦਾ ਜਿਹੜੇ ਹਰਿਆਣੇ ਵਾਲੇ ਵੀਰ ਬੋਲ ਰਹੇ ਸੀ ਇਹਨਾਂ ਦੇ ਨਾਲ ਮੈਂ ਵੀ ਬਹੁਤ ਸਹਿਮਤ ਹਾਂ ਏਦਾਂ ਜਿਹੜੇ ਬੱਚੇ ਆ ਨਾ ਜਦੋਂ ਰੁੱਖ ਲਗਾ ਕੇ ਗਿਆ ਜਿਵੇਂ ਚੀਕੂ ਦਾ ਤੇ ਉਹ ਬੱਚੇ ਨੂੰ ਫੁਲਕਾਰੀ ਮਿਲੀ ਆ ਉਹ ਬੱਚੇ ਸਾਡੇ ਪੰਜਾਬ ਨਾਲ ਜੁੜੇ ਰਹਿਣਗੇ ਮੇਨ ਸਾਨੂੰ ਇਹ ਫਾਇਦਾ ਹੋਏਗਾ ਕਿ ਉਹ ਪੰਜਾਬੀ ਤੇ ਪੰਜਾਬ ਨਾਲ ਜੁੜੇ ਰਹਿਣਗੇ ਜਦੋਂ ਉਹ ਇੱਥੇ ਉਹਨਾਂ ਦੀ ਯਾਦ ਵਿੱਚ ਇੱਕ ਰੁੱਖ ਹੋਏਗਾ ਜਾਂ ਉਹਨਾਂ ਦੇ ਦਾਦਾ ਦਾਦੀ ਉਹਨਾਂ ਨੂੰ ਹੈਂਡਮੇਡ ਕੋਈ ਚੀਜ਼ ਦਿੰਦੇ ਆ ਉਹਨਾਂ ਦਾ ਜਿਹੜਾ ਲਗਾਓ ਆ ਜ਼ਰੂਰ ਪੰਜਾਬ ਨਾਲ ਰਹੇਗਾ ਇਹ ਵੱਡਾ ਫਾਇਦਾ ਸਾਨੂੰ ਹੋਏਗਾ ਜੀ
ਸੋ ਢਿੱਲੋ ਸਾਹਿਬ ਆਪਾਂ ਹੁਣ ਕਾਲ ਨੀ ਕੋਈ ਲੈਣੀ ਤੇ ਮੈਸੇਜ ਹੀ ਪੜ੍ਹਨੇ ਇਕੱਲੇ ਇੰਨੇ ਕੁ ਮੈਸੇਜ ਆਏ ਆ ਵੀ ਪੜ੍ਹੇ ਨੀ ਜਾਣੇ ਮਿੰਟ ਰਹਿ ਗਏ ਆਪਣੇ ਕੋਲੇ ਪੰਜ ਸੋ ਇੱਕ ਸਾਡੇ ਸਰੋਤੇ ਨੇ ਬੱਚਾ ਗੋਦ ਲੈਣ ਬਾਰੇ ਜਾਣਨਾ ਚਾਹਿਆ ਜੀ ਵੀ ਆਸਟ੍ਰੇਲੀਆ ਦੇ ਵਿੱਚ ਅਸੀਂ ਬੱਚੀ ਗੋਦ ਲੈਣੀ ਚਾਹੁੰਦੇ ਹਾਂ ਕਿਤੋਂ ਵੀ ਤਾਂ ਕਿਵੇਂ ਲੈ ਸਕਦੇ ਹਾਂ ਇਹ ਲੀਗਲ ਪ੍ਰੋਸੈਸ ਆ ਜੀ ਅਸੀਂ ਜ਼ਰੂਰ ਤੁਸੀਂ ਪਰਸਨਲ ਕਾਲ ਕਰ ਲਿਓ ਤੇ ਆਪਾਂ ਇਹਦੀ ਜਾਣਕਾਰੀ ਤੁਹਾਡੇ ਨਾਲ ਮੁਹੱਈਆ ਕਰਾਵਾਂਗੇ ਜ਼ਰੂਰ ਜਸਵਿੰਦਰ ਸਿੰਘ ਔਲਖ ਜੁੜੇ ਆ ਜੀ ਤੇ ਉਹਨਾਂ ਮਲੇਸ਼ੀਆ ਤੋਂ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਮਲੇਸ਼ੀਆ ਤੋਂ ਪ੍ਰੋਗਰਾਮ ਸੁਣ ਰਹੇ ਆ ਜਸਵਿੰਦਰ ਬਾਈ ਸੋ ਬਹੁਤ ਮਿਹਰਬਾਨੀ ਔਲਖ ਸਾਹਿਬ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਜੀ ਗੁਰਪ੍ਰੀਤ ਗਿੱਲ ਹੋਰਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪ੍ਰੋਗਰਾਮ ਗੋਇੰਗ ਗੁੱਡ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਦਾ ਕ੍ਰੈਡਿਟ ਸਾਰਾ ਦਾ ਸਾਰਾ ਗੁਰਪ੍ਰੀਤ ਗਿੱਲ ਨੂੰ ਆਪਾਂ ਦੇਣਾਗਾ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਣੇ ਸਰਬਜੀਤ ਭਾਜੀ ਨੂੰ ਬਰਾੜ ਸਾਹਿਬ ਕਹਿੰਦੇ ਤੁਸੀਂ ਰਜੇਵੇਂ ਭਰੇ ਸਮਾਂ ਕੱਢ ਕੇ ਮੇਰੇ ਤੇ ਮੇਰੇ ਮਿੱਤਰ ਨਾਲ ਜਾਣਕਾਰੀ ਗੱਲ ਕੀਤੀ ਜਾਣਕਾਰੀ ਦਿੱਤੀ ਬਹੁਤ ਚੰਗਾ ਲੱਗਿਆ ਨਹੀਂ ਜੀ ਇਹ ਸਾਡੀ ਡਿਊਟੀ ਆ ਸਾਡਾ ਫਰਜ਼ ਆ ਜਦੋਂ ਮਰਜ਼ੀ ਅੱਧੀ ਰਾਹ ਯਾਦ ਕਰੋ ਜੀ ਤੁਹਾਡੇ ਸੇਵਾ ਚ ਹਾਜ਼ਰ ਆ ਜੋਗਾ ਸਿੰਘ ਲੁਹਾਣਾ ਜੁੜੇ ਆ ਜੀ ਤੇ ਉਹਨਾਂ ਨੇ ਇੱਕ ਆਡੀਓ ਭੇਜੀ ਸੀ ਪਰ ਅਸੀਂ ਉਹ ਸ਼ੇਅਰ ਨਹੀਂ ਕਰ ਸਕਾਂਗੇ ਤੇ ਇੱਧਰ ਉਹਨਾਂ ਨੇ ਅੱਜ ਤਾਂ ਸਤਿ ਸ੍ਰੀ ਅਕਾਲ ਬੁਲਾਈ ਆ ਸੱਥ ਜੋੜ ਕੇ ਸੋ ਬਹੁਤ ਮਿਹਰਬਾਨੀ ਜੋਗੇ ਬਾਈ ਤੁਹਾਡੀ ਸਤਿ ਸ੍ਰੀ ਅਕਾਲ ਪ੍ਰਵਾਨ ਆ ਧਣੀ ਸਾਹਿਬ ਫਿਰ ਜੁੜੇ ਆ ਕਹਿੰਦੇ ਪੰਜਾਬ ਦੇ ਜੋ ਹਾਲਾਤ ਨੇ ਉਹੀ ਰਹਿਣੇ ਨੇ ਬਾਕੀ ਜੇ ਪੰਜਾਬ ਚ ਸਭ ਕੁਝ ਠੀਕ ਠਾਕ ਹੁੰਦਾ ਫਿਰ ਥੋੜਾ ਆਸਟ੍ਰੇਲੀਆ ਆ ਕੇ ਟਰੱਕ ਫਿਰ ਥੋੜਾ ਆਸਟ੍ਰੇਲੀਆ ਆ ਕੇ ਟਰੱਕ ਡਰਾਈਵ ਕਰਨੀ ਸੀ ਬਾਕੀ ਗੱਲ ਰਹਿ ਗਈ ਮੇਲਿਆਂ ਦੀ ਆਪਣੇ ਲੋਕ ਨਹੀਂ ਸੁਣਦੇ ਤੁਸੀਂ ਕੰਗ ਸਾਹਿਬ ਉੱਥੇ ਨਹੀਂ ਕਹਿ ਸਕਦੇ ਸੀ ਫਿਰ ਇੱਥੇ ਕਿਉਂ ਦੱਸ ਰਹੇ ਹੋ ਚੁੱਪ ਰਹੋ ਜੇ ਕੁਝ ਨਹੀਂ ਕਹਿ ਸਕਦੇ ਤਾਂ ਦੇਖੋ ਧਨੀ ਬਾਈ ਬਿਲਕੁਲ ਆਪਾਂ ਨੂੰ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸੁਧਾਰ ਨਹੀਂ ਹੋ ਸਕਦਾ ਜਾਂ ਹੋਣਾ ਨਹੀਂ ਜਾਂ ਹੋਵੇ ਨਾ ਹੋਵੇ ਆਪਾਂ ਉਹ ਚਿੜੀ ਵਾਲੀ ਭੂਮਿਕਾ ਨਿਭਾਉਣੀ ਹੈ ਜੀ ਆਪਾਂ ਅੱਗ ਬੁਝਾਉਣ ਵਾਲਿਆਂ ਚ ਰਹਿਣਾ ਇੰਨਾ ਕੁ ਜ਼ਰੂਰ ਕੋਸ਼ਿਸ਼ ਕਰਿਓ ਵੀ ਆਪਾਂ ਇਹ ਨਾ ਸੋਚੀਏ ਵੀ ਮੈਨੂੰ ਕੀ ਮੈਂ ਬਿਲਕੁਲ ਆਰਟੀਕਲ ਲਿਖਿਆ ਸੀ ਜੀ ਦੇਸਾਂ ਵਰਗਾ ਦੇਸ਼ ਹੁੰਦਾ ਅਸੀਂ ਕਿਉਂ ਜਾਂਦੇ ਪਰਦੇਸ਼ ਉਸ ਦੇ ਵਿੱਚ ਸਾਰੇ ਚਿੰਤਾਵਾਂ ਮੈਂ ਕੀਤੀਆਂ ਸਨ ਪਰ ਤੁਸੀਂ ਕੋਈ ਨੀ ਫੇਰ ਵੀ ਆਪਾਂ ਪੋਜ਼ਿਟਿਵ ਪੱਖ ਲੈ ਕੇ ਹੀ ਚੱਲਣਾ ਤੇ ਆਪਾਂ ਕੋਸ਼ਿਸ਼ ਕਰਨੀ ਆ ਵੀ ਇੱਕ ਦਿਨ ਸੁਧਾਰ ਲਾਂਗੇ ਆਪਾਂ ਚਾਹੇ ਡਾਂਗ ਨਾਲ ਸੁਧਾਰੀਏ ਚਾਹੇ ਪਿਆਰ ਨਾਲ ਸੁਧਾਰ ਲਈਏ ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਆ ਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜਿਹੜੇ ਭਿੰਡਰਾਂ ਵਾਲੇ ਬਾਬੇ ਦਾ ਪੋਸਟਰ ਪਾੜਨ ਲਈ ਇੰਨਾ ਜ਼ੋਰ ਲਾ ਰਹੇ ਨੇ ਉਹਨਾਂ ਨੂੰ ਜ਼ਰੂਰ ਕਿਸੇ ਚੰਗੇ ਕੰਮ ਲਈ ਲਾ ਲੈਣਾ ਚਾਹੀਦਾ ਸਮਝ ਲਓ ਵਧੀਆ ਵਧੀਆ ਗੱਲ ਨਹੀਂ ਹੋਏਗੀ ਜੇ ਅੱਜ ਦਾ ਮੁੱਦਾ ਬਹੁਤ ਵਧੀਆ ਵੀਰੇ ਧੰਨਵਾਦ ਵੀਰੇ ਵਾਟਰ ਟੈਂਕ ਚ ਸਿਰਫ ਜਾਲੀ ਲਾਉਂਦੇ ਆ ਅੱਛਾ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਆ ਜਿਹੜੀ ਆਪਾਂ ਗੱਲ ਕਰ ਰਹੇ ਸੀ ਵਾਟਰ ਟੈਂਕ ਦੀ ਬਾਕੀ ਬਿਲਕੁਲ ਜੀ ਦੇਖੋ ਕੱਲ ਪਰਸੋਂ ਬੜੀ ਸੋਹਣੀ ਵੀਡੀਓ ਕਿਸੇ ਨੇ ਪਾਈ ਸੀ ਜਿਹਨੇ ਕਿਹਾ ਸੀ ਵੀ ਫੋਟੋਆਂ ਪਾੜਨ ਦੀ ਥਾਂ ਤੇ ਤੁਸੀਂ ਆਹ ਫੋਟੋਆਂ ਜਿਹੜੀਆਂ ਦਰਿਆਵਾਂ ਚ ਰੁੜਦੀਆਂ ਦਿਖਾਈਆਂ ਸਨ ਬੜੀ ਹਲੀਮੀ ਨਾਲ ਉਸ ਨੌਜਵਾਨ ਨੇ ਉਹ ਵੀਡੀਓ ਪਾਈ ਬੜੀ ਹਲੀਮੀ ਨਾਲ ਬੇਨਤੀ ਕੀਤੀ ਸੀ ਸੋ ਇਹ ਜਿਹੇ ਉਪਰਾਲੇ ਜ਼ਰੂਰ ਚੋਟ ਕਰਦੇ ਆ ਤੇ ਨਾਲੇ ਮੈਂ ਦੱਸਦਿਆਂ ਜੀ ਜਿਹੜੇ ਫੋਟੋਆਂ ਪਾੜਨ ਵਾਲੇ ਜਾਂ ਇੱਕ ਦੂਜੇ ਨੂੰ ਲੜਨ ਭਿੜਨ ਵਾਲੇ ਇਹ ਮੁੱਠੀ ਭਰ ਲੋਕ ਆ ਬਹੁਤਾਤ ਤਾਂ ਸਾਡੀ ਚੰਗੇ ਲੋਕਾਂ ਦੀ ਆ ਇਹ ਗੱਲ ਨਾ ਭੁੱਲਿਓ ਸੋ ਇਸ ਕਰਕੇ ਮੁੱਠੀ ਭਰ ਲੋਕਾਂ ਦੇ ਉੱਤੇ ਅਸੀਂ ਲੋਕਾਂ ਨੂੰ ਕਾਬਜ਼ ਨਹੀਂ ਹੋਣ ਦੇਣਾ ਆਪਦੇ ਉੱਤੇ ਇੰਨਾ ਕੁ ਧਿਆਨ ਰੱਖੋ ਗੁਰਿੰਦਰ ਚਹਿਲ ਜੁੜੇ ਆ ਜੀ ਹਾਂਜੀ ਬਾਈ ਜੀ ਆਈ ਥਿੰਕ ਡੂ ਨਾਟ ਬਲੇਮ ਗਵਰਨਮੈਂਟ ਫਾਰ ਐਵਰੀਥਿੰਗ ਵੀ ਸ਼ੁੱਡ ਨੀਡ ਟੂ ਟੇਕ ਸਮ ਮੋਰਲ ਰਿਸਪੋਂਸੀਬਿਲਿਟੀਜ਼ ਥੈਂਕਸ We cannot drink rain water straightway. It's come through water treatment plant whole Sydney drinking rain water. Okay, ji, oh, Sydney kehnde sari rain water pindi hai, par drain thoda ja treatment ho ke aunda. Koi nahi ji, is de te Gurpreet hun puri zor launge unna naal, apa vaada le liya unna to. ਤੇ ਉਹ ਤੁਹਾਡੇ ਲਈ ਬਰੀਕ ਅੰਕੜੇ ਕੱਢ ਕੇ ਲੈ ਕੇ ਆਉਣਗੇ ਜਰੂਰ ਇਸ ਸਾਰੀ ਚੀਜ਼ ਦੇ। ਇੰਦਰਪਾਲ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪ੍ਰੋਗਰਾਮ ਵਧੀਆ ਚੱਲ ਰਿਹਾ, ਵਿਸ਼ਾ ਵੀ ਬਹੁਤ ਵਧੀਆ ਸੀ, ਕੋਸ਼ਿਸ਼ ਪੂਰੀ ਹੈ ਕਿ ਇਸ ਵਿਸ਼ੇ ਦੇ ਨਾਲ ਸਾਥ ਦੇਵਾਂਗੇ, ਸੋ ਉਮੀਦ ਆ ਜੀ ਤੁਸੀਂ ਸਾਥ ਦਿਓਗੇ। ਤੇ ਇੱਧਰ ਜਗਤਾਰ ਸਿੰਘ ਗਿੱਲ ਹੋਰਾਂ ਨੇ ਵੀ ਜਿਹੜੀਆਂ ਗੱਲਾਂ ਆਪਾਂ ਫੋਨ ਤੇ ਕੀਤੀਆਂ ਸੀ ਉਹਨਾਂ ਦੇ ਨਾਲ ਨਾਲ ਉਹਨਾਂ ਨੇ ਕਿਹਾ ਜੀ, ਕਹਿੰਦੇ ਮੈਂ ਇੱਕ ਪਹਾੜੀ ਤੇ ਵਗਦੇ ਪਾਣੀ ਚੋਂ ਰੋਜ਼ ਪਾਣੀ ਲੈ ਆਉਣਾ, ਇਸੇ ਬਹਾਨੇ ਨਾਲ ਸੈਰ ਹੋ ਜਾਂਦੀ ਆ। ਲਓ ਜੀ, ਨਾਲੇ ਉਹ ਸੈਰ ਕਰਦੇ ਆ ਤੇ ਨਾਲੇ ਕਹਿੰਦੇ ਜੀ ਪਾਣੀ ਲਿਆਉਂਦੇ ਆ, ਤੇ ਬਾਕੀ ਉਹਨਾਂ ਨੇ ਉਹੀ ਮਸਲੇ ਜਿਹੜੇ ਛੱਤਾਂ ਵਾਲੇ ਉਠਾਏ ਸਨ। ਤੇ ਇੱਧਰ ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਅਵਤਾਰ ਸਿੰਘ ਗਰੇਵਾਲ ਬਾਈ ਸਾਡੇ ਹਾਂਗਕਾਂਗ ਤੋਂ। ਅੱਜ ਕਹਿੰਦੇ ਸਭ ਤੋਂ ਵੱਧ ਖਤਰਾ ਧਰਮ ਬੋਲੀ ਜਾਂ ਸਭਿਆਚਾਰ ਨੂੰ ਨਹੀਂ, ਸਗੋਂ ਵਾਤਾਵਰਨ ਨੂੰ ਹੈ। ਬਚਾ ਲਓ ਜੇ ਬਚਾ ਸਕਦੇ ਹੋ, ਨਹੀਂ ਤਾਂ ਵੱਡਾ ਬੈਂਕ ਬੈਲੈਂਸ ਜਾਂ ਕੋਠੀਆਂ ਬੱਚਿਆਂ ਲਈ ਬਣਨ ਦਾ ਕੋਈ ਵੀ ਫਾਇਦਾ ਨਹੀਂ ਰਹਿਣਾ, ਮਾਇਨੇ ਰਹਿਸ ਹੋ ਜਾਣਗੀਆਂ ਜੀ ਇਹ ਚੀਜ਼ਾਂ ਤਾਂ। ਵਾਕਈ ਬਾਈ ਜੀ ਗਰੇਵਾਲ ਸਾਹਿਬ ਤੁਸੀਂ ਸੱਚ ਫਰਮਾਇਆ ਵੀ ਭੰਡਾਰੇ ਭਰੇ ਪੈ ਜਾਣਗੇ ਤੇ ਪਾਣੀ ਦਾ ਇੱਕ ਗਲਾਸ ਕਿਤੋਂ ਮਿਲਣਾ ਨੀ, ਫੇਰ ਭੰਡਾਰੇ ਰੱਖੀ ਰੱਖਿਓ ਨੋਟਾਂ ਦੇ ਸਾਂਭ ਕੇ। ਬਚਿੱਤਰ ਮਾਵੀ ਜੁੜੇ ਆ ਜੀ, ਕਹਿੰਦੇ ਬਹੁਤ ਵਧੀਆ ਟੋਪਿਕ ਆ ਜੀ ਤੇ 100% ਐਗਰੀ ਆ। ਮਾਵੀ ਬਾਈ ਮਲਦੂਰਾ, ਮਲਦੂਰੇ ਵਾਲੇ ਬਾਈ ਨੇ ਡਿਕਲੇਅਰ ਕੀਤਾ ਹੋਇਆ ਵੀ ਜਾਂਦੇ ਆਉਂਦੇ ਨੂੰ ਸੇਵਾ ਕਰਨੀ ਆ ਗ੍ਰਿਫਤ ਵਾਲਿਆਂ ਦੇ ਲੋਕਾਂ ਦੀ, ਸੋ ਗ੍ਰਿਫਤ ਜਾਂਦੇ ਆਉਂਦੇ ਬਾਈ ਯਾਦ ਰੱਖਿਓ ਬਚਿੱਤਰ ਸਿੰਘ ਮਾਵੀ ਜਿਨ੍ਹਾਂ ਦਾ ਮਲਦੂਰੇ ਦੇ ਵਿੱਚ ਰੈਸਟੋਰੈਂਟ ਆ, ਤੇ ਤੁਸੀਂ ਉੱਥੇ ਜ਼ਰੂਰ ਹਾਜ਼ਰੀ ਲਵਾ ਕੇ ਜਾਇਓ, ਉਹ ਜ਼ਰੂਰ ਤੁਹਾਡੀ ਆਉ ਭਗਤ ਕਰਨਗੇ। ਇੱਧਰ ਸਾਡੇ ਨਾਲ ਜੁੜੇ ਆ ਜੀ ਕਿਰਪਾਲ ਸਿੰਘ ਚੀਮਾ, ਉਹਨਾਂ ਨੇ ਐਨ ਵਾਈ ਲਿਖਿਆ, ਇਹ ਨਹੀਂ ਸਮਝ ਆਈ ਵੀ ਨਾਈਸ ਵਾਈ ਜੀ ਲਿਖਿਆ ਜਾਂ ਕੁਛ ਸ਼ਾਰਟ ਫਾਰਮ ਦੇ ਵਿੱਚ ਲਿਖਣ ਲੱਗ ਗਿਆ। ਜਿਸ ਕੱਲ ਅਸੀਂ ਥੋੜਾ ਜਿਹਾ ਫਿਰ ਮਾਫੀ ਚਾਹੁੰਦਾ, ਮੇਰੇ ਵਰਗੇ ਪੁਰਾਣੇ ਜ਼ਮਾਨੇ ਦੇ ਲੋਕ, ਅਨਪੜ੍ਹ ਲੋਕਾਂ ਨੂੰ ਥੋੜੀ ਜਿਹੀ ਘੱਟ ਪਤਾ ਲੱਗਦਾ ਕੀ ਕਹਿ ਗਏ, ਪਰ ਜੋ ਵੀ ਕਿਹਾ ਤੁਸੀਂ ਚੰਗਾ ਕਿਹਾ ਤੇ ਜੁੜੇ ਹੋ, ਬਹੁਤ ਧੰਨਵਾਦ ਤੁਹਾਡਾ ਕਿਰਪਾਲ ਬਾਈ, ਤੁਸੀਂ ਪ੍ਰੋਗਰਾਮ ਜੁੜੇ ਹੋ। ਦਿਲਜੀਤ ਬਾਈ ਪ੍ਰੋਗਰਾਮ ਚ ਰਹਿ ਗਿਆ ਇੱਕ ਮਿੰਟ, ਟਿਕ ਕਰਿਓ ਕਰਿਆ ਹੁਣ ਇਹਦਾ ਸਮ ਅਪ ਕਰਿਓ
ਜੀ। ਮਿੰਟੂ ਭਾਜੀ, ਮੈਂ ਚਾਹਾਂਗਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਕੰਮ ਆਪਣਾ ਕਰੋ, ਅੱਗੇ ਵੀ ਜਾਰੀ ਰੱਖੋ ਤਾਂ ਕਿ ਅਗਲੇ ਹਫ਼ਤੇ ਵੀ ਆਪਾਂ ਵਾਤਾਵਰਨ ਤੇ ਗੱਲ ਕਰੀਏ, ਹੋ ਸਕਿਆ ਕਿਸੇ ਮਿਨਿਸਟਰ ਕਿਸੇ MLA ਨਾਲ ਗੱਲ ਕਰੀਏ। ਤੇ ਇੱਕ ਸਾਡੇ ਇੱਥੇ ਬੂਟਿਆਂ ਵਾਲੀ ਬੀਬੀ, ਉਹਨੂੰ ਕਹਿੰਦੇ ਆ, ਟੀਚਰ ਨੇ ਅਵਾਰਡਡ ਨੇ ਸੈਂਟਰ ਸਟੇਟ ਅਵਾਰਡ, ਮੈਂ ਚਾਹਾਂਗਾ, ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਵੀ ਇਸ ਪ੍ਰੋਗਰਾਮ ਚ ਉਹਨਾਂ ਨੂੰ ਵੀ ਲੈ ਕੇ ਆਵਾਂ, ਤੇ ਉਹਨਾਂ ਨੇ ਬਹੁਤ ਸਾਰੇ ਬੂਟੇ ਸਾਡੇ ਏਰੀਏ ਚਲਾਏ ਆ, ਤੇ ਆਪਾਂ ਇਸ ਪ੍ਰੋਗਰਾਮ ਨੂੰ ਅੱਗੇ ਵੀ
ਬਿਲਕੁਲ ਜੀ ਬਿਲਕੁਲ
ਇਹ ਕੁਐਸਚਨ ਜੀ,
ਹਾਂ ਟੂ ਵੀ ਕੰਟੀਨਿਊ, ਤੇ ਤੁਸੀਂ ਇਹ ਕੋਸ਼ਿਸ਼ ਜਾਰੀ ਰੱਖਿਓ। ਤੇ ਇੱਧਰ ਸਾਡੇ ਨਾਲ ਗੁਰਿੰਦਰ ਚਹਿਲ ਜੁੜੇ ਆ, ਕਹਿੰਦੇ ਜੀ ਉਹਨਾਂ ਨੇ ਕਿਹਾ ਜੀ ਨੈਕਸਟ ਕਹਿੰਦੇ ਵਰਡ ਵਾਰ ਪਾਣੀ ਲਈ ਹੋਊਗੀ, ਨੋਟ ਫਾਰ ਆਇਲ, ਇਹ ਸੱਚਾਈ ਆ ਜੀ, ਇਹ ਬਹੁਤ ਪਹਿਲਾਂ ਭਵਿੱਖਬਾਣੀ ਹੋ ਚੁੱਕੀ ਆ। ਤੇ ਧਨੀ ਸਾਹਿਬ ਹੋਰਾਂ ਨੇ ਗ੍ਰਿਫਤ ਦੇ ਮੇਲੇ ਬਾਰੇ ਜਾਣਕਾਰੀ ਮੰਗੀ ਆ, ਸੋ ਜਾਂਦੇ ਜਾਂਦੇ ਦੱਸ ਦਈਏ ਜੀ ਗ੍ਰਿਫਤ ਮੇਲਾ ਅਗਲੇ ਵੀਕਐਂਡ ਦੇ ਉੱਤੇ ਆ ਜੀ, ਸੈਟਰਡੇ ਤੇ ਸੰਡੇ ਦੋ ਦਿਨ ਦਾ ਮੇਲਾ ਜੀ, ਤੇ ਗ੍ਰਿਫਤ ਨਿਊ ਸਾਊਥ ਵੇਲਜ਼ ਦਾ ਹਿੱਸਾ, ਕੈਨਬਰਾ ਮੈਲਬਰਨ ਸਿਡਨੀ ਤੋਂ ਵਿਚਾਲੇ ਜੇ ਪੈਂਦਾ ਕੰਟਰੀ ਸਾਈਡ ਆ ਜੀ, ਬਹੁਤ ਵਧੀਆ ਮੇਲਾ ਹੁੰਦਾ, 20-22 ਸਾਲ ਪੂਰੇ ਕਰ ਗਿਆ ਜੀ, 22ਵਾਂ ਸਾਲ ਐਤਕੀ, ਤੇ ਮੇਲੇ ਦੇ ਵਿੱਚ ਸ਼ਹੀਦਾਂ ਦੀ ਯਾਦ 'ਚ ਟੂਰਨਾਮੈਂਟ ਸ਼ੁਰੂ ਹੋਇਆ ਸੀਗਾ, ਤੇ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸੋਹਣਾ ਜਿਹੜੀ ਸੇਵਾ ਹੁੰਦੀ ਆ ਪੇਂਡੂ ਸੱਭਿਆਚਾਰ ਜਾਂ ਪੇਂਡੂ ਮੇਜ਼ਬਾਨੀ ਜੇ ਦੇਖਣੀ ਹੋਵੇ ਤਾਂ ਗ੍ਰਿਫਤ ਦੇ ਵਿੱਚ ਆ ਕੇ ਦੇਖਿਓ ਜੀ। ਪਰ ਇੱਕ ਚੀਜ਼ ਧਿਆਨ ਰੱਖਣ ਵਾਲੀ ਹੁੰਦੀ ਆ ਵੀ ਠੰਡ ਬਹੁਤ ਹੁੰਦੀ ਆ ਉਸ ਟਾਈਮ ਦੇ ਵਿੱਚ, ਇੱਕ ਤਾਂ ਤੁਸੀਂ ਉਹਦਾ ਇੰਤਜ਼ਾਮ ਕਰਕੇ ਆਇਓ, ਇੱਕ ਰਹਿਣ ਸਹਿਣ ਦਾ ਇੰਤਜ਼ਾਮ, ਕਿਉਂਕਿ ਛੋਟਾ ਸ਼ਹਿਰ ਹੋਣ ਕਰਕੇ ਜਿਹੜੀਆਂ ਰਹਿਣ ਸਹਿਣ ਦੇ ਹੋਟਲ ਆ ਉਹ ਆਲਰੇਡੀ ਬੁੱਕ ਹੁੰਦੇ ਆ ਸਾਰੇ ਕੁਛ, ਤੇ ਜੇ ਤੁਹਾਡੇ ਕੋਲ ਇਹ ਇੰਤਜ਼ਾਮ ਹੁੰਦਾ ਤਾਂ ਤੁਸੀਂ ਜ਼ਰੂਰ ਪਹੁੰਚਿਓ। ਬਹੁਤ ਖੂਬਸੂਰਤ ਗੁਰੂ ਘਰ ਗੁਰਦੁਆਰਾ ਸਾਹਿਬ ਜਿਹੜੇ ਬਣ ਚੁੱਕੇ ਆ ਗ੍ਰਿਫਤ ਦੇ, ਉੱਥੇ ਵੀ ਆਓ ਦੇਖਣ ਲਾਇਕ ਆ ਜੀ। ਤੇ ਨਾਲ ਉਹਨਾਂ ਨੇ ਕਿਹਾ ਜੀ ਅਕਾਊਂਟ ਸੈਂਡ ਕਰਿਓ ਜੀ, ਅਕਾਊਂਟ ਸੈਂਡ ਤੁਹਾਨੂੰ ਗ੍ਰਿਫਤ ਵਾਲਿਆਂ ਦਾ ਇੱਦਾਂ ਅਕਾਊਂਟ ਨਹੀਂ ਹੈ ਜੀ, ਤੁਹਾਨੂੰ ਉਹਨਾਂ ਨਾਲ, ਮੈਂ ਤੁਹਾਨੂੰ ਉਹਨਾਂ ਦੇ ਸੈਕਟਰੀ ਦਾ ਨੰਬਰ ਦੇ ਦੂੰਗਾ, ਉਹਨਾਂ ਨਾਲ ਸੰਪਰਕ ਕਰਨਾ ਪੈਣਾ, ਤੇ ਉਹ ਤੁਸੀਂ ਹੈਲਪ ਕਰ ਸਕਦੇ ਹੋ, ਨਹੀਂ ਤਾਂ ਉੱਥੇ ਜਿਹੜਾ ਆਊਗਾ ਉਹ ਹੈਲਪ ਕਰ ਸਕਦੇ ਜੀ। ਤੇ ਚੀਮਾ ਸਾਹਿਬ ਨੇ ਕਿਹਾ ਜੀ ਹੈਲੋ ਆਈ ਐਮ ਫਰੋਮ ਨਿਊਯਾਰਕ, ਓਕੇ ਓਕੇ, ਐਨ ਵਾਈ ਤੋਂ ਨਿਊਯਾਰਕ ਹੈ, ਮਾਈ ਨੇਮ ਇਜ਼ ਕਿਰਪਾਲ ਸਿੰਘ ਚੀਮਾ, ਆਈ ਐਮ ਲਿਸਨਿੰਗ ਟੂ ਯੂਰ ਰੇਡੀਓ। ਸੋ ਚੀਮਾ ਸਾਹਿਬ ਬਹੁਤ ਚੰਗਾ ਲੱਗਿਆ ਜੀ ਨਿਊਯਾਰਕ ਦੇ ਉੱਤੋਂ ਤੁਸੀਂ ਜੁੜਿਓ ਤੇ ਸਾਡੇ ਪ੍ਰੋਗਰਾਮ ਨਾਲ ਆਨੰਦ ਮਾਣਿਆ, ਤੇ ਸਦਾ ਹੀ ਜੁੜਿਆ ਕਰੋ ਜੀ, ਕਾਲ ਵੀ ਕਰਿਓ ਅੱਗੇ ਕਿਸੇ ਪ੍ਰੋਗਰਾਮ ਦੇ ਵਿੱਚ, ਤੇ ਧਨੀ ਸਾਹਿਬ ਨੇ ਕਹਿੰਦੇ ਉਹਨਾਂ ਨੇ ਸੈਂਡ ਸੇਵਾ ਕਰਨ ਲਈ ਨੰਬਰ ਮੰਗਾਏ। ਜ਼ਰੂਰ ਜੀ, ਕੋਈ ਨੀ, ਅਸੀਂ ਕੋਸ਼ਿਸ਼ ਕਰਾਂਗੇ। ਸੋ ਪ੍ਰੋਗਰਾਮ ਦਾ ਸਮਾਂ ਉੱਤੋਂ ਦੀ ਲੰਘ ਗਿਆ ਜੀ। ਹੁਣ ਮੈਨੂੰ ਐਡਲੇਡ ਦੇ ਸਟੂਡੀਓ ਤੋਂ, ਸਰਬਜੀਤ ਸਿੰਘ ਨੂੰ ਪਟਿਆਲੇ ਤੋਂ, ਤੇ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਤੋਂ ਉਹਨਾਂ ਨੂੰ ਦਿਓ ਇਜਾਜ਼ਤ। ਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਅਸੀਂ ਕੋਸ਼ਿਸ਼ ਕੀਤੀ ਹੈ ਕੁਛ ਨਾ ਕੁਛ ਚੰਗਾ ਸਿਰਜਣ ਦੀ। ਜੇ ਕਿਸੇ ਦਾ ਫਿਰ ਵੀ ਦਿਲ ਦੁਖਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਚਾਹੁੰਦੇ ਹਾਂ। ਕੁਝ ਇੱਕ ਅਨਾਊਂਸਮੈਂਟਾਂ ਕੀਤੀਆਂ ਸੀ, ਉਹਨਾਂ ਵੱਲ ਵੀ ਜ਼ਰੂਰ ਧਿਆਨ ਦਿਓ। ਤੇ ਪਰ ਫਿਲਹਾਲ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹੋਰ ਸੁਣਾਓ ਦਲਜੀਤ ਭਾਜੀ।
ਵਰਿੰਦਰ ਭਾਜੀ, ਪਿਛਲੇ ਡੇਢ ਘੰਟੇ ਤੋਂ ਤੁਸੀਂ ਇੱਕੋ ਗੱਲ ਮੈਨੂੰ ਬਾਰ ਬਾਰ ਪੁੱਛ ਰਹੇ ਹੋ।
ਹੁਣ ਦੱਸੋ ਦਲਜੀਤ ਭਾਜੀ। ਹੈਲੋ ਬੇਟਾ, ਗੋਡ ਬਲੈਸ ਯੂ ਬੱਚੇ।
ਭਾਜੀ ਕੋਈ ਤੁਸੀਂ ਫਿਊਚਰ ਪਲੈਨਿੰਗ ਕੀਤੀ?
ਭਾਜੀ ਆਹ ਫਿਊਚਰ ਪਲੈਨ ਹੀ ਕਰ ਰਹੇ ਹਾਂ।
ਓਹੋ, ਮੈਂ ਤੁਹਾਡੇ ਵਿਆਹ ਬਾਰੇ ਗੱਲ ਕਰ ਰਿਹਾ।
ਵਿਆਹ ਵੀ ਕਰਵਾ ਲਾਂਗੇ ਭਾਜੀ, ਕੋਈ ਸਾਫ ਦਿਲ ਦੀ ਕੁੜੀ ਮਿਲੇ ਤਾਂ ਸਹੀ।
ਇਹਨੂੰ ਛੱਡੋ, ਕੁੜੀ ਪ੍ਰਗਟ ਨਹੀਂ ਹੋਣੀ, ਜਾ ਕੇ ਲੱਭਣੀ ਪੈਣੀ ਆ।